ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਾਲਵੰਤ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਅਮਰਦੀਪ ਕੌਰ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਦਿਨ ਹਮੇਸ਼ਾ ਵਾਂਗ ਮੰਗਲਵਾਰ ਦਾ ਸਾਲ 2018 ਨਵੰਬਰ ਮਹੀਨੇ ਦੀ 4 ਤਰੀਕ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਮਤ 550 ਦੇ ਭਾਦੋ ਮਹੀਨੇ ਦੀ ਅੱਜ 19 ਤਰੀਕ ਹੈ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਸਿਡਨੀ ਮੈਲਬਰਨ ਬ੍ਰਿਸਬੇਨ ਤੇ ਕੈਨਬਰਾ ਦੇ ਵਿੱਚ ਸਮਾਂ ਜਿਹੜਾ 8:01 ਦਾ ਹੋ ਗਿਆ ਤੇ ਇਹਨਾਂ ਸ਼ਹਿਰਾਂ ਤੋਂ ਹੋਰ ਵੀ ਦੂਰ ਚੱਲੀਏ ਤਾਂ ਪਰਥ ਦੇ ਵਿੱਚ 6:01 ਦਾ ਸਮਾਂ ਇਸ ਵੇਲੇ ਜਦਕਿ ਐਡੀਲੇਡ ਦੇ ਵਿੱਚ ਸਮਾਂ ਜਿਹੜਾ ਜੀ ਉਹ ਹੈ 7:31 ਦਾ ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਇਸ ਵੇਲੇ 10:01 ਦਾ ਸਮਾਂ ਸਾਡੇ ਤੋਂ ਪੂਰੇ 2 ਘੰਟੇ ਅੱਗੇ ਨੇ ਨਿਊਜ਼ੀਲੈਂਡ ਵਾਲੇ ਤੇ ਹੋਰ ਜਿੱਥੇ ਜਿੱਥੇ ਮੰਗਲਵਾਰ ਚੜ ਚੁੱਕੇ ਆ ਉਹਨਾਂ ਸ਼ਹਿਰਾਂ ਦਾ ਉਹਨਾਂ ਦੇਸ਼ਾਂ ਦਾ ਜ਼ਿਕਰ ਕਰ ਲੈਂਦੇ ਹਾਂ ਪਿਛਲਾਰ ਜਿਹੜਾ ਚੜ ਚੁੱਕਿਆ ਜੀ 2:02 ਵੱਡੇ ਤੜਕੇ ਦੇ ਉੱਥੇ ਹੋਏ ਨੇ ਜਦਕਿ ਭਾਰਤ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਅਜੇ ਤੜਕ ਹੈ 3:32 ਦਾ ਸਮਾਂ ਤੇ ਇਸ ਸਮੇਂ ਸਾਡੇ ਨਾਲ ਟੈਕਨੀਕਲ ਸਪੋਰਟ ਲਈ ਪਟਿਆਲਾ ਸਟੂਡੀਓ ਤੋਂ ਜੁੜੇ ਹੋਏ ਨੇ ਸਰਬਜੀਤ ਸਿੰਘ ਗੁਰੂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਤੇ ਇਸ ਤੋਂ ਇਲਾਵਾ ਜੀ ਚੜ ਚੁੱਕਿਆ ਮੰਗਲਵਾਰ ਹਾਂਗਕਾਂਗ ਦੇ ਵਿੱਚ 6:02 ਦਾ ਸਮਾਂ ਤੇ ਬਿਲਕੁਲ ਜੀ ਪਰਥ ਵਾਲਾ ਸਮਾਂ ਹਾਂਗਕਾਂਗ ਦੇ ਵਿੱਚ ਹੈ ਤੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਅਜੇ ਵੀ ਚੱਲ ਰਿਹਾ ਸੋਮਵਾਰ ਯਾਨੀ ਅਜੇ ਚੱਲ ਰਹੀ ਹੈ ਤਰੀਕ 3 ਸਤੰਬਰ ਉਹਨਾਂ ਦਾ ਜ਼ਿਕਰ ਕਰਦੇ ਹਾਂ ਕੈਨੇਡਾ ਦੇ ਵਿੱਚ ਚੱਲ ਰਿਹਾ ਜੀ ਸੋਮਵਾਰ ਦੀ ਬਾਅਦ ਪੈਰ ਚੱਲ ਰਹੀ ਹੈ ਵੈਨਕੂਵਰ ਦੇ ਵਿੱਚ 3:02 ਜਿੱਥੇ ਹੋਏ ਨੇ ਜਦਕਿ ਸ਼ਾਮ ਪੈ ਚੁੱਕੀ ਹੈ ਟੋਰਾਂਟੋ ਦੇ ਵਿੱਚ ਟੋਰਾਂਟੋ ਸ਼ਹਿਰ ਦੇ ਵਿੱਚ ਸ਼ਾਮ ਦੇ 6:02 ਹੋ ਚੁੱਕੇ ਨੇ ਇਸੇ ਤਰ੍ਹਾਂ US ਦੀ ਗੱਲ ਕਰੀਏ ਤਾਂ ਲੋਸ ਏਂਜਲਸ ਦੇ ਵਿੱਚ 3:03 ਬਾਅਦ ਦੁਪਹਿਰ ਦੇ ਹੋ ਚੁੱਕੇ ਨੇ ਸੋਮਵਾਰ ਦੇ ਇਸੇ ਤਰ੍ਹਾਂ ਲੰਡਨ ਦੇ ਵਿੱਚ ਵੀ ਸੋਮਵਾਰ ਦੀ ਰਾਤ ਪਈ ਹੋਈ ਹੈ 11:03 ਦਾ ਸਮਾਂ ਉੱਥੇ ਹੋ ਚੁੱਕਿਆ ਸੋ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੰਦੇ ਹੋ ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਨਾਲ ਹੀ ਨਾਲ ਮੈਂ ਦੱਸਦੀ ਜਾਵਾਂ ਕਿ ਥੋੜੀ ਜਿਹੀ ਆਵਾਜ਼ ਦੇ ਵਿੱਚ ਜੇ ਕਿਤੇ ਦਿੱਕਤ ਆਈ ਤਾਂ ਉਹਦੇ ਲਈ ਮਾਫ਼ੀ ਚਾਹਾਂਗੀ ਥੋੜੀ ਜਿਹੜੀ ਸਿਹਤ ਆ ਉਹ ਅੱਜ ਨਾਸਾਜ਼ ਆ ਪਰ ਕੋਸ਼ਿਸ਼ ਪੂਰੀ ਰਹੇਗੀ ਕਿ ਆਪਾਂ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੇ ਸਾਥ ਦੇ ਨਾਲ ਅੱਜ ਕਰੀਏ ਸੋ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚ ਅੱਜ ਕੀ ਹੋਣਾ ਇਹਦੇ ਬਾਰੇ ਵੀ ਜ਼ਿਕਰ ਕਰ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਮੌਸਮ ਦੇ ਉੱਤੇ ਝਾਤ ਮਾਰਾਂਗੇ ਤੇ ਮੌਸਮ ਤੇ ਝਾਤ ਮਾਰਨ ਤੋਂ ਬਾਅਦ ਖ਼ਬਰਾਂ ਦਾ ਸਿਲਸਿਲਾ ਲੈ ਕੇ ਆਵਾਂਗੇ ਖ਼ਬਰਾਂ ਦੇ ਸਿਲਸਿਲੇ 'ਚ ਹਰ ਵਾਰ ਦੀ ਤਰ੍ਹਾਂ ਮਿੰਟੂ ਬਰਾੜਪੁਰੀ ਸ਼ਾਮਲ ਹੋਣਗੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਸ ਕਰਦੇ ਹਾਂ ਤੇ ਖ਼ਬਰਾਂ ਤੋਂ ਬਾਅਦ ਅੱਜ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਦੇ ਵਿੱਚ ਇੱਕ ਖਾਸ ਮੁਲਾਕਾਤ ਅਸੀਂ ਕਰਨੀ ਹੈ ਯੂਨਾਈਟਿਡ ਸਿੱਖਸ ਤੋਂ ਮਨਦੀਪ ਸਿੰਘ ਹੋਰਾਂ ਦੇ ਨਾਲ ਸੋ ਯੂਨਾਈਟਿਡ ਸਿੱਖਸ ਦੇ ਕੰਮਾਂ ਕਾਰਾਂ ਦੇ ਬਾਰੇ ਗੱਲਬਾਤ ਕਰਾਂਗੇ ਕਿ ਯੂਨਾਈਟਿਡ ਸਿੱਖਸ ਜਿਹੜੀ ਆਰਗਨਾਈਜੇਸ਼ਨ ਆ ਉਹ ਕਿਸ ਪੱਧਰ ਦੇ ਉੱਤੇ ਕਿਸ ਤਰ੍ਹਾਂ ਦੇ ਜਿਹੜੇ ਕਾਰਜ ਆ ਉਹ ਕਰਦੀ ਹੈ ਸੋ ਕੇਰਲਾ ਰਿਲੀਫ ਵਰਕ ਜਿਹੜਾ ਆ ਕੇਰਲਾ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹੋਰ ਵੀ ਸੰਸਥਾਵਾਂ ਜਿਹੜੀਆਂ ਆ ਉੱਥੇ ਜਨ ਜੀਵਨ ਨੂੰ ਨਾਰਮਲ ਜਿਹੜਾ ਲੈਵਲ ਦੇ ਉੱਤੇ ਲਿਆਉਣ ਦੇ ਲਈ ਬਹੁਤ ਸਾਰੇ ਯਤਨ ਜਿਹੜੇ ਆ ਕਰ ਰਹੀਆਂ ਨੇ ਉਹਨਾਂ ਦੇ ਵਿੱਚੋਂ ਯੂਨਾਈਟਿਡ ਸਿੱਖਸ ਜਿਹੜੀ ਉਹ ਵੀ ਆਪਣਾ ਯੋਗਦਾਨ ਪਾ ਰਹੀ ਹੈ ਸੋ ਇਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ ਯੂਨਾਈਟਿਡ ਸਿੱਖਸ ਦੇ ਨੁਮਾਇੰਦਿਆਂ ਦੇ ਨਾਲ ਸੋ ਯੂਨਾਈਟਿਡ ਸਿੱਖਸ ਤੋਂ ਸਾਡੇ ਨਾਲ ਆਸਟ੍ਰੇਲੀਆ ਤੋਂ ਅੱਜ ਜੁੜਨਗੇ ਜੀ ਮਨਦੀਪ ਸਿੰਘ ਹੋਰੀ ਜਦਕਿ ਭਾਰਤ ਤੋਂ ਵੀ ਉਹਨਾਂ ਦੇ ਇੱਕ ਨੁਮਾਇੰਦੇ ਜਿਹੜੇ ਉਹ ਸਾਡੇ ਨਾਲ ਅੱਜ ਜੁੜਨਗੇ ਮਹਿੰਦਰਜੀਤ ਸਿੰਘ ਹੋਰੀ ਸੋ ਉਹਨਾਂ ਦੇ ਨਾਲ ਵੀ ਅਸੀਂ ਉਹਨਾਂ ਦੇ ਕੰਮਾਂ ਕਾਰਾਂ ਬਾਰੇ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਜਿਹੜੀ ਗੱਲਬਾਤ ਆ ਉਹ ਕਰਾਂਗੇ ਤੇ ਇਸ ਤੋਂ ਇਲਾਵਾ ਦੋਸਤੋ ਅੱਜ ਕੁਛ ਅਹਿਮ ਜਾਣਕਾਰੀਆਂ ਦੇ ਉੱਤੇ ਵੀ ਅਸੀਂ ਨਿਗਾਹ ਮਾਰਨੀ ਆ ਤੁਹਾਡੇ ਲਈ ਲੈ ਕੇ ਆਉਣੀ ਆ ਤੇ ਇੱਕ ਖਾਸ ਟੌਪਿਕ ਦੇ ਉੱਤੇ ਅਸੀਂ ਗੱਲ ਕਰਾਂਗੇ ਕਿਉਂਕਿ ਕੱਲ ਇੱਕ ਛੋਟਾ ਜਿਹਾ ਮੈਂ ਜਿਹੜਾ ਸਟੇਟਸ ਸੀਗਾ ਉਹ ਪਾਇਆ ਸੀਗਾ ਔਰ ਉਸ ਸਟੇਟਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਦੋਸਤ ਆ ਉਹਨਾਂ ਦਾ ਚਲੋ ਪਿਆਰ ਉਹਨਾਂ ਦਾ ਜਿਹੜਾ ਕੰਸਰਨ ਆ ਉਹ ਮੈਨੂੰ ਦੇਖਣ ਨੂੰ ਮਿਲਿਆ ਔਰ ਮੈਨੂੰ ਬਹੁਤ ਚੰਗਾ ਲੱਗਿਆ ਹਨਾ ਕਿਉਂਕਿ ਜ਼ਿੰਦਗੀ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਭਾਵਨਾਵਾਂ ਆ ਉਹ ਸਾਡੇ ਉੱਤੇ ਸਮੇਂ ਸਮੇਂ ਦੇ ਉੱਤੇ ਭਾਰੂ ਹੁੰਦੀਆਂ ਜੇ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਅਸੀਂ ਹਰ ਚੀਜ਼ ਦਾ ਜਿਹੜਾ ਮੁਕਾਬਲਾ ਉਹ ਡਟ ਕੇ ਕਰਨਾ ਤਾਂ ਅਸੀਂ ਉਸ ਜ਼ਿੰਦਗੀ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਜਿਉਣਾ ਹੁੰਦਾ ਹਨਾ ਪਰ ਕਦੇ ਨਾ ਕਦੇ ਕੀ ਹੁੰਦਾ ਕਿ ਇੱਕ ਆਮ ਇਨਸਾਨ ਹੋਣ ਵਜੋਂ ਸਾਡੇ ਉੱਤੇ ਕੁਛ ਭਾਵਨਾਵਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਜਦੋਂ ਭਾਰੂ ਹੋ ਜਾਂਦੀਆਂ ਤੇ ਉਹਨਾਂ ਦੇ ਵਿੱਚੋਂ ਨਿਕਲਣਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਐਂ ਲੱਗਦਾ ਹੁੰਦਾ ਕਿ ਸ਼ਾਇਦ ਮੁਸ਼ਕਲ ਆ ਪਰ ਉਹ ਮੁਸ਼ਕਲ ਹੁੰਦਾ ਨਹੀਂ ਹੈ ਕਿਉਂਕਿ ਜੇਕਰ ਅਸੀਂ ਠਾਣ ਲਈਏ ਕਿ ਅਸੀਂ ਆਪਣੇ ਉੱਪਰ ਕਿਸੇ ਚੀਜ਼ ਨੂੰ ਭਾਰੂ ਨਹੀਂ ਹੋਣ ਦੇਣਾ ਤੇ ਉਹਦੇ ਵਿੱਚੋਂ ਨਿਕਲਣਾ ਜਿਹੜਾ ਸੌਖਾ ਹੋ ਜਾਂਦਾ ਹੈ ਨਾ ਸੋ ਕਹਿੰਦੇ ਹੁੰਦੇ ਆ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਜਿਵੇਂ ਅਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਕਿ ਦੁੱਖ ਤੇ ਸੁੱਖ ਜਿਹੜੀ ਆ ਉਹ ਜ਼ਿੰਦਗੀ ਦਾ ਹਿੱਸਾ ਨੇ ਇਸੇ ਤਰ੍ਹਾਂ ਜਿਹੜੀ ਖੁਸ਼ੀ ਤੇ ਉਦਾਸੀ ਹੈ ਨਾ ਉਹ ਵੀ ਜ਼ਿੰਦਗੀ ਦਾ ਹਿੱਸਾ ਸੋ ਜੇਕਰ ਸਾਡੇ ਕੋਲ ਬਹੁਤ ਸਾਰੇ ਮੌਕੇ ਜਿਹੜੇ ਉਹ ਖੁਸ਼ੀਆਂ ਦੇ ਆਉਂਦੇ ਆ ਤੇ ਇੱਕ ਮੌਕਾ ਜੇ ਉਦਾਸੀ ਦਾ ਆਉਂਦਾ ਤਾਂ ਉਸ ਨੂੰ ਮੈਨੂੰ ਲੱਗਦਾ ਕਿ ਨਕਾਰਾਤਮਕ ਤਰੀਕੇ ਦੇ ਨਾਲ ਨਹੀਂ ਉਹਨੂੰ ਲਿਆ ਜਾਣਾ ਚਾਹੀਦਾ ਕਿ ਲਓ ਜੀ ਉਦਾਸੀ ਕਿਉਂ ਆ ਗਈ ਹਨਾ ਵੀ ਅਸੀਂ ਤਾਂ ਖੁਸ਼ੀਆਂ ਜਿਹੜੀਆਂ ਆ ਉਹਨੂੰ ਵੀ ਬਟੋਰਨਾ ਆ ਖੁਸ਼ੀਆਂ ਨੂੰ ਹੀ ਬਟੋਰਨਾ ਪਰ ਉਦਾਸੀ ਜਿਹੜੀ ਆ ਉਹ ਵੀ ਜ਼ਿੰਦਗੀ ਦਾ ਇੱਕ ਹਿੱਸਾ ਜੇਕਰ ਤੁਸੀਂ ਹੱਸਦੇ ਹੋ ਤਾਂ ਜੇਕਰ ਜਿਹੜਾ ਰੋਣਾ ਆ ਨਾ ਜੇ ਸਾਡੀਆਂ ਸਰੀਰਕ ਕਿਰਿਆਵਾਂ ਦੇ ਵਿੱਚ ਉਹ ਵੀ ਛੁਪਿਆ ਹੋਇਆ ਤਾਂ ਉਹ ਵੀ ਹੋਣਾ ਜ਼ਰੂਰੀ ਹੈ ਸੋ ਰੋ ਕੇ ਕਹਿੰਦੇ ਹੁੰਦੇ ਆ ਕਿ ਜਿਹੜਾ ਮਨ ਆ ਉਹ ਹਲਕਾ ਹੋ ਜਾਂਦਾ ਸੋ ਉਦਾਸੀ ਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਤੁਸੀਂ ਕੀ ਸਮਝਦੇ ਹੋ ਕਿ ਉਦਾਸ ਪਲ ਜੇਕਰ ਜ਼ਿੰਦਗੀ ਦੇ ਵਿੱਚ ਕਦੇ ਆਉਣ ਤਾਂ ਤੁਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰਦੇ ਹੋ ਬਾਕੀ ਜਿਹੜੇ ਦੁੱਖ ਤੇ ਸੁੱਖ ਆ ਜਿਵੇਂ ਅਸੀਂ ਕਹਿੰਦੇ ਹਾਂ ਕਿ ਜੇ ਸੁੱਖ ਜਿਹੜੇ ਆ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਲੰਮੇ ਸਮੇਂ ਤੱਕ ਰਹਿੰਦੇ ਆ ਤੇ ਜੇ ਇੱਕ ਦੁੱਖ ਜਿਹੜਾ ਥੋੜੇ ਸਮੇਂ ਦੇ ਲਈ ਆਉਂਦਾ ਤਾਂ ਉਹਦੇ ਤੋਂ ਅਸੀਂ ਇੰਨੇ ਪਰੇਸ਼ਾਨ ਹੈਰਾਨ ਕਿਉਂ ਹੁੰਦੇ ਹਾਂ ਸੋ ਇਸ ਟੌਪਿਕ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਤੁਹਾਡੇ ਵਿਚਾਰ ਵੀ ਜ਼ਰੂਰ ਜਾਣਾਂਗੇ ਔਰ ਤੁਸੀਂ ਵੀ ਸਾਡੇ ਨਾਲ ਸਾਂਝ ਪਾਇਓ ਗੱਲਾਂ ਬਾਤਾਂ ਦੀ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 02-8899-2811 ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਆਪਣਾ ਮੈਸੇਜ ਭੇਜ ਸਕਦੇ ਹੋ ਸਾਡੀ ਜਿਹੜੀ ਐਪ ਆ ਉਹ ਜ਼ਰੂਰ ਡਾਊਨਲੋਡ ਕਰਿਆ ਕਰੋ ਆਪਣੇ ਫੋਨ ਤੇ ਜੇਕਰ ਨਹੀਂ ਹੈ ਤੁਹਾਡੇ ਕੋਲ ਜੇਕਰ ਐਪ ਹੈ ਤਾਂ ਤੁਸੀਂ ਆਪਣਾ ਸਿੱਧਾ ਸੁਨੇਹਾ ਸਾਡੇ ਤੱਕ ਪਹੁੰਚਾ ਸਕਦੇ ਹੋ ਤੁਹਾਡੀਆਂ ਬਹੁਤ ਸੋਹਣੀਆਂ ਤਸਵੀਰਾਂ ਜਿਹੜੀਆਂ ਤੁਸੀਂ ਸਮੇਂ ਸਮੇਂ ਤੇ ਤੁਹਾਡੇ ਨਾਲ ਸਾਡੇ ਨਾਲ ਸਾਂਝੀਆਂ ਕਰਦੇ ਹੋ ਅਸੀਂ ਉਹ ਵੀ ਨਾਲ ਦੀ ਨਾਲ ਪ੍ਰੋਗਰਾਮ ਦਾ ਜਿਹੜਾ ਲਾਈਵ ਬਲੌਗ ਆ ਉਹਦੇ ਉੱਤੇ ਸਾਂਝੀਆਂ ਕਰਦੇ ਰਹਿੰਦੇ ਹਾਂ ਸੋ ਦੋਸਤੋ ਸਾਡੇ ਨਾਲ ਇਸੇ ਤਰ੍ਹਾਂ ਰਾਬਤਾ ਬਣਾਈ ਰੱਖਿਆ ਕਰੋ ਤੁਹਾਡੇ ਸੁਨੇਹੇ ਜਿਹੜੇ ਆ ਉਹ ਸਾਡੇ ਲਈ ਬਹੁਤ ਅਹਿਮ ਹੁੰਦੇ ਆ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਇਸ ਵੇਲੇ ਸਾਂਝ ਵੀ ਵਾ ਚੁੱਕੇ ਅਸੀਂ ਉਹਨਾਂ ਨੂੰ ਜੀਆਈ ਨੂੰ ਵੀ ਕਹਿੰਦੇ ਹਾਂ ਪ੍ਰੋਗਰਾਮ ਚ ਰਜਿੰਦਰ ਸਿੰਘ ਹੁਰੀ ਰਜਿੰਦਰ ਸਿੰਘ ਖੰਨਾ ਸਿਡਨੀ ਤੋਂ ਸਾਡੇ ਨਾਲ ਇਸ ਵੇਲੇ ਸਾਂਝ ਪਾ ਰਹੇ ਆ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਆ ਤੇ ਅਸੀਂ ਉਹਨਾਂ ਨੂੰ ਜੀਆਈ ਨੂੰ ਕਹਿੰਦੇ ਹਾਂ ਨਾਲ ਹੀ ਨਾਲ ਸੁਖਵਿੰਦਰ ਸੌਂਧ ਹੁਰੀ ਵੀ ਈਮੇਲ ਦੇ ਜ਼ਰੀਏ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਚ ਉਹਨਾਂ ਨੂੰ ਵੀ ਜੀਆਈ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਸੋ ਇਹ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਸਵਾਗਤ ਤੇ ਪ੍ਰੋਗਰਾਮ ਦਾ ਪਹਿਲਾ ਗੀਤ ਹਰਿੰਦਰ ਸੰਧੂ ਹੋਰਾਂ ਦੀ ਆਵਾਜ਼ ਦੇ ਵਿੱਚ ਤੇਰੀ ਕਿਰਪਾ ਸੁਣਦੇ ਆ ਤੇ ਆਉਂਦੇ ਆ ਬਹੁਤ ਜਲਦੀ ਵਾਪਸ
ਤੇਰੇ ਚਰਨਾਂ ਚ ਰਹੀਏ ਸਦਾ ਤੇਰਾ ਨਾਮ ਲਈਏ
ਜੀ ਦੋਸਤੋ, ਹਰਿੰਦਰ ਸੰਧੂ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ, ਤੇਰੀ ਕਿਰਪਾ ਨਾਲ ਚੱਲਦੇ ਨੇ ਸਾਹ ਦਾਤਿਆ। ਬਿਲਕੁਲ ਜੀ, ਉਹਦੀ ਕਿਰਪਾ ਦੇ ਨਾਲ ਹੀ ਹੈ, ਤੇ ਜੇਕਰ ਵਿਸ਼ਵਾਸ ਉਸ ਸੱਚੇ ਪਾਤਸ਼ਾਹ ਦੇ ਵਿੱਚ, ਉਸ ਪਰਵਰਦਿਗਾਰ ਪਰਮਾਤਮਾ ਦੇ ਵਿੱਚ ਤੁਹਾਡਾ ਹੈ, ਤਾਂ ਉਸ ਦੀ ਕਿਰਪਾ ਨੂੰ ਤੁਸੀਂ ਬਹੁਤ ਨੇੜੇ ਮਹਿਸੂਸ ਵੀ ਕਰ ਸਕਦੇ ਹੋ। ਤੇ ਕਈ ਵਾਰ ਕਹਿ ਦਿੱਤਾ ਜਾਂਦਾ ਕਿ ਨਹੀਂ ਜੀ, ਬਹੁਤ ਸਾਰੀਆਂ ਜਿਹੜੇ ਗੱਲ ਆ ਉਹ ਤਾਂ ਆਪ ਕੀਤੀਆਂ ਹੁੰਦੀਆਂ। ਬਿਲਕੁਲ ਜੀ, ਬਹੁਤ ਕੁਛ ਹੁੰਦਾ, ਪਰ ਜਿਹੜੀ ਹਿੰਮਤ ਆ, ਜਿਹੜੀ ਦਲੇਰੀ ਆ, ਉਹ ਖੁਦ ਪਰਮਾਤਮਾ ਹੀ ਸਾਡੇ ਅੰਦਰ ਬਖਸ਼ਦਾ, ਤਾਂ ਹੀ ਅਸੀਂ ਉਹੋ ਜਿਹੇ ਕਾਰਜ ਕਰਨ ਦੇ ਵਿੱਚ ਕਾਮਯਾਬ ਹੁੰਦੇ ਹਾਂ, ਹਨਾ। ਸੋ ਉਹਦੀ ਕਿਰਪਾ ਜਿਹੜੀ ਉਹ ਸਾਰਿਆਂ ਦੇ ਉੱਤੇ ਬਣੀ ਰਹੇ, ਸਾਡੇ ਸੁਣਨ ਵਾਲਿਆਂ, ਸਾਡੇ ਸਰੋਤਿਆਂ ਦੇ ਉੱਤੇ ਇਹ ਅਰਦਾਸ ਵੀ ਕਰਦੇ ਹਾਂ ਅਸੀਂ। ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਜਿਹੜਾ ਉਹ ਖ਼ਬਰਾਂ ਦਾ ਹੋ ਗਿਆ, ਤੇ ਖ਼ਬਰਾਂ ਤੋਂ ਪਹਿਲਾਂ ਇੱਕ ਛੋਟੀ ਜਿਹੀ ਝਾਤ ਜਿਹੜੀ ਹੈ ਮੌਸਮ ਦੇ ਉੱਤੇ ਮਾਰ ਲੈਂਦੇ ਹਾਂ। ਮੌਸਮ ਅੱਜ ਸਿਡਨੀ ਦੇ ਵਿੱਚ ਮੀਂਹ ਵਾਲਾ ਬਣਿਆ ਹੋਇਆ ਜੀ, 11 ਡਿਗਰੀ ਘੱਟ ਤੋਂ ਘੱਟ, ਤੇ 17 ਡਿਗਰੀ ਵੈਸੇ ਤਾਪਮਾਨ ਜਾਣਾ, ਪਰ ਸ਼ਾਵਰ ਦੱਸੇ ਗਏ ਆ। ਮੈਲਬਨ ਦੇ ਵਿੱਚ ਅੱਜ 4 ਡਿਗਰੀ ਹੈ, ਤੇ 18 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਅੱਜ ਧੁੱਪ ਸੋਹਣੀ ਖਿੜਨੀ ਹੈ, ਬਾਅਦ ਵਿੱਚ ਕੱਲ ਵੀ ਦਿਨ ਵੇਲੇ ਜਿਹੜੀ ਸੀ ਧੁੱਪ ਵਿੱਚ ਬਣੀ ਰਹੀ ਹੈ, ਤੇ ਪਰ ਮੌਸਮ ਜਿਹੜਾ ਕਾਫੀ ਜ਼ਿਆਦਾ ਠੰਡਾ, ਸਵੇਰ ਜਿਹੜੀ ਕਾਫੀ ਠੰਡੀ ਹੈ ਮੈਲਬਨ ਦੀ, ਕੱਲ ਵੀ ਔਰ ਅੱਜ ਵੀ ਕਾਫੀ ਠੰਡੀ ਸੀ। ਬ੍ਰਿਸਬੇਨ ਦੇ ਵਿੱਚ 13 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਜਾਣਾ ਤੇ ਇੱਥੇ ਵੀ ਹਲਕੇ ਜਿਹੇ ਸ਼ਾਵਰ ਦੱਸੇ ਗਏ ਆ, ਮੀਂਹ ਜਿਹੜੀਆਂ ਕਣੀਆਂ ਆ ਉਹ ਵਿੱਚ ਵਿੱਚ ਪੈਣੀਆਂ ਨੇ। ਪਰਥ ਦੇ ਵਿੱਚ 11 ਡਿਗਰੀ ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਜਾਣਾ ਤੇ ਇੱਥੇ ਵੀ ਮੀਂਹ ਦੱਸਿਆ ਗਿਆ ਜੀ ਅੱਜ ਪਰਥ ਦੇ ਵਿੱਚ। ਐਡੀਲੇਡ ਦੇ ਵਿੱਚ 5 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਧੁੱਪ ਬਣੀ ਰਹਿਣੀ ਹੈ। ਸੋ ਸੋਹਣਾ ਹੈ ਜੀ ਮੌਸਮ ਐਡੀਲੇਡ ਦੇ ਵਿੱਚ। ਬਾਕੀ ਅਸੀਂ ਮਿੰਟੂ ਬਰਾੜਹੋਰਾ ਤੋਂ ਪੁੱਛਾਂਗੇ। ਕੈਨਬਰਾ ਦੇ ਵਿੱਚ 3 ਡਿਗਰੀ ਅੱਜ, ਘੱਟ ਤੋਂ ਘੱਟ ਤੇ 14 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ ਤਾਪਮਾਨ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਹੋਬਾਰਟ ਦੇ ਵਿੱਚ 3 ਡਿਗਰੀ ਤੋਂ ਲੈ ਕੇ 16 ਡਿਗਰੀ ਤੱਕ ਜਾਣਾ ਤੇ ਇੱਥੇ ਵੀ ਜੀ ਧੁੱਪ ਅੱਜ ਦੱਸੀ ਗਈ ਹੈ। ਕੇਨਸ ਵਾਲੇ ਪਿਛਲੀ ਵਾਰ ਨਾਰਾਜ਼ ਹੋ ਗਏ ਸੀ, ਕਹਿੰਦੇ ਤੁਸੀਂ ਸਾਡੇ ਮੌਸਮ ਦੀ ਗੱਲ ਨਹੀਂ ਕਰਦੇ। ਲੋ ਕੇਨਸ ਵਾਲੇ ਤੁਹਾਡੇ ਮੌਸਮ ਦੀ ਗੱਲ ਕਰਦੇ ਆ। 17 ਡਿਗਰੀ ਘੱਟ ਤੋਂ ਘੱਟ ਤੇ 29 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਚਲੇ ਜਾਣਾ ਹੈ ਤੇ ਇੱਥੇ ਧੁੱਪ ਵੈਸੇ ਬਣੀ ਰਹਿਣੀ ਹੈ ਪਰ ਹੋ ਸਕਦਾ ਕਿਤੇ ਕਿਤੇ ਬੱਦਲਬਾਈ ਜਿਹੜੀ ਦਿਨ ਵੇਲੇ ਉਹ ਵੀ ਦਿਖਾਈ ਦੇਵੇ। ਡਾਰਵਿਨ ਦੇ ਵਿੱਚ 22 ਡਿਗਰੀ ਤੋਂ ਲੈ ਕੇ 35 ਡਿਗਰੀ ਤੱਕ ਤਾਪਮਾਨ ਰਹਿਣਾ, ਇੱਥੇ ਧੁੱਪ ਬਣੀ ਹੀ ਰਹਿਣੀ ਹੈ ਕਿਉਂਕਿ ਇੱਥੇ ਬਣੀ ਹੀ ਰਹਿੰਦੀ ਹੈ। ਸੋ ਡਾਰਵਿਨ ਦਾ ਮੌਸਮ ਹਮੇਸ਼ਾ ਇੱਕੋ ਜਿਹਾ ਹੀ ਰਹਿੰਦਾ। ਸੋ ਇਹ ਸੀ ਜੀ ਮੌਸਮ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ ਤੇ ਹੁਣ ਆਪਾਂ ਵੀ ਪ੍ਰੋਗਰਾਮ ਦਾ ਮੌਸਮ ਬਦਲਣਾ ਕਿਉਂਕਿ ਅਗਲਾ ਸਿਲਸਿਲਾ ਜਿਹੜਾ ਉਹ ਹੈ ਖ਼ਬਰਾਂ ਦਾ ਤੇ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਡਾ ਸਾਥ ਦੇਣ ਜਾ ਰਹੇ ਨੇ ਮਿੰਟੂ ਬਰਾੜਹੋਰੀ। ਇਸ ਵੇਲੇ ਸਾਡੇ ਨਾਲ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਬਰਾੜ ਸਾਹਿਬ ਨੂੰ। ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਆ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ। ਐਡਲੇਟ ਦੇ ਵਿੱਚ ਸੁਬਹ ਸੁਬਹ ਠੰਡ ਹੈਗੀ ਜੀ ਪਰ ਦਿਨ ਬੜਾ ਸਾਫ਼ ਸੁਥਰਾ ਲੱਗਣ ਦੀ ਅੱਜ ਉਮੀਦ ਆ ਕਿਉਂਕਿ ਅਸਮਾਨ ਬਿਲਕੁਲ ਕਲੀਅਰ ਜਿਹਨੂੰ ਕਹਿ ਸਕਦੇ ਆ ਅੱਜ ਦੇਖਣ ਨੂੰ ਮਿਲ ਰਿਹਾ। ਸੋ ਉਮੀਦ ਆ ਜੀ ਦਿਨ ਵਧੀਆ ਰਹਿਣਾ ਅੱਜ।
ਜੀ ਬਿਲਕੁਲ ਅਸੀਂ ਉਮੀਦ ਕਰਦੇ ਹਾਂ ਤੇ ਵੈਸੇ ਵੀ ਐਡੀਲੇਡ ਦਾ ਜਿਹੜਾ ਮੌਸਮ ਆ ਮੈਲਬਨ ਦੇ ਮੌਸਮ ਦੇ ਨਾਲ ਕਾਫੀ ਜ਼ਿਆਦਾ ਮੇਲ ਖਾਂਦਾ ਹੁੰਦਾ ਤੇ ਥੋੜਾ ਬਹੁਤਾ ਫਰਕ ਹੈ ਜੀ ਜਿਹੜਾ ਘੱਟ ਤੋਂ ਘੱਟ ਤਾਪਮਾਨ ਆ ਉਹ ਐਡੀਲੇਡ ਚ ਅੱਜ 5 ਡਿਗਰੀ ਆ, ਮੈਲਬਨ ਚ 4 ਡਿਗਰੀ ਆ। ਸੋ ਜਿਹੜਾ ਵਧਣਾ ਹੈ ਉਹ ਵੀ 18 ਡਿਗਰੀ ਮੈਲਬਨ ਚ ਵਧਣਾ ਤੇ 19 ਡਿਗਰੀ ਐਡੀਲੇਡ ਚ ਵਧਣਾ। ਸੋ ਤਕਰੀਬਨ ਇੱਕੋ ਜਿਹਾ ਮੌਸਮ ਔਰ ਸੋਹਣੀ ਧੁੱਪ ਜਿਹੜੀ ਉਹ ਖੇਡਣੀ ਆ ਔਰ ਖੇਡਿਆ ਹੋਇਆ ਮੌਸਮ ਤੁਸੀਂ ਇੰਜੋਏ ਕਰਿਓ ਸਾਰੇ। ਤੇ ਬਰਾੜ ਸਾਹਿਬ ਖ਼ਬਰਾਂ ਤੋਂ ਵੀ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਐਡੀਲੇਡ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਸਾਹਿਬ ਜਿਹੜੇ ਆ ਉਹ ਪਹੁੰਚੇ ਹੋਏ ਆ ਔਰ ਉਹਨਾਂ ਦੇ ਨਾਲ ਭਾਈਚਾਰੇ ਦੀਆਂ ਜਿਹੜੀਆਂ ਮਿਲਣੀਆਂ ਗਿਣੀਆਂ ਦਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਗਿਆ ਪਿਛਲੇ ਦਿਨੀ। ਸੋ ਤੁਹਾਡਾ ਵੀ ਮੈਨੂੰ ਲੱਗਦਾ ਉਹਨਾਂ ਦੇ ਨਾਲ ਮੇਲ ਹੋਇਆ, ਉਹਨਾਂ ਦੇ ਬਾਰੇ ਕੁਛ ਦੱਸਣਾ ਚਾਹੋਗੇ?
ਬਿਲਕੁਲ ਜੀ, ਕੱਲ ਔਜਲਾ ਸਾਹਿਬ ਜਿਹੜੇ ਇੱਥੇ ਆਏ ਹੋਏ ਸਨ ਤੇ ਇਸ ਕਰਕੇ ਕੱਲ ਕਾਫੀ ਐਡਲੇਡ ਦੇ ਵਿੱਚ ਗਹਿਮਾ ਗਹਿਮੀ ਸੀ ਤੇ ਉਹ ਦੁਪਹਿਰ ਤੋਂ ਬਾਅਦ ਇੱਥੇ ਪਹੁੰਚੇ, ਪਾਰਲੀਮੈਂਟ ਦਾ ਟੂਰ ਕੀਤਾ ਤੇ ਉਸ ਤੋਂ ਬਾਅਦ ਉਹ ਜਿਹੜੇ ਓਮਨੀ ਰੈਸਟੋਰੈਂਟ ਦੇ ਵਿੱਚ ਉਹਨਾਂ ਦੀ ਇੱਕ ਰੱਖੀ ਗਈ ਸੀਗੀ ਰੂਬਰੂ, ਤਾਂ ਉਹਦੇ ਵਿੱਚ ਕੱਲ ਸੋਹਣੀ ਰੌਣਕ ਲੱਗੀ ਸੀ ਤੇ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਕਾਫੀ ਲੋਕਾਂ ਨਾਲ ਮਿਲੇ ਗਿਲੇ ਤੇ ਅੱਜ ਦੁਪਹਿਰ ਤੱਕ ਉਹ ਇੱਥੇ ਨੇ ਤੇ ਫਿਰ ਉਹਨਾਂ ਨੇ ਅੱਗੇ ਆਪਣੇ ਅਗਲੇ ਪੜਾਅ ਤੇ ਚਲਾ ਜਾਣਾ। ਸੋ ਔਜਲਾ ਸਾਹਿਬ ਬਾਰੇ ਇਹੀ ਹੈ ਜੀ, ਕੁਦਮੀ ਨੇਤਾ ਤੇ ਇੱਕ ਨੌਜਵਾਨ ਹਜੇ ਜਿਹੜੇ ਆ ਉਹਨਾਂ ਦੀ ਪਾਰੀ ਜ਼ਿਆਦਾ ਲੰਮੀ ਨਹੀਂ ਹੈ, ਭਾਵੇਂ ਖਾਸ ਕਰਕੇ ਜਿਹੜੀ ਵੱਡੀ ਸਿਆਸਤ ਦੇ ਵਿੱਚ, ਛੋਟੀ ਸਿਆਸਤ ਤਾਂ ਚਲੋ ਦੁਨੀਆ ਹੀ ਚੱਲਦੀ ਹੈ ਉਹ ਤਾਂ ਇੱਕ ਚੈਪਟਰ ਹੁੰਦਾ, ਪਰ ਮੇਨ ਸਿਆਸਤ ਦੇ ਵਿੱਚ ਉਹਨਾਂ ਦੀ ਪਾਰੀ ਜ਼ਿਆਦਾ ਲੰਮੀ ਨਹੀਂ ਹੈ ਤੇ ਪਰ ਉਹ ਇੰਨੀ ਕੁ ਹੀ ਜਿਹੜਾ ਉਹਨਾਂ ਦਾ ਸਮਾਂ ਉਹ ਕਾਫੀ ਪ੍ਰਭਾਵਪੂਰਨ ਆ ਤੇ ਉਹਨੇ ਕਾਫੀ ਪ੍ਰਭਾਵਿਤ ਕੀਤਾ ਲੋਕਾਂ ਨੂੰ ਤੇ ਇਸੇ ਲਈ ਕੱਲ ਇੱਕ ਚੀਜ਼ ਜਿਹੜੀ ਖਾਸ ਦੇਖਣ ਨੂੰ ਮਿਲੀ ਵੀ ਨੋਰਮਲ ਕੀ ਹੁੰਦਾ ਜਦੋਂ ਕੋਈ ਸਿਆਸੀ ਲੋਕ ਆਉਂਦੇ ਆ ਨਾ ਤੇ ਦੂਜੀ ਪਾਰਟੀਆਂ ਦੇ ਲੋਕ ਉੱਥੋਂ ਫਿਰ ਗੁਰੇਜ਼ ਕਰਦੇ ਆ ਜਾਣ ਤੋਂ, ਪਾਸਾ ਵੱਟਦੇ ਆ ਤੇ ਫੋਟੋ ਖਿਚਾਉਣ ਤੋਂ ਪਾਸਾ ਵੱਟਦੇ ਆ ਕਿਉਂਕਿ ਸਾਰੇ ਲੋਕ ਅੱਡੋ ਅੱਡ ਪਾਰਟੀਆਂ ਨਾਲ ਕਮਿਟਡ ਹੁੰਦੇ ਆ। ਪਰ ਕੱਲ ਦੇਖਣ ਚ ਆ ਰਿਹਾ ਸੀ ਵੀ ਐਡਲੇਡ ਦੇ ਵਿੱਚ ਤਕਰੀਬਨ ਹਰ ਪਾਰਟੀ ਦਾ ਬੰਦਾ, ਚਾਹੇ ਉਹ ਇੰਡੀਅਨ ਪਾਰਟੀ ਸੀ ਚਾਹੇ ਆਸਟ੍ਰੇਲੀਅਨ ਪਾਰਟੀ ਸੀ, ਉਹ ਉੱਥੇ ਪਹੁੰਚਿਆ ਹੋਇਆ ਸੀ ਤੇ ਉਹ ਸਾਰੇ ਇੱਕ ਦੂਜੇ ਨੂੰ ਜਿਹੜੇ ਮਿਲੇ ਵੀ ਉੱਥੇ ਤੇ ਗਾਂ ਇੱਕ ਥਾਂ ਦੇ ਉੱਤੇ ਬੈਠ ਕੇ ਇੱਕ ਭਾਵੇਂ ਕਾਂਗਰਸ ਨੂੰ ਬਿਲੋਂਗ ਕਰਦੇ ਕੈਂਪੀ ਨੂੰ ਉਹਨਾਂ ਨੇ ਬੜਾ ਸ਼ਿੱਦਤ ਨਾਲ ਸੁਣਿਆ ਮਾਣਿਆ ਤੇ ਕਈ ਸਵਾਲ ਜਵਾਬ ਵੀ ਹੋਏ ਤੇ ਜਿਨ੍ਹਾਂ 'ਚ ਉਹਨਾਂ ਨੇ ਵਧੀਆ ਆਪਣੇ ਤਰਫ ਤੋਂ ਜਵਾਬ ਦਿੱਤੇ ਆ ਤੇ ਉਹਨਾਂ ਨੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਵੀ ਜਿਹੜਾ ਜਿਹੜੀ ਇਨਸਾਨੀਅਤ ਦੇ ਨਾਤੇ ਉਹ ਕੋਸ਼ਿਸ਼ ਕਰਨ ਆਪਣੇ ਪਿੰਡਾਂ ਦੇ ਸਕੂਲਾਂ ਨੂੰ ਜਿਹੜਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ 'ਚ ਉੱਪਰ ਲੈ ਕੇ ਆਉਣ, ਉਹਨਾਂ ਨੂੰ ਹੈਲਪ ਕਰਨ। ਸੋ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਕੱਲ ਦੇਖਣ ਨੂੰ ਮਿਲ ਰਹੀਆਂ ਸਨ ਵੀ ਇੱਕ ਬਹੁ ਪਾਰਟੀ ਸੰਮੇਲਨ ਜਿਹਾ ਲੱਗ ਰਿਹਾ ਸੀ ਪਰ ਭਾਵੇਂ ਉੱਥੇ ਕਾਂਗਰਸੀ ਐਮ ਪੀ ਆ ਰਹੇ ਸੀ ਤੇ ਉਹਨਾਂ ਨੂੰ ਸੁਣਨਾ ਸੀ ਜਾਂ ਉਹਨਾਂ ਨਾਲ ਸਨਮਾਨ ਕਰਨਾ ਸੀ। ਸੋ ਕੁੱਲ ਮਿਲਾ ਕੇ ਚੰਗਾ ਹੀ ਲੱਗਿਆ ਵੀ ਕਈ ਵਾਰੀ ਅਸੀਂ ਸਿਆਸੀ ਵੰਡੀਆਂ ਇੰਨੀਆਂ ਕਪਾ ਲੈਂਦੇ ਹਾਂ ਤੇ ਉਹਦੇ ਨਾਲ ਆਪਦੇ ਅੰਦਰ ਜ਼ਹਿਰ ਭਰ ਲੈਂਦੇ ਹਾਂ ਪਰ ਜਿਹੜੀ ਅਸਲੀਅਤ ਹੁੰਦੀ ਆ, ਜਿਹੜੀ ਅਸਲੀਅਤ ਨੂੰ ਤੁਸੀਂ ਕਦੇ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ, ਸਾਰੀਆਂ ਚੀਜ਼ਾਂ ਤੋਂ ਪਹਿਲਾਂ ਇੱਕ ਅਸੀਂ ਇਨਸਾਨ ਹਾਂ ਤੇ ਸਾਡੀਆਂ ਇਨਸਾਨੀ ਲੋੜਾਂ, ਉਹ ਚੀਜ਼ਾਂ ਕੱਲ ਦੇਖਣ ਨੂੰ ਮਿਲ ਰਹੀਆਂ ਸਨ
ਜੀ। ਸੋ ਬਹੁਤ ਵਧੀਆ ਗੱਲ ਹੈ ਜੀ, ਜੇਕਰ ਇੱਥੇ ਅਸੀਂ ਜਿਹੜੇ ਆਪ ਹੀ ਪਾਏ ਹੋਏ ਜਿਹੜੇ ਵਿਤਕਰੇ ਆ ਜਾਂ ਫਿਰ ਜਿਹੜੀਆਂ ਵਧਾਈਆਂ ਹੋਈਆਂ ਨਫ਼ਰਤਾਂ, ਜੇ ਉਹਨਾਂ ਤੋਂ ਉੱਪਰ ਉੱਠ ਕੇ ਇਹੋ ਜਿਹੀਆਂ ਮਿਲਣੀਆਂ ਦਾ ਸਬੱਬ ਬਣਾਉਂਦੇ ਆ, ਤਾਂ ਮੈਨੂੰ ਲੱਗਦਾ ਕਿ ਇਹ ਦੂਸਰਿਆਂ ਦੇ ਲਈ ਵੀ ਇੱਕ ਸੋਹਣਾ ਸੁਨੇਹਾ। ਜਦਕਿ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਜੋ ਸਿਆਸੀ ਹਾਲਾਤ ਬਣੇ ਹੋਏ ਆ, ਉੱਥੇ ਪਾਰਟੀਆਂ ਦੀ ਜਿਹੜੀ ਆਪਸ ਦੇ ਵਿੱਚ ਖਾਨਾ ਜੰਗੀ ਆ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਦਿਖਾਈ ਦੇ ਰਹੀ ਹੈ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਤੀਸਰੀ ਧਿਰ ਹੈ ਕੋਈ, ਹਨਾ। ਤੇ ਜੇਕਰ ਉੱਥੇ ਵੀ ਜਿਹੜੇ ਇਹ ਆਪਸੀ ਵਿਤਕਰੇ ਭੁਲਾ ਕੇ ਜੇਕਰ ਮਾਨਵਤਾ ਦੀ ਜਾਂ ਮਨੁੱਖਤਾ ਦੀ ਭਲਾਈ ਦੀ ਗੱਲ ਜਿਹੜੀਆਂ ਸਿਆਸੀ ਪਾਰਟੀਆਂ ਕਰਨ, ਤਾਂ ਮੈਨੂੰ ਲੱਗਦਾ ਜ਼ਿਆਦਾ ਬਿਹਤਰ ਹੋਏਗਾ। ਤੇ ਬਰਾੜ ਸਾਹਿਬ, ਖ਼ਬਰਾਂ ਵੱਲ ਵਧਣ ਤੋਂ ਪਹਿਲਾਂ, ਕਿਉਂਕਿ ਖ਼ਬਰਾਂ ਵੱਲ ਜਦੋਂ ਵੀ ਆਪਾਂ ਨਜ਼ਰ ਮਾਰਦੇ ਹਾਂ ਅਖ਼ਬਾਰਾਂ ਵੱਲ, ਤਾਂ ਬਹੁਤ ਸਾਰੀਆਂ ਜਿਹੜੀਆਂ ਖ਼ਬਰਾਂ ਨੇ ਉਹ ਨਾ ਪੱਖੀ ਹੀ ਹੁੰਦੀਆਂ, ਪਰ ਅੱਜ ਦੀ ਜਿਹੜੀ ਸ਼ੁਰੂਆਤ ਹੈ ਆਪਾਂ ਹਾਂ ਪੱਖੀ ਖ਼ਬਰਾਂ ਤੋਂ ਕਰਾਂਗੇ, ਕਿਉਂਕਿ 18ਵੀਆਂ ਏਸ਼ੀਆਈ ਖੇਡਾਂ ਜਿਹੜੀਆਂ ਉਹ ਸਮਾਪਤ ਹੋ ਚੁੱਕੀਆਂ, ਤੇ ਭਾਰਤ ਦਾ ਜਿਹੜਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਇਹਨਾਂ ਖੇਡਾਂ ਦੇ ਵਿੱਚ ਰਿਹਾ। ਸੋ 69 ਦੇ ਕਰੀਬ ਜਿਹੜੇ ਮੈਡਲ ਆ ਉਹ ਭਾਰਤ ਨੇ ਆਪਣੀ ਝੋਲੀ ਪਵਾਏ ਆ, ਬਹੁਤ ਸਾਰੇ ਜਿਹੜੇ ਮੈਡਲਸ ਉਹ ਸੋਨੇ ਦੇ ਵੀ, ਗੋਲਡ ਮੈਡਲ ਵੀ ਜਿੱਤੇ ਆ, ਸਿਲਵਰ ਮੈਡਲ ਵੀ ਜਿੱਤੇ ਆ, ਔਰ ਬ੍ਰੋਂਜ਼ ਮੈਡਲ ਜਿਹੜੇ ਆ ਉਹ ਵੀ ਜਿੱਤੇ ਆ ਭਾਰਤੀਆਂ ਨੇ। ਔਰ ਹੁਣ ਤੱਕ ਮਤਲਬ ਇਹ 18ਵੀਆਂ ਜਿਹੜੀਆਂ ਏਸ਼ੀਆਈ ਖੇਡਾਂ ਸੀਗੀਆਂ, ਤੇ ਹੁਣ ਤੱਕ ਦੀ ਕਾਰਗੁਜ਼ਾਰੀ ਦੇ ਵਿੱਚੋਂ ਮੰਨਿਆ ਜਾ ਰਿਹਾ ਕਿ ਇਹ ਜਿਹੜੀ ਸਭ ਤੋਂ ਵਧੀਆ ਕਾਰਗੁਜ਼ਾਰੀ ਰਹੀ ਆ। ਹਾਲਾਂਕਿ ਭਾਵੇਂ ਜਿਹੜਾ ਓਦਾਂ ਓਵਰਆਲ ਦੇਖਿਆ ਜਾਵੇ ਤਾਂ ਜਿਹੜਾ ਇਹਦੇ ਵਿੱਚ ਥਾਂ ਜਿਹੜਾ ਭਾਵੇਂ ਬਹੁਤ ਪਿੱਛੇ ਹੀ ਰਿਹਾ, ਪਰ ਫਿਰ ਵੀ ਕਹਿੰਦੇ ਕਿ ਹੁਣ ਤੱਕ ਦੇ ਜਿਹੜੇ ਪ੍ਰਦਰਸ਼ਨ ਦੇ ਵਿੱਚੋਂ ਸਭ ਤੋਂ ਬਿਹਤਰ ਪ੍ਰਦਰਸ਼ਨ ਜਿਹੜਾ ਆ ਉਹ ਇਹਨਾਂ ਖੇਡਾਂ ਦੇ ਵਿੱਚ ਭਾਰਤ ਦਾ ਰਿਹਾ ਆ। ਸੋ ਸੋਨੇ ਦੇ 15 ਮਿਲੇ ਆ ਆਪਾਂ ਨੂੰ ਤਮਗੇ, ਤੇ 24 ਚਾਂਦੀ ਦੇ, ਤੇ ਕਾਂਸੇ ਦੇ ਜਿਹੜੇ ਆ ਉਹ 30 ਤਗਮੇ ਜਿਹੜੇ ਆ ਉਹ ਭਾਰਤ ਨੇ ਜਿੱਤੇ ਆ ਇਸ ਵਾਰ।
ਦੇਖੋ ਜੇ ਆਪਾਂ ਪਿਛੋਕੜ ਦੀ ਗੱਲ ਕਰੀਏ, ਪਿਛੋਕੜ ਤੋਂ ਜ਼ਰੂਰ ਚੰਗਾ ਜਿਹੜਾ ਹੋਇਆ, ਥੋੜਾ ਜਿਹਾ ਚੇਂਜਸ ਆਈਆਂ, ਵਧਿਆ ਅੱਗੇ ਨਾਲੋਂ, ਪਰ ਅਸਲੀਅਤ ਇਹ ਆ ਵੀ ਹਲੇ ਤੱਕ ਵੀ ਜਿੱਥੇ ਸਾਨੂੰ ਹੋਣਾ ਚਾਹੀਦਾ ਸੀ ਉੱਥੇ ਨਹੀਂ ਹਾਂ, ਇਹਦੇ ਚ ਕੋਈ ਦੋ ਰਾਇ ਨਹੀਂ ਹੈ। ਹਲੇ ਤੱਕ ਵੀ ਅਸੀਂ ਕਾਫੀ ਪਿੱਛੇ ਹਾਂ ਤੇ ਸਾਨੂੰ ਕਿਤੇ ਨਾ ਕਿਤੇ ਹਜੇ ਹੋਰ ਕੰਮ ਕਰਨ ਦੀ ਲੋੜ ਆ ਖੇਡਾਂ ਪ੍ਰਤੀ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਅਸੀਂ ਖੇਡਾਂ ਨੂੰ ਕਹਿ ਰਹੇ ਹਾਂ ਅਸੀਂ ਪ੍ਰਫੁੱਲਤ ਕਰਨਾ, ਅਸੀਂ ਖੇਡਾਂ ਨੂੰ ਲੈ ਕੇ ਆਉਣਾ, ਤੇ ਖੇਡਾਂ ਨੂੰ ਪ੍ਰਫੁੱਲਤ ਕਿੱਥੋਂ ਕੀਤਾ ਜਾਂਦਾ? ਜ਼ਮੀਨੀ ਪੱਧਰ ਤੋਂ। ਜ਼ਮੀਨੀ ਪੱਧਰ ਕੀ ਆ? ਪਿੰਡਾਂ 'ਚ, ਸਕੂਲਾਂ 'ਚ, ਪ੍ਰਾਇਮਰੀ ਸਕੂਲਾਂ ਤੋਂ ਲਾ ਕੇ ਉੱਥੋਂ ਸ਼ੁਰੂਆਤ ਹੋਣੀ ਚਾਹੀਦੀ ਸੀ। ਪਰ ਇੱਥੇ ਸਭ ਤੋਂ ਉਲਟ ਗੱਲ ਇਹ ਹੋਈ ਆ ਵੀ ਕੱਲ ਪਰਸੋਂ ਆਰਡਰ ਆਏ ਆ ਵੀ ਪੀਟੀ ਦੀਆਂ ਜਿਹੜੀਆਂ ਪੋਸਟਾਂ ਉਹ ਖਤਮ ਕਰ ਦੋ ਸਕੂਲਾਂ 'ਚੋਂ, ਉਹਦੀ ਲੋੜ ਨਹੀਂ ਹੈਗੀ। ਸੋ ਇਹ ਇੱਕ ਦੋ ਚੀਜ਼ਾਂ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਕਹੀਏ ਵੀ ਕਿਤੇ ਨਾ ਕਿਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਏਸ਼ੀਆ ਦੇ ਵਿੱਚ ਜੇ ਸੁਧਾਰ ਹੋ ਰਿਹਾ ਤਾਂ ਉਹ ਸੁਧਾਰ ਜ਼ਰੂਰ ਹੋ ਸਕਦਾ, ਪਰ ਮੈਨੂੰ ਲੱਗਦਾ ਕਿਤੇ ਪੰਜਾਬ ਨਾ ਪਛੜ ਜੇ ਇਹਨਾਂ ਚੀਜ਼ਾਂ 'ਚੋਂ। ਜੇ ਸਾਡੀ ਪਨੀਰੀ ਨੂੰ ਕੋਈ ਕੁਛ ਕਰ ਹੀ ਨਹੀਂ ਰਿਹਾ, ਪਨੀਰੀ ਨੂੰ ਕੋਈ ਤਿਆਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ। ਪਹਿਲਾਂ ਤਾਂ ਸਾਡੀ ਪ੍ਰੋਬਲਮ ਇਹ ਆਉਂਦੀ ਸੀ ਵੀ ਸਕੂਲਾਂ ਦੇ ਵਿੱਚ ਪੀਟੀ ਸਨ, ਪਰ ਉਹ ਕੱਲੀ ਤੜਕੇ ਸੀਟੀ ਵਜਾਉਣ ਤੋਂ ਸਿਵਾਏ ਹੋਰ ਉਹਨਾਂ ਦਾ ਕੋਈ ਵੀ ਕੰਮ ਨਹੀਂ ਸੀ। ਪ੍ਰੇਅਰ 'ਚ ਇਕੱਠੇ ਕਰਨ ਲਈ ਇੱਕ ਸੀਟੀ ਵਜਾਉਂਦੇ ਸੀ, ਇਸ ਤੋਂ ਬਿਨਾਂ ਕੁਛ ਕਰਦੇ ਨਹੀਂ ਸੀ। ਅਸੀਂ ਉਸ ਦਿਨ ਉਹਨਾਂ ਦੀ ਨੁਕਤਾ 'ਚ ਨਹੀਂ ਕਰਦੇ ਸੀ, ਅਸੀਂ ਉਹਨਾਂ ਦਾ ਫਾਇਦਾ ਹੀ ਨਹੀਂ ਉਠਾਉਂਦੇ ਸੀ, ਕੋਈ ਕਹਿੰਦਾ ਹੀ ਨਹੀਂ ਸੀ। ਪ੍ਰਿੰਸੀਪਲ ਵੀ ਉਹਨਾਂ ਤੋਂ ਕੋਈ ਹੋਰ ਇਧਰਲੇ ਉਧਰਲੇ ਕੰਮ ਕਰਵਾ ਲੈਂਦੇ ਸੀ ਤੇ ਲੋੜ ਨਹੀਂ ਪੈਂਦੀ ਸੀ ਕੁਛ ਕਰਨ ਦੀ। ਪਰ ਅਸਲ ਦੇ ਵਿੱਚ ਸੱਚਾਈ ਇਹ ਆ ਵੀ ਜੇ ਅਸੀਂ ਇਹਨਾਂ ਖੇਡਾਂ ਦੇ ਵਿੱਚ ਜਾਂ ਓਲੰਪਿਕ ਦੇ ਵਿੱਚ ਹੋਰ ਵਧੀਆ ਪਰਫਾਰਮੈਂਸ ਦੇਣੀ ਚਾਹੁੰਦੇ ਹਾਂ ਤਾਂ ਸਾਨੂੰ ਬਹੁਤ ਕੁਛ ਕਰਨਾ ਪਊਗਾ। ਇੱਦਾਂ ਨਹੀਂ ਹੈ ਵੀ ਅਸੀਂ ਸੈਟਿਸਫਾਈ ਹੋ ਕੇ ਬਹਿ ਜਾਈਏ ਵੀ ਐਤਕੀ ਸਾਡਾ ਪ੍ਰਦਰਸ਼ਨ ਚੰਗਾ ਰਿਹਾ। ਪ੍ਰਦਰਸ਼ਨ ਸਾਡਾ ਚੰਗਾ ਹੁੰਦਾ ਤਾਂ ਜਾਪਾਨ ਵਰਗਾ ਛੋਟਾ ਜਿਹਾ ਮੁਲਕ ਸਾਡੇ ਤੋਂ ਮੂਹਰੇ ਨਾ ਹੁੰਦਾ, ਕੋਰੀਆ ਵਰਗੇ ਮੁਲਕ ਸਾਡੇ ਤੋਂ ਮੂਹਰੇ ਨਾ ਹੁੰਦੇ। ਚੱਲ ਚਾਈਨਾ ਨੂੰ ਅਸੀਂ ਕਹਿ ਸਕਦੇ ਹਾਂ ਵੀ ਚਾਈਨਾ ਆਬਾਦੀ ਦੇ ਆਧਾਰ ਤੇ ਜਾਂ ਸੁਖਾਲਾ ਥੋੜਾ ਜਿਹਾ ਹੋ ਸਕਦਾ ਸੀ ਸਾਡੇ ਤੋਂ ਮੂਹਰੇ, ਪਰ ਸਾਡਾ ਨੰਬਰ ਆਫਟਰ ਆਲ ਦੂਜਾ ਤਾਂ ਹੋਣਾ ਹੀ ਚਾਹੀਦਾ ਸੀ ਨਾ, 8-9 ਨੰਬਰ ਤੇ ਨਹੀਂ ਨਾ ਅਸੀਂ ਜਾਣੇ ਚਾਹੀਦੇ ਸੀ। ਸੋ ਇਹ ਕਿਤੇ ਨਾ ਕਿਤੇ ਹਜੇ ਤੱਕ ਵੀ ਬਹੁਤ ਸਾਰੇ ਸੁਧਾਰਾਂ ਦੀ ਲੋੜ ਆ। ਪਰ ਇਹਨਾਂ 'ਚ ਖਾਸ ਕਰਕੇ ਮੈਂ ਦੇਖਿਆ ਸਾਊਥ ਦੇ ਕੁਝ ਰਾਜ ਤੇ ਹਰਿਆਣਾ ਜਿਹੜਾ ਖੇਡਾਂ ਦੇ ਵਿੱਚ ਕਾਫੀ ਪ੍ਰਫੁੱਲਤ ਕਰ ਰਿਹਾ, ਪੰਜਾਬ ਦੇ ਕਿਸੇ ਵੀ ਪਲੇਅਰ ਨੂੰ ਕੋਈ ਵੀ ਖਾਸ ਅਨਾਊਂਸਮੈਂਟ ਨਹੀਂ ਆਈ। ਤੇ ਕਿਤੇ ਤੁਸੀਂ ਦੂਜੇ ਪਾਸੇ ਦੇਖੋ ਵੀ ਕੁਝ ਖਿਡਾਰੀਆਂ ਨੂੰ 3 ਕਰੋੜ ਰੁਪਇਆ ਵੀ ਇੱਕ ਖਿਡਾਰੀ ਨੂੰ ਅਨਾਊਂਸ ਕੀਤਾ ਇੱਕ ਸਟੇਟ ਨੇ, 3 ਕਰੋੜ ਰੁਪਇਆ ਵੀ। ਸੋ ਇਹ ਤਾਂ ਹੋਈਆਂ ਨਾ ਗੱਲਾਂ। ਹਰਿਆਣੇ ਦੇ ਵਿੱਚ ਇੱਕ ਪੱਕੀ ਨੌਕਰੀ ਤੇ 1 ਕਰੋੜ ਰੁਪਇਆ ਮੈਡਲ ਦਾ ਜਿਹੜਾ ਰੱਖਿਆ ਹੋਇਆ ਉਹ ਦਿੰਦੇ ਆ। ਹੋਰ ਚੀਜ਼ਾਂ ਦਿੰਦੇ ਆ ਜਿਨ੍ਹਾਂ ਦਾ ਕਰਕੇ ਕੋਈ ਨਾ ਕੋਈ ਅਗਲਾ ਭੱਜਦਾ ਵੀ ਹਾਂ ਜੇ ਅਸੀਂ ਜਾਈਏ ਤੇ ਕੁਛ ਨਾ ਕੁਛ ਅਸੀਂ ਗੱਲ ਕਰੀਏ। ਪਰ ਇਹ ਚੀਜ਼ਾਂ ਦੀ ਦੁੱਖ ਆ ਰਿਹਾ ਵੀ ਇਹਨਾਂ ਗੱਲਾਂ ਦਾ ਵੀ ਇਹ ਚੀਜ਼ਾਂ ਹੋ ਨਹੀਂ ਰਹੀਆਂ ਜਿਹੜੇ ਪੱਧਰ ਦੇ ਉੱਤੇ ਹੋਣੀਆਂ ਚਾਹੀਦੀਆਂ। ਕੱਲ੍ਹ ਵੀ ਅਸੀਂ ਇਹਦੀਆਂ ਗੱਲਾਂ ਔਜਲਾ ਸਾਹਿਬ ਕੋਲ ਵੀ ਉਠਾਈਆਂ ਸਨ, ਪਰ ਜਿਹੜਾ ਜ਼ਮੀਨੀ ਪੱਧਰ ਦੇ ਉੱਤੇ ਕੰਮ ਆ ਉਹਦੇ 'ਚ ਕਿਤੇ ਨਾ ਕਿਤੇ ਬਹੁਤ ਸਾਰੀਆਂ ਊਨਤਾਈਆਂ ਤੇ ਲੋੜ ਆ ਹਜੇ ਉਹਨੂੰ ਹੋਰ ਸੁਧਾਰਨ ਦੀ।
ਜੀ ਬਿਲਕੁਲ ਬ੍ਰਾਟ ਸਾਹਿਬ, ਅਗਲੀ ਖਬਰ ਜਿਹੜੀ ਆ ਰਹੀ ਹੈ ਅੱਜ ਦੀ ਮੁੱਖ ਸੁਰਖੀ ਵੀ ਬਣੀ ਹੋਈ ਹੈ ਕਿ ਭਾਰਤ ਦੇ ਵਿੱਚ ਤੇਲ ਦੀਆਂ ਜਿਹੜੀਆਂ ਕੀਮਤਾਂ ਇੱਕ ਵਾਰ ਫੇਰ ਹੋਰ ਪੱਕੀਆਂ ਨੇ, ਸੋ ਪੈਟਰੋਲ ਤੇ ਡੀਜ਼ਲ ਜਿਹੜਾ ਹੋਰ ਮਹਿੰਗਾ ਹੋਇਆ ਜਿਹਦੇ ਨਾਲ ਰੁਪਈਆ ਜਿਹੜਾ ਆ ਉਹ ਹੋਰ ਥੱਲੇ ਆ ਗਿਆ ਤੇ ਇਹਦੇ ਨਾਲ ਕਾਫੀ ਹਾਹਾਕਾਰ ਮਚੀ ਹੈ ਜੀ। ਮਹਿੰਗਾਈ ਦੇ ਵਿੱਚ ਹੋਰ ਜ਼ਿਆਦਾ ਵਾਧਾ ਜਿਹੜਾ ਹੋਣ ਦੇ ਆਸਾਰ ਆ। ਵੈਸੇ ਮਹਿੰਗਾਈ ਜਿਹੜੀ ਆ ਇਸ ਵੇਲੇ ਕੀਮਤਾਂ ਜਿਹੜੀਆਂ ਜੋ ਸਮਾਨੀ ਛੂ ਰਹੀਆਂ ਨੇ, ਪਰ ਦੱਸਿਆ ਜਾ ਰਿਹਾ ਕਿ ਅਸਥਿਰਤਾ ਜਿਹੜੀ ਆ ਇਹ ਕਾਫੀ ਜਗ੍ਹਾ ਬਣੀ ਹੋਈ ਆ ਤੇ ਕਹਿੰਦੇ ਕਿ ਇਸ ਅਸਥਿਰਤਾ ਦੇ ਨਾਲ ਜਿਹੜਾ ਉਤਪਾਦਨ ਆ ਉਹ ਵੀ ਤੇਲ ਦਾ ਘੱਟ ਸਕਦਾ, ਸੋ ਇਸ ਕਰਕੇ ਕੀਮਤਾਂ ਜਿਹੜੀਆਂ ਉਹ ਲਗਾਤਾਰ ਵੱਧ ਰਹੀਆਂ। ਕੀ ਕਹੋਗੇ ਇਹਦੇ ਬਾਰੇ ਚ?
ਦੇਖੋ ਜੀ, ਬਿਲਕੁਲ ਕੀਮਤਾਂ ਵੱਧ ਰਹੀਆਂ ਲਗਾਤਾਰ, ਤੇ ਜਿਹੜੀ ਕੀਮਤਾਂ ਵਧਣ ਦਾ ਸਭ ਤੋਂ ਵੱਡਾ ਕਾਰਨ, ਦੋ ਕਾਰਨ ਆ ਜੀ ਜਿਹੜੀਆਂ ਤੇਲ ਦੀਆਂ ਕੀਮਤਾਂ ਦਾ। ਨੰਬਰ ਇੱਕ ਦਾ ਕਾਰਨ ਇਹ ਹੈ ਵੀ ਕੱਚੇ ਤੇਲ ਦੀ ਕੀਮਤ ਚ ਵਾਧਾ ਹੋ ਜਾਣਾ। ਨੰਬਰ ਦੋ ਇਹ ਆ ਜੀ ਵੀ ਰੁਪਈਏ ਦੀ ਕੀਮਤ ਡਾਊਨ ਹੋ ਜਾਣੀ, ਕਿਉਂਕਿ ਕੱਚਾ ਤੇਲ ਜਦੋਂ ਅਸੀਂ ਖਰੀਦਣਾ ਤਾਂ ਤੁਹਾਨੂੰ ਡਾਲਰਾਂ ਚ ਖਰੀਦਣਾ ਪੈਂਦਾ ਤੇ ਡਾਲਰਾਂ ਚ ਖਰੀਦਣ ਕਰਕੇ ਉਹ ਜਿਹੜਾ ਇਹਦੇ ਚ ਕਿਤੇ ਨਾ ਕਿਤੇ ਉਹ ਆ ਜਾਂਦੀ ਆ, ਖੜੋਤ ਆ ਜਾਂਦੀ ਆ ਵੀ ਪੈਸਾ ਤੁਹਾਨੂੰ ਪਹਿਲਾਂ ਚੀਜ਼ ਹੀ ਮਹਿੰਗੀ ਮਿਲੀ ਆ ਤੇ ਉਹ ਤੁਸੀਂ ਫਿਰ ਕੀ ਕਰੋਗੇ। ਦੂਜਾ ਕਾਰਨ ਜਿਹੜਾ ਵਿਰੋਧੀ ਪਾਰਟੀ ਹੁੰਦੀ ਆ ਉਹ ਹਮੇਸ਼ਾ ਦੋਸ਼ ਲਾਉਂਦੀ ਆਈ ਆ ਵੀ ਜਿਹੜਾ 35-40% ਟੈਕਸ ਲਾਏ ਜਾਂਦੇ ਆ ਉਹਨਾਂ ਕਰਕੇ ਤੇਲ ਜ਼ਿਆਦਾ ਮਹਿੰਗਾ ਹੋ ਜਾਂਦਾ ਤੇ ਉਹਦੇ 'ਚ ਕਟੌਤੀ ਨਹੀਂ ਕੀਤੀ ਜਾਂਦੀ। ਉਹਦੇ ਨਾਲ ਮੋਦੀ ਸਰਕਾਰ ਨੇ ਇਹਦਾ ਜਵਾਬ ਇਹ ਦਿੱਤਾ ਜੀ, ਥੋੜੇ ਦਿਨ ਪਹਿਲਾਂ ਆ ਰਹੀ ਸੀ ਇੱਕ ਉਹਨਾਂ ਦੀ ਤੁਲਨਾਤਮਕ ਗੱਲਾਂ ਆ ਰਹੀਆਂ ਸੀ ਉਹਦੇ ਵਿੱਚ ਕਿਹਾ ਗਿਆ ਵੀ ਕਹਿੰਦੇ ਵੀ ਤੁਸੀਂ ਕਰਜ਼ਾ ਮੁਕਤ ਭਾਰਤ ਚਾਹੁੰਦੇ ਹੋ ਕਿ ਤੁਸੀਂ ਸਸਤਾ ਤੇਲ ਚਾਹੁੰਦੇ ਹੋ? ਦੇਖੋ ਜੇ ਤਾਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹ ਸਸਤਾ ਤੇਲ ਹੀ ਚਾਹੁੰਗੇ, ਪਰ ਮੋਦੀ ਸਰਕਾਰ ਨੇ ਕਿਹਾ ਜੀ ਵੀ ਅਸੀਂ ਤੇਲ ਦਾ ਜਿਹੜਾ ਵੱਧ ਪੈਸੇ ਆ ਰਹੇ ਆ ਨਾ ਸਾਡੇ ਕੋਲ ਜਦੋਂ ਵਾਇਰਲ ਸਸਤਾ ਹੁੰਦਾ ਜਾਂ ਕਦੋਂ ਵੀ, ਤਾਂ ਅਸੀਂ ਉਹ ਪੈਸਿਆਂ ਨਾਲ ਦੇਸ਼ ਦਾ ਕਰਜ਼ਾ ਉਤਾਰ ਰਹੇ ਹਾਂ। ਇਹ ਪਹਿਲੀ ਵਾਰ ਹੋਇਆ ਵੀ ਦੇਸ਼ ਨੇ ਕੋਈ ਕਰਜ਼ਾ ਨਹੀਂ ਲਿਆ, ਕੱਲ RBI ਨੇ ਵੀ ਸਿਉਣਾ ਖਰੀਦਿਆ 2 ਟਨ ਤੋਤੇ, ਸੋ ਇਹ ਚੀਜ਼ਾਂ ਨੂੰ ਉਹ ਬਣਾ ਰਹੇ ਆ। ਪਰ ਕਹਿੰਦੇ ਨਹੀਂ ਹੁੰਦੇ ਵੀ ਮਣ ਦੁੱਧ ਦਾ ਕੱਟੇ ਨੂੰ ਕੀ ਰੇ, ਸਿੰਪਲ ਜੀ ਗੱਲ ਆ, ਸਾਡੇ ਇੱਕ ਮਾਲਵੇ ਦਾ ਇੱਕ ਕਹਾਵਤ ਆ ਵੀ ਜੇ ਕੋਈ ਦੁੱਧ ਮੱਝ ਆ ਜਿਹੜੀ ਉਹ ਮਣ ਦੁੱਧ ਦਿੰਦੀ ਆ ਤਾਂ ਕੱਟੇ ਨੂੰ ਉਹਦਾ ਕੋਈ ਭਾਅ ਨਹੀਂ, ਕਿਉਂਕਿ ਕੱਟੇ ਨੂੰ ਤਾਂ ਉਹਦੀ ਬਸ ਇੱਕ ਪਸਮਾਉਣ ਲਈ ਹੀ ਵਰਤਿਆ ਜਾਣਾ, ਨਹੀਂ ਉਹਦੇ ਉਹਨੂੰ ਨਹੀਂ ਥੋੜਾ ਮਿਲਣਾ ਦੁੱਧ, ਉਹਨੂੰ ਕੋਈ ਫਾਇਦਾ ਨਹੀਂ ਉਸ ਚੀਜ਼ ਦਾ। ਸੋ ਇਹ ਚੀਜ਼ ਹੁਣ ਆਮ ਜਨਤਾ ਦੀ ਆ, ਆਮ ਜਨਤਾ ਨੂੰ ਇਸ ਚੀਜ਼ ਦਾ ਕੀ ਫਾਇਦਾ? ਨਾ ਤਾਂ ਆਮ ਜਨਤਾ ਨੇ ਕਰਜ਼ਾ ਚੜਾਇਆ ਦੇਸ਼ ਤੇ, ਨਾ ਆਮ ਜਨਤਾ ਕਰਜ਼ਾ ਲਾਉਣ ਚ ਇੰਟਰਸਟਡ ਆ, ਨਾ ਆਮ ਜਨਤਾ ਨੂੰ ਕੋਈ RBI ਦੇ ਸਿਉਣਾ ਖਰੀਦਣ ਚ ਕੋਈ ਫਰਕ ਪੈ ਰਿਹਾ। ਆਮ ਜਨਤਾ ਨੂੰ ਤਾਂ ਕੋਈ ਜਿਹੜੇ ਸੰਸੈਕਸ ਦੇ ਤਾਣ ਚੜਨ ਉੱਤਰ ਉਹਨਾਂ ਚੀਜ਼ਾਂ ਦੇ ਕੋਈ ਫਰਕ ਨਹੀਂ। ਆਮ ਜਨਤਾ ਨੂੰ ਤਾਂ ਚਾਹੀਦੀ ਹੈ ਸਸਤੀ ਜਿਹੜੀ ਉਹਨਾਂ ਦੀ ਖਾਣ ਪੀਣ ਹੋਵੇ, ਸਸਤਾ ਜੀਵਨ ਹੋਵੇ, ਸਸਤੇ ਘਰ ਲੈ ਸਕਣ, ਆਪਦੀ ਜਿਹੜੀ ਮੁੱਢਲੀਆਂ ਲੋੜਾਂ ਉਹਨਾਂ ਨੂੰ ਪੂਰੀਆਂ ਕਰਨ ਲਈ ਉਹਨਾਂ ਨੂੰ ਉਹਨਾਂ ਦੀ ਜੱਦੋਜਹਿਦ ਹੁੰਦੀ ਆ। ਪਰ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਸਰਕਾਰਾਂ ਨਾ ਬਸ ਜਦੋਂ ਆਉਂਦੀਆਂ ਉਹ ਭਰਮਾ ਲੈਂਦੀਆਂ, ਉਹੀ ਜਿਹੜੇ ਲੇਲੇ ਪੇਪੇ ਹੁੰਦੇ ਆ ਉਹੀ ਗੱਲਾਂ ਉਹ ਕਰ ਲੈਂਦੀਆਂ ਜਿਹੜੀਆਂ ਜਿਹੜੇ ਨੂੰ ਉਹਨਾਂ ਨੇ ਕਰਨਾ ਕਰਕੇ ਲੋਕਾਂ ਤੋਂ ਵੋਟਾਂ ਲੈਣੀਆਂ ਹੁੰਦੀਆਂ। ਤੇ ਨਹੀਂ ਤਾਂ ਦੇਖੋ ਪੈਟਰੋਲ 86 ਰੁਪਈਆਂ ਨੂੰ ਹੋ ਗਿਆ ਜੀ, ਹੁਣ 100 ਦੇ ਲਾਗੇ ਪੈਟਰੋਲ ਪਹੁੰਚਣ ਵਾਲਾ ਹੋ ਗਿਆ। ਤੇ ਮੈਂ ਆਪਣੀ ਸੁਰਤ ਦੇ ਵਿੱਚ ਜੇ ਮੈਂ ਆਪਣੀ ਸੁਰਤ ਚ ਕਹਾਂ ਤਾਂ 2 ਰੁਪਈਏ ਤੇ 63 ਪੈਸਿਆਂ ਨੂੰ ਮੈਂ ਪੈਟਰੋਲ ਆਪ ਖੁਦ ਮੋਟਰਸਾਈਕਲ ਦੇ ਵਿੱਚ ਪਵਾਇਆ ਜੀ, 2 ਰੁਪਈਏ 63 ਪੈਸਿਆਂ ਨੂੰ। ਸੋ ਦੇਖ ਲਓ ਹੁਣ 86 ਰੁਪਈਏ ਤੇ 2 ਰੁਪਈਏ 63 ਪੈਸੇ, ਉਸ ਦੇ ਹਿਸਾਬ ਨਾਲ ਦੇਖਿਆ ਜਾਵੇ ਗ੍ਰਾਫ ਜਾਂ ਕਣਕਾਂ ਦਾ ਜਾਂ ਅਨਾਜ ਦਾ ਰੇਟ ਦੇਖੀਏ ਤਾਂ ਉਹ 19% ਨਹੀਂ ਵਧੇ ਜਿੰਨੇ ਪਰਸੈਂਟ ਵਧਣੇ ਚਾਹੀਦੇ ਸੀ।
ਬਿਲਕੁਲ ਸਬਰਾਟ ਸਾਹਿਬ, ਅਗਲੀ ਖਬਰ ਵੱਲ ਵਧਦੇ ਹਾਂ। ਸੋ ਅਗਲੀ ਖਬਰ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੀ ਸਿਆਸਤ ਜਿਹੜੀ ਆ ਜਦੋਂ ਦਾ ਰਣਜੀਤ ਕਮਿਸ਼ਨ ਦੀ ਰਿਪੋਰਟ ਆਈ ਆ ਉਸ ਤੋਂ ਬਾਅਦ ਕਾਫੀ ਜ਼ਿਆਦਾ ਗਰਮਾਈ ਹੋਈ ਆ, ਪਾਰਟੀਆਂ ਜਿਹੜੀਆਂ ਉਹ ਇੱਕ ਦੂਸਰੇ ਦੇ ਉੱਤੇ ਦੋਸ਼ ਜਿਹੜੇ ਆ ਮੜ ਰਹੀਆਂ। ਸੋ ਇਸੇ ਤਰ੍ਹਾਂ ਦਾ ਜਿਹੜਾ ਇੱਕ ਦੋਸ਼ ਹੈ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਾਂਗਰਸ ਉੱਤੇ ਲਗਾਇਆ ਔਰ ਉਹਨਾਂ ਨੇ ਕਿਹਾ ਕਿ ਕਾਂਗਰਸ ਜਿਹੜੀ ਸਰਕਾਰ ਆ ਉਸ ਦੀ ਅੱਖ ਹੁਣ ਸ਼੍ਰੋਮਣੀ ਕਮੇਟੀ ਤੇ ਆ, ਇਸ ਕਰਕੇ ਉਹ ਅਕਾਲੀ ਦਲ ਨੂੰ ਜਿਹੜੇ ਬੁਰੇ ਤਰ੍ਹਾਂ ਦੇ ਕੁਛ ਕੰਮ ਆ ਉਹਨਾਂ ਦੇ ਨਾਲ ਪਾਰਟੀ ਨੂੰ ਜੋੜ ਕੇ ਤੇ ਉਹਦਾ ਜਿਹੜਾ ਅਕਸ ਆ ਉਹ ਖਰਾਬ ਕਰ ਰਹੇ ਆ। ਸੋ ਕਿਉਂਕਿ ਉਹਨਾਂ ਦਾ ਆਪਣਾ ਮਕਸਦ ਇਹ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਧਾਮ ਜਿਹੜੇ ਆ ਉਹਨਾਂ ਦੇ ਉੱਤੇ ਉਹ ਕਬਜ਼ਾ ਕਰ ਸਕਣ ਇਸ ਤਰ੍ਹਾਂ ਦੀਆਂ ਜਿਹੜੀਆਂ ਨੀਤੀਆਂ ਦੇ ਨਾਲ। ਤੁਸੀਂ ਕੀ ਕਹੋਗੇ?
ਦੇਖੋ ਹਰ ਬੰਦਾ ਆਪਦਾ ਪੱਖ ਤਾਂ ਰੱਖਦਾ ਹੀ ਆ। ਹੁਣ ਜਦੋਂ ਬਾਦਲ ਸਾਹਿਬ ਦੇ ਉੱਤੇ ਇੰਨੇ ਇਲਜ਼ਾਮ ਲੱਗ ਚੁੱਕੇ ਆ ਪਿਛਲੇ ਕੁਝ ਇੱਕ ਦਿਨਾਂ ਦੇ ਵਿੱਚ, ਤੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਆਪਦੀ ਪ੍ਰੋਟੈਕਸ਼ਨ ਤਾਂ ਉਹਨਾਂ ਨੇ ਕਰਨੀ ਆ, ਆਪਦੇ ਆਪ ਨੂੰ ਸੇਫ ਸਾਈਡ ਤਾਂ ਕਰਨੇ ਹੀ ਆ, ਤਾਂ ਫਿਰ ਉਹਨਾਂ ਨੇ ਜਿਹੜੀਆਂ ਉਹ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਗੱਲਾਂ ਕਹਿਣ ਦੀ ਕੋਸ਼ਿਸ਼ ਕੀਤੀ ਆ ਜਿਹੜੀਆਂ ਗੱਲਾਂ ਅਕਸਰ ਅਸੀਂ ਪਹਿਲਾਂ ਵੀ ਬਣਾਉਂਦੀਆਂ ਆਈਆਂ ਪਾਰਟੀਆਂ ਵੀ। 84 ਦੇ ਵਿੱਚ ਕਾਂਗਰਸ ਨੇ ਧੱਕਾ ਕੀਤਾ, ਫਲਾਨੇ ਟਾਈਮ ਧੱਕਾ ਕੀਤਾ, ਇੰਨੇ ਸਾਲ ਲੁੱਟਿਆ, ਕਿਤੇ ਵੀ ਹੱਕ ਚ ਨਹੀਂ ਖੜੀ, ਤੇ ਫਿਰ ਤੁਸੀਂ ਉਹਨੂੰ ਕਿਵੇਂ ਕਹਿ ਸਕਦੇ ਹੋ? ਪਰ ਕੁੱਲ ਮਿਲਾ ਕੇ ਦੇਖੋ ਇਹ ਗੱਲਾਂ ਕੋਈ ਕਲੀਨ ਚਿੱਟ ਨਹੀਂ ਹੈਗੀਆਂ। ਜਦੋਂ ਕੋਈ ਸਿਆਸਤ ਦੇ ਵਿੱਚ ਹੁੰਦਾ ਉਦੋਂ ਉਹ ਸਿਆਸਤ ਦੇ ਨਸ਼ੇ ਦੇ ਵਿੱਚ ਗਲਤੀਆਂ ਕਰਦਾ ਗਾ, ਕਾਫੀ ਗਲਤੀਆਂ ਹੁੰਦੀਆਂ। ਪਰ ਗੱਲ ਇਹ ਆ ਜਾਂਦੀ ਹੈ ਵੀ ਜਿਹੜੇ ਢੰਗ ਨਾਲ ਇਹ ਰਿਪੋਰਟ ਬਣਾਈ ਗਈ ਆ, ਉਹ ਰਿਪੋਰਟ ਤਾਂ ਮੈਂ ਪਹਿਲੇ ਦਿਨੋਂ ਕਹਿ ਰਿਹਾ ਵੀ ਉਹਦਾ ਤਾਂ ਮਕਸਦ ਹੀ ਇੱਕ ਸਿਆਸੀ ਮਕਸਦ ਲਈ ਇਹ ਰਿਪੋਰਟ ਤਿਆਰ ਕੀਤੀ ਗਈ ਆ। ਜੇ ਆਮ ਲੋਕ ਜਿਹੜੇ ਮੇਰੇ ਵਰਗੇ ਐ ਭੱਜੇ ਫਿਰਦੇ ਆ ਤੇ ਕਹੀ ਜਾਂਦੇ ਵੀ ਇੱਕ ਸਿਰਾ ਲਾਤਾ ਜੀ, ਕੈਪਟਨ ਸਾਹਿਬ ਨੇ, ਰਣਜੀਤ ਕਮਿਸ਼ਨ ਨੇ ਸਿਰਾ ਲਾਤਾ, ਉਹ ਵੀ ਵਹਿਮ ਭਰਮ ਦੇ ਵਿੱਚ ਹੀ ਆ, ਉਹ ਵੀ ਸਿਰੇ ਸਾਰੇ ਨਹੀਂ ਲੱਗੇ, ਸਭ ਸਿਆਸੀ ਆਪਦੇ ਲਾਹੇ ਲੈਣ ਲਈ ਇਹ ਗੱਲਾਂ ਹੋਈਆਂ। ਹਾਂ, ਕੋਈ ਬੰਦਾ ਕਿਸੇ ਨੂੰ ਕਿਸੇ ਦੇ ਫੈਸਲਿਆਂ ਲਈ, ਕੋਈ ਉਹਨਾਂ ਨੇ ਇਸ ਦਰਦ ਲਈ ਵੀ, ਸਿੱਖੀ ਦੇ ਦਰਦ ਲਈ ਜੇ ਕਹੀਏ ਉਹਨਾਂ ਨੇ ਫੈਸਲੇ ਕੀਤੇ ਆ, ਜਾਂ ਰਣਜੀਤ ਕਮਿਸ਼ਨ ਦੀ ਰਿਪੋਰਟ ਆਈ ਆ, ਨੈਵਰ, ਇਹ ਕਦੇ ਨਹੀਂ ਹੈ। ਇਹ ਤਾਂ ਸਿਰਫ ਲੋਕਾਂ ਦੀਆਂ ਅੱਖਾਂ ਪੂੰਝਣ ਲਈ ਤੇ ਆਪਣਾ ਸਿਆਸੀ ਲਾਹਾ ਲੈਣ ਲਈ ਕੀਤੀਆਂ ਗਈਆਂ। ਜੇ ਉਹ ਸਹੀ ਢੰਗ ਨਾਲ ਉਹਦੀ ਇਨਵੈਸਟੀਗੇਸ਼ਨ ਹੁੰਦੀ ਤਾਂ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਵੀ ਉਹ 5 ਮੈਂਬਰੀ ਕਮਿਸ਼ਨ ਹੋਣਾ ਚਾਹੀਦਾ ਸੀ। ਮੈਂ 3 ਮੈਂਬਰੀ ਦੇ ਵੀ ਹੱਕ 'ਚ ਨਹੀਂ, ਮੈਂ 5 ਮੈਂਬਰੀ ਦੇ ਹੱਕ 'ਚ ਹਾਂ ਵੀ 5 ਮੈਂਬਰੀ ਸਾਫ਼ ਸੁਥਰਾ ਅਕਸ਼ ਵਾਲੇ 5 ਬੰਦਿਆਂ ਦੀ ਡਿਊਟੀ ਲੱਗਣੀ ਚਾਹੀਦੀ ਸੀ ਵੀ ਉਹ ਲੈ ਕੇ ਆਉਂਦੇ ਸਾਰੀ ਗੱਲ ਮੂਹਰੇ ਵੀ ਅਸਲ ਦੇ ਵਿੱਚ ਕੀ ਹੋਇਆ। ਦੇਖੋ ਅਸਲ 'ਚ ਸਾਰਿਆਂ ਨੂੰ ਪਤਾ ਵੀ ਜਿਹੜੀ ਗੜਬੜ ਕਿੱਥੋਂ ਪਈ ਆ, ਕੋਈ ਇਹਦੇ 'ਚ ਦੋ ਰਾਏ ਨਹੀਂ। ਪਹਿਲੇ ਦਿਨ ਤੋਂ ਪਤਾ ਵੀ ਉਹ ਫਿਲਮ ਦਾ ਰੌਲਾ, ਬਾਬੇ ਦਾ ਰੌਲਾ, ਉਹਨਾਂ ਦੇ ਜਿਹੜੇ ਪੈਰੋਕਾਰ ਆ, ਉਹ ਉਹਨਾਂ ਦੀ ਜਿਹੜੀ ਇੱਕ ਅੰਨੀ ਸ਼ਰਧਾ ਵੀ ਇੰਨਾ ਕੁਛ ਹੋਣ, ਜਿਹੜੇ ਬੰਦੇ ਇੱਕ ਇੱਕ ਬਾਬੇ ਨੂੰ ਸਾਲ ਤੋਂ ਜੇਲ੍ਹ ਦੇ ਵਿੱਚ ਰੋਟੀਆਂ ਖਾਂਦੇ ਨੂੰ ਵੀ ਆਸ ਕਰੀ ਬੈਠੇ ਆ ਵੀ ਹੁਣ ਵੀ ਉਹ ਚਮਤਕਾਰ ਕਰੂਗਾ, ਉਹ ਹੁਣ ਉਹਨਾਂ ਦੀ ਸ਼ਰਧਾ ਦੇਖੋ ਕਿੰਨੀ ਅੰਨੀ ਆ। ਸੋ ਇੰਨੀ ਇੰਨੀ ਸ਼ਰਧਾ ਵਾਲੇ ਲੋਕ, ਉਹਨਾਂ ਲਈ ਗੁਰੂ ਗ੍ਰੰਥ ਸਾਹਿਬ ਕੋਈ ਚੀਜ਼ ਹੀ ਨਹੀਂ ਸੀ ਉਹਨਾਂ ਲਈ, ਤੇ ਉਹਨਾਂ ਨੇ ਬੇਅਦਬੀ ਕੀਤੀ ਆ, ਇਹ 'ਚ ਕੋਈ ਦੋ ਰਾਏ ਨਹੀਂ। ਹੁਣ ਜੇ ਜਿੱਥੇ ਮੈਂ ਬਾਦਲਾਂ ਨੂੰ ਦੋਸ਼ੀ ਮੰਨਦਾ, ਮੈਂ ਬਾਦਲਾਂ ਨੂੰ ਦੋਸ਼ੀ ਇਸ ਤੇ ਨਹੀਂ ਮੰਨਦਾ ਵੀ ਉਹਨਾਂ ਨੇ ਗੋਲੀ ਚਲਾਈ। ਗੋਲੀ ਦੇ ਆਰਡਰ ਨਹੀਂ ਦਿੱਤੇ ਹੋਣਗੇ, ਕਦੇ ਵੀ ਨਹੀਂ ਦਿੰਦਾ ਕੋਈ ਵੀ ਹੁਕਮਰਾਨ, ਮੂੰਹੋਂ ਨਹੀਂ ਦਿੰਦਾ ਹੁੰਦਾ, ਉਹ ਹੀ ਕਹਿੰਦਾ ਹੁੰਦਾ ਗੱਲਬਾਤ ਨਾਲ ਨਜਿੱਠੋ, ਤੇ ਇਹੀ ਅੱਜ ਦੇ ਬਿਆਨ 'ਚ ਵੀ ਬਾਦਲ ਕਹਿ ਰਿਹਾ। ਦੋਸ਼ੀ ਇੱਥੇ ਆ ਵੀ ਉਹਨਾਂ ਨੂੰ ਜਦੋਂ ਇਹ ਜਿਹਾ ਵਰਤਾਰਾ ਵਾਪਰ ਗਿਆ, ਜੇ ਮੰਨ ਲੈਂਦੇ ਆ ਵੀ ਉਹਨਾਂ ਨੇ ਵੋਟਾਂ ਲਈ ਸਮਝੌਤਾ ਕੀਤਾ, ਬਾਬੇ ਨਾਲ ਸਮਝੌਤਾ ਕੀਤਾ, ਉਹ ਤੋਂ ਪੈਸਿਆਂ ਦੀ ਗੱਲ ਹੋਈ, ਸਭ ਕੁਛ ਹੋਇਆ, ਦੀ ਫਿਲਮ ਦਾ ਸਮਝੌਤਾ ਕੀਤਾ, ਪਰ ਉਸ ਸਮਝੌਤੇ ਦੀ ਵੀ ਕੋਈ ਮਰਿਆਦਾ ਹੋਣੀ ਚਾਹੀਦੀ ਸੀ ਨਾ। ਉੱਥੇ ਵੀ ਤਾਂ ਬਾਦਲ ਕਹਿ ਸਕਦੇ ਸੀ ਵੀ ਜੇ ਸਾਡੇ ਗੁਰੂ ਗ੍ਰੰਥ ਸਾਹਿਬ ਤੱਕ ਤੁਸੀਂ ਹੱਥ ਪਾਉਣੇ ਹੋ ਤਾਂ ਫੇਰ ਸਮਝੌਤੇ ਦੂਰ ਦੀ ਗੱਲ, ਫੇਰ ਅਸੀਂ ਕਿਤੇ ਵੀ ਤੁਹਾਡੇ ਨਾਲ ਨਹੀਂ ਖੜ ਸਕਦੇ, ਫੇਰ ਅਸੀਂ ਤੁਹਾਨੂੰ ਤੁਹਾਡੇ ਤੁਹਾਡੇ ਖਿਲਾਫ਼ ਖੜਾਂਗੇ। ਇੱਥੇ ਕੋਈ ਸਮਝੌਤਾ ਨਹੀਂ ਹੈ। ਜੇ ਤੁਹਾਡੀ ਕੋਈ ਗੱਲ, ਕੋਈ ਬੰਦਾ ਹੁਣ ਕਵੇ ਵੀ ਮੈਂ ਤਾਂ ਤੁਹਾਡੇ ਨਾਲ ਸਮਝੌਤਾ ਕਰਦਾ, ਮੈਂ ਆਹ ਕਰੂੰ ਵੋ ਕਰੂੰ, ਤੇ ਜੇ ਕਵੇ ਵੀ ਮੈਂ ਤੁਹਾਡੇ ਬਾਪ ਦੀ ਦਾੜੀ ਨੂੰ ਹੱਥ ਪਾਊਂਗਾ, ਤੇ ਕੋਈ ਵੀ ਬੰਦਾ ਪਵਾਲੂਗਾ ਇਸ ਗੱਲ ਤੋਂ? ਚਾਹੇ ਉਹਨੂੰ ਕਿੱਡੇ ਲਾਲਚ ਦਿੱਤਾ ਜਾਵੇ, ਕਿੱਡੀ ਵੀ ਕੋਈ ਗੱਲ ਕਰੀ ਜਾਵੇ, ਆਪਦੀ ਬਾਪ ਦੀ ਦਾੜੀ ਨੂੰ ਹੱਥ ਪਾਉਣ ਦਾ ਸਮਝੌਤਾ ਤਾਂ ਨਹੀਂ ਨਾ ਹੋ ਸਕਦਾ। ਸੋ ਬਾਦਲਾਂ ਦਾ ਕਸੂਰ ਇੱਥੇ ਆ ਵੀ ਉਹਨਾਂ ਨੂੰ ਹਵਾ ਤਾਂ ਮਿਲ ਗਈ ਜਦੋਂ ਇਹਨਾਂ ਨੇ ਸ਼ਹਿ ਦਿੱਤੀ, ਵੋਟਾਂ ਲਈ ਸ਼ਹਿ ਦਿੱਤੀ, ਥੋੜਾ ਜਿਹਾ ਉਹਨਾਂ ਨੂੰ ਰਿਲੈਕਸ ਕਰਤਾ ਕੁਝ ਕੁ ਗੱਲਾਂ ਦੇ ਉੱਤੇ, ਸਰਕਾਰ ਸਹਾਰਾ ਲਾਉਣ ਲੱਗ ਗਈ ਉਹਨਾਂ ਦਾ, ਤਾਂ ਉੱਥੇ ਉਹਨਾਂ ਜਿਹੜੇ ਦੂਜੇ ਬੰਦੇ ਸੀ ਉਹਨਾਂ ਨੇ ਚਾਂਭੜ ਕੇ ਦੇਖੋ ਕਿੱਥੋਂ ਤੱਕ ਨੁਕਸਾਨ ਕੀਤਾ। ਤਾਂ ਉੱਥੇ ਆ ਕੇ ਬਾਦਲਾਂ ਨੂੰ ਚਾਹੀਦਾ ਸੀ ਵੀ ਚਿੱਟੇ ਚੌੜੇ ਹੋ ਕੇ ਕਲੀਅਰ ਕੱਟ ਇੱਥੇ ਕਹਿੰਦੇ ਵੀ ਹੁਣ ਤੁਸੀਂ ਸਾਡੇ ਕੁਝ ਨਹੀਂ ਲੱਗਦੇ, ਜਿੱਥੋਂ ਤੱਕ ਅਸੀਂ ਜੇ ਸਿਆਸੀ ਤੌਰ ਦੇ ਉੱਤੇ ਅਸੀਂ ਕੁਝ ਕਰ ਸਕਦੇ ਸੀ, ਤੁਹਾਡੀ ਮਦਦ ਕੀਤੀ ਸੀ, ਪਰ ਜੇ ਤੁਸੀਂ ਸਾਡੇ ਬਾਪ ਨੂੰ ਹੱਥ ਪਾਉਣੇ ਹੋ ਤਾਂ ਫੇਰ ਅਸੀਂ ਦੱਸੋ ਕਿਵੇਂ ਤੁਹਾਡੇ ਨਾਲ ਖੜਾਂਗੇ। ਇੱਥੇ ਉਹਨਾਂ ਦੀ ਡਿਊਟੀ ਬਣਦੀ ਸੀ ਵੀ ਸਖ਼ਤ ਸਟੈਂਡ ਲੈਂਦੇ, ਤੇ ਜਿਹੜਾ ਸਰਸੇ ਵਾਲੇ ਬਾਬੇ ਦਾ ਜਿਹੜਾ ਹਸ਼ਰ ਉੱਥੇ ਹੀ ਉਹ ਜਿਹਾ ਕਰਨਾ ਚਾਹੀਦਾ ਸੀ ਜਦੋਂ ਟਾਈਮ ਸੀ, ਪਰ ਇੱਥੇ ਮਾਰ ਖਾਧੀ ਹੈ ਜੀ ਬਾਦਲਾਂ ਨੇ, ਚਾਹੇ ਕਿਤੇ ਵੀ ਖਾਧੀ, ਕਿਵੇਂ ਵੀ ਖਾਧੀ, ਤੇ ਉਸੇ ਦਾ ਉਹ ਨਤੀਜਾ ਭੁਗਤ ਰਹੇ ਆ। ਪਰ ਹੁਣ ਵੀ ਜੇ ਅਸੀਂ ਆਖੀਏ ਵੀ ਆਮ ਲੋਕਾਂ ਦੇ ਹੱਕ 'ਚ ਸਰਕਾਰ ਖੜੀ ਆ ਜਾਂ ਕਾਂਗਰਸ ਕੁਛ ਕਰ ਰਹੀ ਆ, ਮੈਂ ਨਹੀਂ ਮੰਨਦਾ। ਮੈਂ ਇੱਥੇ ਸਿਰਫ ਤੇ ਸਿਰਫ ਇਹਨੂੰ ਸਿਆਸੀ ਮੰਨਦਾ। ਥੋੜੇ ਦਿਨਾਂ ਲਾ ਸਿਆਸੀ ਘਟਨਾਕ੍ਰਮ ਚੱਲੂਗਾ, ਇਹ ਪੁਤਲੇ ਸਾੜੇ ਜਾਣਗੇ, ਪੁਤਲੇ ਸਾੜਨ ਨਾਲ ਨਾ ਤਾਂ ਦੇਸ਼ ਦੀ ਆਬੋ ਹਵਾ ਬਦਲੇ, ਨਾ ਲੋਕਾਂ ਦੀ ਆਬੋ ਹਵਾ ਬਦਲੇ, ਖਰਾਬ ਜ਼ਰੂਰ ਹੋਊਗੀ, ਚਾਹੇ ਉਹ ਕੁਦਰਤੀ ਲਾਓ ਤੇ ਚਾਹੇ ਉਂਝ ਲਾਓ, ਸੰਭੋਲਿਕ ਤੌਰ ਤੇ ਲਾਓ, ਉਹਨੇ ਖਰਾਬ ਹੋਣਾ ਹੀ ਹੋਣਾ। ਸੋ ਇਸ ਕਰਕੇ ਸਾਨੂੰ ਚਾਹੀਦਾ ਵੀ ਥੋੜਾ ਜਿਹਾ ਨਾ ਅਸੀਂ ਆਪਦੇ ਪੱਧਰ ਦੀ ਇੱਕ ਆਪਦੇ ਆਪ ਚ ਸਿਆਣਪ ਲਿਆਈਏ, ਆਪਦੇ ਆਲੇ ਦੁਆਲੇ ਨੂੰ ਸੁਧਾਰੀਏ, ਇਹਨਾਂ ਤੋਂ ਸੁਧਾਰ ਦੀ ਆਸ ਨਾ ਰੱਖੀਏ।
ਜੀ ਬਿਲਕੁਲ। ਸੋ ਬ੍ਰਦਰ ਸਾਹਿਬ ਬਿਲਕੁਲ ਇਸੇ ਤਰ੍ਹਾਂ ਦੀ ਇੱਕ ਹੋਰ ਜਿਹੜੀ ਖਬਰ ਆ ਉਹ ਆ ਰਹੀ ਹੈ ਕਿ ਬਹਿਬਲ ਕਲਾਂ ਜਿਹੜਾ ਗੋਲੀ ਕਾਂਡ ਅਤੇ ਕੋਟਕਪੁਰਾ ਦੇ ਵਿੱਚ ਜਿਹੜਾ ਲਾਠੀਚਾਰਜ ਮਾਮਲਾ ਸੀਗਾ, ਇਸ ਮਾਮਲੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਮੇਧ ਸੈਣੀ ਹੋਰਾਂ ਨੂੰ ਨਾਮਜ਼ਦ ਕਰਨ ਦੀ ਮੰਗ ਜਿਹੜੀ ਆ ਉਹ ਬਾਘਾ ਪੁਰਾਣਾ ਤੋਂ ਵਿਧਾਇਕ ਜਿਹੜੇ ਹਰਿੰਦਰ ਸਿੰਘ ਫੂਲਕਾ ਜਿਹੜੇ ਕਿ ਆਪ ਪਾਰਟੀ ਦੇ ਨੇ, ਉਹਨਾਂ ਨੇ ਕੀਤੀ ਹੋਈ ਹੈ ਨਾਮਜ਼ਦ ਕਰਨ ਦੀ ਮੰਗ। ਔਰ ਉਹਨਾਂ ਨੇ ਕਿਹਾ ਕਿ 16 ਸਤੰਬਰ ਤੱਕ ਉਹ ਉਡੀਕ ਕਰਨਗੇ ਤੇ ਉਸ ਤੋਂ ਬਾਅਦ ਜੇਕਰ ਨਾਮਜ਼ਦ ਨਹੀਂ ਕੀਤੇ ਜਾਂਦੇ ਇਹ ਨਾਮ ਤਾਂ ਉਹ ਅਸਤੀਫਾ ਦੇਣਗੇ। ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਮੇਰਾ ਅਸਤੀਫਾ ਜਿਹੜਾ ਆ ਨਾ ਦੇਣ ਦੇ ਲਈ ਵੀ ਦਬਾਅ ਪਾਇਆ ਜਾ ਰਿਹਾ ਦੂਸਰੀਆਂ ਪਾਰਟੀਆਂ ਵੱਲੋਂ ਤੇ ਉਹਨਾਂ ਦੇ ਆਪਣੀ ਪਾਰਟੀ ਦੇ ਵੀ ਕੁਛ ਬੰਦਿਆਂ ਵੱਲੋਂ। ਤੁਸੀਂ ਕੀ ਕਹਿਣਾ ਚਾਹੋਗੇ ਇਸ ਖਬਰ ਤੇ?
ਦੇਖੋ, ਫੂਲਕਾ ਸਾਹਿਬ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ। ਉਹ ਅਸਤੀਫਾ ਕਿਉਂ ਦੇ ਰਹੇ ਆ, ਕਾਹਤੋਂ ਦੇ ਰਹੇ ਆ, ਉਹਨਾਂ ਨੂੰ ਕੀ ਲੋੜ ਪਈ ਆ ਅਸਤੀਫਾ ਦੇਣ ਦੀ? ਅਸਤੀਫਾ ਉਹ ਲੋਕ ਦੇਣ ਜਿਹੜੇ ਲੋਕ ਗਲਤੀਆਂ ਕਰਦੇ ਆ ਜਾਂ ਜਿਹੜੇ ਕਸੂਰਵਾਰ ਆ ਉਹਨਾਂ ਤੋਂ ਲਿਆ ਜਾਵੇ ਅਸਤੀਫਾ। ਅਸਤੀਫਾ ਦੇਣਾ ਵੀ ਮੈਦਾਨ ਚੋਂ ਭੱਜ ਜਾਣ ਦੇ ਬਰਾਬਰ ਹੀ ਆ। ਜੇ ਤੁਸੀਂ ਸਹੀ ਹੋ, ਜੇ ਤੁਸੀਂ ਕਿਤੇ ਆਪਦੀ ਥਾਂ ਦੇ ਉੱਤੇ ਕਿਸੇ ਥਾਂ ਤੇ ਤੁਸੀਂ ਕਾਨੂੰਨ ਤੌਰ ਤੇ ਉਹਨਾਂ ਨਾਲ ਲੜ ਭਿੜਨ ਦੇ ਸਮਰਥ ਹੋ ਤਾਂ ਭੱਜੋ ਨਾ, ਡਟੋ ਮੈਦਾਨ ਚ, ਜਿੰਨੇ ਕੁ ਤੁਹਾਡਾ ਯੋਗਦਾਨ ਆ ਤੁਸੀਂ ਉਨਾ ਯੋਗਦਾਨ ਪਾਓ। ਜ਼ਰੂਰੀ ਨਹੀਂ ਹੈ ਵੀ ਤੁਸੀਂ ਜਿੱਤਣ ਜੋਗਾ ਯੋਗਦਾਨ ਨਹੀਂ ਪਾ ਸਕਦੇ, ਪਰ ਕੋਈ ਚੱਕਰ ਨਹੀਂ ਹੁੰਦਾ ਵੀ ਹਰ ਬੰਦਾ ਜਿੰਨਾ ਕੁ ਵੀ ਉਹ ਕਰ ਸਕਦਾ ਤਾਂ ਉਹ ਓਨਾ ਹੀ ਉਹਦੇ ਲਈ ਕਾਫੀ ਹੁੰਦਾ ਤੇ ਉਹੀ ਬਹੁਤ ਹੁੰਦਾ। ਜੇ ਉਹਨੇ ਸੱਚੀ ਸਾਫ਼ ਨੀਅਤ ਨਾਲ ਨਾ ਕੀਤਾ ਹੋਵੇ ਤੇ ਸਾਰਾ ਕੁਛ ਹੀ ਵਧੀਆ ਹੁੰਦਾ। ਪਰ ਕੁੱਲ ਮਿਲਾ ਕੇ ਆ ਜੀ, ਇਹ ਪਰਚੇ ਦਰਜ ਜਿਹੜੀ ਆਪਾਂ ਦੋ ਪਾਸਿਆਂ ਦੇਖੀਆਂ ਜਾਂਦੀਆਂ ਗੱਲਾਂ, ਇੱਕ ਤਾਂ ਇਹ ਆ ਵੀ ਕੈਪਟਨ ਹੋਰਾਂ ਦੇ ਜਿਹੜੇ ਅੰਦਰੂਨੀ ਆਪਸ ਮੇ ਰਿਸ਼ਤੇ ਆ ਜਿਹੜੇ, ਉਹ ਰਿਸ਼ਤਿਆਂ ਕਾਰਨ ਉਹ ਇਸ ਗੱਲ ਨੂੰ ਇਦੋਂ ਅੱਗੇ ਨਹੀਂ ਲਿਜਾਣਾ ਚਾਹੁੰਦੇ। ਉਹ ਸਿਰਫ ਸੰਗੀ ਫੜ ਕੇ ਰੱਖਣਾ ਚਾਹੁੰਦੇ ਆ, ਸੰਗੀ ਘੁੱਟਣਾ ਨਹੀਂ ਚਾਹੁੰਦੇ। ਉਹ ਜਿਹੜੀ ਨੀਅਤ ਨੀਤੀ ਜਿਹੜੀ ਉਹਨਾਂ ਦੀ ਇਹ ਆ। ਪਰ ਦੂਜੇ ਪਾਸੇ ਇਹ ਆ ਵੀ ਇੱਦਾਂ ਵੀ ਤੁਸੀਂ ਅਧੂਰੇ ਸਬੂਤਾਂ ਦੇ ਆਧਾਰ ਤੇ ਇੱਦਾਂ ਵੀ ਤੁਸੀਂ ਕਿਸੇ ਨੂੰ ਨਹੀਂ ਚੱਕ ਸਕਦੇ, ਖਾਸ ਕਰਕੇ ਹਾਈ ਪ੍ਰੋਫਾਈਲ ਬੰਦੇ ਨੂੰ। ਜਦੋਂ ਜੇ ਤਾਂ ਹੋਵੇ ਆਮ ਪ੍ਰੋਫਾਈਲ ਦਾ ਬੰਦਾ, ਉਹਨੂੰ ਤਾਂ ਬਿਨਾਂ FIR ਦਰਜ ਕਰਕੇ ਵੀ ਥਾਣੇ ਚ 5-7 ਰਾਤਾਂ ਲਵਾ ਲਈਆਂ ਜਾਂਦੀਆਂ ਤੇ ਉਹ ਹਾਲਾਂਕਿ ਕੋਰਟ ਦੇ ਆਰਡਰ ਹੋਣ ਦੇ ਬਾਵਜੂਦ ਵੀ। ਪਰ ਜਿਹੜਾ ਇੱਕ ਹਾਈ ਪ੍ਰੋਫਾਈਲ ਬੰਦਾ ਹੁੰਦਾ ਨਾ, ਹਾਈ ਪ੍ਰੋਫਾਈਲ ਬੰਦੇ ਨੂੰ ਇੱਦਾਂ ਤੁਸੀਂ ਫੜ ਕੇ ਅੰਦਰ ਨਹੀਂ ਕਰ ਸਕਦੇ। ਉਹਦੇ ਲਈ ਤੁਹਾਨੂੰ ਬਹੁਤ ਕੁਛ ਪਹਿਲਾਂ ਇੱਕ ਪਲੇਟਫਾਰਮ ਬਣਾਉਣਾ ਪੈਂਦਾ, ਉਹ ਬੇਸ ਬਣਿਆ ਹੁੰਦਾ, ਤਾਂ ਉਸ ਬੇਸ ਦੇ ਸਹਾਰੇ ਹੀ ਫਿਰ ਇਹ ਗੱਲਾਂ ਅੱਗੇ ਚੱਲਦੀਆਂ।
ਜੀ ਸੋ ਬ੍ਰਦਰ ਸਾਹਿਬ, ਮੈਨੂੰ ਲੱਗਦਾ ਕਿ ਤੁਸੀਂ ਵੀ ਅੱਜ ਜਿਹੜਾ ਸਮਾਂ ਜਿਵੇਂ ਪਹਿਲਾਂ ਹੀ ਦੱਸਿਆ ਸੀਗਾ ਕਿ ਤੁਹਾਡੇ ਕੋਲ ਅੱਜ ਘੱਟ ਹੈ ਤੇ ਬਹੁਤਾ ਜ਼ਿਆਦਾ ਸਮਾਂ ਅੱਜ ਨਹੀਂ ਦੇ ਪਾਓਗੇ, ਪਰ ਜਾਂਦੇ ਜਾਂਦੇ ਕੋਈ ਖਾਸ ਟਿੱਪਣੀ ਤੁਸੀਂ ਕਰਨੀ ਚਾਹੋ ਤਾਂ ਜ਼ਰੂਰ ਕਰੋ, ਪਰ ਅਸੀਂ ਮੈਨੂੰ ਲੱਗਦਾ ਕਿ ਤੁਹਾਡੇ ਜਾਣ ਤੋਂ ਪਹਿਲਾਂ ਕੁਛ ਮੈਸੇਜਸ ਜਿਹੜੇ ਸਾਡੇ ਤੱਕ ਸਰੋਤਿਆਂ ਦੇ ਪਹੁੰਚੇ ਹੋਏ ਆ ਉਹ ਜ਼ਰੂਰ ਲੈ ਲਈਏ ਜੇ ਇਜਾਜ਼ਤ ਹੋਵੇ।
ਜੀ ਜੀ ਜੀ
ਜੀ ਸਾਡੇ ਨਾਲ ਰਾਜ ਮਹਿੰਦਰ ਸਿੰਘ ਜੁੜੇ ਨੇ ਤੇ ਇਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਬਾਕੀ ਦੱਸ ਰਹੇ ਨੇ ਮੇਰਾ ਭਾਰਤ ਮਹਾਨ ਜੀ। ਬਿਲਕੁਲ, ਇਹ ਜਿਹੜੀ ਫੋਟੋ ਆ ਕਾਫੀ ਜ਼ਿਆਦਾ ਪਲੋਟ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ, ਵਟਸਐਪ ਤੇ ਫੇਸਬੁੱਕ ਦੇ ਜ਼ਰੀਏ ਵੀ, ਜਿਹਦੇ ਵਿੱਚ ਸੜਕ ਦੇ ਵਿੱਚ ਬਹੁਤ ਵੱਡਾ ਪਹਾੜ ਪਿਆ ਹੋਇਆ ਤੇ ਜਿਹਦੇ ਵਿੱਚ ਪਾਣੀ ਇਕੱਠਾ ਹੋਇਆ, ਔਰ ਜਿਹੜਾ ਪਹਾੜ ਹੈ ਉਹ ਬਿਲਕੁਲ ਭਾਰਤੀ ਨਕਸ਼ੇ ਦੀ ਤਸਵੀਰ ਜਿਹੜੀ ਉਹ ਪੇਸ਼ ਕਰ ਰਿਹਾ, ਔਰ ਬਹੁਤ ਵੱਡੀ, ਮੈਨੂੰ ਲੱਗਦਾ ਕਿ ਇਹ ਵੀ ਇੱਕ ਬਹੁਤ ਵੱਡਾ ਕਟਾਕਸ਼ ਹੈ ਜੀ ਸਾਡੇ ਉੱਤੇ, ਸਾਡੀ ਰਾਜਨੀਤੀ ਦੇ ਉੱਤੇ ਔਰ ਸਾਡੇ ਜਿਹੜੇ ਕੰਮ ਨੇ ਸਰਕਾਰਾਂ ਦੇ ਉਹਨਾਂ ਦੇ ਉੱਤੇ ਹਨਾ। ਤੇ ਅੱਗੇ ਜਗਤਾਰ ਸਿੰਘ ਹਾਂਗਕਾਂਗ ਵਾਲੇ, ਇਹ ਵੀ ਭਾਜੀ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈਏ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਬਹੁਤ ਬਹੁਤ ਪਿਆਰ ਭਰੀ। ਤੇ ਇਹਨਾਂ ਨੇ ਇੱਕ ਵਿਚਾਰ ਵੀ ਭੇਜਿਆ, ਕਹਿੰਦੇ ਜ਼ਰੂਰੀ ਨਹੀਂ ਕਿ ਖੁਸ਼ਬੂ ਇਕੱਲੇ ਇਤਰ ਚ ਆਉਂਦੀ ਹੈ, ਪਰ ਚਾਹੋ ਤਾਂ ਖੁਸ਼ਬੂ ਤੁਹਾਡੀ ਸ਼ਖਸੀਅਤ ਚ ਵੀ ਆ ਸਕਦੀ ਹੈ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਹੁਤ ਖੂਬ। ਔਰ ਇਹਦੇ ਲਈ ਮੈਨੂੰ ਲੱਗਦਾ ਹੁੰਦਾ ਵੀ ਜਿਹੜੀ ਸ਼ਖਸੀਅਤ ਆ ਉਹਨੂੰ ਉਸ ਹਿਸਾਬ ਦੇ ਨਾਲ ਢਾਲਣਾ ਪੈਂਦਾ ਹਨਾ, ਔਰ ਉਸ ਸ਼ਖਸੀਅਤ ਦੀ ਉਸਾਰੀ ਦੇ ਲਈ ਤੁਹਾਨੂੰ ਬਹੁਤ ਸਾਰੇ ਜਿਹੜੇ ਜ਼ਿੰਦਗੀ ਦੇ ਵਿੱਚ ਇਹ ਇਸ ਤਰ੍ਹਾਂ ਦੇ ਜਿਹੜੇ ਰਸਤੇ ਆ ਉਹ ਚੁਣਨੇ ਪੈਣਗੇ, ਜੇ ਇਸ ਤਰ੍ਹਾਂ ਤੁਸੀਂ ਉਸ ਸ਼ਖਸੀਅਤ ਦੀਆਂ ਜਿਹੜੀਆਂ ਖੁਸ਼ਬੂਆਂ ਦੂਜਿਆਂ ਤੱਕ ਬਖੇਰ ਸਕੋ। ਬਹੁਤ ਬਹੁਤ ਧੰਨਵਾਦ ਸੋਹਣੇ ਵਿਚਾਰ ਦੇ ਲਈ। ਇਹਨਾਂ ਨੇ ਬ੍ਰਦਰ ਸਾਹਿਬ ਪੁੱਛਿਆ, ਕਹਿੰਦੇ ਏਸ਼ੀਆ ਖੇਡਾਂ, ਪੰਜਾਬ ਨੇ ਅਥਲੀਟ ਲੰਬੀ ਚਾਲ ਚ ਸੋਨ ਤਮਗਾ ਜਿੱਤਿਆ, ਪਰ ਉਹ ਖਿਡਾਰੀ ਖੇਡਿਆ ਹਰਿਆਣੇ ਦੀ ਸਟੇਟ ਵੱਲੋਂ ਸੀ। ਜਦ ਪੰਜਾਬ ਦੇ ਖੇਡ ਮੰਤਰੀ ਨੂੰ ਸਵਾਲ ਪੁੱਛਿਆ ਗਿਆ ਤਾਂ ਕੋਈ ਸਾਰਥਕ ਜਵਾਬ ਦੀ ਬਜਾਏ ਇਹ ਕਹਿ ਦੇਣਾ ਕਿ ਖਿਡਾਰੀ ਦੀ ਮਰਜ਼ੀ ਹੈ ਜੀ ਉਸਨੇ ਕਿੱਥੋਂ ਖੇਡਣਾ, ਕਿੰਨੇ ਕੁ ਕਹਿੰਦੇ ਜ਼ਿੰਮੇਵਾਰੀ ਵਾਲੀ ਗੱਲ ਹੈ ਇਹ। ਬਾਕੀ ਕਹਿੰਦੇ ਮਿੰਟੂ ਵੀਰੇ, ਤੁਸੀਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਤੇ ਬੇਅਦਬੀ ਦੇ ਮਸਲੇ ਤੇ ਮੰਤਰੀ ਬਾਜਵਾ ਜੀ ਬਿਆਨ ਨੂੰ ਕਿਵੇਂ ਦੇਖਦੇ ਹੋ, ਜਿਸ ਵਿਚ ਇਹ ਕਿਹਾ ਗਿਆ ਕਿ ਉਹ ਸਰਕਾਰ ਵੱਲੋਂ ਵਿਸ਼ਵਾਸ ਦਵਾਉਂਦੇ ਹਨ ਕਿ ਰਿਪੋਰਟ ਤੇ ਸਰਕਾਰ 3 ਮਹੀਨੇ ਚ ਕਾਰ ਕਰ ਦੋਸ਼ੀਆਂ ਨੂੰ ਕਟਹਿਰੇ ਚ ਖੜਾ ਕਰੇਗੀ, ਕੀ ਕੈਪਟਨ ਸਾਹਿਬ ਨੂੰ ਵਿਸ਼ਵਾਸ ਚ ਲੈ ਕੇ ਇਹ ਬਿਆਨ ਦਿੱਤਾ ਗਿਆ ਹੋਵੇਗਾ?
ਬਿਲਕੁਲ ਜੀ, ਦੋਨੇ ਖਬਰਾਂ ਨੂੰ ਮੈਂ ਜੇ ਬਰੀਫਲੀ ਕਹਾਂ ਤਾਂ ਇਹ ਹੈ ਜੀ ਵੀ ਜਿਹੜਾ ਤਾਂ ਇੱਥੇ ਖਿਡਾਰੀ, ਪਹਿਲੀ ਗੱਲ ਤਾਂ ਦਰੁਸਤ ਇਹ ਗੱਲ ਕਰਨ ਵਾਲੀ ਬਣਦੀ ਹੈ, ਕੋਈ ਹਰਿਆਣੇ ਕੰਨਿਓ ਨਹੀਂ ਖੇਡਿਆ, ਕੋਈ ਪੰਜਾਬ ਕੰਨਿਓ ਨਹੀਂ ਖੇਡਿਆ, ਉਹ ਖੇਡੇ ਆ ਇੰਡੀਆ ਕੰਨਿਓ, ਕਿਉਂਕਿ ਉੱਥੇ ਸਟੇਟ ਕੰਪੀਟੀਸ਼ਨ ਨਹੀਂ ਸੀ, ਉਹ ਨੈਸ਼ਨਲ ਇੰਟਰਨੈਸ਼ਨਲ ਕੰਪੀਟੀਸ਼ਨ ਸੀ, ਉੱਥੇ ਉਹ ਮੁਲਕ ਦੀ ਜਰਸੀ ਦੇ ਅੰਡਰ ਖੇਡਦੇ ਆ। ਪਰ ਜਿਹੜਾ ਇਹਦਾ ਅਸਲੀ ਗੱਲ ਕਰਨ ਦਾ ਕਾਰਨ ਇਹ ਆ ਵੀ ਕਈ ਵਾਰੀ ਖਿਡਾਰੀ ਕੀ ਕਰਦੇ ਆ ਨਾ, ਮੈਂ ਖੁਦ ਦੋ ਸਟੇਟਾਂ ਲਈ ਖੇਡਿਆ, ਮੈਂ ਹਰਿਆਣਾ ਪੰਜਾਬ ਦੋਨਾਂ ਲਈ ਖੇਡਿਆ, ਪਰ ਉਹ ਮੌਕਾ ਮਾਹੌਲ ਦੇ ਮੁਤਾਬਕ ਹੁੰਦਾ ਵੀ ਤੁਸੀਂ ਮੌਕਾ ਕਿਦੋਂ ਕਿੱਧਰ ਨੂੰ ਜਾਣਾ, ਮਾਹੌਲ ਕਿੱਧਰ ਨੂੰ ਆ। ਕਾਰਨ ਕੀ ਹੁੰਦਾ ਵੀ ਕਈ ਚੀਜ਼ਾਂ ਦੀ ਸਹੂਲਤ ਆ ਜਿਹੜੀ ਉਹ ਕਿਤੇ ਹੋਰ ਹੁੰਦੀ ਆ, ਤੇ ਉਹ ਡਿਪੈਂਡ ਕਰਦਾ ਵੀ ਉਹ ਤੁਸੀਂ ਸਹੂਲਤ ਉੱਥੇ ਲੈਣ ਪਰਮਾਨੈਂਟ ਆਉਣੇ ਹੋ, ਉਸ ਸਟੇਟ ਲਈ ਖੇਡਣਾ ਚਾਹੁੰਦੇ। ਕਈ ਵਾਰੀ ਕੀ ਹੁੰਦਾ ਵੀ ਤੁਸੀਂ ਨੈਸ਼ਨਲ ਗੇਮਾਂ 'ਚ ਹਿੱਸਾ ਲੈਣ ਲਈ ਮੰਨ ਲੈਂਦੇ ਆ ਵੀ ਪੰਜਾਬ ਦੇ ਵਿੱਚ 10 ਕੰਪੀਟੀਟਰ ਆ ਤੇ ਉਹਨਾਂ ਦੇ ਵਿੱਚ ਉਹਨੂੰ ਨੈਸ਼ਨਲ ਗੇਮਾਂ ਦੇ ਵਿੱਚ ਥਾਂ ਨਹੀਂ ਮਿਲ ਰਿਹਾ, ਹਰਿਆਣੇ ਦੇ ਵਿੱਚ ਉਸ ਖੇਡ ਦੇ ਵਿੱਚ ਕੋਈ ਘੱਟ ਆ ਤੇ ਉਹ ਹਰਿਆਣੇ ਦੇ ਕੋਟੇ 'ਚ ਉਹ ਨੈਸ਼ਨਲ ਗੇਮਾਂ 'ਚ ਚਲੇ ਜਾਂਦੇ ਆ। ਇੱਦਾਂ ਪਲੇਅਰ ਆਮ ਹੀ ਕਰਦੇ ਆ। ਪਿੱਛੇ ਜੇ ਤੁਸੀਂ ਦੇਖਿਆ ਹੋਣਾ ਵੀ ਫੋਗਟ ਭੈਣਾਂ ਜਿਹੜੀਆਂ ਉਹਨਾਂ ਦੀ ਫਿਲਮ ਆਈ ਤੇ ਉਹ ਫਿਲਮ ਦੇ ਵਿੱਚ ਵੀ ਕੀ ਦਿਖਾਇਆ ਜਾ ਰਿਹਾ ਵੀ ਉਹਨਾਂ ਨੇ ਪਟਿਆਲੇ NSI ਦੇ ਵਿੱਚ ਟ੍ਰੇਨਿੰਗ ਕੀਤੀ ਆ, ਨੈਸ਼ਨਲ ਇੰਸਟੀਚਿਊਟ ਆ ਉਹ ਪਟਿਆਲੇ ਬਣਿਆ, ਉਹ ਪੰਜਾਬ 'ਚ ਬਣਿਆ ਹੋਇਆ ਪਰ ਉਹ ਹਰਿਆਣਾ ਦੀਆਂ ਖਿਡਾਰਨਾਂ। ਤਾਂ ਇਹਦਾ ਮਤਲਬ ਇਹ ਨਹੀਂ ਹੋਗਾ ਵੀ ਉਹ ਹਰਿਆਣੇ ਪੰਜਾਬ ਲਈ ਹੋਊਗਾ, ਪਰ ਇਹ ਅੱਡੋ ਅੱਡ ਵਾਕਈ ਉਹ ਮੰਤਰੀ ਨੇ ਕੋਈ ਗਲਤ ਨਹੀਂ ਕਿਹਾ ਵੀ ਉਹ ਪਲੇਅਰ ਦੀ ਆਪਦੀ ਮਰਜ਼ੀ ਹੁੰਦੀ ਹੈ ਜਿੱਥੋਂ ਉਹਨੂੰ ਲੱਗਦਾ ਵੀ ਉਹਨੂੰ ਵੱਧ ਬੈਨੀਫਿਟਸ ਮਿਲ ਰਹੇ ਆ। ਕਈ ਵਾਰ ਕੀ ਹੁੰਦਾ ਸਟੇਟਾਂ ਤੋਂ ਉਹਨੂੰ ਆਫਰਸ ਕਰਦੀਆਂ, ਹੁਣ ਬਹੁਤ ਸਾਰੇ ਖਿਡਾਰੀ ਰੇਲਵੇ ਬੰਨੀ ਉਹ ਖੇਡਦੇ ਆ ਤੇ ਰੇਲਵੇ ਜਾਂਦੇ ਕਿਉਂਕਿ ਉਹ ਜੋਬਾਂ ਮਿਲਦੀਆਂ, ਬਹੁਤ ਸਾਰੇ ਏਅਰਲਾਈਨ ਦੀਆਂ ਟੀਮਾਂ ਬਣੀਆਂ ਹੋਈਆਂ ਉਹਨਾਂ ਕੰਨਿਓ ਖੇਡਦੇ ਆ, ਏਅਰਫੋਰਸ ਕੰਨਿਓ ਖੇਡਦੇ ਅੱਡੋ ਅੱਡ, ਹਾਲਾਂਕਿ ਉਹ ਹੁੰਦੇ ਨਹੀਂ ਉਸ 'ਚ, ਪਰ ਉਹ ਕਈ ਵਾਰ ਕੀ ਹੁੰਦਾ ਨਾ ਆਪਦੇ ਕੋਟਿਆਂ ਨੂੰ ਪੂਰਾ ਕਰਨ ਲਈ ਇਹ ਪਲੇਅਰਾਂ ਨੂੰ ਚੰਗੇ ਚੰਗੇ ਆਫਰ ਦਿੰਦੇ ਆ। ਤਾਂ ਫਿਰ ਪਲੇਅਰ ਦੀ ਜ਼ਿੰਦਗੀ ਗਿਣਤੀ ਮਿੰਤੀ ਦੀ ਹੁੰਦੀ ਹੈ, ਘੰਟਿਆਂ ਦੀ ਹੁੰਦੀ ਹੈ ਜੇ ਦੇਖਿਆ ਜਾਵੇ ਤਾਂ, ਉਹ 5-7 ਸਾਲ ਉਹਦੇ ਜਵਾਨੀ ਹੁੰਦੀ ਹੈ ਗੇਮ ਦੀ, ਤਾਂ ਉਹ 5-7 ਸਾਲ ਦੇ ਵਿੱਚ ਉਹ ਵੱਧ ਤੋਂ ਵੱਧ ਆਪਦਾ ਉਹਨੂੰ ਪੜ੍ਹਾਉਣਾ ਚਾਹੁੰਦੇ ਆ, ਫਿਰ ਜਿੱਥੇ ਚੰਗੀ ਆਫਰ ਮਿਲਦੀ ਹੈ ਉਹ ਜਾਂਦੇ ਆ। ਦੂਜੀ ਜਿਹੜਾ ਬਾਜਵਾ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਗਾ, ਉਹ ਦੇਖੋ ਸਰਕਾਰ ਦਾ ਇੱਕ ਮੰਤਰੀ ਆ, ਉਹ ਕੋਈ ਹਵਾ 'ਚ ਤੀਰ ਨਹੀਂ ਮਾਰ ਸਕਦਾ, ਉਹ ਕੌਨਫੀਡੈਂਸ 'ਚ ਲੈ ਕੇ ਤੇ ਕੌਨਫੀਡੈਂਸ ਦੇ ਨਾਲ ਹੀ ਜਿਹੜੀਆਂ ਇਹਦੀਆਂ ਗੱਲਾਂ ਕੀਤੀਆਂ ਜਾਂਦੀਆਂ। ਕਈ ਵਾਰ ਕੀ ਹੁੰਦਾ ਨਾ, ਉਹ ਇੱਕ ਬੇਸ ਰੱਖ ਲਿਆ ਜਾਂਦਾ ਵੀ ਬਾਜਵੇ ਨੂੰ ਤੋਂ ਬਿਆਨਬਾਜ਼ੀ ਕਰਾਈ ਜਾਓ, ਕੱਲ ਨੂੰ ਜੇ ਮੁੱਕਰਨਾ ਪੈ ਜਾਏ ਜਾਂ ਹੋਰ ਗੱਲ ਕਰੇ ਤਾਂ ਉਹ ਕੈਪਟਨ ਆਪਦੇ ਕੋਲੇ ਉਹਦਾ ਰਿਜ਼ਰਵ ਰੱਖ ਲੈਂਦਾ ਵੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਵੀ ਕਦੋਂ ਕਿਹਾ ਗਿਆ, ਤਾਂ ਇਹ ਬਾਜਵਾ ਹੀ ਦੱਸੂਗਾ। ਤਾਂ ਇਹਦੇ ਨਾਲ ਦੋ ਕੰਮ ਹੋ ਜਾਂਦੇ ਆ, ਸਰਕਾਰਾਂ ਇਨਵੋਲਵ ਵੀ ਹੋ ਜਾਂਦੀਆਂ ਤੇ ਸਰਕਾਰਾਂ ਆਪਦੇ ਆਪ ਨੂੰ ਸੇਫ ਵੀ ਰੱਖ ਲੈਂਦੀਆਂ। ਸੋ ਇਹ ਵੀ ਇੱਕ ਸਿਆਸਤ ਤੇ ਰਣਨੀਤੀ ਹੈ ਜਿਹਦੇ ਤਹਿਤ ਕੁਛ ਹੋ ਰਿਹਾ
ਜੀ। ਅੱਗੇ ਬ੍ਰਾਡ ਸਾਹਿਬ ਬਲਰਾਜ ਸਿੰਘ ਸਾਡੇ ਨਾਲ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ, ਤੇ ਇਹਨਾਂ ਨੇ ਕਿਹਾ ਜੀ ਇੰਜੋਇੰਗ ਲਹਿਰਾਂ ਆਈ ਬਸੰਤ ਪਾਲਾ ਉਡਾਂਤ ਮਲਵਨ ਦੀ ਠੰਡ ਚ ਰਹਿੰਦਿਆਂ ਨੂੰ, ਕਹਿੰਦੇ ਕਹਾਵਤ ਬਹੁਤ ਨਿੱਘ ਦਿੰਦੀ ਹੈ ਜੀ। ਬਲਰਾਜ ਸਿੰਘ ਜੀ ਸਾਡੇ ਵੱਲੋਂ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵੈਸੇ ਵਾਕਈ ਇਹ ਕਹਾਵਤ ਦੇ ਨਾਲ ਹੀ ਥੋੜਾ ਜਿਹਾ ਨਿੱਘ ਲੈ ਲੈਣਾ ਚਾਹੀਦਾ, ਕਿਉਂਕਿ ਓਦਾਂ ਦਾ ਜਦੋਂ ਸਵੇਰੇ ਉੱਠਦੇ ਆ ਤੇ ਤੜਕ ਸਾਰ ਜਿਹੜੀ ਠੰਡ ਹੁੰਦੀ ਹੈ ਨਾ, ਉਹ ਤਾਂ ਹੱਥ ਪੈਰ ਜਮਾਉਂਦੀ ਹੁੰਦੀ ਹੈ ਹਨਾ। ਸੋ ਇਹ ਨਿੱਘ ਜਿਹੜਾ ਇਸ ਕਰਕੇ ਹੀ ਸੋਚ ਕੇ ਲੈ ਲੈਣਾ ਬਣਦਾ ਹੁੰਦਾ ਸਵੇਰੇ ਸਵੇਰੇ ਤਾਂ, ਕਿ ਆਈ ਬਸੰਤ ਤੇ ਪਾਲਾ ਉਡੰਦ। ਸੋ ਬਲਰਾਜ ਸਿੰਘ ਜੀ ਇੱਕ ਹੋਰ ਤੁਹਾਨੂੰ ਬੇਨਤੀ ਕਰਨੀ ਸੀ, ਤੁਸੀਂ ਪਿਛਲੇ ਹਫਤੇ ਦੇ ਪ੍ਰੋਗਰਾਮ ਦੇ ਵਿੱਚ ਇੱਕ ਟਿਕਟ ਜਿੱਤੀ ਸੀ ਮੂਵੀ ਦੀ, ਔਰ ਤੁਸੀਂ ਉਹ ਟਿਕਟ ਹਾਲੇ ਤੱਕ ਲਈ ਨਹੀਂ ਹੈ ਸਾਡੇ ਤੋਂ। ਸੋ ਜ਼ਰੂਰ ਆਪਣਾ ਫੋਨ ਨੰਬਰ ਸਾਨੂੰ ਭੇਜੋ ਤਾਂ ਕਿ ਅਸੀਂ ਜਿਹੜੀ ਟਿਕਟ ਹੈ ਤੁਹਾਡੇ ਤੱਕ ਪਹੁੰਚਦੀ ਕਰ ਸਕੀਏ, ਜਾਂ ਫਿਰ ਤੁਸੀਂ ਸਾਡੇ ਤੋਂ ਪ੍ਰਾਪਤ ਕਰ ਸਕੋ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਫੋਟੋ ਵੀ ਭੇਜੀ ਹੈ ਜਿਹਦੇ ਵਿੱਚ ਮੈਨੂੰ ਲੱਗਦਾ ਜਿਹੜੇ ਗਰਾਊਂਡ ਨਟ ਟ੍ਰੀਜ਼ ਨੇ ਨਾ, ਉਹਨਾਂ ਦੇ ਉੱਤੇ ਬਹੁਤ ਸੋਹਣੇ ਸੋਹਣੇ ਫੁੱਲ ਖਿੜ ਰਹੇ ਆ ਇਸ ਵੇਲੇ, ਔਰ ਬਹੁਤ ਪਿਆਰੇ ਲੱਗਦੇ ਆ ਜਦੋਂ ਇਸ ਰੁੱਤ ਦੇ ਵਿੱਚ ਉਹ ਫੁੱਲ ਖਿੜਦੇ ਆ, ਔਰ ਬਹੁਤ ਸਾਰੇ ਸੜਕਾਂ ਦੇ ਉੱਤੇ ਜਿਹੜੇ ਦਰਖਤ ਲੱਗੇ ਹੋਏ ਆ ਤੇ ਉਹਨਾਂ ਦੇ ਨਾਲ ਹੋਰ ਜ਼ਿਆਦਾ ਸੁਹਾਵਣਾ ਲੱਗਦਾ ਆਲਾ ਦੁਆਲਾ। ਬਹੁਤ ਬਹੁਤ ਧੰਨਵਾਦ ਇਸ ਤਸਵੀਰ ਦੇ ਨਾਲ ਸਾਂਝ ਪਾਉਣ ਦੇ ਲਈ। ਅੱਗੇ ਜੋਗਿੰਦਰ ਸਿੰਘ ਸੋਹੀ ਜਗਰਾਓਂ ਸਿਡਨੀ ਵਾਲੇ, ਇਹ ਵੀ ਭਾਜੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪਾਂ ਦੋਵਾਂ ਨੂੰ। ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ, ਤੇ ਨਾਲ ਫਤਿਹ ਬੁਲਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਤੇ ਸਾਰੇ ਹਰਮਨ ਪਰਿਵਾਰ ਦੇ ਲਿਸਨਰਸ ਨੂੰ ਵੀ, ਸਾਰਿਆਂ ਨੂੰ ਫਤਿਹ ਪਹੁੰਚ ਗਈ ਹੈ ਤੁਹਾਡੀ, ਤੇ ਇਹਨਾਂ ਨੇ ਵੀ ਬਹੁਤ ਸੋਹਣਾ ਵਿਚਾਰ ਭੇਜਿਆ ਦੇ ਸਿਖਰਾਂ ਤੇ ਉਹੀ ਪਹੁੰਚਦੇ ਨੇ ਜੋ ਬਦਲੀ ਨਾ ਲਿਆਉਣ ਦੀ ਸੋਚ ਰੱਖਦੇ ਨੇ। ਬਹੁਤ ਖੂਬ ਜੀ, ਬਹੁਤ ਖੂਬ, ਔਰ ਮੈਨੂੰ ਲੱਗਦਾ ਇਹ ਅੱਜ ਦੇ ਦੌਰ ਦੇ ਵਿੱਚ ਇਸ ਅਸੂਲ ਨੂੰ ਜਾਂ ਇਸ ਨੀਤੀ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ, ਬਹੁਤ, ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਆਪਾਂ ਦੇਖ ਰਹੇ ਹਾਂ ਆਲੇ ਦੁਆਲੇ ਸਿਰਜਿਆ ਜਾ ਰਿਹਾ, ਉਸ ਮਾਹੌਲ ਦੇ ਵਿੱਚ ਬਦਲਾ ਲੈਣ ਦੀ ਨੀਤੀ ਦੇ ਤਹਿਤ ਆਪਸ ਦੇ ਵਿੱਚ ਜਿਹੜੀ ਇੱਕ ਨਫ਼ਰਤ ਆ, ਇੱਕ ਵਿਗਾੜ ਆ ਹਨਾ, ਉਹ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਖਤਰਨਾਕ ਸਿੱਧ ਹੋ ਰਿਹਾ। ਇਸ ਕਰਕੇ ਬਦਲਾਅ ਲਿਆਉਣ ਦੀ ਜਿਹੜੀ ਸੋਚ ਹੈ ਉਹ ਬਹੁਤ ਜ਼ਰੂਰੀ ਹੈ ਇਸ ਦੌਰ ਦੇ ਵਿੱਚ ਅਪਣਾਉਣੀ। ਬਹੁਤ ਬਹੁਤ ਧੰਨਵਾਦ ਇਸ ਸੋਹਣੇ ਵਿਚਾਰ ਦੇ ਲਈ ਜੋਗਿੰਦਰ ਸਿੰਘ ਜੀ। ਅੱਗੇ ਬਚਿੱਤਰ ਮਾੜ ਭੁੱਲਰ ਫਿਰੋਜ਼ਪੁਰ ਵਾਲੇ ਇਹ ਵੀ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਫਤਿਹ ਬੁਲਾ ਰਹੇ ਨੇ ਸਾਡੇ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਤੁਸੀਂ ਜੁੜਨਾ ਕੀਤਾ ਪ੍ਰੋਗਰਾਮ ਦੇ ਵਿੱਚ ਤੇ ਸਿਡਨੀ ਤੋਂ ਸਾਡੇ ਨਾਲ ਬਹੁਤ ਦੇਰ ਤੋਂ ਸੁਖਵਿੰਦਰ ਸੌਂਕ ਹੋਰਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਜਿੰਦਰ ਸਿੰਘ ਖੰਨਾ ਸਿਡਨੀ ਵਾਲੇ ਉਹ ਵੀ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ। ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਾਕੀ ਕਹਿੰਦੇ ਲਵ ਟੂ ਹੀਅਰ ਲਹਿਰਾਂ ਸਪੈਸ਼ਲੀ ਔਨ ਟਿਊਜ਼ਡੇ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਇਹਨਾਂ ਨੇ ਇੱਕ ਸੋਹਣਾ ਜਿਹਾ ਵਿਚਾਰ ਵੀ ਭੇਜਿਆ, ਕਹਿੰਦੇ ਜਦੋਂ ਤੋਂ ਸਕੂਲ ਦੇ ਇਮਤਿਹਾਨਾਂ ਵਾਲੀ ਜ਼ਿੰਦਗੀ ਖਤਮ ਹੋਈ ਹੈ ਤੇ ਹੁਣ ਜ਼ਿੰਦਗੀ ਦੇ ਇਮਤਿਹਾਨ ਸ਼ੁਰੂ ਹੋ ਗਏ ਨੇ। ਬਿਲਕੁਲ ਜੀ ਬਿਲਕੁਲ, ਔਰ ਇਹਨਾਂ ਇਮਤਿਹਾਨਾਂ ਦੇ ਵਿੱਚ ਹਮੇਸ਼ਾ ਹਰ ਕਿਸੇ ਦੀ ਜਿਹੜੀ ਇਹੀ ਹੁੰਦੀ ਹੈ, ਜਿਹੜੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਹਰ ਇਮਤਿਹਾਨ ਦੇ ਵਿੱਚ ਕਾਮਯਾਬ ਹੋਈਏ, ਹਨਾ। ਤੇ ਜਦੋਂ ਹਰ ਇਮਤਿਹਾਨ ਦੇ ਵਿੱਚ ਕਾਮਯਾਬੀ ਨਹੀਂ ਮਿਲਦੀ ਤੇ ਫੇਰ ਹੁੰਦਾ ਕਿ ਪਤਾ ਨੀ ਅਗਲਾ ਜਿਹੜਾ ਇਮਤਿਹਾਨ ਹੈ ਉਹ ਕਿੰਨਾ ਔਖਾ ਹੋਣਾ। ਜਦਕਿ ਦੇਖੋ ਜੀ ਇਮਤਿਹਾਨ ਜਿਹੜੇ ਆ ਜੇ ਜ਼ਿੰਦਗੀ ਦੇ ਵਿੱਚ ਆਉਂਦੇ ਆ ਤਾਂ ਇਹਨਾਂ ਦੇ ਵਿੱਚ ਕਦੇ ਫੇਲ ਕਦੇ ਪਾਸ ਵਾਲੀ ਜਿਹੜੀ ਗੇਮ ਹੈ ਉਹ ਖੇਡ ਲੈਣੀ ਚਾਹੀਦੀ ਹੈ, ਹਨਾ। ਸੋ ਆਪਾਂ ਨਿੱਕੇ ਹੁੰਦੇ ਖੇਡਦੇ ਹੁੰਦੇ ਸੀ ਕਦੇ ਪਾਸ ਕਦੇ ਫੇਲ, ਹਨਾ। ਉਹ ਜਿਹੜਾ ਭੱਬੂ ਜਿਹਾ ਬੈਠਦਾ ਹੁੰਦਾ ਸੀਗਾ ਉਹਨੂੰ ਉਡਾ ਕੇ, ਹਨਾ, ਜਿਹਨੂੰ ਅੱਜ ਕੱਲ੍ਹ ਲੇਡੀ ਬੱਗ ਕਹਿੰਦੇ ਆ ਬੱਚੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸੋਹਣੇ ਵਿਚਾਰ ਦੇ ਲਈ, ਧੰਨਵਾਦ ਜੀ। ਔਰ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਤੁਹਾਡੇ ਜਿਹੜੇ ਵਿਚਾਰ ਹੈ ਉਹ ਤੁਹਾਡੇ ਜਿਹੜੇ ਸੁਨੇਹੇ ਆ ਉਹ ਅਸੀਂ ਸ਼ਾਮਲ ਕਰਦੇ ਰਹਾਂਗੇ ਪ੍ਰੋਗਰਾਮ ਚ। ਪਰ ਫਿਲਹਾਲ ਜਿਹੜਾ ਖਬਰਾਂ ਦਾ ਸਿਲਸਿਲਾ ਉਹ ਮਿੰਟੂ ਬਰਾੜ ਹੋਰਾਂ ਦੇ ਨਾਲ ਸਾਨੂੰ ਇੱਥੇ ਖਤਮ ਕਰਨਾ ਪੈਣਾ ਕਿਉਂਕਿ ਬਰਾੜ ਸਾਹਿਬ ਅੱਜ ਇੱਕ ਖਾਸ ਰੁਝੇਵੇ ਦੇ ਵਿੱਚ ਬਿਜ਼ੀ ਨੇ। ਸੋ ਅਸੀਂ ਉਹਨਾਂ ਨੂੰ ਵੀ ਇਜਾਜ਼ਤ ਦੇਣੀ ਹੈ, ਪਰ ਜਾਣ ਪਹਿਲਾਂ ਇੱਕ ਸੁਨੇਹਾ ਜਿਹੜਾ ਜ਼ਰੂਰ ਉਹਨਾਂ ਤੋਂ ਲਵਾਂਗੇ ਜੀ। ਬਰਾੜ ਸਾਹਿਬ
ਬਿਲਕੁਲ ਜੀ, ਇੱਕ ਤਾਂ ਇਧਰੋਂ ਮਨਦੀਪ ਸਿੰਘ ਗਿੱਲ ਹੋਰਾਂ ਨੇ ਸਾਨੂੰ ਇਨਫੋਰਮੇਸ਼ਨ ਭੇਜੀ ਆ, ਉਹ ਕਹਿੰਦੇ ਜੀ 1951 ਚ 30% ਮੈਡਲ ਜਿੱਤੇ ਸੀ ਏਸ਼ੀਅਨ ਗੇਮਸ ਦੇ ਵਿੱਚ ਤੇ ਹੁਣ ਅਸੀਂ 4% ਜਿੱਤੇ ਆ। ਸੋ ਕਹਿੰਦੇ ਆ ਵੀ ਨਿਗਾਹ
ਓਵਰਆਲ ਜਿਹੜੀ ਆ, ਹਾਂ ਓਵਰਆਲ ਜਿਹੜਾ ਆ ਉਹ ਨਿਗਾਰ ਹੈ, ਪਰ ਜੇ ਇਸ ਵਾਰ ਦੀ ਐਸੇ ਕਾਰਗੁਜ਼ਾਰੀ ਦੀ ਗੱਲ ਕਰੀਏ। ਬਿਲਕੁਲ
ਜੀ ਜੀ ਜੀ, ਸੋ ਇਹ ਬਿਲਕੁਲ ਸਹੀ ਗੱਲ ਕਹੀ ਹੈ। ਸੋ ਇਹੀ ਅਸੀਂ ਕਹਿ ਰਹੇ ਹਾਂ ਵੀ ਹਜੇ ਤੱਕ ਉਹ ਸੁਧਾਰ ਨਹੀਂ ਦੇਖਣ ਨੂੰ ਮਿਲ ਰਿਹਾ। ਜੇ ਪਰ ਜਸਪਾਲ ਸੰਧੂ ਇੱਕ ਜਿਹੜੀ ਇਨਫੋਰਮੇਸ਼ਨ ਭੇਜ ਰਹੇ ਆ ਜੀ, ਹਰਚਰਨ ਕੌਰ ਆ ਜਿਹੜੇ ਕੈਂਸਰ ਨਾਲ ਪੀੜਤ ਆ ਤੇ ਉਹਨਾਂ ਦਾ ਫੇਸਬੁੱਕ ਦੇ ਉੱਤੇ ਬਣਾਇਆ ਹੋਇਆ ਜੀ ਡੋਨੇਸ਼ਨ ਦਾ, ਤੇ ਉਹ ਵੀ ਤੁਸੀਂ ਜਸਪਾਲ ਸੰਧੂ ਹੋਰਾਂ ਦੇ ਪੇਜ ਤੇ ਜਾ ਕੇ ਜਾਂ ਸਰਬਜੀਤ ਹੋਰਾਂ ਨੂੰ ਕਹਿਣਾ ਉਹ ਰੇਡੀਓ ਦੇ ਪੇਜ ਤੇ ਵੀ ਸ਼ੇਅਰ ਕਰ ਦੇਣਗੇ ਤੇ ਉੱਥੇ ਜਾ ਕੇ ਜੋ ਵੀ ਹੈਲਪ ਕਰ ਸਕਦੇ ਆ ਤੇ ਉਹ ਜ਼ਰੂਰ ਕਰਿਓ, ਕਿਉਂਕਿ ਕੋਈ ਵੀ ਲੋੜਵੰਦ ਹੁੰਦਾ ਤੇ ਸਾਡੇ ਇੱਕ ਇੱਕ ਦੋ ਦੋ ਡਾਲਰ ਨਾਲ ਹੀ ਕਈ ਵਾਰੀ ਉਹਨਾਂ ਦਾ ਸਹਾਰਾ ਲੱਗ ਜਾਂਦਾ। ਸੋ ਉਹ ਸੰਧੂ ਸਾਹਿਬ ਵੀ ਮੈਨੂੰ ਇੱਥੇ ਪ੍ਰੋਗਰਾਮ ਦਵਾਉਣ ਉਹਨਾਂ ਨੇ ਇਨਫੋਰਮੇਸ਼ਨ ਭੇਜੀ ਆ। ਸੋ ਪਲੀਜ਼ ਸਰਬਜੀਤ ਤੁਸੀਂ ਵੀ ਇਸ ਬਾਰੇ ਗੌਰ ਕਰਿਓ। ਤੇ ਦੂਜੀ ਜਿਹੜੀ ਜਾਂਦੇ ਜਾਂਦੇ ਇਹੀ ਆ ਜੀ ਵੀ ਅੱਜ ਔਜਲਾ ਸਾਹਿਬ ਸਾਡੇ ਹਜੇ ਮਹਿਮਾਨ ਨੇ, ਅਸੀਂ ਹੁਣ ਉਹਨਾਂ ਨਾਲ ਥੋੜਾ ਜਿਹਾ ਕੋਸ਼ਿਸ਼ ਕਰਦੇ ਹਾਂ, ਥੋੜੀ ਬਹੁਤ ਉਹਨਾਂ ਨਾਲ ਗੱਲਬਾਤ ਹੋਰ ਕਰਨੀ ਆ, ਮਿਲਣਾ ਉਹਨਾਂ ਨੂੰ। ਸੋ ਮੈਂ ਮਾਫੀ ਚਾਹੁੰਦਾ, ਹੁਣ ਮੈਨੂੰ ਜਾਣਾ ਪੈਣਾ ਤੇ ਫਿਰ ਮਿਲਦੇ ਹਾਂ ਜੀ ਕਿਸੇ ਅਗਲੇ ਪ੍ਰੋਗਰਾਮ ਚ
ਜੀ। ਬਹੁਤ ਬਹੁਤ ਧੰਨਵਾਦ ਬਰਾੜ ਸਰ,
ਮਿਹਰਬਾਨੀ
ਜੀ। ਦੋਸਤੋ ਇਹ ਸਨ ਮਿੰਟੂ ਬਰਾੜ ਹੋਰੀ ਜਿਹੜੇ ਕਿ ਖਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਸਾਂਝ ਪਾ ਰਹੇ ਸਨ ਤੇ ਖਬਰਾਂ ਜਿਹੜੀਆਂ ਦੇਸ਼ ਦੁਨੀਆ ਤੋਂ ਇੱਕ ਦੋ ਹੋਰ ਅਸੀਂ ਸ਼ਾਮਲ ਕਰ ਲੈਂਦੇ ਹਾਂ ਤੇ ਫਿਰ ਉਸ ਤੋਂ ਬਾਅਦ ਇਹ ਸਿਲਸਿਲਾ ਜਿਹੜਾ ਉਹ ਖਤਮ ਕਰਾਂਗੇ। ਸੋ ਅਗਲੀ ਖਬਰ ਜਿਹੜੀ ਆ ਰਹੀ ਹੈ ਜੀ ਕਿ ਵੀਅਤਨਾਮ ਦੇ ਵਿੱਚ ਜਿਹੜੀਆਂ ਅੰਤਰਰਾਸ਼ਟਰੀ ਖਬਰਾਂ ਨੇ ਉਹਨਾਂ ਦੇ ਵਿੱਚ ਖਬਰ ਆ ਰਹੀ ਹੈ ਕਿ ਵੀਅਤਨਾਮ ਦੇ ਵਿੱਚ ਹੜ੍ਹ ਦੇ ਜਿਹੜੇ ਹਾਲਾਤ ਆ ਉਹ ਬਣੇ ਹੋਏ ਆ, ਜਿਹਦੇ ਕਾਰਨ 13 ਲੋਕਾਂ ਦੀ ਜਿਹੜੀ ਮੌਤ ਵੀ ਹੋ ਚੁੱਕੀ ਹੈ ਤੇ 13 ਲੋਕਾਂ ਦੀ ਮੌਤ ਦੇ ਨਾਲ ਨਾਲ ਕੁਛ ਲੋਕ ਜਿਹੜੇ ਆ ਉਹ ਲਾਪਤਾ ਵੀ ਪਾਏ ਜਾ ਰਹੇ ਆ। ਸੋ ਉੱਤਰੀ ਤੇ ਮੱਧ ਭਾਗ ਜਿਹੜੇ ਆ ਵੀਅਤਨਾਮ ਦੇ ਉਹਨਾਂ ਹਿੱਸਿਆਂ ਦੇ ਵਿੱਚ ਕਾਫੀ ਜ਼ਿਆਦਾ ਕਹਿੰਦੇ ਮੂਸਲਾਧਾਰ ਬਾਰਿਸ਼ ਹੋਈ ਆ ਜਿਹਦੇ ਕਾਰਨ ਇਹ ਹੜ੍ਹ ਆਏ ਆ ਤੇ ਜ਼ਮੀਨ ਜਿਹੜੀ ਆ ਉਹ ਵੀ ਖਿਸਕੀ ਹੈ। ਸੋ ਜਿਹਦੇ ਕਾਰਨ 13 ਲੋਕਾਂ ਦੀ ਜਿਹੜੀ ਮੌਤ ਆ ਇਹਨਾਂ ਹੜ੍ਹਾਂ ਦੇ ਵਿੱਚ ਹੋਈ ਹੈ। ਸੋ ਕੱਲ੍ਹ ਵੀ ਮੈਂ ਇੱਕ ਖਬਰ ਪੜ੍ਹ ਰਹੀ ਸੀ ਜਿਹਦੇ ਵਿੱਚ ਦੱਸਿਆ ਜਾ ਰਿਹਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਥਾਈਲੈਂਡ ਦੇ ਬੈਂਕਾਕ ਸ਼ਹਿਰ ਦਾ ਵੀ ਦੱਸਿਆ ਜਾ ਰਿਹਾ ਕਿ 40% ਜਿਹੜਾ ਹਿੱਸਾ ਆ ਉਹ ਜਲਵਾਯੂ ਦੇ ਦਬਾਅ ਦੇ ਕਾਰਨ ਸਮੁੰਦਰ ਦੇ ਵਿੱਚ ਸਮਾ ਸਕਦਾ, ਇੱਕ ਭਵਿੱਖਬਾਣੀ ਜਿਹੜੀ ਆ ਉਹ ਵੀ ਆ। ਸੋ ਕਹਿੰਦੇ ਹੁੰਦੇ ਆ ਜੀ ਕਿ ਕੁਦਰਤ ਜਿਹੜੀ ਆ ਦੇਖੋ ਉਸ ਪਰਮਾਤਮਾ ਨੇ ਸਾਜੀ ਆ, ਪਰ ਜਦੋਂ ਕੁਦਰਤ ਜਿਹੜੀ ਆ ਉਹ ਕਹਿਰ ਕਰਨ ਦੇ ਉੱਤੇ ਆਉਂਦੀ ਆ ਤਾਂ ਫੇਰ ਕੋਈ ਵੀ ਸਾਇੰਸ ਜਿਹੜੀ ਆ ਉਹਦੇ ਸਾਹਮਣੇ ਉਹਦੀ ਪੇਸ਼ ਨਹੀਂ ਚੱਲਦੀ, ਹਨਾ। ਸੋ ਅਸੀਂ ਜਿੰਨੇ ਮਰਜ਼ੀ ਕੁਦਰਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਲਈਏ, ਪਰ ਜਦੋਂ ਕੁਦਰਤ ਆਪਣੇ ਭਿਆਨਕ ਰੂਪ ਦੇ ਵਿੱਚ ਆਉਂਦੀ ਆ ਤਾਂ ਫੇਰ ਉਸ ਰੂਪ ਦੇ ਅੱਗੇ ਕਿਸੇ ਦੀ ਵੀ ਪੇਸ਼ ਜਿਹੜੀ ਆ ਉਹ ਨਹੀਂ ਜਾਂਦੀ। ਅਗਲੀ ਖਬਰ ਹੈ ਕਿ ਫਰਾਂਸ ਦੇ ਸਕੂਲਾਂ ਦੇ ਵਿੱਚ ਮੋਬਾਈਲ ਫੋਨਾਂ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਸੋ ਫਰਾਂਸ ਚ ਗਰਮੀ ਦੀ ਛੁੱਟੀਆਂ ਤੋਂ ਬਾਅਦ ਜਿਹੜੇ ਸਕੂਲ ਜਾ ਰਹੇ ਬੱਚੇ ਆ ਉਹਨਾਂ ਨੂੰ ਹੁਣ ਮੋਬਾਈਲ ਫੋਨ ਦੇ ਬਿਨਾਂ ਸਕੂਲ ਜਾਣਾ ਪਵੇਗਾ। ਸਰਕਾਰ ਨੇ ਇੱਕ ਕਾਨੂੰਨ ਪਾਸ ਕਰਕੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਚ ਪੂਰੇ ਦਿਨ ਦੇ ਲਈ ਫੋਨ ਤੇ ਪਾਬੰਦੀ ਲਗਾ ਦਿੱਤੀ ਹੈ ਤੇ ਇਸ ਦੇ ਵਿੱਚ ਬ੍ਰੇਕ ਦਾ ਸਮਾਂ ਵੀ ਸ਼ਾਮਲ ਹੈ। ਹੁਣ ਬ੍ਰੇਕ ਦੇ ਸਮੇਂ ਦੇ ਵਿੱਚ ਵੀ ਉਹ ਫੋਨ ਜਿਹੜਾ ਆ ਉਹ ਨਹੀਂ ਯੂਜ਼ ਕਰ ਸਕਣਗੇ। ਸੋ ਇਸ ਨਿਯਮ ਦੇ ਨਾਲ ਸਿਰਫ ਕੁਝ ਵਿਸ਼ੇਸ਼ ਮਾਮਲਿਆਂ ਚ ਜਾਂ ਫਿਰ ਅਪਾਹਜ ਬੱਚੇ ਜਿਹੜੇ ਆ ਉਹਨਾਂ ਨੂੰ ਛੋਟ ਮਿਲੇਗੀ। ਸੋ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਾਂ ਤਾਂ ਆਪਣਾ ਫੋਨ ਬੰਦ ਕਰਨ ਜਾਂ ਉਹਨਾਂ ਨੂੰ ਲੋਕਰ ਦੇ ਵਿੱਚ ਰੱਖਣ। ਸੋ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਇਹ ਐਲਾਨ ਆ ਉਹ ਸਕੂਲਾਂ ਦੇ ਵਿੱਚ ਕੀਤਾ ਗਿਆ। ਵੈਸੇ ਸਕੂਲਾਂ ਦੇ ਵਿੱਚ ਫੋਨ ਦੀ ਜਿਹੜੀ ਵਰਤੋਂ ਆ ਉਹਦੇ ਉੱਤੇ ਵੈਸੇ ਤਾਂ ਆਮ ਤੌਰ ਤੇ ਪਾਬੰਦੀ ਹੀ ਹੁੰਦੀ ਹੈ, ਪਰ ਕੁਛ ਸਕੂਲਾਂ ਦੇ ਵਿੱਚ ਬ੍ਰੇਕ ਸਮੇਂ ਦੇ ਵਿੱਚ ਜਿਹੜੇ ਵਿਦਿਆਰਥੀ ਆ ਉਹ ਫੋਨ ਉਹ ਵਰਤ ਸਕਦੇ ਆ। ਸੋ ਆਸਟ੍ਰੇਲੀਆ ਦੇ ਵਿੱਚ ਇਹੋ ਜਿਹਾ ਕਾਨੂੰਨ ਹੈ ਕਿ ਵੈਸੇ ਨਹੀਂ ਵਰਤ ਸਕਦੇ ਪਰ ਬ੍ਰੇਕ ਦੌਰਾਨ ਉਹ ਜਿਹੜਾ ਫੋਨ ਹੈ ਉਹ ਵਰਤ ਸਕਦੇ ਆ। ਸੋ ਬ੍ਰਾਜ਼ੀਲ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੋਇਆ ਜੀ। 200 ਸਾਲ ਪੁਰਾਣੇ ਅਜਾਇਬ ਘਰ ਨੂੰ ਅੱਗ ਲੱਗ ਗਈ ਆ ਉੱਥੇ। ਸੋ ਬ੍ਰਾਜ਼ੀਲ ਦੇ ਰਿਓ ਡੀ ਜਨੇਰੋ ਚ ਰਾਸ਼ਟਰੀ ਅਜਾਇਬ ਘਰ ਦੇ ਵਿੱਚ ਕਹਿੰਦੇ ਭਿਆਨਕ ਅੱਗ ਲੱਗੀ ਹੈ ਤੇ ਦੇਸ਼ ਦਾ ਸਭ ਤੋਂ ਪੁਰਾਣਾ ਵਿਗਿਆਨਕ ਸੰਸਥਾਨ ਵੀ ਹੈ। ਸੋ ਬੀਬੀਸੀ ਨੇ ਕੱਲ ਹੀ ਦੱਸਿਆ ਕਿ ਫਾਇਰ ਬ੍ਰਿਗੇਡ ਮੁਲਾਜ਼ਮ ਇਮਾਰਤ ਚ ਲੱਗੀ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਆ, ਜਿਸ ਚ 2 ਕਰੋੜ ਤੋਂ ਵੀ ਜ਼ਿਆਦਾ ਕੀਮਤੀ ਚੀਜ਼ਾਂ ਜਿਹੜੀਆਂ ਉਹ ਰੱਖੀਆਂ ਹੋਈਆਂ ਨੇ। ਸੋ ਉਧਰ ਜੀ ਇੱਕ ਭਾਰਤੀ ਨੇ 23 ਕਰੋੜ ਦੀ ਲਾਟਰੀ ਜਿੱਤ ਲਈ ਹੈ ਦੁਬਈ ਦੇ ਵਿੱਚ। ਸੋ ਸੰਯੁਕਤ ਅਰਬ ਅਮੀਰਾਤ ਦੇ ਵਿੱਚ ਇੱਕ ਭਾਰਤੀ ਨੇ ਵੱਡੀ ਲਾਟਰੀ ਜਿੱਤੀ ਹੈ। ਸੋ ਇਸ ਵਾਰ ਕਹਿੰਦੇ ਜਾਰਜ ਮੈਥਿਊ ਦੀ 12 ਕਰੋੜ ਦਰਾਮ ਦੀ ਲਾਟਰੀ ਨਿਕਲੀ ਹੈ ਜਿਹਦੀ ਕੀਮਤ ਜਿਹੜੀ 23 ਕਰੋੜ ਰੁਪਏ ਹੈ। ਸੋ ਮੈਥਿਊ ਨੇ ਆਬੂ ਧਾਬੀ ਦੀ ਬਿਗ ਟਿਕਟ ਲਾਟਰੀ ਦੇ ਵਿੱਚ ਜਿਹੜਾ ਨੰਬਰ ਸੀ ਖਰੀਦਿਆ ਸੀਗਾ ਇਹ ਵਾਲਾ, ਤੇ ਸੋਮਵਾਰ ਨੂੰ ਉਹਨਾਂ ਨੂੰ ਇਹ ਮਾਸਿਕ ਲਾਟਰੀ ਦਾ ਜੇਤੂ ਐਲਾਨ ਕੀਤਾ ਗਿਆ। ਕਿਆ ਬਾਤ ਹੈ। ਸੋ ਇੱਥੇ ਹੀ ਜੀ ਖਬਰਾਂ ਜਿਹੜੀਆਂ ਹੁਣ ਆਪਾਂ ਰੋਕਦੇ ਹਾਂ, ਖਬਰਾਂ ਦਾ ਸਿਲਸਿਲਾ ਜਿਹੜਾ ਉਹ ਇੱਥੇ ਹੀ ਰੋਕਦੇ ਹਾਂ ਤੇ ਅਗਲਾ ਜਿਹੜਾ ਸਿਲਸਿਲਾ ਆ ਉਹ ਅਸੀਂ ਲੈ ਕੇ ਆਉਂਦੇ ਹਾਂ ਬਹੁਤ ਜਲਦੀ। ਫਿਲਹਾਲ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ, ਗੀਤ ਤੋਂ ਬਾਅਦ ਫਿਰ ਕੁਛ ਤੁਹਾਡੇ ਪਿਆਰੇ ਪਿਆਰੇ ਸੁਨੇਹੇ ਉਹਨਾਂ ਦੇ ਨਾਲ ਦੁਬਾਰਾ ਹਾਜ਼ਰ ਹੋਣੇ। ਬਣੇ ਰਹੋ ਇਸੇ ਤਰ੍ਹਾਂ
ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਉ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਨ ਆਸਟ੍ਰੇਲੀਆ ਕਾਲ +1 2808056063 ਫੋਰ USA ਕਾਲ +1 2139924242 ਔਰ +1 1712432587 ਫੋਰ UK ਕਾਲ +44330102455 ਫੋਰ ਕੈਨੇਡਾ ਕਾਲ +1 8676750264 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98 55 80 33 91 9855803391 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਜੀ ਦੋਸਤੋ, ਆਰਿਫ ਲੋਹਾਰ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਦੇ ਸੀ ਦਿਲਾਂ ਦੇ ਵਿੱਚ ਰੱਬ ਵਸਦਾ ਚੰਗਾ ਹੁੰਦਾ ਨਹੀਂ ਦਿਲਾਂ ਨੂੰ ਦਿਖਾਉਣਾ। ਬਿਲਕੁਲ ਜੀ, ਅਸੀਂ ਤਾਂ ਹਮੇਸ਼ਾ ਹੀ ਇਹ ਗੱਲ ਕਹਿੰਦੇ ਹਾਂ, ਔਰ ਮੇਨ ਜਿਹੜੀ ਗੱਲ ਹੈ ਕਿ ਕਹਿਣਾ ਹੀ ਜਿਹੜਾ ਉਹ ਜ਼ਰੂਰੀ ਨਹੀਂ ਹੁੰਦਾ, ਕਹਿ ਕੇ ਉਸ ਚੀਜ਼ ਦੇ ਉੱਤੇ ਅਮਲ ਕਰਨਾ ਉਹ ਹੋਰ ਵੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਨਾ। ਔਰ ਜੇਕਰ ਤੁਸੀਂ ਇਹ ਸੋਚ ਲੈਂਦੇ ਹਾਂ ਕਿ ਅਸੀਂ ਕਿਸੇ ਦੇ ਦਿਲ ਨੂੰ ਨਹੀਂ ਦਿਖਾਉਣਾ, ਤਾਂ ਕਈ ਵਾਰ ਕੀ ਹੁੰਦਾ ਕਿ ਤੁਸੀਂ ਇਸ ਆਸ ਦੇ ਵਿੱਚ ਆਪਣੇ ਆਪ ਨੂੰ ਜ਼ਿਆਦਾ ਦੁਖੀ ਕਰ ਰਹੇ ਹੁੰਦੇ ਆ, ਹਨਾ। ਪਰ ਇੱਥੇ ਹੁਣ ਜਿਹੜੀ ਜ਼ਿੰਦਗੀ ਆ ਉਹ ਦੋਵਾਂ ਪੱਖਾਂ ਤੋਂ ਸਾਨੂੰ ਦੇਖਣੀ ਬਣਦੀ ਹੈ। ਜੇਕਰ ਅਸੀਂ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੁੰਦੇ, ਤਾਂ ਸਾਨੂੰ ਖੁਦ ਨੂੰ ਵੀ ਆਪਣੇ ਆਪ ਨੂੰ ਜਿਹੜਾ ਦੁੱਖ ਦੇਣਾ ਨਹੀਂ ਬਣਦਾ ਹੁੰਦਾ। ਸੋ ਇਸ ਕਰਕੇ ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦਾ ਇਹੋ ਜਿਹਾ ਜਿਹੜਾ ਅਹਿਸਾਸ ਆ ਉਸ ਨੂੰ ਤਿਆਗ ਦਈਏ, ਤਾਂ ਮੈਨੂੰ ਲੱਗਦਾ ਫਿਰ ਆਪਣੇ ਆਪ ਨੂੰ ਵੀ ਅਸੀਂ ਦੁਖੀ ਨਹੀਂ ਕਰਦੇ। ਸੋ ਗੱਲ ਉਹੀ ਆ ਜਾਂਦੀ ਹੈ ਕਿ ਅਸੀਂ ਉਸਾਰੂ ਜਾਂ ਅਸੀਂ ਪੋਜ਼ਿਟਿਵ ਜਿਹੜਾ ਵੀ ਆ ਉਹ ਕਿਸ ਤਰ੍ਹਾਂ ਚਾਹੁੰਦਾ, ਹਨਾ। ਤੇ ਇਹ ਗੱਲਬਾਤ ਜਿਹੜੀ ਆ ਇਹ ਅਸੀਂ ਅੱਜ ਦੇ ਟੋਪਿਕ ਦੇ ਉੱਤੇ ਜਦੋਂ ਡਿਸਕਸ਼ਨ ਕਰਾਂਗੇ ਉਦੋਂ ਵੀ ਗੱਲ ਕਰਾਂਗੇ। ਸੋ ਸਿਮਰਦੀਪ ਹੈਰੀ ਹੋਰਾਂ ਨੂੰ ਅਸੀਂ ਲਵਾਂਗੇ ਉਸ ਮੌਕੇ ਨਾਲ, ਤੇ ਅੱਜ ਗੱਲ ਕਰਾਂਗੇ ਜੀ ਕਿ ਜ਼ਿੰਦਗੀ ਦੇ ਵਿੱਚ ਜਿਵੇਂ ਦੁੱਖ ਤੇ ਸੁੱਖ ਆਉਂਦੇ ਨੇ, ਇਸੇ ਤਰ੍ਹਾਂ ਖੁਸ਼ੀਆਂ ਤੇ ਉਦਾਸੀਆਂ ਵੀ ਕਈ ਵਾਰ ਸਾਡੀ ਜ਼ਿੰਦਗੀ ਦਾ ਹਿੱਸਾ ਬਣਦੀਆਂ ਨੇ। ਸੋ ਉਸ ਉਦਾਸੀ ਦੇ ਮਾਹੌਲ ਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ, ਔਰ ਜੇਕਰ ਸੁੱਖਾਂ ਨੂੰ ਅਸੀਂ ਖੁਸ਼ ਹੋ ਕੇ ਮੰਨਦੇ ਹਾਂ ਤਾਂ ਫਿਰ ਦੁੱਖ ਦੇ ਸਮੇਂ ਦੇ ਵਿੱਚ ਹਾਰ ਮੰਨ ਜਾਣੀ ਕਿੰਨੀ ਕੁ ਜਾਇਜ਼ ਹੈ, ਜਾਂ ਫਿਰ ਦੁੱਖ ਨੂੰ ਦੁੱਖ ਤੋਂ ਪਰੇਸ਼ਾਨ ਹੋ ਜਾਣਾ ਕਿੰਨਾ ਕੁ ਜਾਇਜ਼ ਹੈ। ਇਸੇ ਤਰ੍ਹਾਂ ਜੇਕਰ ਖੁਸ਼ੀਆਂ ਜੇ ਅਸੀਂ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਬਟੋਰਨਾ ਚਾਹੁੰਦੇ, ਤਾਂ ਜੇਕਰ ਕਿਤੇ ਉਦਾਸੀ ਵੀ ਆਉਂਦੀ ਆ ਤਾਂ ਉਸ ਤੋਂ ਅਸੀਂ ਘਬਰਾਉਣਾ ਕਿਉਂ ਕਰਦੇ ਹਾਂ। ਮਤਲਬ ਬਹੁਤ ਵਾਰ ਕੀ ਹੁੰਦਾ ਕਿ ਉਦਾਸੀ ਨੂੰ ਇਸ ਤਰ੍ਹਾਂ ਸਮਝਿਆ ਜਾਂਦਾ ਕਿ ਸ਼ਾਇਦ ਜੇ ਉਦਾਸੀ ਆ ਗਈ ਆ ਤਾਂ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਆਸਾਂ ਲਗਾਈਆਂ ਹੋਈਆਂ ਸ਼ਾਇਦ ਉਹਨਾਂ ਆਸਾਂ ਦੇ ਪੂਰਿਆਂ ਨਾ ਹੋਣ ਦੀ ਕੋਈ ਉਦਾਸੀ ਆ, ਪਰ ਇਹ ਨਹੀਂ ਹੁੰਦਾ। ਮੈਨੂੰ ਲੱਗਦਾ ਕਿ ਇਹ ਇੱਕ ਮੂਡ ਚੇਂਜ ਆ, ਹਨਾ। ਕਦੇ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਮੂਡ ਆ ਉਹ ਭਾਵਨਾਵਾਂ ਦੇ ਵੇਗ ਦੇ ਵਿੱਚ ਤੁਹਾਡਾ ਚੇਂਜ ਹੁੰਦਾ, ਹਨਾ। ਸੋ ਇਸ ਕਰਕੇ ਜੇਕਰ ਕਈ ਵਾਰ ਹੁੰਦਾ ਕਿ ਕਿਸੇ ਨੂੰ ਤੁਸੀਂ ਯਾਦ ਕਰ ਰਹੇ ਹਾਂ, ਹਨਾ, ਕਿਸੇ ਜੋ ਇਸ ਜਹਾਨ ਦੇ ਵਿੱਚ ਨਹੀਂ ਆ, ਤਾਂ ਜੇਕਰ ਕਦੇ ਦਿਲ ਭਾਰੇ ਆਵੇ ਤਾਂ ਫਿਰ ਰੋ ਲੈਣਾ ਜਿਹੜਾ ਉਹ ਮੈਨੂੰ ਲੱਗਦਾ ਬਿਹਤਰ ਹੁੰਦਾ, ਜਦਕਿ ਅਸੀਂ ਉਸ ਚੀਜ਼ ਨੂੰ ਅੰਦਰ ਹੀ ਅੰਦਰ ਜੇ ਦਬਾਉਂਦੇ ਹਾਂ ਤਾਂ ਉਹ ਸਾਡੇ ਸਰੀਰ ਦੇ ਲਈ ਵੀ ਖਤਰਨਾਕ ਹੁੰਦਾ। ਸੋ ਇਹਨਾਂ ਗੱਲਾਂ ਦੇ ਉੱਤੇ ਅੱਜ ਅਸੀਂ ਖੁੱਲੀ ਗੱਲਬਾਤ ਵੀ ਕਰਾਂਗੇ ਇਸ ਟੋਪਿਕ ਦੇ ਉੱਤੇ। ਤੁਸੀਂ ਸਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੁੜਨਾ, ਪਰ ਫਿਲਹਾਲ ਸਾਡੇ ਨਾਲ ਕੁਛ ਹੋਰ ਦੋਸਤ ਵੀ ਬਣੇ ਹੋਏ, ਅਸੀਂ ਉਹਨਾਂ ਦੇ ਮੈਸੇਜ ਲੈ ਲਈਏ। ਰਾਜ ਮਹਿੰਦਰ ਸਿੰਘ ਕਾਫੀ ਦੇਰ ਦੇ ਸਾਡੇ ਨਾਲ ਬਣੇ ਹੋਏ ਆ, ਇਸ ਤੋਂ ਬਾਅਦ ਅਰਸ਼ ਮੱਲੀ ਹੋਰੀ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ, ਤੇ ਇਹਨਾਂ ਨੇ ਇੱਕ ਵਿਚਾਰ ਭੇਜਿਆ। ਕਹਿੰਦੇ ਅੱਜ ਦੇ ਸਮੇਂ 'ਚ ਜਿਹੜਾ ਟੇਢਾ ਹੈ ਉਹਨੂੰ ਛੱਡ ਦਿੰਦੇ ਨੇ, ਤੇ ਜਿਹੜਾ ਸਿੱਧਾ ਉਸ ਨੂੰ ਥੋਕ ਦਿੰਦੇ ਨੇ। ਬਿਲਕੁਲ ਜੀ, ਇਹ ਵੀ ਇੱਕ ਸੱਚ ਆ, ਹਨਾ। ਔਰ ਜ਼ਿੰਦਗੀ ਦੇ ਵਿੱਚ ਇਹੀ ਆ ਕਿ ਬਹੁਤ ਤਰ੍ਹਾਂ ਦੇ ਰੰਗ ਨੇ, ਬਹੁਤ ਤਰ੍ਹਾਂ ਦੇ ਲੋਕ ਨੇ, ਬਹੁਤ ਤਰ੍ਹਾਂ ਦਾ ਜਿਹੜਾ ਵਿਵਹਾਰ ਹੈ ਲੋਕਾਂ ਦਾ, ਹਨਾ। ਤੇ ਇਹਨਾਂ ਨੇ ਨਾ ਇੱਕ ਫੋਟੋ ਵੀ ਭੇਜੀ ਆ ਜਿਹਦੇ ਵਿੱਚ ਟੇਢੇ ਜਿਹੜੇ ਕੇਲੇ ਆ ਉਹਨਾਂ ਨੂੰ ਛੱਡ ਦਿੱਤਾ ਜਾਂਦਾ, ਹਨਾ, ਉਹਨਾਂ ਨੂੰ ਕੱਢ ਦਿੱਤਾ ਜਾਂਦਾ, ਤੇ ਜਿਹੜੇ ਸਿੱਧੇ ਆ ਉਹਨਾਂ ਨੂੰ ਧੁਰ ਅੰਦਰ ਤੱਕ ਗੱਢ ਦਿੱਤਾ ਜਾਂਦਾ, ਹਨਾ। ਸੋ ਇਸ ਤਰ੍ਹਾਂ ਦੀ ਤਸਵੀਰ ਦੇ ਰਾਹੀਂ ਇਹਨਾਂ ਨੇ ਜਿਹੜੇ ਮਨੁੱਖ ਆ ਉਹਨਾਂ ਦੀ ਤੁਲਨਾ ਵੀ ਕੀਤੀ ਹੈ। ਸੋ ਅਰਸ਼ ਜੀ, ਕਹਿ ਸਕਦੇ ਹਾਂ ਕਿ ਜ਼ਿੰਦਗੀ ਦਾ ਇਹ ਵੀ ਇੱਕ ਸੱਚ ਹੈ, ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਆਪ ਦੇ ਵਿੱਚ ਉਹ ਟੇਢਾਪਨ ਜਿਹੜਾ ਆ ਉਹ ਨਾ ਲਿਆਈਏ, ਹਨਾ। ਜੇਕਰ ਜ਼ਿੰਦਗੀ ਜਿਹੜੀ ਉਹ ਸਿੱਧ ਪੱਧਰੀ ਰੱਖਾਂਗੇ ਤਾਂ ਜਿਹੜੇ ਸਾਨੂੰ ਠੋਕਣ ਵਾਲੇ ਆ, ਜਿਹਨਾਂ ਨੂੰ ਅਸੀਂ ਸੋਚਦੇ ਹਾਂ ਕਿ ਉਹ ਲੋਕ ਜਿਹੜੇ ਸਾਡੇ ਨਾਲ ਟੇਢਾ ਚੱਲਦੇ ਨੇ, ਹਨਾ, ਕਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਜਿਉਂਦਿਆਂ ਹੀ ਇਸ ਜਿਹੜਾ ਜਾਮਾ ਆ, ਜਿਹੜਾ ਮਨੁੱਖੀ ਜਾਮਾ ਮਿਲਿਆ ਹੋਇਆ ਉਹਦੇ ਵਿੱਚ ਹੀ ਕਦੇ ਨਾ ਕਦੇ ਸਬਕ ਜਿਹੜਾ ਆ ਉਹ ਜ਼ਰੂਰ ਉਹਨਾਂ ਨੂੰ ਮਿਲਦਾ, ਉਹ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਸਕਦੇ ਹਾਂ। ਕਿਉਂਕਿ ਕਹਿੰਦੇ ਹੁੰਦੇ ਆ ਕਿ ਨੇਕੀ ਜਿਹੜੀ ਆ ਉਹ ਬਹੁਤ ਦੇਰ ਦੇ ਨਾਲ ਪਛਾਣੀ ਜਾਂਦੀ ਆ, ਹਨਾ, ਪਰ ਉਹਦੀ ਅਹਿਮੀਅਤ ਜਿਹੜੀ ਆ ਉਹ ਹਮੇਸ਼ਾ ਦੇ ਲਈ ਹੁੰਦੀ ਆ। ਪਰ ਜਿਹੜੀ ਬੁਰਾਈ ਆ ਉਹ ਭਾਵੇਂ ਛੇਤੀ ਕਿਤੇ ਜ਼ਾਹਰ ਨਾ ਹੋਵੇ, ਪਰ ਉਹ ਜਿਹੜੀ ਬੁਰਾਈ ਆ ਉਹਦੀ ਅਹਿਮੀਅਤ ਜਿਹੜੀ ਕੋਈ ਨਹੀਂ ਰਹਿੰਦੀ ਬਾਅਦ ਵਿੱਚ, ਹਨਾ, ਜੇਕਰ ਉਹ ਜੱਗ ਜ਼ਾਹਰ ਹੋ ਜਾਂਦੀ ਹੈ। ਸੋ ਇਸ ਕਰਕੇ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਅਸੀਂ ਜਿਹੜਾ ਜੀਵਨ ਆ ਉਹ ਸਿੱਧ ਪੱਧਰਾਂ ਹੀ ਰੱਖੀਏ ਆਪਣਾ, ਹਨਾ। ਬਹੁਤ ਬਹੁਤ ਧੰਨਵਾਦ ਸੋਹਣੇ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ। ਪਾਲਾ ਡਾਂਸ ਪ੍ਰੋਗਰਾਮ ਵਾਲੇ ਉਹ ਵੀ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ। ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋ, ਵੈਸੇ ਜਿਹੜੀ ਪ੍ਰੋਗਰਾਮ ਦੀ ਜਿਹੜੀ ਪੇਸ਼ਕਾਰੀ ਆ ਉਹ ਅੱਜ ਉਸ ਢੰਗ ਦੇ ਨਾਲ ਤਾਂ ਨਹੀਂ ਹੋ ਰਹੀ ਕਿਉਂਕਿ ਆਵਾਜ਼ ਜਿਹੜੀ ਮੇਰੀ ਕਾਫੀ ਡਾਊਨ ਹੈ ਅੱਜ, ਪਰ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਉਹਨੂੰ ਥੋੜਾ ਜਿਹਾ ਹੋਰ ਬਿਹਤਰ ਕਰ ਸਕਾਂ ਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜਾ ਰਾਬਤਾ ਆ ਉਹ ਇਸੇ ਤਰ੍ਹਾਂ ਬਣਿਆ ਰੱਖ ਸਕਾਂ। ਪ੍ਰੋਗਰਾਮ ਦੇ ਵਿੱਚ ਵਕਤ ਜਿਹੜਾ ਇੱਕ ਬ੍ਰੇਕ ਦਾ ਹੋ ਗਿਆ, ਇਸ ਵੇਲੇ ਬ੍ਰੇਕ ਤੋਂ ਬਾਅਦ ਕੁਛ ਜ਼ਰੂਰੀ ਜਾਣਕਾਰੀਆਂ ਦੇ ਨਾਲ ਇੱਕ ਵਾਰ ਫਿਰ ਹਾਜ਼ਰ ਹੁੰਦੇ ਹਾਂ ਜਲਦੀ, ਪਰ ਫਿਲਹਾਲ ਇੱਕ ਵਪਾਰਕ ਵਕਫਾ।
MVP ਅਕਾਊਂਟੈਂਟਸ ਰਮਨ ਸਿੰਘ ਹਨ ਤੁਹਾਡੇ ਅਕਾਊਂਟੈਂਟ, ਟੈਕਸ ਏਜੰਟ ਅਤੇ ਐਡਵਾਈਜ਼ਰ। 116 ਮੇਨ ਸਟ੍ਰੀਟ, ਪੈਕਿੰਗਹੈਮ, ਵਿਕਟੋਰੀਆ। ਟੈਕਸ ਸੰਬੰਧੀ ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਹੁਣੇ ਹੀ ਸੰਪਰਕ ਕਰੋ ਰਮਨ ਸਿੰਘ ਨੂੰ 0431-023-049 ਤੇ। ਯੋਰ ਸਕਸੈਸ ਇਜ਼ ਆਰ ਬਿਜ਼ਨਸ। MVP ਅਕਾਊਂਟੈਂਟ ਅਕਾਊਂਟੈਂਟ। ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 ਰੋਬਿਨਸਨ ਸਟ੍ਰੀਟ, ਡੈਂਡੀਨੋ, ਮੈਲਬੋਰਨ। ਫੋਨ ਨੰਬਰ 0387-59-0629।
ਹੁਣ ਬਾਹਰ ਜਾਣ ਦਾ ਰਾਸਤਾ ਹੋਵੇਗਾ ਆਸਾਨ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਦੇ ਜ਼ਰੀਏ। ਜੇਕਰ ਪੰਜਾਬ ਵਿੱਚ ਤੁਸੀਂ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦਾ ਸਟੂਡੈਂਟ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ। ਅਗਰ ਤੁਸੀਂ ਵੀਜ਼ਾ ਰੀਨਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਫੰਡਸ ਸ਼ੋਅ ਕਰਾਉਣਾ ਚਾਹੁੰਦੇ ਹੋ, ਫੰਡਸ ਰਿਲੇਟਡ ਕੋਈ ਵੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਮਿਲ ਸਕਦੇ ਹੋ ਮੋਹਿਤ ਸੇਠੀ ਜੀ ਨੂੰ। ਸੰਪਰਕ ਨੰਬਰ 9780336000।
ਬੰਦਾ ਗੋਲੀ ਨਾਲ ਹੀ ਨਹੀਂ ਯਮਦੂਤ ਦੀ ਗਲਤੀ ਨਾਲ ਵੀ ਮਰ ਜਾਂਦਾ ਹੈ। ਇਹ ਦੇਖਣ ਦੇ ਲਈ ਤੁਹਾਨੂੰ ਫਿਲਮ ਦੇਖਣੀ ਪੈਣੀ ਹੈ ਜੀ, 31 ਅਗਸਤ ਨੂੰ। ਮਰ ਗਏ ਹੋਏ ਲੋਕੋ, ਕੈਰੀ ਔਨ ਜੱਟਾ 2 ਦੀ ਟੀਮ ਨਾਲ ਮੈਂ ਗਿੱਪੀ ਗਰੇਵਾਲ ਵਾਪਸ ਆ ਰਿਹਾ ਜੀ, ਇੱਕ ਵਾਰੀ ਫੇਰ ਤੁਹਾਨੂੰ ਹਸਾਉਣ। ਮੈਂ ਵਾਅਦਾ ਕਰਦਾ ਕਿ ਤੁਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਜਾਓ ਔਰ ਹੱਸਦੇ ਹੱਸਦੇ ਕਹੋਗੇ ਹੋ ਮਰ ਗਏ ਹੋਏ ਲੋਕੋ।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਿਠਾਈਆਂ।
ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਿਠਾਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 862A ਪਿਟਵਾਟਰ ਰੋਡ, DY, ਨਿਊ ਸਾਊਥ ਵੇਲ। ਸੰਪਰਕ ਨੰਬਰ 8959-4351 ਤੇ।
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
Nanak Bakery, Dandenong, Melbourne wale Harman Radio nu sponsor karde han. ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
जी दोस्तों ब्रेक तो बाद एक बार फिर स्वागत करते हैं सारे दोस्तों का प्रोग्राम सुन रहे सारे श्रोतियां का बहुत बहुत स्वागत जी प्रोग्राम दे विच ते प्रोग्राम दे विच अगला जड़ा सिलसिला असीं लैके आ रहे हैं हैगा जी मुलाकात का ते अज जिवें असीं प्रोग्राम दी शुरुआत दे विच तुहानूं दस्सिया सीगा कि अज एक खास गलबात जिहड़ी है ओह असीं तुहाडी करवाउणी है यूनाइटेड सिक्स तों उहनां दे नुमाइंदे मनदीप सिंह ते इंडिया तो उन्हां दे नुमाइंदे महेंद्रजीत सिंह असीं उन्हां दे नाल अज गलबात करांगे यूनाइटेड सिक्स दे कम्मां दे बारे च वी ते नाल ही नाल की कारगुजारी हुण तक यूनाइटेड सिक्स दी रही है इहदे बारे च वी गल करांगे ते नाल ही नाल गल करांगे जी केरला दे विच हड़ां दे दौरान जड़े वख वख संस्थावां वलों उपराले किते गए ने जिंदगी नूं आम बनाउण दे विच उत्थे वी यूनाइटेड सिक्स दा जिहड़ा काफी योगदान रिहा ते ਉਹਨਾਂ ਸਾਰੇ ਉਪਰਾਲਿਆਂ ਦੇ ਬਾਰੇ ਚ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇਸ ਵੇਲੇ ਉਹ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਬਣੇ ਹੋਏ ਨੇ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਜੀ ਸਾਡੇ ਨਾਲ ਆਸਟ੍ਰੇਲੀਆ ਤੋਂ ਮਨਦੀਪ ਸਿੰਘ ਜੁੜੇ ਨੇ ਯੂਨਾਈਟਿਡ ਸਿੱਖਸ ਤੋਂ ਤੇ ਇਸੇ ਤਰ੍ਹਾਂ ਬੈਂਗਲੌਰ ਤੋਂ ਸਾਡੇ ਨਾਲ ਜੁੜੇ ਨੇ ਮਹਿੰਦਰਜੀਤ ਸਿੰਘ ਹੋਰੀ ਅਸੀਂ ਦੋਵਾਂ ਨੂੰ ਹੀ ਹਰਮਨ ਰੇਡੀਓ ਦੇ ਇਸ ਮੰਚ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਮਹਿੰਦਰਜੀਤ ਸਿੰਘ ਤੇ ਮਨਦੀਪ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ
ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ
ਹਾਂਜੀ ਵਾਹਿਗੁਰੂ ਜੀ
ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਗੁਰਫਤਿਹ ਮਹਿੰਦਰਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੋਂ ਹਾਂਜੀ ਮਨਦੀਪ ਸਿੰਘ ਅਸੀਂ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਦੇ ਬਾਰੇ ਚ ਕਿਉਂਕਿ ਹੋ ਸਕਦਾ ਬਹੁਤ ਸਾਰੇ ਜਿਹੜੇ ਸਰੋਤੇ ਆ ਉਹ ਪਹਿਲਾਂ ਤੋਂ ਹੀ ਇਸ ਆਰਗੇਨਾਈਜੇਸ਼ਨ ਨੂੰ ਚੰਗੀ ਤਰ੍ਹਾਂ ਜਾਣਦੇ ਹੋਣ ਪਰ ਫਿਰ ਵੀ ਕੁਛ ਸਰੋਤੇ ਜਿਹੜੇ ਉਹ ਲਗਾਤਾਰ ਸਾਡੇ ਨਾਲ ਨਵੇਂ ਵੀ ਜੁੜਦੇ ਰਹਿੰਦੇ ਆ ਸੋ ਤੁਸੀਂ ਪਹਿਲਾਂ ਤਾਂ ਥੋੜਾ ਜਿਹਾ ਜਿਹੜਾ ਚਾਨਣਾ ਆ ਉਹ ਇਸ ਆਰਗੇਨਾਈਜੇਸ਼ਨ ਦੇ ਉੱਤੇ ਪਾਓ ਕਿ ਯੂਨਾਈਟਿਡ ਸਿੱਖਸ ਜਿਹੜੀ ਆ ਆਰਗੇਨਾਈਜੇਸ਼ਨ ਕਦੋਂ ਬਣੀ ਆ ਔਰ ਕਿਸ ਤਰ੍ਹਾਂ ਦੇ ਜਿਹੜੇ ਕੰਮਕਾਜ ਕਰ ਰਹੀ ਹੈ
ਹਾਂਜੀ ਜੀ ਤੁਹਾਡਾ ਤੇ ਤੁਹਾਡੇ ਰੇਡੀਓ ਸਟੇਸ਼ਨ ਦਾ ਯੂਨਾਈਟਿਡ ਸਿੱਖ ਵੱਲੋਂ ਅਸੀਂ ਬਹੁਤ ਜ਼ਿਆਦਾ ਥੈਂਕ ਯੂ ਕਰਦੇ ਹਾਂ ਵੀ ਤੁਸੀਂ ਸਾਨੂੰ ਇਹ ਇੱਕ ਪਲੇਟਫਾਰਮ ਆਫਰ ਕੀਤਾ ਯੂਨਾਈਟਿਡ ਸਿੱਖ ਇੱਕ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਜਿਹੜੀ ਦੁਨੀਆਂ ਦੀ ਹਰੇਕ ਕੰਟਰੀ ਚ ਕੰਮ ਕਰਦੀ ਆ ਅਸੀਂ ਇੱਕੋ ਇੱਕ ਏਦਾਂ ਦੀ ਸੰਸਥਾ ਜਿਹੜੀ ਯੂਨਾਈਟਿਡ ਨੇਸ਼ਨਸ ਨਾਲ ਅਫੀਲੀਏਟਿਡ ਆ ਜਿਹੜੇ ਸਾਡੇ ਅਕਾਊਂਟਸ ਆ ਉਹ ਟ੍ਰਾਂਸਪੇਰੈਂਸੀ ਕਰਕੇ ਆਡਿਟ ਹੁੰਦੇ ਆ ਤੇ ਅਸੀਂ ਸਾਰੇ ਜਿਹੜੇ ਸਾਡੇ ਫੰਡਸ ਇਕੱਠੇ ਹੁੰਦੇ ਆ ਅਸੀਂ ਉਹ ਓਪਨਲੀ ਪ੍ਰੈਜ਼ੈਂਟ ਕਰਦੇ ਆ ਟ੍ਰਾਂਸਪੇਰੈਂਸੀ ਪ੍ਰੂਫ ਕਰਨ ਨੂੰ ਜੀ ਆਪਣੇ ਵਿੱਚ ਕਈ ਡਿਫਰੈਂਟ ਚੈਪਟਰਸ ਚੱਲਦੇ ਆ ਆਰਗੇਨਾਈਜੇਸ਼ਨ ਦੇ ਇੱਕ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਹੋਣ ਦੇ ਨਾਤੇ ਅਸੀਂ ਹੱਕ ਤੇ ਸੱਚ ਦੀ ਲੜਾਈ ਵੀ ਲੜਦੇ ਆ ਜਿਵੇਂ ਕਿ ਟਰਬਨ ਕੇਸਿਸ ਆਲ ਓਵਰ ਦਾ ਵਰਲਡ ਇੱਕ ਰਾਈਟ ਟੂ ਟਰਬਨ ਕੈਂਪੇਨ ਆਪਣਾ ਚੱਲਦਾ ਆ ਉਹਦੇ ਨਾਲ ਦੇ ਨਾਲ ਹੀ ਇੱਕ ਹਿਊਮੈਨੀਟੇਰੀਅਨ ਵਿੰਗ ਵੀ ਆ ਆਪਣਾ ਜਿਵੇਂ ਤੁਸੀਂ ਦੇਖਿਆ ਹੋਊਗਾ ਤੇ ਸੁਣਿਆ ਹੋਊਗਾ ਵੀ ਹੁਣ ਕੇਰਲਾ ਦੇ ਵਿੱਚ ਜਿਹੜੇ ਫਲੱਡਸ ਚੱਲ ਰਹੇ ਆ ਉੱਥੇ ਵੀ ਆਪਣੀ ਇੱਕ ਟੀਮ ਚੱਲ ਰਹੀ ਆ ਏਦਾਂ ਹੀ ਆਸਟ੍ਰੇਲੀਅਨ ਜਿਹੜੇ ਨਿਊ ਸਾਊਥ ਵੇਲ ਦੇ ਫਾਰਮਰਸ ਆ ਉਹਨਾਂ ਦੇ ਡਰਾਊਟ ਅਪੀਲ ਵੀ ਚੱਲ ਰਹੀ ਆ ਸੋ ਏਦਾਂ ਦੇ ਕਈ ਡਿਫਰੈਂਟ ਆਪਣੇ ਹਿਊਮੈਨੀਟੇਰੀਅਨ ਪੱਖ ਨੇ ਵੈਸਟਰਨ ਆਸਟ੍ਰੇਲੀਆ ਵਿੱਚ ਆਪਾਂ ਫ੍ਰੀ ਲੰਗਰ ਵੀ ਲਾਉਂਦੇ ਆ ਇੱਥੇ ਦੇ ਲੋਕਾਂ ਨੂੰ ਦੱਸਣ ਨੂੰ ਵੀ ਸਿੱਖ ਕੌਣ ਨੇ ਤੇ ਆਪਣੀ ਲੰਗਰ ਦੀ ਪਰੰਪਰਾ ਕੀ ਆ ਇਹਦੇ ਨਾਲ ਨਾਲ ਹੀ ਆਪਾਂ ਮੋਹਿੰਦਰ ਭਾਜੀ ਨੂੰ ਗਰਾਊਂਡ ਜ਼ੀਰੋ ਤੋਂ ਕੰਟੈਕਟ ਕੀਤਾ ਕੇਰਲਾ ਵਿੱਚੋਂ ਉਹ ਉੱਥੇ ਇੱਕ ਯੂਨਾਈਟਿਡ ਸਿੱਖ ਦੀ ਹਿਊਮੈਨੀਟੇਰੀਅਨ ਏਡ ਦੀ ਇੱਕ ਟੀਮ ਲੀਡ ਕਰ ਰਹੇ ਆ ਤੇ ਉਹ ਆਪਾਂ ਨੂੰ ਥੋੜਾ ਜ਼ਿਆਦਾ ਦੱਸਣਗੇ ਵੀ ਕੇਰਲਾ ਵਿੱਚ ਕਿਹੜੇ ਕਿਹੜੇ ਪ੍ਰੋਜੈਕਟ ਕਰ ਰਹੇ ਨੇ ਜੀ
ਜੀ ਜ਼ਰੂਰ ਸੋ ਮਹਿੰਦਰਜੀਤ ਸਿੰਘ ਹੋਰਾਂ ਤੋਂ ਅਸੀਂ ਜਾਣਾਂਗੇ ਕਿਉਂਕਿ ਕੇਰਲਾ ਦੇ ਵਿੱਚ ਜਿਹੜੇ ਪਿਛਲੇ ਦਿਨੀ ਹਾਲਾਤ ਜਿਹੜੇ ਆ ਬਹੁਤ ਜ਼ਿਆਦਾ ਦੁਖਦਾਇਕ ਬਣੇ ਆ ਲੋਕਾਂ ਦੇ ਉੱਤੇ ਬਹੁਤ ਵੱਡੀ ਆਫ਼ਤ ਜਿਹੜੀ ਹੜ੍ਹਾਂ ਦੇ ਰੂਪ ਦੇ ਵਿੱਚ ਆਈ ਹੈ ਔਰ ਮਹਿੰਦਰਜੀਤ ਸਿੰਘ ਜੀ ਤੁਹਾਡੀ ਪੂਰੀ ਟੀਮ ਜਿਹੜੀ ਆ ਉਹ ਉੱਥੇ ਲੱਗੀ ਹੋਈ ਹੈ ਜ਼ਿੰਦਗੀ ਨੂੰ ਆਮ ਬਣਾਉਣ ਦੇ ਵਿੱਚ ਲੋਕਾਂ ਦੀ ਮਦਦ ਕਰਨ ਦੇ ਵਿੱਚ ਸੋ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿੰਨੇ ਕੁ ਲੋਕ ਜਿਹੜੇ ਆ ਪ੍ਰਭਾਵਿਤ ਹੋਏ ਆ ਉੱਥੇ
ਟੋਟਲ ਜਿਹੜੇ ਕੇਰਲਾ ਵਿੱਚ ਐਟ ਪ੍ਰੈਜ਼ੈਂਟ ਜਿਹੜੀ ਫਿਗਰਸ ਆ ਰਹੀਆਂ ਨੇ ਮੀਡੀਆ ਜਿਹੜੀ ਦੱਸ ਰਹੀ ਹੈ 10 lakh ਪੀਪਲ ਦੇਰ ਆਰ 10 lakh ਪੀਪਲ ਹੂ ਹੈਵ ਬੀਨ ਅਫੈਕਟਡ ਬਾਈ ਦਾ ਫਲੱਡਸ ਐਂਡ ਲੈਂਡਸਲਾਈਡਸ ਇਨ ਕੇਰਲਾ ਹਾਂਜੀ
ਜੀ ਜੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ ਕਿਉਂਕਿ ਮੈਨੂੰ ਲੱਗਦਾ ਕਾਫੀ ਵੱਡਾ ਤੜਕਾ ਇੰਡੀਆ ਦੇ ਵਿੱਚ ਇਸ ਵੇਲੇ ਕਾਫੀ ਜ਼ਿਆਦਾ ਸਵੇਰਾ ਹੈ ਨਾ ਅਰਲੀ ਮਾਰਨਿੰਗ ਹੈ ਔਰ ਤੁਸੀਂ ਅਰਲੀ ਮਾਰਨਿੰਗ ਉੱਠ ਕੇ ਸਾਡੇ ਨਾਲ ਬਣਨਾ ਕੀਤਾ ਜੁੜਨਾ ਕੀਤਾ ਔਰ ਉਹਦੇ ਬਾਰੇ ਜਿਹੜੀ ਰਿਪੋਰਟ ਆ ਉਹ ਸਾਡੇ ਨਾਲ ਸਾਂਝੀ ਕਰ ਰਹੇ ਹੋ ਆਸਟ੍ਰੇਲੀਆ ਵਾਸਤੇ ਜਾਂ ਵਰਲਡ ਵਾਈਡ ਵਾਸਤੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਸੋ ਇੱਕ ਵਾਰ ਤੁਹਾਡਾ ਸ਼ੁਕਰਾਨਾ ਵੀ ਕਰਦੇ ਹਾਂ। ਹੁਣ ਅਸੀਂ ਜਾਣਨਾ ਚਾਹਾਂਗੇ ਕਿ ਯੂਨਾਈਟਿਡ ਸਿੱਖਸ ਦੀ ਜਿਹੜੀ ਟੀਮ ਆ ਉਹ ਉੱਥੇ ਆਮ ਜਨ ਜੀਵਨ ਜਿਹੜਾ ਬਣਾਉਣ ਦੇ ਵਿੱਚ ਕਿਸ ਤਰ੍ਹਾਂ ਮਦਦ ਕਰ ਰਹੀ ਹੈ, ਕੀ ਉਪਰਾਲੇ ਤੁਸੀਂ ਉੱਥੇ ਕਰ ਰਹੇ ਹੋ?
ਹਾਂਜੀ, ਫਰੋਮ ਦਾ ਡੇ 1 ਯੂਨਾਈਟਿਡ ਸਿੱਖਸ ਅਸੀਂ ਬੀਇੰਗ ਔਨ ਦਾ ਗਰਾਊਂਡ ਅਸੀਂ ਇਹ ਐਨਾਲਾਈਜ਼ ਕੀਤਾ ਕਿ ਸਭ ਤੋਂ ਪਹਿਲਾਂ ਸਾਡਾ ਇਹ ਹੁੰਦਾ ਮਕਸਦ ਕਿ ਦੇਖਣਾ ਹੁੰਦਾ ਕਿ ਕਿਸ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈਗੀ ਉੱਥੇ। ਸੋ ਅਸੀਂ ਜਿਹੜਾ ਨੋਟਿਸ ਕੀਤਾ ਕਿ ਮੈਡੀਕਲ ਵਾਜ਼ ਅ ਫਸਟ ਨੈਸੈਸਿਟੀ ਬਿਕੋਜ਼ ਆਫਟਰ ਦ ਫਲੱਡਸ ਰਿਸਾਈਡਡ ਡਾਊਨ ਤੇ ਆਲ ਦਾ ਡਾਕਟਰਸ ਆਲ ਦਾ ਮੈਡੀਕਲ ਟੀਮ ਏਮਸ ਦੀ ਡਾਕਟਰ ਟੀਮ ਵਾਲਿਆਂ ਨੇ ਉਹਨਾਂ ਨੇ ਇਹ ਕਿਹਾ ਸੀਗਾ ਕਿ 10-15 ਦਿਨਾਂ ਦੇ ਵਿੱਚ ਵਿੱਚ ਜਿਹੜੀਆਂ ਬਿਮਾਰੀਆਂ ਐਪੀਡੈਮਿਕ ਡਿਜ਼ੀਜ਼ ਵਿਲ ਸਟਾਰਟ। ਸੋ ਵੀ ਸਟਾਰਟਡ ਅਵਰ ਕੈਂਪੇਨ ਦ ਡੇ 1 ਵੀ ਸਟਾਰਟਡ ਮੂਵਿੰਗ ਟੂ ਦ ਲੋਕੇਸ਼ਨਸ ਵਿਦ ਡਾਕਟਰਸ ਆਪਣੀ ਟੀਮ ਲੈ ਕੇ ਜਾਂਦੇ ਰਹੇ ਤੇ ਵੀ ਹੈਵ ਸਟਾਰਟਡ ਵਿਦ ਮੈਡੀਕਲ ਰਿਲੀਫ ਇਮੀਡੀਏਟਲੀ ਐਂਡ ਅਦਰ ਦੈਨ ਦੈਟ ਡਰਾਈ ਰਾਸ਼ਨ ਡਿਸਟ੍ਰੀਬਿਊਸ਼ਨ ਤੇ ਉਹਨਾਂ ਦੀ ਜ਼ਰੂਰਤਮੰਦ ਜਿਹੜੇ ਕੰਬਲ ਬਲੈਂਕਟਸ ਹੁਣ ਬਕੇਟਸ ਜਿਹੜੇ ਹੁਣ ਜਿਹੜੇ ਪਾਣੀ ਚ ਰੁੜ ਗਏ ਸਨ ਉਹਨਾਂ ਦੇ ਘਰਾਂ ਵਿੱਚ ਭਾਂਡੇ ਵੀ ਨੀ ਰਹਿ ਗਏ ਉਹਨਾਂ ਨੂੰ ਫਿਰ ਭਾਂਡਿਆਂ ਦੀ ਪਹੁੰਚ ਕਰਾ ਰਹੇ ਹਾਂ। ਇਸ ਤਰ੍ਹਾਂ ਮਤਲਬ ਕੱਪੜੇ ਹੋ ਗਏ ਕੋਈ ਔਰਤਾਂ ਵਾਸਤੇ ਕੋਈ ਮਰਦਾਂ ਵਾਸਤੇ। ਸੋ ਲਾਈਕ ਦਿਸ ਵੀ ਹੈਵ ਚਾਰਟਡ ਆਊਟ ਅ ਫਿਊ ਨੰਬਰ ਆਫ ਥਿੰਗਸ ਜਿਹੜੀਆਂ ਸਭ ਤੋਂ ਪਹਿਲਾਂ ਜ਼ਰੂਰਤਾਂ ਸਨ ਉਹ ਜ਼ਰੂਰਤਾਂ ਅਸੀਂ ਪ੍ਰੋਵਾਈਡ ਕਰਨੀਆਂ ਸ਼ੁਰੂ ਕਰਾਤੀਆਂ ਸਨ ਉਹਨਾਂ ਨੂੰ ਡੇ 1 ਤੋਂ ਹੀ ਅਸੀਂ ਕਰਨਾ ਸ਼ੁਰੂ ਕਰਾਤਾ ਸੀ। ਹਾਂਜੀ
ਜੀ ਜੀ। ਤੇ ਜੇਕਰ ਲੋਕ ਹੁਣ ਯੂਨਾਈਟਿਡ ਸਿੱਖਸ ਦੇ ਜ਼ਰੀਏ ਜੇਕਰ ਮਦਦ ਕਰਨਾ ਚਾਹੁੰਣਗੇ ਜਾਂ ਜੇਕਰ ਯੂਨਾਈਟਿਡ ਸਿੱਖਸ ਜਿਹੜੇ ਆ ਉਹ ਆਪਣੇ ਨਾਲ ਹੋਰ ਲੋਕਾਂ ਨੂੰ ਜੋੜ ਕੇ ਅੱਗੇ ਵਧਣਾ ਚਾਹੁੰਣਗੇ ਤਾਂ ਲੋਕ ਜਿਹੜੇ ਆ ਉਹ ਤੁਹਾਡੇ ਨਾਲ ਕਿਵੇਂ ਜੁੜਨਗੇ ਜਾਂ ਫਿਰ ਕੀ ਤਰੀਕਾ ਹੈ ਕਿ ਲੋਕ ਤੁਹਾਡੇ ਨਾਲ ਜੁੜ ਕੇ ਇਹੋ ਜਿਹੇ ਉਪਰਾਲਿਆਂ ਦੇ ਵਿੱਚ ਮਦਦਗਾਰ ਹੋਣ?
ਹਾਂਜੀ, ਉਸ ਦੇ ਵਿੱਚ ਅਸੀਂ ਜਿਹੜਾ ਇਨੀਸ਼ੀਅਲ ਸਟੇਜ ਤੇ ਜਿਹੜਾ ਐਨਾਲਾਈਜ਼ ਕੀਤਾ ਸੀਗਾ ਕਿ ਦੇਖੋ ਜੇ ਰਿਲੀਫ ਕੋਈ ਵੀ ਬਾਹਰਲੇ ਕੰਟਰੀ ਕੋਈ ਵੀ ਭੇਜਦੇ ਹੋ ਦਾ ਟਾਈਮ ਇਟ ਟੇਕਸ ਮਤਲਬ ਰਿਲੀਫ ਉੱਥੋਂ ਕੋਈ ਇੱਥੇ ਆ ਸਕੇ ਦੈਟ ਇਜ਼ ਨਾਟ ਫੀਜ਼ੀਬਲ। ਕੋਸਟ ਫੈਕਟਰ ਵੀ ਦੇਖੋਗੇ ਤੇ ਉਹਦਾ ਸਾਰਾ ਕੁਝ ਮਤਲਬ ਬਹੁਤ ਹਾਈ ਪਹੁੰਚੇਗਾ ਤੇ ਬਾਈ ਦਾ ਟਾਈਮ ਉਹਨਾਂ ਦੇ ਹੱਥਾਂ ਵਿੱਚ ਪਹੁੰਚੇਗੀ ਰਿਲੀਫ ਤੇ ਉਹ ਸ਼ਾਇਦ ਉਹਨਾਂ ਨੂੰ ਜ਼ਰੂਰਤ ਵੀ ਨਾ ਹੋਏ ਤਦ ਤੱਕ ਕਿਉਂਕਿ ਅਨਾਜ ਵੀ ਜੇ ਅਸੀਂ ਈਵਨ ਅਸੀਂ ਇਹ ਰਿਕੁਐਸਟ ਕੀਤਾ ਕਿ ਮੈਡੀਸਨ ਸਾਨੂੰ ਪਹਿਲੇ ਮਿਲ ਜਾਣ ਦੈਟ ਕੈਨ ਬੀ ਸੈਂਡ ਬਾਈ ਕੋਰੀਅਰ ਜਾਂ ਕੋਈ ਕਿਸੇ ਸੋਰਸ ਤੋਂ ਵੀ ਈਵਨ ਇੰਟਰਨੈਸ਼ਨਲ ਵੀ ਬੈਠੇ ਤੇ ਯੂ ਕੈਨ ਆਰਗਨਾਈਜ਼ ਥਿੰਗਸ ਇਟ ਕੈਨ ਬੀ ਫਾਸਟ ਐਂਡ ਮਚ ਮੋਰ ਚੀਪਰ। ਬਾਕੀ ਰਾਸ਼ਨ ਡਰਾਈ ਰਾਸ਼ਨ ਵੀ ਆਰ ਨਾਟ ਰਿਕੁਐਸਟਿੰਗ ਐਨੀਬਡੀ ਟੂ ਸੈਂਡ ਫਰੋਮ ਐਨੀਵੇਅਰ ਈਵਨ ਨਾਟ ਈਵਨ ਫਰੋਮ ਪੰਜਾਬ ਬਾਕੀ ਕਿਸੇ ਪਾਸੋਂ ਬਿਕੋਜ਼ ਲੋਕੈਲਿਟੀਜ਼ ਅਵੇਲੇਬਲ ਵੀ ਕੈਨ ਪਰਚੇਸ ਇਟ ਫਰੋਮ ਦੈਟ। ਸੋ ਅਦਰ ਦੈਨ ਦੈਟ ਵੀ ਰਿਕੁਐਸਟ ਅਸੀਂ ਚਾਹੁੰਦੇ ਹਾਂ ਕਿ ਸਾਰੇ ਵੀਰ ਜਿੰਨੇ ਵੀ ਭੈਣ ਭਰਾ ਆਪਣੇ ਜਿਹੜੇ ਸੁਣਦੇ ਆ ਮੇਰੀ ਆਵਾਜ਼ ਨੂੰ ਤੇ ਆਪਣੇ ਵਾਲੰਟੀਅਰ ਕਰਨਾ ਚਾਹੁਣ ਤੇ ਜ਼ਰੂਰ ਆਉਣ ਆਪਣਾ ਹਿੱਸਾ ਪਾਉਣ ਸੇਵਾ ਵਿੱਚ। ਉਹ ਹੁਣ ਸਾਨੂੰ ਹੁਣ ਫਿਊਚਰ ਨੈਕਸਟ ਜਿਹੜਾ ਰੀਕੰਸਟਰਕਸ਼ਨ ਦੇ ਵਿੱਚ ਸਾਨੂੰ ਵਾਲੰਟੀਅਰ ਦੀ ਤੱਕ ਜ਼ਰੂਰਤ ਹੈ ਤੇ ਉਸਦੇ ਵਿੱਚ ਜੇ ਵਾਲੰਟੀਅਰਿੰਗ ਵੀ ਜਿਹੜਾ ਕੁਛ ਲੌਂਗ ਟਰਮ ਲਈ ਆਉਣ ਤੇ ਵੀ ਵਿਲ ਡੈਫੀਨੇਟਲੀ ਲਾਈਕ ਦੈਮ ਟੂ ਜੁਆਇਨ ਅਸ ਐਂਡ ਫਾਈਨੈਂਸ਼ੀਅਲੀ ਡੈਫੀਨੇਟਲੀ ਯੂ ਕੈਨ ਸਪੋਰਟ ਅਸ ਥਰੂ ਅਵਰ ਵੈਬਸਾਈਟ ਬਿਕੋਜ਼ ਵਾਂਸ ਵੀ ਗੈਟ ਫਾਈਨੈਂਸ ਵੀ ਕੈਨ ਪਰਚੇਸ ਦਾ ਮੈਟੀਰੀਅਲ ਲੋਕਲੀ ਵੈਰੀ ਕਲੋਜ਼ ਬਾਈ ਵੀ ਹੈਵ ਬਿਗ ਮਾਰਕੀਟ ਬੈਂਗਲੋਰ ਇਜ਼ ਅ ਵੈਰੀ ਬਿਗ ਮਾਰਕੀਟ ਮੈਸੂਰ ਇਜ਼ ਅ ਬਿਗ ਮਾਰਕੀਟ ਤਾਂ ਅਸੀਂ ਉੱਥੋਂ ਸੈਂਟਰਲਾਈਜ਼ ਪਰਚੇਸ ਕਰਕੇ ਆਪਣੇ ਵਾਲੰਟੀਅਰਸ ਨੂੰ ਭੇਜ ਦਿੰਦੇ ਹਾਂ ਤੇ ਉੱਥੋਂ ਡਿਸਟ੍ਰੀਬਿਊਸ਼ਨ ਦਾ ਕੰਮ ਕਰ ਸਕਦੇ ਹਾਂ। ਹਾਂਜੀ
ਜੀ ਜੀ ਬਿਲਕੁਲ। ਸੋ ਮਹਿੰਦਰ ਜੀ, ਤੁਸੀਂ ਜਿਵੇਂ ਦੱਸਿਆ ਕਿ ਉੱਥੇ ਦਵਾਈਆਂ ਦੀ ਜਿਹੜੀ ਜ਼ਰੂਰਤ ਆ ਉਹ ਕਾਫੀ ਵੱਡੀ ਜ਼ਰੂਰਤ ਤੁਸੀਂ ਸਮਝੇ ਔਰ ਜਿਹੜੀਆਂ ਮੈਡੀਕਲ ਇਹੋ ਜਿਹੀਆਂ ਫੈਸਿਲਿਟੀਜ਼ ਪਹੁੰਚਾਉਣ ਦੇ ਲਈ ਤੁਸੀਂ ਇੱਕ ਮੋਬਾਈਲ ਡਾਕਟਰ ਕਲੀਨਿਕ ਜਿਹੜਾ ਆ ਉਹ ਵੀ ਚਲਾ ਰਹੇ ਹੋ, ਹਨਾ? ਤੇ ਦੂਸਰੀ ਜਿਹੜੀ ਗੱਲ ਆ ਇਸ ਵੇਲੇ ਜੇ ਦੇਖਿਆ ਜਾਵੇ ਕਿਉਂਕਿ ਤਕਰੀਬਨ ਜਿਹੜੇ ਹੁਣ ਹਾਲਾਤ ਆ ਉਹ ਆਮ ਹੌਲੀ ਹੌਲੀ ਬਣ ਰਹੇ ਆ, ਪਰ ਜਦੋਂ ਵੀ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਤਾਂ ਮਹਾਂਮਾਰੀਆਂ ਦੇ ਫੈਲਣ ਦਾ ਜਿਹੜਾ ਡਰ ਆ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਆ। ਉੱਥੇ ਕਿਸ ਤਰ੍ਹਾਂ ਦੇ ਹਾਲਾਤ ਇਸ ਵੇਲੇ ਬਣੇ ਹੋਏ ਆ ਤੇ ਕਿਸ ਤਰ੍ਹਾਂ ਦੀ ਤੁਸੀਂ ਸਮਝਦੇ ਹੋ ਕਿ ਜ਼ਿਆਦਾ ਜਿਹੜੀ ਜ਼ਰੂਰਤ ਆ ਉਹ ਕਿਸ ਤਰ੍ਹਾਂ ਦੀ ਉੱਥੇ ਜਿਹੜੀ ਪੂਰੀ ਕਰਨੀ ਬਣਦੀ ਆ ਇਸ ਵੇਲੇ?
ਹਾਂਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਦੀ ਕੱਲ ਦੀ ਹੈਡਲਾਈਨਸ ਵੀ ਇਹ ਹਿੱਟ ਹੋ ਰਹੀ ਹੈ ਕਿ ਦਰ ਇਜ਼ ਅ ਰੈਟ ਫੀਵਰ ਜਿਹੜਾ ਸ਼ੁਰੂ ਹੋ ਚੁੱਕਿਆ, ਜਿਹੜੇ ਚੂਹੇ ਮਰਨੇ ਪਹਿਲੇ ਜਿਹੜੇ ਫਲੱਡਸ ਦੇ ਕਰਕੇ ਜਿਹੜੇ ਮਰੇ ਆ ਤੇ ਕੋਈ ਜਾਨਵਰ ਇੱਧਰ ਉੱਧਰ ਉਹਨਾਂ ਨੂੰ ਸਪਰੈਡ ਹੋ ਕੇ ਫਿਰ ਇਨਸਾਨਾਂ ਵਿੱਚ ਆ ਰਹੇ ਆ। ਸੋ ਨਾਉ ਰਾਈਟ ਨਾਉ ਦੇਰ ਆਰ ਸੀਵੀਅਰ ਡੈਥਸ, ਮਤਲਬ ਆਲਰੇਡੀ 45-50 ਡੈਥਸ ਦੇ ਹੈਵ ਨੋਟਿਸ ਜਿਹੜੇ ਹੁਣ ਰੀਸੈਂਟ ਡੇਜ਼ ਵਿੱਚ ਐਪੀਡੈਮਿਕ ਜਿਹੜਾ ਰੈਟ ਫੀਵਰ ਦੇ ਕਰਕੇ ਸ਼ੁਰੂ ਹੋਇਆ। ਸੋ ਦੈਟ ਇਜ਼ ਵੈਰੀ ਰਿਸਕੀ ਐਂਡ ਡੇਂਜਰਸ। So that is the reason we have to start immune tablets shuru hundi hai na pehle pindan ch pahuncha ke unhan nu dena shuru karna hai. So it is a very big thing. You know, 10 lakh people nu cover karna government us level te nahi hai. So definitely sari organizations nu is cheez ka budget pe karna hai. So we have made several teams, medical teams, kai medical teams banayi hain, kuch South Korea, South Kerala ch hain, kuch North Kerala ch hain. ਅਸੀਂ ਆਪਣੇ ਆਪਣੇ ਟੀਮਸ ਨੂੰ ਮੂਵ ਕਰਦੇ ਹਾਂ ਜਿੱਥੇ ਟ੍ਰਾਈਬਲ ਏਰੀਆਜ਼ ਦੇ ਵਿੱਚ ਜਿਸ ਤਰ੍ਹਾਂ ਹੈਗੇ ਨੇ, ਕਿਉਂਕਿ ਕੇਰਲਾ ਬਹੁਤ ਵਾਸਟ ਹੈ ਤੇ ਉਸਦੇ ਵਿੱਚ ਸਪਰੈਡ ਅਪ ਬਹੁਤ ਦੂਰ ਦੂਰ ਹੈ. ਇਸ ਤਰ੍ਹਾਂ ਕਈ ਜਗ੍ਹਾ ਇਹ ਨਹੀਂ ਕਿ ਇਕੱਠੇ ਇੱਕ ਜਗ੍ਹਾ 'ਚ ਵਸੇ ਹੋਏ, ਕੋਈ ਇੱਥੇ ਹੈ, ਕੋਈ 5 ਕਿਲੋਮੀਟਰ ਬਾਅਦ ਹੈ, ਕੋਈ 10 ਕਿਲੋਮੀਟਰ ਬਾਅਦ ਹੈ. ਸੋ ਸਾਡੀ ਟੀਮਸ ਉੱਥੇ ਉਹਨਾਂ ਦੇ ਏਰੀਆਜ਼ ਦੇ ਵਿੱਚ ਚਲੇ ਜਾਂਦੇ ਜਿੱਥੇ 25-50 ਘਰ ਹੈ, ਉੱਥੇ ਕੈਂਪ ਲਗਾ ਦਿੰਦੀ ਹੈ. ਫਿਰ 25-50 ਘਰਾਂ ਦੇ ਵਿੱਚ ਲੋਕਲ ਬੰਦਾ ਜਾ ਕੇ ਸਾਰਿਆਂ ਨੂੰ ਬੁਲਾ ਕੇ ਨਹੀਂ ਦੱਸ ਦਿੰਦਾ ਕਿ ਇੱਥੇ ਡਾਕਟਰ ਲੱਗੇ ਤੇ ਤੁਸੀਂ ਆਓ ਆਪਣਾ ਚੈੱਕਅਪ ਕਰਾਓ ਤੇ ਤਿਆਰੀਆਂ ਕਰੋ. ਵੀ ਆਰ ਮੂਵਿੰਗ ਇਨ ਦੈਟ ਵੇ. So now, right now, we are facing all the epidemic starts. Matlab jadi flu was a common disease which was already seen 10-15 days back itself.
Ji.
So now fever has hit, this rat fever has hit now, and we are seeing severe deaths and severe patients going to hospitals in serious conditions. Ji.
Ji, ji. So halle bhi keh sakde hain ki halaat jehde halle bhi kafi dardnak bane hoye hai. Mera jehda agla sawal, vaise tusi vich thoda jeha hint de hi ditta ਕਿ ਸਰਕਾਰਾਂ ਦਾ ਜਿਹੜਾ ਕਿੰਨਾ ਕੁ ਸਹਿਯੋਗ ਹੈ, ਔਰ ਜੇਕਰ ਯੂਨਾਈਟਿਡ ਸਿੱਖਸ ਵਰਗੀਆਂ ਆਰਗੇਨਾਈਜੇਸ਼ਨ ਜਿਹੜੀਆਂ ਆ ਉੱਥੇ ਰਾਹਤ ਪੱਧਰ ਦੇ ਕਾਰਜ ਜਿਹੜੇ ਆ ਉਹ ਉੱਥੇ ਕਰ ਰਹੀਆਂ, ਤਾਂ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਤੁਹਾਨੂੰ?
ਹਾਂਜੀ, ਸਰਕਾਰ ਆਪਣਾ ਕਰ ਰਹੀ ਹੈ, ਬਟ ਆਈ ਹੈਵ ਨਾਟ ਸੀਨ ਮਚ ਆਫ ਐਫਰਟ ਬਾਈ ਦਾ ਗਵਰਨਮੈਂਟ. ਜਿਹੜਾ ਹੈਗਾ ਉਹਨਾਂ ਦੇ ਕੋਲ ਬਹੁਤ ਸੀਮਿਤ ਤਰ੍ਹਾਂ ਦੇ ਰਿਸੋਰਸਿਸ ਹੈਗੇ ਨੇ. ਜਿਸ ਤਰ੍ਹਾਂ ਅਸੀਂ ਜਿਸ ਜਗ੍ਹਾ ਤੇ ਕੈਂਪਿੰਗ ਕੀਤੀ ਹੈ ਉੱਥੇ ਮਤਲਬ ਉਸ ਏਰੀਆ ਦੇ ਵਿਚਕਾਰ ਉਹਨਾਂ ਦੇ ਸਿਰਫ 2 ਡਾਕਟਰ ਹੈਗੇ ਨੇ, ਜਾਂ 2 ਜਾਂ 4 ਡਾਕਟਰ ਕਹਿ ਲਓ. ਸੋ ਉਹਨਾਂ ਦੀ ਟੀਮ ਮਤਲਬ ਬਹੁਤ ਸਲੋਲੀ, ਸੋ ਦੇ ਹੈਵ ਲਿਮਿਟਡ ਰਿਸੋਰਸਿਸ ਹੈਗੇ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਮੈਕਸੀਮਮ ਯੂਟੀਲਾਈਜ਼ ਕਰਨਾ. ਤੇ ਆਫਟਰਆਲ ਤੁਹਾਨੂੰ ਪਤਾ ਇੰਡੀਅਨ ਮੈਂਟੈਲਿਟੀ ਵਿੱਚ ਜਿਹੜੇ ਗਵਰਨਮੈਂਟ ਜਿਹੜੇ ਇੰਪਲਾਈਜ਼ ਹੋਣਗੇ ਉਹ ਕਿੰਨਾ ਕੰਮ ਕਰ ਲਾਂਗੇ. ਅਦਰ ਰਿਲੀਫ ਟੀਮਸ ਆਰ ਕਮਿੰਗ ਇਨ, ਬਟ ਉਹ ਵੀ ਜਿਹੜੇ ਵੀ ਲੋਕੀ ਆ ਰਹੇ ਨੇ ਦੇ ਆਰ ਕਮਿੰਗ ਫੋਰ ਏ ਵੈਰੀ ਸ਼ਾਰਟ ਟਾਈਮ. ਉਹ ਆਉਂਦੇ ਨੇ ਸਵੇਰੇ, ਆਉਂਦੇ
ਨੇ
ਸ਼ਾਮ ਤੱਕ, ਰਿਲੀਫ ਕੀਤਾ ਚਲੇ ਗਏ, ਫਿਰ ਉਹ ਮੁੜ ਕੇ ਆਉਂਦੇ ਨੇ ਕਿ ਨਹੀਂ ਆਉਂਦੇ ਨੇ ਉਹ ਵੈਰੀ ਰੇਅਰ ਹੈ. ਮਤਲਬ ਕੋਈ ਮਹੀਨੇ ਬਾਅਦ ਕੋਈ ਆ ਜਾਏਗਾ ਤੇ ਆ ਜਾਏਗਾ. ਬਟ ਯੂਨਾਈਟਿਡ ਸਿੱਖਸ ਵੀ ਹੈਵ ਬੀਨ ਟੇਕਿੰਗ ਫਰੋਮ ਦਾ ਡੇ 1, ਵੀ ਹੈਵ ਟੂ ਸਟੇ ਔਨ ਦਾ ਗਰਾਊਂਡ ਐਂਡ ਸੀ ਟੂ ਦੈਟ ਜਿੱਥੇ ਤੱਕ ਇਹਨਾਂ ਦੀ ਜਦੋਂ ਤੱਕ ਜ਼ਰੂਰਤ ਹੋਏਗੀ ਸਾਨੂੰ ਟਿਕ ਕੇ ਅਸੀਂ ਉੱਥੇ ਉਹ ਸੇਵਾ ਇਹਨਾਂ ਦੀ ਪੂਰੀ ਨਿਭਾਣੀ ਜਦ ਤੱਕ ਉਹਨਾਂ ਦੀ ਜ਼ਰੂਰਤ ਕੰਪਲੀਟ ਨਾ ਹੋਣ. ਸੋ ਚੈਲੰਜਸ, ਸਭ ਤੋਂ ਵੱਡੀ ਚੈਲੰਜ ਜਿਹੜੀ ਸਾਨੂੰ ਪੈ ਰਹੀ ਹੈ ਉਹ ਹੈ ਲੈਂਗੁਏਜ ਦੀ. ਜਿਹੜੇ ਸਾਡੇ ਬਾਹਰੋਂ ਡਾਕਟਰ ਵੀ ਜਾਂਦੇ ਨੇ, ਸਾਰੇ ਜਾਂਦੇ ਨੇ, ਉਹਨਾਂ ਨੂੰ ਇੱਕ ਲੈਂਗੁਏਜ ਦੀ ਬੈਰੀਅਰ ਹੈ. ਬਿਕੋਜ਼ ਮਲਿਆਲਮ ਆਪਣੇ ਆਪ ਵਿੱਚ ਇੱਕ ਇੰਡੀਆ ਦੀ ਸਭ ਤੋਂ ਟਫ ਲੈਂਗੁਏਜ ਹੈ. ਸੋ ਦੈਟ ਇਜ਼ ਦਾ ਓਨਲੀ ਵਨ ਚੈਲੰਜ ਬੈਰੀਅਰ. ਪੀਪਲ ਆਰ ਵੈਰੀ ਸਪੋਰਟਿੰਗ, ਦੇ ਆਰ ਲੋਕਲੀ ਦੇ ਆਰ ਰੈਡੀ ਟੂ ਸਪੋਰਟ ਅਸ, ਫੁੱਲੀ ਕੋਆਪਰੇਟ ਕਰਦੇ ਨੇ ਸਾਡੇ ਨਾਲ. ਬਾਕੀ ਹੁਣ ਇਹ ਹੈ ਟੈਰੇਨ ਇਜ਼ ਦਾ ਅਗੇਨ ਵਨ ਮੋਰ ਚੈਲੰਜ. ਐਸ ਲਾਈਕ ਆਈ ਸ਼ੈਡਿਊਲ, ਕਿ ਉਹ ਐਸਾ ਨਹੀਂ ਹੈ ਕਿ ਤੁਸੀਂ ਇੱਕ ਕਲੋਨੀ ਵਿੱਚ ਜਾਓਗੇ 10,000 ਘਰ ਜਾਂ 1,000 ਘਰ ਮਿਲ ਜਾਏਗਾ ਤੁਹਾਨੂੰ. ਤੁਸੀਂ ਕਿਸੇ ਵੀ ਕਲੋਨੀ ਚਲੇ ਜਾਓਗੇ, ਮਤਲਬ ਸ਼ਹਿਰ ਤੋਂ ਬਾਹਰ, ਜਿਹੜੇ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਕੋਚੀਨ ਹੈ, ਦੈਟ ਇਜ਼ ਨਾਟ ਅਫੈਕਟਡ ਮੋਰ. ਜਿਹੜੇ ਅਫੈਕਟਡ ਏਰੀਆਜ਼ ਹੈਗੇ ਨੇ ਆਊਟਸਕਰਟਸ ਹੀ ਹੈਗੇ ਨੇ ਸਾਰੇ. ਸੋ ਵੀ ਡੋਂਟ ਗੈਟ ਐਨੀਥਿੰਗ ਮੋਰ ਦੈਨ 10-15-20 ਹਾਊਸਿਸ, 20-25 ਘਰਾਂ ਤੋਂ ਉੱਤੇ ਲੱਭਦਾ ਹੀ ਨਹੀਂ ਹੈ. ਸੋ ਤੁਸੀਂ ਉੱਥੋਂ ਫਿਰ ਮੂਵ ਕਰੋਗੇ 10-15 ਕਿਲੋਮੀਟਰ, 5 ਕਿਲੋਮੀਟਰ ਸੱਜੇ ਕਰਦੇ ਜਾਓਗੇ, ਦੈਨ ਯੂ ਵਿਲ ਗੈਟ ਅਨਦਰ ਵਨ. So this, all these things, there are a lot of challenges, but team lagi hui hai, Maharaj ji kripa naal sare lagi hue hain, volunteer day one to lagi hue hain, aur ji jaan apni mehnat karke is cheez vich yogdan pa rahe na pada. Haanji.
Ji. So, thodi is koshish nu vi salaam hai, thode na karjaan nu vi salaam hai, kyunki nek karjaan de layi ਪਹਿਲਾਂ ਤਾਂ ਖੜੇ ਹੋਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ, ਔਰ ਜੇਕਰ ਤੁਸੀਂ ਡੇ 1 ਤੋਂ ਉੱਥੇ ਗਰਾਊਂਡ ਲੈਵਲ ਦੇ ਉੱਤੇ ਸਾਰੇ ਕਾਰਜ ਜਿਹੜੇ ਆ ਉਹ ਆਪ ਆਪਣੇ ਹੱਥੀਂ ਕਰ ਰਹੇ ਹੋ, ਔਰ ਅਜੇ ਵੀ ਉੱਥੇ ਲਗਾਤਾਰ ਬਣੇ ਹੋਏ ਆਮ ਜਿਹੜਾ ਰਾਹਤ ਕਾਰਜ ਆ ਉਹਨੂੰ ਲੈ ਕੇ, ਔਰ ਜਿਹੜਾ ਜਨ ਜੀਵਨ ਉਹਨੂੰ ਆਮ ਕਰਨ ਦੇ ਲਈ ਇਹਦੇ ਲਈ ਸੈਲੂਟ ਕਰਨਾ ਬਣਦਾ ਜੀ. ਤੇ ਮਹਿੰਦਰਜੀਤ ਜੀ, ਤੁਸੀਂ ਆਪਣੇ ਵੱਲੋਂ ਕੋਈ ਸਾਡੇ ਭਾਈਚਾਰੇ ਨੂੰ ਅਪੀਲ ਕਰਨੀ ਚਾਹੁੰਦੇ ਹੋਵੋ, ਕਿਉਂਕਿ ਇਸ ਵੇਲੇ ਤੁਸੀਂ ਹਰਮਨ ਰੇਡੀਓ ਦੇ ਇਸ ਮੰਚ ਦੇ ਉੱਤੇ ਲਾਈਵ, ਔਰ ਸਾਡੇ ਨਾਲ ਜਿਹੜੇ ਲਿਸਨਰਸ ਨੇ ਉਹ ਕੈਨੇਡਾ ਤੋਂ, ਅਮੈਰੀਕਾ ਤੋਂ ਜਾਂ ਫਿਰ ਵਰਲਡ ਵਾਈਡ ਜਿਹੜੇ ਆ ਉਹ ਜੁੜੇ ਹੋਏ ਨੇ. ਸੋ ਜੇਕਰ ਤੁਸੀਂ ਕੋਈ ਅਪੀਲ ਕਰਨੀ ਚਾਹੋ ਆਪਣੇ ਵੱਲੋਂ ਤਾਂ ਜ਼ਰੂਰ ਕਰ ਸਕਦੇ ਹੋ.
ਹਾਂਜੀ, ਮੇਰੀ ਤੇ ਹੱਥ ਜੋੜ ਕੇ ਬੇਨਤੀ ਸੰਗਤ ਨੂੰ ਸਿਰਫ ਇਹੀ ਹੈ ਕਿ ਸਾਰੇ ਆਪਣੇ ਭਾਈ ਭੈਣ ਵੀਰ ਜਿਨ੍ਹਾਂ ਨੂੰ ਇੱਕ ਅਵਸਰ ਮਿਲਿਆ, ਇੱਕ ਮਹਾਰਾਜ ਜੀ ਜਿਸ ਤਰ੍ਹਾਂ ਦੱਸੇ ਰਸਤੇ ਅਨੁਸਾਰ ਅਸੀਂ ਸਿਰਫ ਪ੍ਰੇਮ ਪਿਆਰ ਵੰਡਣ ਦਾ ਜਿਸ ਤਰ੍ਹਾਂ ਨਾ ਉਹ ਇੱਕ ਰਸਤਾ ਹੈ। ਯੂਨਾਈਟਿਡ ਸਿੱਖੂ ਅਸੀਂ ਸਾਰੇ ਵਾਲੰਟੀਅਰ ਕਰ ਸਕਦੇ ਹਾਂ, ਸੇਵਾ ਭਾਵਨਾ ਵਿੱਚ ਅਸੀਂ ਆਪਣਾ ਹਿੱਸਾ ਪਾ ਸਕਦੇ ਹਾਂ ਤੇ ਜਿਹੜੇ ਵੀ ਆਪਣੇ ਭਾਈ ਭੈਣ ਵੀਰ ਇਸ ਚੀਜ਼ ਨੂੰ ਯੂਟੀਲਾਈਜ਼ ਕਰਨ, ਇਸ ਅਵਸਰ ਨੂੰ ਯੂਟੀਲਾਈਜ਼ ਕਰਨ ਤੇ ਮਹਾਰਾਜ ਦੇ ਦੱਸੇ ਰਸਤੇ ਅਨੁਸਾਰ ਦੱਸੇ ਰਸਤੇ ਤੇ ਚੱਲ ਕੇ ਅਸੀਂ ਪ੍ਰੇਮ ਵੰਡੀਏ, ਸਿੱਖੀ ਦਾ ਪ੍ਰਚਾਰ ਆਟੋਮੈਟਿਕਲੀ ਜਦੋਂ ਅਸੀਂ ਉਹਨਾਂ ਦੇ ਵਿੱਚ ਵਿਚਰਾਂਗੇ, ਉਹਨਾਂ ਦੇ ਵਿੱਚ ਰਵਾਂਗੇ, ਸੇਵਾ ਕਰਾਂਗੇ ਤੇ ਉਹਨਾਂ ਦੇ ਜਿਹੜੇ ਦਿਲਾਂ ਨੂੰ ਛੂਹਣ ਵਾਲਾ ਹੈ ਨਾ ਉਹ ਇੱਕ ਬਹੁਤ ਸੋਹਣਾ ਇੱਕ ਰਸਤਾ ਹੈਗਾ ਜਿਸ ਦੇ ਰਾਹੀਂ ਅਸੀਂ ਵੀ ਕਿ ਅਸੀਂ ਮਤਲਬ ਸਿੱਖੀ ਦੇ ਬਾਰੇ ਦੱਸ ਸਕਦੇ ਹਾਂ। ਸਿੱਖੀ ਕੀ ਹੈ? ਆਟੋਮੈਟਿਕਲੀ ਅਸੀਂ ਆਪਣਾ ਕੁਛ ਵੀ ਨੈਚੁਰਲ ਕੰਮ ਕਰਦੇ ਰਹੀਏ, ਅਸੀਂ ਸੇਵਾ ਕਰਦੇ ਰਹੀਏ ਤੇ ਉਹਨਾਂ ਨੂੰ ਆਟੋਮੈਟਿਕਲੀ ਦੇਖਣ ਦਾ ਚਾਂਸ ਮਿਲਦਾ, ਉਹਨਾਂ ਨੂੰ ਵੀ ਪਹਿਲੀ ਦਫਾ ਜਿਸ ਤਰ੍ਹਾਂ ਅਸੀਂ ਜਿੱਥੇ ਜਿੱਥੇ ਰਹੇ ਹਾਂ ਵਿਚਰ ਰਹੇ ਹਾਂ ਉਹ ਸਾਨੂੰ ਦੇਖ ਕੇ ਇੰਨੇ ਖੁਸ਼ ਹੁੰਦੇ ਸਨ ਕਿ ਵੀ ਉਹ ਐਨਾਲਾਈਜ਼ ਕਰਦੇ ਸਨ ਜਿਹੜਾ ਸਾਡਾ ਉੱਠਣ ਦਾ ਸਮਾਂ ਜੇ ਅਸੀਂ ਨਿਤਨੇਮ ਕਰਦੇ ਹਾਂ, ਫਿਰ ਅਸੀਂ ਲੰਗਰ ਪਾਣੀ ਦਾ ਕਰਦੇ ਹਾਂ, ਛਕਾਨੇ ਹਾਂ, ਤੇ ਉਹ ਸਾਰੀ ਚੀਜ਼ ਦੇਖ ਕੇ ਉਹ ਆਟੋਮੈਟਿਕਲੀ ਅਟਰੈਕਟ ਹੁੰਦੇ ਨੇ। ਸੋ ਇੱਕ ਅਵਸਰ ਮਿਲਿਆ, ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਆਪਣਾ ਹਿੱਸਾ ਪਾਉਣ ਤੇ ਮਹਾਰਾਜ ਦੱਸੇ ਰਸਤੇ ਅਨੁਸਾਰ ਬਾਕੀ ਫਿਰ ਆਪਣਾ ਸੰਬੰਧ ਜਿੱਥੇ ਜ਼ਰੂਰਤਮੰਦ ਹੈਗਾ ਅੱਜ ਤੇ ਉੱਥੇ ਆਪਣਾ ਕੰਟਰੀਬਿਊਸ਼ਨ ਪਾਉਣ ਤੇ ਨਾਲ ਖੜੇ ਹੋਣ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਕਿ ਸਾਰੇ ਆਪਣਾ ਆਪਣਾ ਕੰਟਰੀਬਿਊਸ਼ਨ ਪਾਉਣ ਤੇ ਆਪ ਜਿੱਥੇ ਜਿੱਥੇ ਬੈਠੇ ਵਾਲੰਟੀਅਰ ਕਰ ਸਕਦੇ ਨੇ, ਲਾਈਕ ਈਵਨ ਫੋਰ ਯੂਨਾਈਟਿਡ ਸਿੱਖਸ ਦੇਰ ਆਰ ਸੋ ਮੈਨੀ ਵੇਜ਼ ਆਫ ਵਾਲੰਟੀਅਰਿੰਗ। ਕੋਈ ਬੰਦਾ ਜਿਸ ਤਰ੍ਹਾਂ ਆਪਣੀ ਜਗ੍ਹਾ ਤੇ ਬੈਠਾ ਵਾਲੰਟੀਅਰਿੰਗ ਕਰਕੇ ਏਡ ਕਲੈਕਟ ਕਰ ਸਕਦਾ ਜਾਂ ਫੰਡਸ ਕਲੈਕਟ ਕਰ ਸਕਦਾ, ਫਿਰ ਇੱਥੇ ਪ੍ਰਚਾਰ ਕਰ ਸਕਦਾ, ਦੱਸ ਸਕਦਾ ਕਿ ਇੱਥੇ ਇੱਥੇ ਇਸ ਤਰ੍ਹਾਂ ਹੋ ਰਿਹਾ। ਸੋ ਦੇਰ ਆਰ ਡਿਫਰੈਂਟ ਡਿਫਰੈਂਟ ਵੇਜ਼। ਹਾਂਜੀ, ਸੋ ਆਪਣਾ ਆਪਣਾ ਯੋਗਦਾਨ ਕਿਰਪਾ ਸਾਰੇ ਪਾਓ ਤਾਂ ਕਿ ਇਹ ਇੱਕ ਤੋਂ ਇੱਕ ਜੁੜ ਕੇ ਹੱਥ ਜੋੜ ਕੇ ਫਿਰ ਅੱਗੇ ਵੱਧ ਸਕਣ ਸਾਰੇ, ਅਸੀਂ ਵੱਧ ਸਕੀਏ। ਹਾਂਜੀ
ਜੀ ਬਿਲਕੁਲ। ਸੋ ਅਸੀਂ ਮਨਦੀਪ ਸਿੰਘ ਹੋਰਾਂ ਤੋਂ ਵੀ ਜਾਣਨਾ ਚਾਹਾਂਗੇ। ਵੈਸੇ ਕਹਿੰਦੇ ਹੁੰਦੇ ਆ ਕਿ ਜਿਹੜੇ ਸਾਡੇ ਸਿੱਖ ਧਰਮ ਦੇ ਸਿਧਾਂਤ ਆ ਉਹਦੇ ਵਿੱਚ ਸੇਵਾ ਨੂੰ ਬਹੁਤ ਵੱਡਾ ਬਹੁਤ ਉੱਤਮ ਦਰਜਾ ਜਿਹੜਾ ਉਹ ਦਿੱਤਾ ਗਿਆ, ਔਰ ਸੇਵਾ ਦਾ ਹੀ ਇੱਕ ਰੂਪ ਜਿਹੜਾ ਉਹ ਤੁਸੀਂ ਇਸ ਸੰਸਥਾ ਦੇ ਵੱਲੋਂ ਨਿਭਾ ਰਹੇ ਹੋ ਔਰ ਮਨੁੱਖਤਾ ਦੀ ਜਿਹੜੀ ਸੇਵਾ ਉਹਦੇ ਵਿੱਚ ਲੱਗੇ ਹੋਏ ਹੋ। ਮਨਦੀਪ ਸਿੰਘ, ਤੁਸੀਂ ਕੁਛ ਖਾਸ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ?
ਹਾਂਜੀ, ਅਸੀਂ ਜਿਹੜਾ ਜਿਹੜੀ ਲੋਕਲ ਆਸਟ੍ਰੇਲੀਅਨ ਸੰਗਤ ਆ ਤੇ ਵਰਲਡ ਵਾਈਡ ਵੀ ਆਫ ਕੋਰਸ, ਉਹਨਾਂ ਨੂੰ ਬੇਸਿਕਲੀ ਇਹ ਅਪੀਲ ਕਰਨਾ ਚਾਹੁੰਦੇ ਹਾਂ ਬਈ ਆਪਣਾ ਆਪਾਂ ਅਰਦਾਸ ਹਰ ਰੋਜ਼ ਸਿੱਖ ਕੌਮ ਅਰਦਾਸ ਹਰ ਰੋਜ਼ ਸਰਬੱਤ ਦਾ ਭਲਾ ਮੰਗਦੀ ਹੈ ਬਈ ਆਪਾਂ ਲੋੜਵੰਦਾਂ ਦੇ ਨਾਲ ਖੜਨਾ, ਜੇ ਆਪਾਂ ਉਹਨਾਂ ਦੇ ਦੁੱਖ ਦੇ ਸਮੇਂ ਉਹਨਾਂ ਨਾਲ ਖੜਦੇ ਹਾਂ। ਉਹਦੇ ਵਿੱਚੋਂ ਇੱਕ ਚੀਜ਼ ਜਿਹੜੀ ਜਿਹੜੀ ਸਭ ਤੇ ਬਿਊਟੀਫੁਲ ਇਹ ਪੈਦਾ ਹੁੰਦੀ ਹੈ, ਜਿੱਦਾਂ ਮਹਿੰਦਰ ਭਾਜੀ ਨੇ ਆਪਾਂ ਨੂੰ ਦੱਸਿਆ ਆ ਕਿ ਉਹ ਆਪਾਂ ਨੂੰ ਜਾਣਨਾ ਪਛਾਣਨਾ ਤੇ ਉਹਦੇ ਵਿੱਚੋਂ ਲੌਂਗ ਟਰਮ ਰਿਲੇਸ਼ਨਸ਼ਿਪ ਐਂਡ ਫਰੈਂਡਸ਼ਿਪਸ ਬਣਦੀਆਂ ਆ, ਇੱਕ ਯੂਨੀਵਰਸਲ ਅਪਰੋਚ ਆ ਵਰਲਡ ਪੀਸ ਨੂੰ ਜਾਂ ਪੀਸਫੁਲ ਫਾਰਮੇਸ਼ਨ ਨੂੰ, ਹਨਾ। ਸੋ ਇਸ ਕਰਕੇ ਇਹੀ ਅਪਰੋਚ ਇਹੀ ਸਿਧਾਂਤ ਮਨ ਚ ਰੱਖਦੇ ਹੋਏ ਜਿੱਦਾਂ ਨਿਊ ਸਾਊਥ ਵੇਲ ਫਾਰਮਰਸ ਹੁਣ ਡਰਾਊਟ ਫੇਸ ਕਰ ਰਹੇ ਆ, 7 ਸਾਲ ਹੋ ਗਏ ਉੱਥੇ ਸੋਕਾ ਪਏ ਨੂੰ, ਉਹਨਾਂ ਨੂੰ ਆਪਾਂ ਨੂੰ ਬਹੁਤ ਜ਼ਰੂਰੀ ਆ ਸਾਰੇ ਸਿੱਖ ਕੌਮ ਨੂੰ ਤੇ ਸਾਰੀ ਵਾਈਡਰ ਕਮਿਊਨਿਟੀ ਉਹਨਾਂ ਨਾਲ ਖੜਨ ਨੂੰ ਬਈ ਕਿਸਾਨ ਕਿਤੇ ਵੀ ਹੋਣ, ਕਿਹੜੀ ਵੀ ਕੋਈ ਵੀ ਜਗ੍ਹਾ ਤੇ ਹੋਣ, ਕੋਈ ਵੀ ਕੰਟਰੀ ਚ ਹੋਣ, ਬਈ ਇਹ ਲਾਈਫ ਲਾਈਨ ਆ ਆਪਣੀ। ਜੇ ਇਹ ਅੰਨ ਜਿਹੜਾ ਅੰਨ ਗਰੋ ਕਰਦੇ ਆ, ਅੰਨ ਨੂੰ ਪਲਾਂਟ ਕਰਦੇ ਆ, ਅੰਨ ਦਾ ਖਾਤੀਕਾਰੀ ਕਰਦੇ ਆ, ਜੇ ਉਹ ਨਾ ਹੋਣ ਤੇ ਆਪਾਂ ਆਪਣੇ ਕੋਲ ਬੇਸਿਕਲੀ ਆਪਣੇ ਟੇਬਲ ਤੇ ਫੂਡ ਰੋਟੀ ਨਾ ਹੋਵੇ। ਸੋ ਆਪਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਈ ਆਪਾਂ ਉਹਨਾਂ ਨਾਲ ਖੜੀਏ। ਇਸ ਕਰਕੇ ਮੋਹਿੰਦਰ ਭਾਜੀ ਨੇ ਜਿਵੇਂ ਕੇਰਲਾ ਦਾ ਨਕਸ਼ਾ ਖਿੱਚਿਆ ਤੇ ਹੁਣ ਇੱਧਰ ਨਿਊ ਸਾਊਥ ਵੇਲਸ, ਸਾਡੀ ਇੱਕ ਅਪੀਲ ਚੱਲ ਰਹੀ ਹੈ, ਤੁਸੀਂ ਸਾਡੀ ਵੈਬਸਾਈਟ ਤੇ www.unitedsikh.org/donate ਜਾਂ ਡੋਨੇਟ ਦਾ ਬਟਨ, ਤੁਸੀਂ ਉੱਥੇ ਜਾ ਕੇ ਸਹਾਇਤਾ ਕਰ ਸਕਦੇ ਹੋ। ਆਸਟ੍ਰੇਲੀਆ ਵਿੱਚ ਅਸੀਂ ਇੱਕ ਥੋੜੀ ਜਿਹੀ ਵੱਖਰੀ ਅਪੀਲ ਵੀ ਕਰ ਰਹੇ ਹਾਂ, ਮੰਨ ਲਓ ਕੋਈ ਮਾਇਆ ਵਜੋਂ ਡੋਨੇਸ਼ਨ ਨਹੀਂ ਦੇ ਸਕਦਾ ਤੇ ਕਈ ਵਾਰੀ ਕੀ ਹੁੰਦਾ ਕਿ ਨਿਊ ਸਾਊਥ ਵੇਲਸ ਜਾਂ ਸਾਊਥ ਆਫ ਬ੍ਰਿਸਬੇਨ ਦੇ ਵਿੱਚ ਆਪਣੇ ਵੀਰ ਜਿਹੜੇ ਟਰੱਕ ਬਿਜ਼ਨਸਿਸ ਵਿੱਚ ਹੈਗੇ ਨੇ, ਜੇ ਉਹ ਆਪਾਂ ਨੂੰ ਟਰੱਕਸ ਲੋਨ ਕਰ ਸਕਦੇ ਨੇ, ਸੋ ਅਸੀਂ ਉਹਨਾਂ ਨੂੰ ਏਡ ਪਹੁੰਚਾ ਦਈਏ, ਜਾਂ ਉਹ ਸਾਨੂੰ ਉੱਥੇ ਦੇ ਲੋਕਲ ਸ਼ੋਪਿੰਗ ਸੈਂਟਰ ਜਾਂ ਫੈਕਟਰੀ ਆਊਟਲੈਟਸ ਬਾਰੇ ਦੱਸ ਸਕਦੇ ਜਿੱਥੋਂ ਅਸੀਂ ਰਾਸ਼ਨ ਪਾਣੀ ਲੈ ਸਕਦੇ ਹਾਂ, ਏਦਾਂ ਦੀ ਵੀ ਸਹਾਇਤਾ ਤੁਸੀਂ ਕਰ ਸਕਦੇ। ਤੇ ਤੁਸੀਂ ਸਾਡੇ ਵੈਬਸਾਈਟ ਤੇ ਜਾਂ ਸਾਡੀ ਫੇਸਬੁੱਕ ਪੇਜ ਤੇ ਡਾਇਰੈਕਟਲੀ ਮੈਸੇਜ ਪਾਓ ਤੇ ਸੇਵਾ ਕਰਨ ਦੇ ਬਹੁਤ ਹੋਰ ਤਰੀਕੇ ਹੁੰਦੇ ਨੇ ਤੇ ਤੁਸੀਂ ਵੱਧ ਤੋਂ ਵੱਧ ਸਾਡੇ ਨਾਲ ਜੁੜੋ ਜੀ।
ਜੀ, ਸੋ ਕੁਛ ਕੁ ਸੁਨੇਹੇ ਸਾਡੇ ਤੱਕ ਪਹੁੰਚੇ ਨੇ ਰਵਿੰਦਰ ਸਿੰਘ ਧਾਨੀ ਸਿਡਨੀ ਤੋਂ, ਸੁਨੇਹਾ ਭੇਜ ਰਹੇ ਨੇ, ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾਈ ਹੈ, ਕਹਿੰਦੇ ਬਹੁਤ ਵਧੀਆ ਤੁਸੀਂ ਕੰਮ ਕਰਦੇ ਪਏ ਹੋ ਕੇਰਲਾ ਦੇ ਵਿੱਚ, ਤੁਹਾਡਾ ਕੰਮ ਸ਼ਲਾਘਾ ਯੋਗ ਹੈ ਜੀ। ਧੰਨਵਾਦ ਰਵਿੰਦਰ ਤੁਹਾਡਾ, ਤੁਸੀਂ ਗੱਲਬਾਤ ਸੁਣੀ ਆ ਔਰ ਸਲਾਹ ਹੈ ਜੀ ਕੰਮਾਂ ਨੂੰ, ਔਰ ਬਿਲਕੁਲ ਇਹਨਾਂ ਨੇਕ ਕਾਰਜਾਂ ਦੇ ਵਿੱਚ ਯੋਗਦਾਨ ਜਿਹੜਾ ਪਾਉਣਾ ਬਹੁਤ ਅਹਿਮ ਹੁੰਦਾ ਹੈ ਨਾ, ਔਰ ਸਾਨੂੰ ਤਾਂ ਵਿਰਸੇ ਦੇ ਵਿੱਚੋਂ ਧਰਮ ਦੇ ਵਿੱਚੋਂ ਇਹ ਚੀਜ਼ਾਂ ਜਿਹੜੀਆਂ ਉਹ ਮਿਲੀਆਂ ਨੇ ਜਿਹਨਾਂ ਨੂੰ ਪ੍ਰੈਕਟੀਕਲੀ ਇਹ ਲੋਕ ਅੱਗੇ ਲਿਆ ਰਹੇ ਆ। ਅੱਗੇ ਇੱਕ ਹੋਰ ਸਵਾਲ ਜਿਹੜਾ ਉਹ ਅੰਮ੍ਰਿਤ ਸਿੰਘ ਹੋਰਾਂ ਦਾ ਆਇਆ ਸਾਨੂੰ, ਤੇ ਇਹਨਾਂ ਨੇ ਲਿਖਿਆ ਵਰਕ ਯੂਨਾਈਟ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਕੈਨ ਕਾਂਟ ਵੀ ਵਰਕ ਟੂਗੈਦਰ, ਕੈਨ ਯੂਨਾਈਟਡ ਸਿੱਖਸ ਐਂਡ ਖਾਲਸਾ ਏਟ ਵਰਕ ਟੂਗੈਦਰ ਟੂ ਮੇਕ ਮੋਰ ਸਟਰੋਂਗ ਇੰਪੈਕਟ ਔਨ ਹੈਲਪ ਟੂ ਪੀਪਲ ਇਨਸਟੈਡ ਆਫ ਟੇਕਿੰਗ ਡੋਨੇਸ਼ਨ ਐਜ ਸੈਪਰੇਟਡ। ਜਸਟ ਇਹ ਕਹਿੰਦੇ ਕੁਸ਼ਚਨ ਆ। ਦੇਖੋ ਜੀ, ਬਹੁਤ ਜਗ੍ਹਾ ਤੇ ਬਹੁਤ ਸਾਰੀਆਂ ਵੈਸੇ ਜਿਹੜਾ ਏਕਾ ਜਿਹੜਾ ਆ ਉਹ ਕਹਿੰਦੇ ਹੁੰਦੇ ਆ ਕਿ ਬਹੁਤ ਵੱਡੀ ਤਾਕਤ ਹੁੰਦੀ ਹੈ, ਹਨਾ। ਸੋ ਤੁਸੀਂ ਕੁਝ ਕਹਿਣਾ ਚਾਹੋਗੇ ਮਨਦੀਪ ਸਿੰਘ ਇਹਦੇ ਬਾਰੇ ਚ?
ਹਾਂਜੀ ਭੈਣ ਜੀ, ਅਸੀਂ ਭਾਜੀ ਦਾ ਵੈਲਕਮ ਕਰਦੇ ਹਾਂ। ਇਹ ਕੁਐਸਚਨ ਆਪਾਂ ਨੂੰ ਆਫਨ ਪੁੱਛਿਆ ਜਾਂਦਾ ਆ, ਜੇ ਚਾਹੇ ਉਹ ਯੂਨਾਈਟਿਡ ਸਿੱਖ ਹੋਵੇ ਚਾਹੇ ਉਹ ਕੋਈ ਹੋਰ ਸੰਸਥਾ ਹੋਵੇ, ਵਧਾਈ ਦੀ ਗੱਲ ਇਹ ਆ ਕਿ ਉੱਥੇ ਇੱਕ ਸਿੱਖ ਫੇਸ ਦਸਤਾਰ ਤੇ ਦਾੜੀ ਵਾਲੇ ਆਪਣੇ ਜਿਹੜੇ ਸਿੱਖ ਆ ਉਹ ਗਏ ਆ ਜੀ। ਉਸ ਤੋਂ ਬਾਅਦ ਉਹਦੇ ਉੱਤੋਂ ਉੱਪਰ ਜਿਹੜਾ ਵੀ ਆਪਣੇ ਤੇ ਸੰਸਥਾ ਦਾ ਜਾਂ ਕੋਈ ਹੋਰ ਤਰ੍ਹਾਂ ਦਾ ਆਪਾਂ ਪੱਖ ਲੈਣੇ ਆ, ਆਈ ਥਿੰਕ ਉਹ ਤਾਂ ਇੱਕ ਤਰ੍ਹਾਂ ਆਪਾਂ ਆਪਾਂ ਦੁਨੀਆ ਨੂੰ ਦੱਸ ਰਹੇ ਹਾਂ ਵੀ ਆਪਾਂ ਹੈ ਤੇ ਸਿੱਖ ਇੱਕ ਦਸਤਾਰ, ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਦੀ ਬਖਸ਼ੀ ਹੋਈ ਦਸਤਾਰ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਹੋਈ ਦਸਤਾਰ, ਤੇ ਜਿਹੜਾ ਦੜਾ ਆ ਉਹ ਅਸੀਂ ਫੇਸ ਲੈ ਕੇ ਜਾ ਰਹੇ ਹਾਂ ਉੱਥੇ। ਸੋ ਐਟ ਦ ਐਂਡ ਆਫ ਦਾ ਡੇ ਅਸੀਂ ਸਾਰੇ ਇੱਕ ਹੀ ਹਾਂ, ਸਾਰੇ ਉਹੀ ਉਹੀ ਇੱਕ ਫਾਦਰ ਦੇ ਬੱਚੇ ਆ, ਉਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਬੱਚੇ ਆ ਜਿਹੜੇ ਉੱਥੇ ਕੰਮ ਕਰ ਰਹੇ ਆ। ਇਹਦੇ ਇਹਦਾ ਜਿਹੜਾ ਦੋ ਜਿਵੇਂ ਦੋ ਵੱਖਰਾ ਜਿਵੇਂ ਦੇਖਿਆ ਜਾਂਦਾ ਆ, ਆਈ ਥਿੰਕ ਇਹ ਮੇਰੇ ਮੈਂ ਤਾਂ ਪਰਸਨਲੀ ਸਮਝਦਾ ਵੀ ਬਹੁਤ ਵਧਾਈ ਦੀ ਗੱਲ ਆ ਕਿ ਜੇ ਖਾਲਸਾ ਏਡ ਉੱਥੇ ਸੇਵਾ ਕਰ ਰਿਹਾ, ਉੱਥੇ ਲੰਗਰ ਲਾ ਰਿਹਾ, ਤੇ ਯੂਨਾਈਟਿਡ ਸਿੱਖ ਨੇ ਇੱਕ ਮੈਡੀਕਲ ਪੱਖ ਲੈ ਲਿਆ, ਏਦਾਂ ਜੇ ਕੋਈ ਹੋਰ ਸਿੱਖਾਂ ਦੀ ਸੰਸਥਾ ਉੱਥੇ ਜਾਂਦੀ ਆ। ਹਾਂਜੀ ਹਾਂਜੀ, ਜਿੰਨੇ ਜ਼ਿਆਦਾ ਉੱਥੇ ਜਾਂਦੇ ਆ ਉਨੇ ਜ਼ਿਆਦਾ ਉੱਥੇ ਸੇਵਾ ਕਰਨ ਦੇ ਆਪਾਂ ਨੂੰ ਚਾਂਸਿਸ ਮਿਲਦੇ ਆ। ਸੋ ਭਾਜੀ ਦਾ ਬਹੁਤ ਜ਼ਿਆਦਾ ਥੈਂਕ ਯੂ ਆ, ਬਟ ਅਸੀਂ ਤਾਂ ਸਮਝਦੇ ਆ ਵੀ ਸਾਰੇ ਸਾਡੇ ਵੀਰ ਹੀ ਆ ਜਿਹੜੇ ਸਾਰੇ ਉੱਥੇ ਕੰਮ ਕਰ ਰਹੇ ਆ
ਜੀ। ਸੋ ਮਨਦੀਪ ਸਿੰਘ, ਬਹੁਤ ਖੂਬਸੂਰਤ, ਬਹੁਤ ਚੰਗਾ ਲੱਗਿਆ ਮੈਨੂੰ ਤੁਹਾਡੇ ਵਿਚਾਰ ਜਾਣ ਕੇ, ਔਰ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਜਿਹੜੇ ਕੰਮ ਇਸ ਵੇਲੇ ਕਰ ਰਹੀ ਹੈ, ਜਿਵੇਂ ਤੁਸੀਂ ਨਿਊ ਸਾਊਥ ਵੇਲਸ ਦੇ ਡਰਾਟ ਅਪੀਲ ਦੀ ਵੀ ਗੱਲ ਕੀਤੀ, ਔਰ ਉਹਦੇ ਲਈ ਵੀ ਅਸੀਂ ਗੁਜ਼ਾਰਿਸ਼ ਕਰਾਂਗੇ ਆਪਣੇ ਸੁਣਨ ਵਾਲਿਆਂ ਨੂੰ ਕਿ ਜੇਕਰ ਤੁਸੀਂ ਵੀ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੋ ਤਾਂ ਤੁਸੀਂ ਯੂਨਾਈਟਿਡ ਸਿੱਖ ਦਾ ਫੇਸਬੁੱਕ ਪੇਜ ਜਿਹੜਾ ਉਹਨੂੰ ਵੀ ਫੋਲੋ ਕਰ ਸਕਦੇ ਹੋ, ਜਾਂ ਫਿਰ ਤੁਸੀਂ ਜਿਹੜੀ ਵੈਬਸਾਈਟ ਹੈ ਯੂਨਾਈਟਿਡ ਸਿੱਖ ਦੀ ਉਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ, ਜਿਵੇਂ ਮਨਦੀਪ ਸਿੰਘ ਹੋਰਾਂ ਨੇ ਤੁਹਾਨੂੰ ਦੱਸਿਆ। ਸੋ ਮਨਦੀਪ ਸਿੰਘ, ਜਾਂਦੇ ਜਾਂਦੇ ਕੋਈ ਸੁਨੇਹਾ ਭਾਈਚਾਰੇ ਦੇ ਲਈ ਤੁਸੀਂ ਦੇਣਾ ਚਾਹੋ ਜ਼ਰੂਰ ਦਿਓ।
ਅਸੀਂ ਤਾਂ ਫੇਰ ਉਹੀ ਸੇਮ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਿੱਖ ਕੌਮ ਜਾਂ ਸਿੱਖ ਜਗਤ ਇੱਕ ਏਦਾਂ ਦੀ ਕੌਮ ਆ ਜਿਹੜੀ ਸਰਬੱਤ ਦਾ ਭਲਾ ਮੰਗਦੀ ਹੈ ਤੇ ਯੂਨੀਵਰਸਲ ਪੀਸ ਵੱਲ ਗੱਲ ਕਰ ਰਹੀ ਹੈ। ਜਿਹੜੇ ਗੁਰੂ ਨਾਨਕ ਦੇਵ ਜੀ ਦਾ ਯੂਨੀਵਰਸਲ ਪੀਸ ਦਾ ਮੈਸੇਜ ਆ ਵੀ ਵੱਧ ਚੜ ਕੇ, ਹੁਣ ਆਪਾਂ ਨੂੰ ਇੱਕ ਬਹੁਤ ਸੋਹਣਾ ਮੌਕਾ ਮਿਲਿਆ ਦਿਖਾਉਣ ਨੂੰ ਵੀ ਸਿੱਖ ਕੌਣ ਆ ਤੇ ਆਪਾਂ ਕਿੱਦਾਂ ਹਰੇਕ ਦੀ ਸਹਾਇਤਾ ਕਰ ਸਕਦੇ ਹਾਂ ਵਿਦਆਊਟ ਉਹਨਾਂ ਦਾ ਕਲਰ, ਕ੍ਰੀਡ, ਕਾਸਟ, ਡਿਸਕ੍ਰੀਮੀਨੇਸ਼ਨ ਕੁਛ ਦੇਖ ਕੇ ਆਪਾਂ ਉਹਨਾਂ ਦੇ ਨਾਲ ਉਹਨਾਂ ਦੀ ਲੋੜਾਂ ਨਾਲ ਖੜਨਾ ਆ। ਸੋ ਸਾਰੇ ਵੀਰਾਂ ਨੂੰ, ਭੈਣਾਂ ਨੂੰ ਤੇ ਸਾਰੇ ਜਿਹੜੇ ਤੁਹਾਡੇ ਆਡੀਅੰਸ ਆ ਉਹ ਸੁਣ ਰਹੇ ਨੇ, ਉਹ ਵੱਧ ਚੜ ਕੇ ਅੱਗੇ ਆਉਣ ਤੇ ਹਰੇਕ ਤਰ੍ਹਾਂ ਨਾਲ ਸੇਵਾ ਕਰਨ ਉਹ
ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਮਹਿੰਦਰਜੀਤ ਸਿੰਘ ਹੋਰਾਂ ਦਾ ਵੀ, ਜਿਨ੍ਹਾਂ ਨੇ ਵੱਡੇ ਤੜਕੇ ਸਾਡੇ ਨਾਲ ਉੱਥੋਂ ਜੁੜਨਾ ਕੀਤਾ ਔਰ ਉੱਥੋਂ ਦੇ ਗਰਾਊਂਡ ਲੈਵਲ ਦੇ ਉੱਤੇ ਜਿਹੜੇ ਉਪਰਾਲੇ ਹੋ ਰਹੇ ਨੇ ਯੂਨਾਈਟਿਡ ਸਿੱਖਸ ਵੱਲੋਂ, ਉਹਨਾਂ ਦੀ ਸਾਂਝ ਜਿਹੜੀ ਹੈ ਸਾਡੇ ਸੁਣਨ ਵਾਲਿਆਂ ਦੇ ਨਾਲ ਪਾਈ ਹੈ। ਸੋ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਅਮਨ ਭੈਣ ਜੀ, ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਇਹ ਸਨ ਯੂਨਾਈਟਿਡ ਸਿੱਖਸ ਦੇ ਨੁਮਾਇੰਦੇ ਪਰਥ ਤੋਂ ਸਾਡੇ ਨਾਲ ਜੁੜੇ ਹੋਏ ਸਨ ਮਨਦੀਪ ਸਿੰਘ, ਜਦਕਿ ਕੇਰਲਾ ਤੋਂ ਸਾਡੇ ਨਾਲ ਇਸ ਵੇਲੇ ਮਹਿੰਦਰਜੀਤ ਸਿੰਘ ਸਾਡੇ ਨਾਲ ਸਾਂਝ ਪਾ ਰਹੇ ਸਨ ਉੱਥੋਂ ਦੇ ਜਿਹੜੇ ਉਪਰਾਲੇ ਯੂਨਾਈਟਿਡ ਸਿੱਖਸ ਵੱਲੋਂ ਹੋ ਰਹੇ ਨੇ, ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਮੈਡੀਕਲ ਫੈਸਿਲਿਟੀਜ਼ ਦੀ ਵੱਡੀ ਜਿਹੜੀ ਜ਼ਰੂਰਤ ਇਸ ਵੇਲੇ ਪਾਈ ਜਾ ਰਹੀ ਆ ਉੱਥੇ, ਔਰ ਉਸ ਫੀਲਡ ਦੇ ਵਿੱਚ ਉਹ ਬੱਸ ਛੱਡ ਕੇ ਉੱਥੇ ਯੋਗਦਾਨ ਪਾ ਰਹੇ ਨੇ ਪਹਿਲੇ ਦਿਨ ਤੋਂ ਹੁਣ ਤੱਕ ਉਹਨਾਂ ਦੀ ਜਿਹੜੀ ਟੀਮ ਆ ਉੱਥੇ ਬਣੀ ਹੋਈ ਆ। ਔਰ ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦਾ ਜਿਹੜਾ ਯੋਗਦਾਨ ਆ ਉਹ ਪਾਉਣਾ ਚਾਹੁੰਦੇ ਹੋਵੋ ਇਸ ਟੀਮ ਦੇ ਨਾਲ ਰਲ ਕੇ ਇਸ ਮਨੁੱਖਤਾ ਦੇ ਮਹਾਨ ਸੇਵਾ ਦੇ ਕਾਰਜ ਦੇ ਵਿੱਚ ਜੁੜਨਾ ਚਾਹੁੰਦੇ ਹੋਵੋ, ਤੁਸੀਂ ਉਹਨਾਂ ਦੇ ਫੇਸਬੁੱਕ ਪੇਜ ਨੂੰ ਵੀ ਜੁਆਇਨ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਸਾਰੇ ਹੀ ਸਰੋਤਿਆਂ ਦਾ ਸੁਣਨ ਦੇ ਲਈ, ਔਰ ਇਸ ਮੁਲਾਕਾਤ ਤੋਂ ਬਾਅਦ ਅਗਲਾ ਜਿਹੜਾ ਸਿਲਸਿਲਾ ਜੀ ਉਹ ਅਸੀਂ ਲੈ ਕੇ ਆਉਣਾ ਹੈ ਗੱਲਬਾਤ ਦਾ। ਸੋ ਗੱਲਬਾਤ ਜਿਹੜੀ ਆ ਬਹੁਤ ਜਲਦੀ ਕਰਾਂਗੇ ਅੱਜ। ਟੌਪਿਕ ਜਿਵੇਂ ਤੁਹਾਨੂੰ ਦੱਸਿਆ ਸੀ, ਅਸੀਂ ਗੱਲਬਾਤ ਕਰਾਂਗੇ ਕਿ ਜਿਹੜੀ ਉਦਾਸੀ ਆ ਉਹ ਜੇ ਜ਼ਿੰਦਗੀ ਦਾ ਹਿੱਸਾ ਬਣਦੀ ਆ ਤੇ ਉਸ ਸਮੇਂ ਦੌਰਾਨ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਉਹਦੇ ਵਿੱਚੋਂ ਉਭਾਰ ਸਕਦੇ ਹੋ, ਜਾਂ ਫਿਰ ਤੁਸੀਂ ਕੀ ਕਾਰਨ ਮੰਨਦੇ ਹੋ ਜ਼ਿੰਦਗੀ ਦੇ ਵਿੱਚ ਜੇਕਰ ਖੁਸ਼ੀ ਤੇ ਉਦਾਸੀ ਦੁੱਖ ਤੇ ਸੁੱਖ ਆਉਂਦੇ ਨੇ ਤੇ ਉਹਨਾਂ ਨੂੰ ਅਸੀਂ ਇੱਕ ਸਮ ਕਰਕੇ ਕਿਵੇਂ ਜਾਣਨਾ। ਸੋ ਦੋਸਤੋ, ਇਸ ਟੌਪਿਕ ਦੇ ਉੱਤੇ ਗੱਲਬਾਤ ਕਰਨ ਦੇ ਲਈ ਅਸੀਂ ਸਿਮਰਦੀਪ ਹੈਰੀ ਹੋਰਾਂ ਨੂੰ ਦੇਵਾਂਗੇ ਸੱਦਾ ਅਗਲੇ ਸਿਲਸਿਲੇ ਦੇ ਵਿੱਚ, ਪਰ ਫਿਲਹਾਲ ਇੱਕ ਪਿਆਰਾ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਆਉਂਦੇ ਹਾਂ ਬਹੁਤ ਜਲਦੀ ਅਗਲੇ ਸਿਲਸਿਲੇ ਦੇ ਵਿੱਚ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ, ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98 55 80 33 91, 9855803391। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਬੋਲੇ ਕੌਣ ਜੋਗੀਆ, ਤੂੰ ਬੋਲੇ ਕੌਣ ਜੋਗੀਆ।
ਆਖਣਾ ਅੱਖਾਂ ਨੂੰ ਕੀ ਆਖਣਾ ਤੇ ਕੰਨਾਂ ਨੂੰ ਕੀ ਕਹਿਣ ਰੱਬ ਬਣਾਈਆਂ ਜੋੜੀਆਂ ਰੱਬ ਬਣਾਈਆਂ ਜੋੜੀਆਂ ਇਹ ਸ਼ਾਲਾ ਰਾਜੀ ਰਹਿਣ ਜੋਗੀਆਂ ਸ਼ਾਲਾ ਰਾਜੀ ਰਹਿਣ ਸ਼ਾਲਾ ਰਾਜੀ ਰਹਿਣ ਜੋਗੀਆਂ ਸ਼ਾਲਾ ਰਾਜੀ ਮਸਤ ਕਲੰਦਰੀ ਮੌਜ ਦੇ ਮਸਤ ਕਲੰਦਰੀ ਮੌਜ ਦੇ ਮਾਲਕ ਹੋਣ ਪੱਕੀ ਬੇਪਰਵਾਹ ਸਾਹਮਣੇ ਓਏ ਬੇਪਰਵਾਹ ਸਾਹਮਣੇ ਰਾਜੇ ਕੌਣ ਵਜ਼ੀਰ ਜੋਗੀਆ ਰਾਜੇ ਕੌਣ ਵਜ਼ੀਰ ਰਾਜੇ ਕੌਣ ਵਜ਼ੀਰ ਜੋਗੀਆ ਰਾਜੇ ਕੌਣ ਵਜ਼ੀਰ ਛੱਡ ਮਾਨਾ ਮਰ ਜਾਣਿਆ ਛੱਡ ਛੱਡ ਮਾਨਾ ਮਰੀ ਜਾਣਿਆ ਛੱਡ ਮਾਨਾ ਮਰੀ ਜਾਣਿਆ ਮਰਨ ਦਾ ਛੱਡ ਖਿਆਲ ਦੁਨੀਆ ਮਾਰੇ ਨਾ ਮਰੇ ਉਹ ਦੁਨੀਆ ਮਾਰੇ ਨਾ ਮਰੇ ਸਾਈਂ ਜਿਸ ਦੇ ਨਾਲ ਜੋਗੀਆ ਸਾਈਂ ਜਿਸ ਦੇ ਨਾਲ ਸਾਈਂ ਜਿਸ ਦੇ ਨਾਲ ਜੋਗੀਆ ਸਾਈਂ ਜਿਸ ਦੇ ਨਾਲ
ਗੀਤ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਜੋਗੀਆ। ਉਮੀਦ ਕਰਦੀ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ। ਜਿਵੇਂ ਕਿ ਮੈਂ ਦੱਸਿਆ ਸੀ ਕਿ ਅੱਜ ਸਾਡੇ ਕੋਲ ਸਮਾਂ ਹੋਣਾ ਤੇ ਅੱਜ ਅਸੀਂ ਗੱਲਬਾਤ ਕਰ ਸਕਾਂਗੇ। ਸੋ ਗੱਲਬਾਤ ਜਿਹੜੀ ਕਰਨੀ ਹੈ ਉਹ ਬੜੀ ਕਹਿੰਦੇ ਹੁੰਦੇ ਆ ਵੀ ਆਮ ਆ ਔਰ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਮੂਡ ਚੇਂਜ ਆ ਉਹ ਸਮੇਂ ਸਮੇਂ ਤੇ ਹੁੰਦੇ ਆ ਹਨਾ, ਔਰ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਉਹ ਜਿਹੜੇ ਪੜਾਅ ਆ ਉਹ ਆਉਂਦੇ ਆ, ਅਸੀਂ ਉਹਨਾਂ ਪੜਾਵਾਂ ਦੇ ਵਿੱਚੋਂ ਲੰਘਦੇ ਆ ਹਨਾ, ਔਰ ਉਹਨਾਂ ਪੜਾਵਾਂ ਦੇ ਵਿੱਚੋਂ ਲੰਘਦਿਆਂ ਹੋਇਆਂ ਕਈ ਵਾਰ ਕੀ ਆ ਕਿ ਅਸੀਂ ਉਸ ਪੜਾਅ ਨੂੰ ਸਮਝਣ ਦੇ ਵਿੱਚ ਥੋੜੀ ਜਿਹੀ ਮੈਨੂੰ ਲੱਗਦਾ ਕਿ ਅਸਫਲ ਹੋ ਜਾਂਦੇ ਆ। ਜਦੋਂ ਕਿਸੇ ਦੁੱਖ ਨੂੰ ਅਸੀਂ ਬਹੁਤ ਜ਼ਿਆਦਾ ਵਧਾਉਣਾ ਸ਼ੁਰੂ ਕਰ ਦਿੰਦੇ ਹਾਂ ਹਨਾ, ਕਿਉਂਕਿ ਜ਼ਿੰਦਗੀ ਦੇ ਵਿੱਚ ਕਹਿੰਦੇ ਵੀ ਦੁੱਖ ਤੇ ਸੁੱਖ ਜਿਹੜੇ ਆ ਨਾ ਉਹ ਇੱਕ ਹਿੱਸਾ ਆ ਸਾਡੀ ਜ਼ਿੰਦਗੀ ਦਾ। ਆਪਾਂ ਨੂੰ ਸੁੱਖ ਦਾ ਅਹਿਸਾਸ ਉਦੋਂ ਹੁੰਦਾ ਆ ਜਦੋਂ ਸਾਡੇ ਤੇ ਕੋਈ ਦੁੱਖ ਆਉਂਦਾ ਹਨਾ, ਜਦੋਂ ਸਾਨੂੰ ਪਤਾ ਹੀ ਨਹੀਂ ਹੈ ਕਿ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਵੀ ਹੈਗਾ ਤਾਂ ਸਾਨੂੰ ਸੁੱਖ ਦਾ ਅਹਿਸਾਸ ਹੀ ਨਹੀਂ ਹੁੰਦਾ। ਅਸੀਂ ਪਿਛਲੇ ਹਫ਼ਤੇ ਵੀ ਇਹ ਗੱਲ ਕਰ ਰਹੇ ਸੀਗੇ ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਵੀ ਦਿੱਤੀ ਸੀ ਕਿ ਸਾਡੇ ਆਪਣੇ ਇੱਕ ਨੋਨ ਨੇ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਜ਼ਿਆਦਾ ਦੁੱਖਦਾਈ ਜਿਹੜਾ ਦੌਰ ਆ ਉਹ ਚੱਲ ਰਿਹਾ ਹਨਾ, ਔਰ ਉਹਨਾਂ ਦਾ ਆਪਣਾ ਇਹ ਕਹਿਣਾ ਸੀਗਾ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਕਹਿੰਦੇ ਹਮੇਸ਼ਾ ਤੋਂ ਹੀ ਸੁੱਖ ਹੀ ਸੁੱਖ ਮਿਲੇ ਆ, ਔਰ ਮੈਨੂੰ ਕਦੇ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਅੱਛਾ ਕੋਈ ਦੁੱਖ ਵੀ ਏਦਾਂ ਦਾ ਹੁੰਦਾ ਹਨਾ। ਔਰ ਜਦੋਂ ਉਹ ਦੁੱਖ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਇਆ ਤਾਂ ਕਹਿੰਦੇ ਉਹਨੂੰ ਫੇਸ ਕਰਨਾ ਉਹਦਾ ਸਾਹਮਣਾ ਕਰਨਾ ਜਿਹੜਾ ਸੀ ਨਾ ਉਹ ਉਹਨਾਂ ਦੇ ਲਈ ਬੜਾ ਪਹਿਲਾਂ ਮੁਸ਼ਕਲ ਹੋਇਆ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸੀ ਬਹੁਤ ਸਾਰੇ ਜਿਹੜੇ ਸ਼ਿਕਵੇ ਸੀ ਉਹ ਪਰਮਾਤਮਾ ਦੇ ਲਈ ਬਣ ਗਏ, ਖੜੇ ਹੋ ਗਏ ਕਿ ਇਹ ਪਰਮਾਤਮਾ ਕਿ ਤੂੰ ਮੇਰੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਕਿੱਥੋਂ ਦੇ ਦਿੱਤਾ ਹਨਾ। ਪਰ ਕਹਿੰਦੇ ਹੌਲੀ ਹੌਲੀ ਜਦੋਂ ਉਸ ਚੀਜ਼ ਨੂੰ ਉਹਨਾਂ ਨੇ ਸਮਝਿਆ, ਉਸ ਅਹਿਸਾਸ ਨੂੰ ਜਦੋਂ ਉਹਨਾਂ ਨੇ ਜਾਣਿਆ ਕਿ ਵਾਕਈ ਜ਼ਿੰਦਗੀ ਦੇ ਵਿੱਚ ਇੰਨੇ ਜ਼ਿਆਦਾ ਸੁੱਖ ਮਿਲੇ ਸੀਗੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਪਹਿਲਾਂ ਤਾਂ ਉਹ ਇੰਨੇ ਸੁਖੀ ਸੀ, ਕਹਿੰਦੇ ਉਹਨਾਂ ਦੀਆਂ ਜਿਹੜੀਆਂ ਸੁੱਖਾਂ ਨੂੰ ਲੈ ਕੇ ਜਿਹੜੀਆਂ ਆਸਾਂ ਆ ਉਹ ਹੋਰ ਜ਼ਿਆਦਾ ਵੱਧਦੀਆਂ ਗਈਆਂ ਹਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਨੂੰ ਸਮ ਕਰਕੇ ਜਾਣਨਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਸੋ ਜ਼ਿੰਦਗੀ ਦੇ ਵਿੱਚ ਜੇ ਦੁੱਖ ਆਉਂਦੇ ਆ ਸੁੱਖ ਆਉਂਦੇ ਆ ਤੇ ਦੁੱਖ ਜਿਹੜੇ ਆ ਉਹ ਵੀ ਸਾਡਾ ਹਿੱਸਾ ਆ, ਪਰ ਅਸੀਂ ਭਰਪੂਰ ਸੁੱਖਾਂ ਨੂੰ ਮੰਨਣਾ ਚਾਹੁੰਦੇ ਹਾਂ ਪਰ ਇੱਕ ਦੁੱਖ ਆਉਣ ਤੇ ਵੀ ਹਾਏ ਤੌਬਾ ਮਚਾ ਦਿੰਦੇ ਹਾਂ। ਇਸੇ ਤਰ੍ਹਾਂ ਕੱਲ ਰਾਤੀ ਇੱਕ ਮੈਂ ਸਟੇਟਸ ਪਾਇਆ ਸੀਗਾ ਉਦਾਸੀ ਵਾਲਾ ਹਨਾ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ। ਸੋ ਇਹ ਸਟੇਟਸ ਜਿਹੜਾ ਪਾਉਣ ਦਾ ਕਾਰਨ ਕੀ ਸੀ ਕਿ ਬਹੁਤ ਵਾਰ ਆਪਾਂ ਜ਼ਿੰਦਗੀ ਦੇ ਵਿੱਚ ਬਹੁਤ ਤਰ੍ਹਾਂ ਦੇ ਮੂਡ ਚੇਂਜ ਦੇ ਵਿੱਚੋਂ ਲੰਘਦੇ ਹਾਂ, ਹਨਾ। ਖੁਸ਼ੀਆਂ ਅਸੀਂ ਬਟੋਰਨ ਦੇ ਉੱਤੇ ਲੱਗੇ ਹੋਏ ਹਾਂ, ਹਰ ਵੇਲੇ ਸਾਨੂੰ ਲੱਗਦਾ ਕਿ ਖੁਸ਼ੀ ਵਾਲਾ ਮਾਹੌਲ ਹੋਵੇ, ਇਹ ਹੋਵੇ, ਉਹ ਹੋਵੇ, ਹਨਾ। ਅਸੀਂ ਹੱਸਦੇ ਰਹੀਏ, ਔਰ ਹੱਸਣਾ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ, ਹਨਾ। ਪਰ ਕੀ ਹੁੰਦਾ ਕਿ ਕਦੇ ਨਾ ਕਦੇ ਜਿਹੜੀ ਉਦਾਸੀ ਆ ਉਹ ਵੀ ਜ਼ਿੰਦਗੀ ਦਾ ਹਿੱਸਾ ਬਣਦੀ ਆ। ਅਸੀਂ ਉਹਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ, ਅਸੀਂ ਇਹ ਨਹੀਂ ਕਹਿ ਸਕਦੇ ਵੀ ਲੈ ਜੀ ਇਹ ਉਦਾਸ ਹੋ ਗਿਆ ਬੰਦਾ, ਹਨਾ, ਇਹ ਕਿਵੇਂ ਹੋ ਸਕਦਾ, ਇਹ ਤਾਂ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ। ਔਰ ਜੇਕਰ ਸਾਡੇ ਵਰਗੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਜਾਂ ਫਿਰ ਫੇਸਬੁੱਕ ਦੇ ਉੱਤੇ ਸਟੇਟਸ ਪਾ ਕੇ ਬਹੁਤ ਕੁਛ ਜਿਹੜਾ ਆਪਣਾ ਉਬਾਲ ਕੱਢਣ ਵਾਲੇ ਜਿਹੜੇ ਲੋਕ ਆ, ਹਨਾ, ਜੇਕਰ ਉਹ ਸਿਰਫ ਇੱਕ ਇਹੀ ਸੁਨੇਹਾ ਦੇਣ ਕਿ ਨਹੀਂ ਜੀ ਉਦਾਸੀ ਦਾ ਸਾਡੇ ਉੱਤੇ ਕੋਈ ਅਸਰ ਨਹੀਂ, ਦੇਖੋ ਉਦਾਸ ਹੋਣਾ ਜਾਂ ਨੈਗੇਟਿਵ ਥੋਟ ਜਾਂ ਨੈਗੇਟਿਵ ਸੋਚ ਜਿਹੜੀ ਅਪਣਾਉਣੀ, ਇਹ ਦੋਵੇਂ ਬਹੁਤ ਵੱਖਰੀਆਂ ਚੀਜ਼ਾਂ। ਸੋ ਅੱਜ ਅਸੀਂ ਇਸ ਟੋਪਿਕ ਦੇ ਉੱਤੇ ਗੱਲਬਾਤ ਕਰਨੀ ਹੈ। ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਹੋ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਰਹੇ ਹੋ, ਪਰ ਇਸ ਵਕਤ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਸਿਮਰਦੀਪ ਹੁਰੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਸੀ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਪ੍ਰੋਗਰਾਮ ਚ। ਜੀ ਸਿਮਰਦੀਪ, ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਰੇਡੀਓ ਦੇ ਸਾਰੇ ਲਿਸਨਰਸ ਨੂੰ, ਸਾਰੀ ਟੀਮ ਨੂੰ ਮੇਰੇ ਵੱਲੋਂ, ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿੱਦਾਂ ਕਿ ਅੱਜ ਦਾ ਵਿਸ਼ਾ ਹੈ ਜੀ, ਅਸੀਂ ਉਦਾਸੀ ਤੇ ਜਾਂ ਕਹਿ ਲਓ ਕਿ ਆਪਣੇ ਅੰਦਰ ਇੱਕ ਜਿਹੜੀ ਨੈਗੇਟਿਵ ਜਿਹੜੀ ਭਾਵਨਾ ਕਦੀ ਕਦੀ ਆ ਜਾਂਦੀ ਹੈ ਉਹਦੇ ਉੱਤੇ ਆਪਾਂ ਅੱਜ ਗੱਲ ਕਰਦੇ ਹਾਂ। ਜਿੱਦਾਂ ਅਮਰਦੀਪ ਜੀ ਤੁਸੀਂ ਹੁਣੇ ਕਿਹਾ ਨਾ ਕਿ ਇੱਕ ਜ਼ਿੰਦਗੀ ਦਾ ਇਹ ਵੀ ਹਿੱਸਾ ਆ ਨਾ, ਤੇ ਬਹੁਤ ਵਾਰੀ ਮੈਨੂੰ ਏਦਾਂ ਲੱਗਦਾ ਹੁੰਦਾ ਹੈ ਕਿ ਜੇ ਸਾਡੇ ਕੋਲ ਕੋਈ ਉਦਾਸੀ ਵਾਲੇ ਪਲ ਨਾ ਹੋਣ ਤੇ ਸਾਨੂੰ ਖੁਸ਼ੀ ਦਾ ਵੀ ਕਦੀ ਅਹਿਸਾਸ ਨਹੀਂ ਹੁੰਦਾ ਕਿ ਪਰਮਾਤਮਾ ਦੀ ਕਿੰਨੀ ਮਿਹਰ ਹੈ ਸਾਡੇ ਉੱਤੇ, ਜਾਂ ਕਹਿ ਲਓ ਵੀ ਅਸੀਂ ਕਿੰਨੇ ਬਲੈਸਡ ਆ। ਜਿੰਨਾ ਚਿਰ ਉਹ ਖੁਸ਼ੀ ਦੀ ਅਹਿਸਾਸ ਜਿਹੜਾ ਨਾ ਉਹ ਤਾਂ ਹੀ ਹੁੰਦਾ ਜੇ ਸਾਡੀ ਜ਼ਿੰਦਗੀ ਚ ਕੁਛ ਕਹਿ ਲਓ ਵੀ ਕੁਛ ਪਲ ਜਿਹੜੇ ਆ ਉਹ ਬੁਰੇ ਵੀ ਹੋਣ ਤਾਂ ਹੀ ਚੰਗੇ ਪਲਾਂ ਦਾ ਅਹਿਸਾਸ ਹੁੰਦਾ ਵੀ ਇਹ ਪਲ ਚੰਗੇ ਨੇ। ਤੇ ਬਹੁਤ ਜ਼ਿਆਦਾ ਜਿੱਦਾਂ ਕਹਿ ਲਓ ਵੀ ਇੱਕ ਸਮੂਥ ਲਾਈਫ ਜਦੋਂ ਤੁਹਾਡੀ ਚੱਲਦੀ ਰਹਿੰਦੀ ਹੈ ਬਹੁਤ ਨੋਰਮਲ, ਜੇ ਵੇਖਿਆ ਜਾਵੇ ਤਾਂ ਅਸੀਂ ਆਪਣੇ ਪਰਿਵਾਰ ਚ ਜੇ ਅਸੀਂ ਦੇਖੀਏ ਝਾਤ ਮਾਰੀਏ ਤੇ ਅਸੀਂ ਇੱਕ ਬਹੁਤ ਲੱਕੀ ਕਹਿ ਲਓ ਵੀ ਪਰਿਵਾਰਾਂ ਦੇ ਵਿੱਚ ਅਸੀਂ ਜਨਮ ਲਿਆ ਜਿੱਥੇ ਸਾਨੂੰ ਕਦੀ ਖਾਣ ਪੀਣ ਦੀ, ਕਦੀ ਕੁਛ ਪਹਿਨਣ ਦੀ, ਕਦੀ ਕੋਈ ਚੀਜ਼ ਲੈਣ ਬਾਰੇ ਕਦੀ ਸੋਚਣਾ ਨਹੀਂ ਪਿਆ ਹਨਾ, ਤੇ ਇੱਕ ਨੋਰਮਲ ਜੀ ਗੱਲ ਹਨਾ। ਤੇ ਕੁਛ ਉਹੋ ਜਿਹੇ ਪਰਿਵਾਰ ਵੀ ਹੁੰਦੇ ਨੇ ਜਾਂ ਕਹਿ ਲਓ ਵੀ ਉਹੋ ਜਿਹੇ ਬੱਚੇ ਵੀ ਅਸੀਂ ਸੜਕਾਂ ਉੱਤੇ ਰੋਲਦੇ ਵੀ ਦੇਖੇ ਨੇ, ਅਸੀਂ ਕਹਿ ਲਓ ਵੀ ਬਹੁਤ ਸਾਰੀ ਹਨਾ ਇਹੋ ਜਿਹੇ ਲੋਕ ਵੀ ਦੇਖੇ ਨੇ ਜਿਨ੍ਹਾਂ ਕੋਲ ਰਹਿਣ ਨੂੰ ਛੱਤ ਵੀ ਨਹੀਂ ਹਨਾ, ਖਾਣ ਨੂੰ ਦੋ ਟਾਈਮ ਦੀ, ਮਤਲਬ ਇੱਕ ਟਾਈਮ ਰੋਟੀ ਖਾ ਵੀ ਲਈ ਤਾਂ ਦੂਸਰੇ ਟਾਈਮ ਦੀ ਟੈਨਸ਼ਨ ਆ ਵੀ ਹੁਣ ਦੂਸਰੇ ਟਾਈਮ ਦੀ ਰੋਟੀ ਕਿੱਥੋਂ ਆਣੀ ਹਨਾ। ਜਿੱਦਾਂ ਕਹਿ ਲਓ ਵੀ ਇੱਕ ਸ਼ਾਇਰੀ ਵੀ ਹੈਗੀ ਆ ਵੀ ਫਕੀਰਾਂ ਮੌਤੋਂ ਭੁੱਖ ਬੁਰੀ, ਮੌਤ ਤੇ ਕਹਿੰਦੇ ਰੋਜ਼ ਆ ਜਾਂਦੀ ਹੈ, ਇਹ ਇੱਕ ਟਾਈਮ ਖਾਧੀ ਤੇ ਦੂਜੇ ਟਾਈਮ ਫੇਰ ਆ ਖੜੀ। ਤੇ ਜਿਹੜੀ ਭੁੱਖ ਹੈ ਨਾ ਆਪਾਂ ਮਤਲਬ ਐਵਰੀ ਟਾਈਮ ਜੇ ਸਾਨੂੰ ਕੁਛ ਖਾਣ ਨੂੰ ਮਿਲ ਰਿਹਾ ਵੋ ਤੇ ਉਹ ਕਦੀ ਕਦੀ ਸਾਨੂੰ ਏਦਾਂ ਲੱਗਦਾ ਵੀ ਇਹ ਚੀਜ਼ ਤਾਂ ਨੋਰਮਲ ਹੀ ਹੈ, ਇਹ ਕੋਈ ਏਡੀ ਵੱਡੀ ਬਲੈਸਿੰਗ ਨਹੀਂ ਹੈ। ਪਰ ਜਿਹੜੇ ਲੋਕਾਂ ਨੂੰ ਰੋਟੀ ਖਾਣ ਨੂੰ ਵੀ, ਰਹਿਣ ਨੂੰ ਵੀ, ਛੱਤ ਜਿਹਨਾਂ ਕੋਲ ਨਹੀਂ ਹੈਗੀ, ਉਹਨਾਂ ਨੂੰ ਜਾ ਕੇ ਪੁੱਛ ਕੇ ਦੇਖੋ ਵੀ ਆਪਾਂ ਇਸ ਪਰਿਵਾਰ ਚ ਰਹਿ ਰਹੇ ਹਾਂ, ਆਪਾਂ ਇੱਕ ਛੱਤ ਦੇ ਥੱਲੇ ਰਹਿ ਰਹੇ ਹਾਂ, ਸਾਡੇ ਨਾਲ ਭੈਣ ਭਰਾ ਨੇ, ਤੇ ਆਪਾਂ ਉਸ ਚੀਜ਼ ਨੂੰ ਲੈ ਕੇ ਆਪਾਂ ਕਿੰਨੇ ਲੱਕੀ ਹਾਂ। ਪਰ ਕਦੀ ਕਦੀ ਕੀ ਹੁੰਦਾ ਕਿ ਜਦੋਂ ਇਹ ਬਲੈਸਿੰਗ ਜਿਹੜੀਆਂ ਸਾਨੂੰ ਐਵਰੀ ਡੇ ਮਿਲੀ ਜਾਂਦੀਆਂ ਹਨਾ, ਤੇ ਕਦੀ ਨਾ ਕਦੀ ਸਾਨੂੰ ਏਦਾਂ ਲੱਗਦਾ ਵੀ ਇਹ ਤਾਂ ਨੋਰਮਲੀ ਚੀਜ਼ ਹੈ, ਇਹ ਕੋਈ ਏਡੀ ਵੱਡੀ ਚੀਜ਼ ਨਹੀਂ ਹੈਗੀ ਸਾਨੂੰ ਰੋਟੀ ਰੋਜ਼ ਮਿਲ ਰਹੀ ਹੈ, ਛੱਤ ਮਿਲ ਰਹੀ ਹੈ। ਤੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਛੋਟੀ ਮੋਟੀ ਉਤਾਰ ਚੜਾ ਆ ਜਾਂਦਾ ਕਿਸੇ, ਹੁਣ ਮੈਂ ਕੱਲ ਹੀ ਆਪਣੇ ਬਿਲਕੁਲ ਤੁਸੀਂ ਵੀ ਜਿੱਦਾਂ ਕਿਹਾ ਨਾ, ਤੇ ਕੱਲ ਮੇਰਾ ਵੀ ਥੋੜਾ ਜਿਹਾ ਇੱਦਾਂ ਦਾ ਮੂਡ ਅਪਸੈਟ ਸੀ, ਮੇਰੇ ਬੇਟੇ ਨੂੰ ਥੋੜੀ ਜਿਹੀ ਜਿੱਦਾਂ ਡਾਕਟਰ ਨੇ ਕਿਹਾ ਵੀ ਇਹਨੂੰ ਥੋੜੀ ਜਿਹੀ ਪ੍ਰੋਬਲਮ ਆ ਏਦਾਂ ਯੇ ਵੋ, ਹਾਲਾਂਕਿ ਹੈ ਕੁਛ ਨੀ ਸੀਗਾ, ਪਰ ਉਹ ਨਿੱਕਾ ਜਿਹਾ ਮੈਨੂੰ ਲੈ ਕੇ ਨਾ ਮੇਰਾ ਮਨ ਸਾਰਾ ਦਿਨ ਉਹ ਸਕੂਲ ਵੀ ਚਲਾ ਗਿਆ, ਮੇਰਾ ਧਿਆਨ ਉਹਦੇ ਵਿੱਚ ਹੀ ਰਿਹਾ, ਕੰਮ ਤੇ ਵੀ ਮੈਂ ਜਿੱਦਾਂ ਕੱਲ ਮੇਰੀ ਥੋੜੀ ਟ੍ਰੇਨਿੰਗ ਸੀਗੀ, ਪਰ ਮੇਰਾ ਦਿਮਾਗ ਬਿਲਕੁਲ ਉੱਡਦਾ ਉੱਡਦਾ ਹੀ ਰਿਹਾ ਕਿ ਠੀਕ ਹੋਵੇ ਸਕੂਲ, ਠੀਕ ਹੋਵੇ ਹਨਾ। ਤੇ ਕਈ ਵਾਰੀ ਮਤਲਬ ਅਥਰੂ ਅੱਖਾਂ ਚ ਆਉਂਦੇ ਆਉਂਦੇ ਰੁਕੇ ਵੀ ਬਾਬਾ ਜੀ ਬਸ ਬੱਚਿਆਂ ਨੂੰ ਕੁਛ ਨਾ ਹੋਵੇ ਹਨਾ, ਠੀਕ ਰਵੇ ਹਨਾ, ਹਾਲਾਂਕਿ ਕੋਈ ਗੱਲ ਇੰਨੀ ਵੀ ਸੀਗੀ ਨੀ। ਪਰ ਕਈ ਵਾਰੀ ਏਦਾਂ ਹੁੰਦਾ ਹੈ ਕਿ ਜਦੋਂ ਥੋੜੀ ਜਿਹੀ ਵੀ ਪ੍ਰੋਬਲਮ ਸਾਨੂੰ ਏਦਾਂ ਜ਼ਿੰਦਗੀ ਦੇ ਵਿੱਚ ਆ ਜਾਂਦੀ ਹੈ ਤੇ ਅਸੀਂ ਪਰਮਾਤਮਾ ਨੂੰ ਉਸੇ ਵੇਲੇ ਲਾਂਭੇ ਦੇਣ ਲੱਗ ਪੈਂਦੇ ਹਾਂ ਨਾ, ਤੇ ਕਈ ਵਾਰੀ ਕੀ ਹੁੰਦਾ ਕਿ ਪਰਮਾਤਮਾ ਨੂੰ ਲਾਂਭਾ ਦੇਣ ਤੋਂ ਪਹਿਲਾਂ ਨਾ ਉਹ ਚੀਜ਼ਾਂ ਦਾ ਸ਼ੁਕਰਾਨਾ ਜ਼ਰੂਰ ਮਹਾਰਾਜ ਦਾ ਕਰਨਾ ਚਾਹੀਦਾ, ਰੋਜ਼ ਸਵੇਰੇ ਉੱਠ ਕੇ ਕਹਿ ਲਓ ਵੀ ਜਾਂ ਸ਼ਾਮ ਨੂੰ ਜਦੋਂ ਅਸੀਂ ਰਹਿ ਰਾਸ ਕਰਦੇ ਹਾਂ ਕਿ ਅਰਦਾਸ ਕਰਨ ਦੇ ਸਰਬੱਤ ਦਾ ਭਲਾ ਤੇ ਅਸੀਂ ਰੋਜ਼ ਮੰਗਦੇ ਹੀ ਹਾਂ। ਪਰ ਇੱਕ ਮੈਂ ਤੇ ਸੋਚਦੀ ਹਾਂ ਕਿ ਰੋਜ਼ ਇੱਕ ਇਹ ਅਰਦਾਸ ਕਰਨੀ ਚਾਹੀਦੀ ਹੈ ਵੀ ਜਿੱਥੇ ਅਸੀਂ ਰਹਿ ਰਹੇ ਹਾਂ, ਜਿਸ ਕੰਡੀਸ਼ਨ ਚ ਅਸੀਂ ਰਹਿ ਰਹੇ ਹਾਂ, ਉਹਦਾ ਵੀ ਬਹੁਤ ਸ਼ੁਕਰਾਨਾ ਹੈ ਮਹਾਰਾਜ ਦੇ ਅੱਗੇ ਕਿ ਉਹਨਾਂ ਪਰਿਵਾਰਾਂ ਚੋਂ ਆ ਜਿੱਥੇ ਸਾਨੂੰ ਐਟਲੀਸਟ ਦੋ ਟਾਈਮ ਦੀ ਰੋਟੀ ਖਾਣ ਲੱਗਿਆ ਤੇ ਨੀ ਸੋਚਣੀ ਪੈਂਦੀ, ਸਾਡੇ ਬੱਚਿਆਂ ਨੇ ਕੋਈ ਚੀਜ਼ ਮੰਗ ਲਈ ਤੇ ਸਾਨੂੰ ਇਹ ਤੇ ਨੀ ਸੋਚਣਾ ਪੈਂਦਾ ਕਿ ਹਾਏ ਹੁਣ ਇਹਨੇ ਮੰਗ ਲਈ ਤੇ ਮੈਂ ਕਿੱਦਾਂ ਲਿਆ ਕੇ ਦਊਂਗਾ ਜਾਂ ਕਿੱਦਾਂ ਕਰੂੰਗਾ,
ਹਨਾ।
ਚਲੋ ਉਹ ਗੱਲ ਵੱਖਰੀ ਹੈ ਕਿ ਅਸੀਂ ਕਿਸੇ ਵੇਲੇ ਸਮੇਂ ਦੀ ਘਾਟ ਕਰਕੇ ਉਸੇ ਵੇਲੇ ਉਹ ਚੀਜ਼ ਨਹੀਂ ਪੂਰੀ ਹੋ ਪਾਉਂਦੀ ਜਾਂ ਕਿੱਦਾਂ, ਪਰ ਫਿਰ ਵੀ ਇੱਕ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ ਨਾ ਜਿਹੜੀਆਂ ਸਾਨੂੰ ਰੋਜ਼ ਪਰਮਾਤਮਾ ਵੱਲੋਂ ਜਿਹੜੀ ਮਿਹਰ ਹੈ ਕਿ ਅਸੀਂ ਰੋਜ਼ ਉਹਨਾਂ ਚੀਜ਼ਾਂ ਦਾ ਆਨੰਦ ਮਾਣ ਰਹੇ ਹਾਂ, ਪਰ ਕਿਤੇ ਨਾ ਕਿਤੇ ਜਦੋਂ ਛੋਟੀ ਜਿਹੀ ਇੱਕ ਪ੍ਰੋਬਲਮ ਆਉਂਦੀ ਹੈ ਤੇ ਸਾਡਾ ਜਿਹੜਾ ਮਨ ਉਹ ਪਰਮਾਤਮਾ ਨੂੰ ਹਨਾ ਅਸੀਂ ਸਿੱਧੇ ਲਾਂਬੇ ਦੇਣ ਤੇ ਆ ਜਾਂਦੇ ਹਾਂ ਵੀ ਮੇਰੇ ਨਾਲ ਹੀ ਕਿਉਂ ਏਦਾਂ ਹੋਇਆ। ਬਹੁਤ ਸਾਰੇ ਨਾ ਦੀਦੀ ਮੈਂ ਪੋਜ਼ਿਟਿਵ ਲੋਕ ਵੀ ਦੇਖੇ ਨੇ ਪਰ ਬੜੇ ਸਾਰੇ ਮੈਂ ਨੈਗੇਟਿਵ ਲੋਕ ਵੀ ਦੇਖੇ ਨੇ ਜਿਹੜੇ ਮਤਲਬ ਕਹਿ ਲੋ ਵੀ ਓਦਾਂ ਖਰਚਾ ਕਰਨ ਲੱਗਿਆ ਵੀ ਨੀ ਸੋਚਣਗੇ ਜਾਂ ਕੁਛ ਵੀ ਹਨਾ ਕਿਤੇ ਬਾਹਰ ਜਾਣ ਨੂੰ ਜਾਂ ਘੁੰਮਣ ਫਿਰਨ ਨੂੰ ਕਿਸੇ ਵੀ ਚੀਜ਼ ਦਾ ਕਹਿ ਲੋ ਵੀ ਕੋਈ ਚੀਜ਼, ਪਰ ਜਦੋਂ ਤੁਸੀਂ ਉਹਨਾਂ ਨੂੰ ਪੁੱਛੋ ਵੀ ਕਿੱਦਾਂ ਚੱਲ ਰਿਹਾ ਕੰਮ, ਹਾਏ ਯਾਰ ਪੁੱਛ ਹੀ ਕੁਛ ਨਾ, ਬਸ ਹੈ ਹੀ ਕੁਛ ਨੀ, ਦੁਖੀ ਹੋਏ ਪਏ ਆ,
ਮਰ ਗਏ ਲੁੱਟ ਗਏ ਵਾਲੀ
ਬਸ, ਹਾਂਜੀ ਮਰ ਗਏ ਲੋਕੋ ਜਿੱਦਾਂ ਹੁਣ ਭਾਜੀ ਨੇ ਕਿਹਾ ਵੀ ਅਸੀਂ ਵੇਚਣ ਦੀ ਪੂਰੀ ਪ੍ਰਮੋਸ਼ਨ ਕਰਨੀ, ਪਰ ਐਕਚੁਲੀ ਇਹ ਗੱਲ ਸੱਚ ਹੈ। ਮੈਂ ਬਹੁਤ ਸਾਰੇ ਲੋਕ ਵੇਖੇ ਨੇ ਵੀ ਜਿਹੜੀ ਨਾ ਜਿਨ੍ਹਾਂ ਦੇ ਅੰਦਰ ਕਹਿ ਲੋ ਵੀ ਇੱਕ ਨੈਗੇਟਿਵਿਟੀ ਵੀ ਕਾਫੀ ਹੁੰਦੀ, ਪਰ ਬਹੁਤ ਸਾਰੇ ਮੈਂ ਲੋਕ ਇੱਦਾਂ ਦੇ, ਖਾਸ ਕਰਕੇ ਮੈਂ ਆਪਣੇ ਜੇ ਫਾਦਰ ਦੀ ਗੱਲ ਕਰਾਂ ਤੇ ਉਹਨਾਂ ਵਿੱਚ ਇੰਨੀ ਕੁ ਜ਼ਿਆਦਾ ਪੋਜ਼ਿਟਿਵਨੈਸ, ਮੈਂ ਅੱਜ ਤੱਕ ਵੀ ਤੁਸੀਂ ਕਹੋਗੇ ਦੀਦੀ ਮੈਂ ਮਤਲਬ ਠੀਕ ਆ ਮੇਰੇ ਫਾਦਰ, ਮੈਂ ਇਸ ਕਰਕੇ ਨੀ ਕਹਿ ਰਹੀ, ਪਰ ਉਹਨਾਂ ਦੇ ਵਿੱਚ ਇੱਕ ਪੋਜ਼ਿਟਿਵਨੈਸ ਇੰਨੀ ਜ਼ਿਆਦਾ, ਮਤਲਬ ਜਿੱਦਾਂ ਕੋਈ ਵੀ ਕਈ ਜਿੱਦਾਂ ਹੁਣ ਜ਼ਿੰਦਗੀ ਦੇ ਵਿੱਚ ਕਈ ਉਤਾਰ ਚੜਾਵ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹੁੰਦੇ ਆ ਨਾ, ਉਹ ਟਾਈਮ ਵਿੱਚ ਜਦੋਂ ਬਹੁਤ ਜ਼ਿਆਦਾ ਕਹਿ ਲੋ ਵੀ ਵਧੀਆ ਟਾਈਮ ਸੀ, ਕਦੀ ਪੈਸੇ ਬਾਰੇ ਨੀ ਸੀ ਸੋਚਿਆ, ਕਦੀ ਕੁਛ ਨੀ ਸੀ, ਫਿਰ ਵਿੱਚ ਜਿੱਦਾਂ ਦਾ ਟਾਈਮ ਵੀ ਆਇਆ ਵੀ ਜਿੱਦਾਂ, ਪਰ ਉਹਨਾਂ ਦੇ ਮੂੰਹ ਚ ਮੈਂ ਕਦੀ ਹਾਏ ਵਾਲੀ ਗੱਲ ਮੈਂ ਕਦੀ ਨੀ ਸੁਣੀ ਅੱਜ ਤੱਕ ਵੀ। ਹੁਣ ਜਿੱਦਾਂ ਥੋੜੀ ਜਿੱਦਾਂ ਉਹਨਾਂ ਦੀ ਜਿੱਦਾਂ ਬੈਕ ਚ ਪ੍ਰੋਬਲਮ ਆ, ਕਈ ਤਰ੍ਹਾਂ ਦੀ ਹਨਾ ਬਜ਼ੁਰਗ ਹੋ ਕੇ ਹੋਰ ਤਰ੍ਹਾਂ ਦੀ ਪ੍ਰੋਬਲਮਸ ਹੋ ਜਾਂਦੀਆਂ ਨੇ, ਪਰ ਜੇ ਤੁਸੀਂ ਉਹਨਾਂ ਦੇ ਲਾਗੇ ਵੀ ਬਹਿ ਜਾਓਗੇ ਨਾ ਤੁਸੀਂ ਉਹਨਾਂ ਨੂੰ ਜੱਜ ਨੀ ਕਰ ਸਕਦੇ ਵੀ ਉਹਨਾਂ ਨੂੰ ਇੰਨੀਆਂ ਪ੍ਰੋਬਲਮਸ ਨੇ, ਉਹਨਾਂ ਦਾ ਹਮੇਸ਼ਾ ਬੈਸਟ ਵਰਡ ਆ ਉਹ ਬੱਲੇ, ਕੋਈ ਗੱਲ ਹੀ ਨੀ ਹਨਾ, ਮਤਲਬ ਕੋਈ ਚੱਕਰ ਨੀ, ਕੋਈ ਗੱਲ ਨੀ,
ਚੜ੍ਹਦੀ ਕਲਾ ਵਾਲਾ ਜਿਹੜਾ
ਮਤਲਬ
ਬਿਲਕੁਲ ਬਿਲਕੁਲ
ਹਾਂਜੀ ਹਾਂਜੀ, ਤੇ ਉਹਨਾਂ ਦੀ ਉਹ ਪੋਜ਼ਿਟਿਵਿਟੀ ਨਾ ਕਿਤੇ ਨਾ ਕਿਤੇ ਸਾਡੇ ਵਿੱਚ ਵੀ ਮਤਲਬ ਕਹਿ ਲੋ ਵੀ ਸਾਡੇ ਬੱਚਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਵੀ ਜਿੱਦਾਂ ਕਿਉਂਕਿ ਅਸੀਂ ਸ਼ੁਰੂ ਤੋਂ ਉਹਨਾਂ ਨੂੰ ਵੇਖਦੇ ਰਹੇ ਹਨਾ, ਤੇ ਸਾਡੇ ਜਦੋਂ ਮਦਰ ਵੀ ਜਲਦੀ ਛੋਟੀ ਉਮਰ ਦੇ ਵਿੱਚ ਜਦੋਂ ਚਲੇ ਗਏ ਤਾਂ ਕਦੀ ਅਸੀਂ ਉਹਨਾਂ ਦੇ ਮੂੰਹ ਚੋਂ ਇਹ ਨੀ ਸੀ ਸੁਣਿਆ ਵੀ ਹਾਏ ਹੁਣ ਕਿੱਦਾਂ ਹੋਊਗਾ, ਬੱਚੇ ਕਿੱਦਾਂ ਹੋਣਗੇ ਹਨਾ। ਬਹੁਤ ਸਾਰੇ ਲੋਕਾਂ ਨੇ ਇੱਦਾਂ ਵੀ ਕਿਹਾ ਵੀ ਤੁਹਾਡੇ ਬੱਚੇ ਬਹੁਤ ਛੋਟੇ ਆ, ਇਹ ਉਹ, ਕੋਈ ਗੱਲ ਨੀ, ਜਿਨ੍ਹਾਂ ਦਾ ਕੋਈ ਨੀ ਹੁੰਦਾ ਉਹਨਾਂ ਤਾਂ ਰੱਬ ਪਾਲਦਾ ਹੀ ਹੈ ਨਾ, ਇਹਨਾਂ ਦਾ ਤੇ ਫਿਰ ਮੈਂ ਵੀ ਹੈਗਾ, ਮਤਲਬ ਕਹਿਣ ਦੀ ਗੱਲ ਆ ਕਿ ਇਹੋ ਜਿਹੀਆਂ ਸਿਚੁਏਸ਼ਨ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਪੋਜ਼ਿਟਿਵਿਟੀ, ਉਹਨਾਂ ਦੀ ਐਨਰਜੀ ਕਦੀ ਨੀ ਡਾਊਨ ਹੋਈ। ਬਹੁਤ ਵਾਰੀ ਅਸੀਂ ਉਹਨਾਂ ਨੂੰ ਬੈੱਡ ਤੇ ਪਏ ਵੇਖਿਆ ਪਰ ਉਹਨਾਂ ਦੀ ਐਨਰਜੀ ਲੈਵਲ ਜਿਹੜਾ ਨਾ ਉਹ ਹਮੇਸ਼ਾ, ਕਦੀ ਭਾਵੇਂ ਜੇਬ ਦੇ ਵਿੱਚ ਕੁਛ ਹੁੰਦਾ ਸੀ ਭਾਵੇਂ ਨਹੀਂ ਸੀ ਹੁੰਦਾ ਹਨਾ, ਕਿਸੇ ਦੀ ਮਦਦ ਕਰਨ ਲੱਗਿਆ ਉਹਨਾਂ ਨੇ ਕਦੀ ਨੀ ਸੋਚਿਆ ਅੱਛਾ ਕੀ ਕਿੰਨੇ ਪੈਸੇ ਚਾਹੀਦੇ, ਕੋਈ ਨੀ ਲਿਆ ਮੁੰਡਿਆ, ਲਿਆ ਉਹਨਾਂ ਨੂੰ ਕੱਢ ਕੇ ਦੇ ਪੈਸੇ, ਤੇ ਕਈ ਵਾਰੀ ਮੇਰੇ ਬ੍ਰਦਰ ਨੇ ਮੂੰਹ ਲੈਣੇ ਕਿੱਥੋਂ ਕੱਢ ਕੇ ਦੇਣੇ ਪੈਸੇ, ਤੁਸੀਂ ਇੱਦਾਂ ਕਹਿ ਦਿੰਦੇ ਹੋ ਕਿ ਏਦਾਂ, ਉਹ ਕੋਈ ਗੱਲ ਨੀ, ਕਿਸੇ ਨੂੰ ਕੋਈ ਨੀ ਪਤਾ ਹੁੰਦਾ ਕਿਸੇ ਦੀ ਜੇਬ ਚ ਕੀ ਹੈਗਾ ਕੀ ਨੀ ਹੈਗਾ, ਭਾਵੇਂ ਪਿੱਛੇ ਕੁਛ ਬਚੇ ਨਾ ਬਚੇ ਤੂੰ ਇਹਨਾਂ ਨੂੰ ਕੱਢ ਕੇ ਦੇ, ਤੇ ਵੀ ਅਗਲੇ ਨੂੰ ਇਹ ਕਦੀ ਵੀ ਅਹਿਸਾਸ ਨਾ ਹੋਵੇ ਵੀ ਤੁਸੀਂ ਕਿੱਦਾਂ ਕਿਸ ਕੰਡੀਸ਼ਨ ਚ ਲੰਘ ਰਹੇ ਹੋ ਜਾਂ ਕਿੱਦਾਂ, ਮਤਲਬ ਜਿਹੜੀ ਉਦਾਸੀ ਹੈ ਨਾ ਉਹ ਸਾਡੀ ਆਪਣੀ ਕਹਿ ਲੋ ਵੀ ਇੱਕ ਭਾਵਨਾ ਹੈ ਹਨਾ, ਆਪਾਂ ਉਸ ਭਾਵਨਾ ਨੂੰ ਕਿਸ ਤਰੀਕੇ ਨਾਲ ਲੈ ਰਹੇ ਹਾਂ, ਆਪਣੇ ਉੱਤੇ ਹਾਵੀ ਹੋਣ ਦੇ ਰਹੇ ਹਾਂ ਕਿ ਆਪਾਂ ਉਹਦੇ ਤੋਂ ਨਿਕਲ ਕੇ ਆ ਰਹੇ ਹਾਂ। ਸੋ ਇਹ ਜਿਹੜੀਆਂ ਇਮੋਸ਼ਨਸ ਆ ਹਰ ਇੱਕ ਬੰਦੇ ਦੀ ਹਨਾ ਲਾਈਫ ਦੇ ਵਿੱਚ ਆਪਣੇ ਤਰੀਕੇ ਨਾਲ ਹਨਾ, ਬੰਦਾ ਕਹਿ ਲੋ ਵੀ ਇੱਕ ਕਹਿ ਲੋ ਵੀ ਗੁੱਸਾ ਵੀ ਹੈ, ਡਰ ਵੀ ਆ, ਅਸੀਂ ਸਾਨੂੰ ਡਰ ਵੀ ਲੱਗਦਾ ਆ, ਕਿਉਂ ਨੀ ਲੱਗਦਾ ਹਨਾ, ਸਾਰੇ ਜਿੰਨੇ ਮਰਜ਼ੀ ਹਨਾ ਅਸੀਂ ਦਲੇਰ ਹਾਂ ਜਿੰਨੇ ਮਰਜ਼ੀ, ਪਰ ਕਿਤੇ ਨਾ ਕਿਧਰੇ ਅਸੀਂ ਡਰ ਵੀ ਜਾਂਦੇ ਹਨਾ, ਕਈ ਨਾ ਕਈ ਕਦੀ ਨਾ ਕਦੀ ਸਿਚੁਏਸ਼ਨ ਏਦਾਂ ਦੀਆਂ ਹੋ ਜਾਂਦੀਆਂ ਵੀ ਸਾਨੂੰ ਡਰ ਵੀ ਲੱਗਦਾ ਹੈ। ਸੋ ਏਦਾਂ ਹੀ ਗੁੱਸੇ ਦਾ ਵੀ ਆ ਨਾ, ਜਿੱਦਾਂ ਕਿੰਨਾ ਵੀ ਅਸੀਂ ਕੰਟਰੋਲ ਕਰ ਲਈਏ ਵੀ ਸਾਡੇ ਚ ਬਹੁਤ ਜ਼ਿਆਦਾ ਪੇਸ਼ੈਂਸ ਆ, ਪਰ ਗੁੱਸਾ ਵੀ ਜ਼ਰੂਰ ਆ ਜਾਂਦਾ। ਸੋ ਜਿਹੜੀ ਉਦਾਸੀ ਹੈ ਨਾ ਉਹ ਵੀ ਏਦਾਂ ਹੀ ਹੈ, ਪਰ ਡਿਪੈਂਡ ਕਰਦਾ ਕਿ ਆਪਾਂ ਅਸੀਂ ਆਪਣੇ ਮਨ ਦੇ ਉੱਤੇ ਅਸੀਂ ਕਿੰਨਾ ਕੰਟਰੋਲ ਰੱਖਿਆ ਹੋਇਆ ਜਾਂ ਆਪਾਂ ਕਿੰਨੇ ਕੁ ਪੋਜ਼ਿਟਿਵ ਆ ਜਾਂ ਆਪਾਂ ਕਿੰਨੇ ਕੁ ਨੈਗੇਟਿਵ ਆ ਹਨਾ। ਜਦੋਂ ਮੈਂ ਤੇ ਹਮੇਸ਼ਾ ਇਹ ਸੋਚਦੀ ਹੁੰਦੀ ਹਾਂ ਕਿ ਜਦੋਂ ਦਿਮਾਗ ਚ ਤੁਹਾਨੂੰ ਏਦਾਂ ਦੀ ਕੋਈ ਅਹਿਸਾਸ ਹੋਣ ਲੱਗੇ ਕਿ ਤੁਸੀਂ ਹਨਾ ਵੀ ਕੁਛ ਗਲਤ ਹੋ ਰਿਹਾ ਜਾਂ ਕੋਈ ਗਲਤ ਚੀਜ਼ਾਂ ਹੋ ਰਹੀਆਂ ਜਾਂ ਹਨਾ, ਉਹਦੇ ਤੋਂ ਓਵਰਕਮ ਕਰਨ ਨੂੰ ਮੈਂ ਤੇ ਹਮੇਸ਼ਾ ਇਹੀ ਆਪਣੇ ਆਪ ਤੇ ਵੀ ਜੋ ਮੈਂ ਹਮੇਸ਼ਾ ਇਹ ਲਾਗੂ ਕਰਦੀ ਹੁੰਦੀ ਹਾਂ ਵੀ ਜਿਹੜੀਆਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਵਧੀਆ ਚੀਜ਼ਾਂ ਹੋਈਆਂ ਨੇ ਤੁਹਾਡੇ ਨਾਲ, ਜਿਹੜੀਆਂ ਖੁਸ਼ ਬਿਮਾਰ ਚੀਜ਼ਾਂ ਹੋਈਆਂ ਨੇ, ਜਿਹੜੀਆਂ ਜੀ ਬਿਲਕੁਲ, ਉਹਨਾਂ ਚੀਜ਼ਾਂ ਬਾਰੇ ਸੋਚੋ ਵੀ ਤੁਸੀਂ ਕਿੰਨੇ ਕੁ ਲੱਕੀ ਹੋ ਕਿ ਤੁਸੀਂ ਚੰਗੇ ਘਰ ਚ ਬੈਠੇ ਹੋ, ਤੁਹਾਡੇ ਬੱਚੇ ਤੁਹਾਡੇ ਨਾਲ ਆ, ਤੁਹਾਡੇ ਹਸਬੈਂਡ ਤੁਹਾਡੇ ਨਾਲ ਆ। ਤੁਸੀਂ ਕਈ ਇਹੋ ਜਿਹੀਆਂ ਫੈਮਿਲੀਜ਼ ਜਦੋਂ ਤੁਸੀਂ ਇਹਨਾਂ ਲੋਕਾਂ ਬਾਰੇ ਸੋਚਦੇ ਹੋ। ਮੈਨੇ ਨਾ ਪਿੱਛੇ ਜੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੇਰੇ ਕੰਮ ਤੇ ਏਦਾਂ ਹੋਇਆ ਕਿ ਦੋ ਤਿੰਨ ਵਾਰੀ ਨਾ ਜਿੱਦਾਂ ਕਹਿ ਲਓ ਵੀ ਤੁਸੀਂ ਕੋਈ ਗੱਲ ਕਰਦੇ ਹੋ ਨਾ ਤੇ ਉਸੇ ਵੇਲੇ ਤੁਹਾਨੂੰ ਜਵਾਬ ਮਿਲ ਜਾਂਦਾ। ਸੋ ਏਦਾਂ ਹੀ ਹੋਇਆ ਇੱਕ ਵਾਰੀ ਨਾ, ਅਸੀਂ ਕਿਸੇ ਪਾਰਟੀ ਤੇ ਜਾਣਾ ਸੀ, ਤਿਆਰ ਹੋ ਕੇ ਹਨਾ, ਚਲੋ ਤਿਆਰ ਹੋ ਗਏ ਨੇ ਜਿੱਦਾਂ ਹੁਣ ਸਾਰੀਆਂ ਕੁੜੀਆਂ ਨੂੰ ਆਦਤ ਹੁੰਦੀ ਆ, ਮੈਨੂੰ ਵੀ ਹੈਗੀ ਥੋੜੀ ਜਿਹੀ, ਮੈਂ ਤਿਆਰ ਹੋ ਕੇ ਮੈਂ ਕਿਹਾ ਮੈਂ ਕਿੱਦਾਂ ਲੱਗ ਰਹੀ, ਮੈਂ ਇਹਨਾਂ ਨੂੰ ਕਿਹਾ, ਕਹਿੰਦੇ ਬਹੁਤ ਸੋਹਣੀ ਲੱਗਦੀ ਬਹਿ ਗੱਡੀ ਚ ਤੇ ਘੰਟਾ ਲਾਦਾ ਤਿਆਰ ਹੁੰਦੀ ਹਨਾ, ਮੈਨੂੰ ਬੜਾ ਗੁੱਸਾ ਪਿਆ, ਮੈਂ ਕਿਹਾ ਯਾਰ ਘੰਟਾ ਲਾ ਕੇ ਮੈਂ ਤਿਆਰ ਹੋ ਕੇ ਆਈ ਆ ਤੇ ਮੈਂ ਨਾ ਏਦਾਂ ਮੂੰਹ ਜਿਹਾ ਸਜਾ ਕੇ ਗੱਡੀ ਲਾਈ। ਮੈਨੂੰ ਕਹਿੰਦੇ ਹੁਣ ਕੀ ਹੈ ਤੈਨੂੰ, ਮੈਂ ਕਿਹਾ ਯਾਰ ਮੈਂ ਕਦੇ ਵੀ ਕਿਸੇ ਵੇਲੇ ਅਗਲੇ, ਮੈਂ ਕਿਹਾ ਤੁਸੀਂ ਕਦੀ ਕੁਛ ਕਹਿਣਾ ਨੀ ਹੁੰਦਾ ਜੇ ਬੰਦੇ ਨੇ ਪੁੱਛ ਹੀ ਲਿਆ ਤੇ ਬੰਦੇ ਕਹਿੰਦੇ ਹੁਣ ਕਹਿ ਦੇ ਸੋਹਣੀ ਲੱਗਦੀ, ਹੁਣ ਤੈਨੂੰ ਤਾਂ ਤੇ ਲਿਖ ਕੇ ਦੇਵਾਂ ਤੂੰ ਸੋਹਣੀ ਲੱਗਣੀ ਆ। ਮਤਲਬ ਮੈਂ ਅੱਗੋਂ ਨਾ ਬੜਾ ਏਦਾਂ ਖੇਜੀ ਪਏ, ਮੇਰਾ ਨਾ ਸਾਰਾ ਦਿਨ ਰਾਤ ਨੂੰ ਪਾਰਟੀ ਤੇ ਨਾ ਜਿੱਦਾਂ ਮੂਡ ਚਲੋ ਠੀਕ ਸੀਗਾ ਉਹਨਾਂ ਦੇ, ਪਰ ਫਿਰ ਵੀ ਥੋੜਾ ਜਿਹਾ ਨਾ ਜਿੱਦਾਂ ਲੱਗਦਾ। ਤੇ ਨੈਕਸਟ ਡੇ ਕੰਮ ਤੇ ਨਾ ਮੇਰੀ ਇੱਕ ਹੋਰ ਫਰੈਂਡ ਆ ਤੇ ਉਹਦੇ ਘਰ ਚ ਜਿੱਦਾਂ ਥੋੜੀ ਪ੍ਰੋਬਲਮ ਚੱਲ ਰਹੀ ਸੀ ਤੇ ਉਹਦਾ ਡਿਵੋਰਸ ਕੇਸ ਚੱਲ ਰਿਹਾ ਸੀ ਤੇ ਉਹਦੇ ਨਾਲ ਗੱਲ ਹੋਈ ਹਨਾ, ਤੇ ਏਦਾਂ ਹੀ ਮੈਨੂੰ ਕਹਿੰਦੀ ਕੀ ਗੱਲ ਆ ਸਰ, ਮੈਂ ਕਿਹਾ ਕੁਛ ਨੀ, ਮੈਂ ਕਿਹਾ ਇਹਨਾਂ ਨੂੰ ਤੇ ਮੈਂ ਕਿਹਾ ਕਦੀ ਵੀ ਨੀ ਹੁੰਦਾ ਅਮਰਿੰਦਰ ਨੂੰ ਵੀ ਤੁਸੀਂ ਜਿੱਦਾਂ ਪੁੱਛ ਵੀ ਲਓ। ਉਹ ਮੈਨੂੰ ਕਹਿੰਦੀ ਤੂੰ ਪਤਾ ਕਿੰਨੀ ਲੱਕੀ ਆ ਕਿ ਜੇ ਤੇਰੇ ਹਸਬੈਂਡ ਤੈਨੂੰ ਇੰਨਾ ਬੋਦਰ ਨਹੀਂ ਕਰਦੇ। ਕਹਿੰਦੀ ਜਦੋਂ ਮੇਰੇ ਘਰ ਚ ਕਹਿੰਦੀ ਏਦਾਂ ਦੀ ਗੱਲ ਹੁੰਦੀ ਸੀ ਨਾ, ਤੇ ਕਹਿੰਦੀ ਮੇਰੇ ਤੇ ਕਹਿੰਦੀ ਕੱਪੜੇ ਵੀ ਆਪ ਹੀ ਕੱਢ ਕੇ ਦਿੰਦੇ ਹੁੰਦੇ ਸੀ ਵੀ ਤੂੰ ਇਹੀ ਪਾ ਕੇ ਜਾ ਸਕਦੀ, ਇਸ ਤੋਂ ਬਾਅਦ ਤੈਨੂੰ ਕੋਈ ਤੂੰ ਅਲਾਊਡ ਨਹੀਂ ਆ ਪਾਉਣਾ। ਤੇ ਜੋ ਜਿੱਦਾਂ ਦੀ ਕਿਹਾ, ਫਿਰ ਕਹਿੰਦੇ ਮੈਨੂੰ ਚੈੱਕ ਕਰਨਾ ਵੀ ਤੂੰ ਠੀਕ ਲੱਗ ਰਹੀ ਆ ਕਿ ਨਹੀਂ ਲੱਗ ਰਹੀ, ਤੂੰ ਜੁੱਤੀ ਠੀਕ ਪਾਈ ਆ ਕਿ ਨਹੀਂ, ਤੂੰ ਹੀਲ ਪਾਈ ਜਾਲਾ ਪਾਈ, ਤੈਨੂੰ ਘੱਟ ਕਰਕੇ ਨਹੀਂ ਆ ਜੁੱਤੀ ਨੀ ਪਾਉਣੀ ਤੂੰ। ਕਹਿੰਦੀ ਈਵਨ ਬਾਜ਼ਾਰ ਜਾ ਕੇ ਵੀ ਮੈਨੂੰ ਕਦੀ ਵੀ ਸੂਟ ਲੈਣ ਦੀ ਇਜਾਜ਼ਤ ਨਹੀਂ ਸੀ ਵੀ ਮੈਂ ਆਪਣੀ ਪਸੰਦ ਦਾ ਕੋਈ ਕੱਪੜਾ ਲੈ ਲਾਂ। ਤੇ ਮੈਨੂੰ ਕਹਿੰਦੀ ਤੂੰ ਤੇ ਬਹੁਤ ਲੱਕੀ ਆ ਵੀ ਜੇ ਤੈਨੂੰ ਕੋਈ ਏਦਾਂ ਹਨਾ। ਤੇ ਉਹੀ ਗੱਲ ਆ ਕਿ ਜਿੱਦਾਂ ਹਨਾ ਸਾਡੇ ਕੋਲ ਕੋਈ ਚੀਜ਼ ਹੁੰਦੀ ਆ ਤੇ ਸਾਨੂੰ ਉਹ ਚੀਜ਼ ਬੁੱਕ ਨਹੀਂ ਹੁੰਦੀ। ਉਤੋਂ ਬਾਅਦ ਮੈਂ ਉਹਨਾਂ ਨੂੰ ਬਹੁਤ ਕਰਨਾ ਛੱਡਤਾ, ਮੈਂ ਕਿਹਾ ਅੱਛਾ ਨਹੀਂ, ਮੈਂ ਆ ਗਿਆ ਨਾ ਬਾਬਾ ਜੀ, ਮੈਂ ਏਦਾਂ ਕਿਹਾ, ਮੈਂ ਕਿਹਾ ਬਾਬਾ ਦੀਪ ਸਿੰਘ ਤੇਰਾ ਬਹੁਤ ਸ਼ੁਕਰ ਆ, ਮੈਂ ਅੱਜ ਤੋਂ ਬਾਅਦ ਨੀ ਲੜਦੀ ਇਹਨਾਂ ਨਾਲ ਵੀ, ਤੂੰ ਠੀਕ ਲੱਗ ਰਹੀ ਹੈ ਮੈਂ, ਜੇ ਨਹੀਂ ਵੀ ਦੱਸਣਗੇ ਤਾਂ ਕੋਈ ਨੀ ਵੀ। ਪਰ ਉਹੀ ਹੈ ਕਿ ਆਪਣੇ ਨਜ਼ਰੀਏ ਦੀ ਗੱਲ, ਅਸੀਂ ਆਪਣੇ ਮਨ ਦੇ ਉੱਤੇ ਕਿਹੜੀ ਚੀਜ਼ ਹਾਵੀ ਹੋਣ ਦਿੰਦੇ ਆ ਜਾਂ ਕਿਹੜੀ ਚੀਜ਼ ਨਹੀਂ। ਜੀ ਜੀ,
ਸੋ ਇਹਦਾ ਇੱਕ ਹੋਰ ਜਿਹੜਾ ਦੂਸਰਾ ਪੱਖ ਇਹ ਹੈ ਕਿ ਜਿਵੇਂ ਸਾਡੇ ਸੱਟ ਲੱਗਦੀ ਆ ਹਨਾ, ਸੱਟ ਲੱਗਣ ਦੇ ਨਾਲ ਹੋ ਸਕਦਾ ਕਈ ਵਾਰ ਉਹ ਜਿਹੜੀ ਸੱਟ ਆ ਉਹ ਠੁਕਵੇਂ ਰੂਪ ਦੇ ਵਿੱਚ ਲੱਗਦੀ ਆ, ਉਹਦੇ ਨਾਲ ਨੀਲ ਪੈ ਜਾਂਦਾ ਖੂਨ ਜਿਹੜਾ ਉਹ ਅੰਦਰ ਹੀ ਅੰਦਰ ਥੋੜੀ ਦੇਰ ਜੰਮਿਆ ਰਹਿੰਦਾ ਹਨਾ, ਜਾਂ ਫਿਰ ਕੋਈ ਏਦਾਂ ਦੀ ਇੰਜਰੀ ਹੁੰਦੀ ਆ ਜਿਹਦੇ ਨਾਲ ਖੂਨ ਵਹਿ ਤੁਰਦਾ ਹਨਾ। ਸੋ ਪੀੜ ਜਿਹੜੀ ਆ ਉਹ ਦੋਨਾਂ ਇੰਜਰੀ ਦੇ ਵਿੱਚ ਹੀ ਹੁੰਦੀ ਆ, ਦੋਨਾਂ ਤਰ੍ਹਾਂ ਦੀਆਂ ਸੱਟਾਂ ਦੇ ਵਿੱਚ ਹੀ ਜਿਹੜੀ ਪੀੜ ਆ ਉਹ ਹੁੰਦੀ ਆ। ਅੱਛਾ, ਜੇ ਉਹ ਪੀੜ ਹੋ ਰਹੀ ਆ ਪਰ ਤੁਸੀਂ ਉਸ ਚੀਜ਼ ਨੂੰ ਕਹੀ ਜਾਂਦੇ ਆ ਕਿ ਨਹੀਂ ਮਤਲਬ ਉੱਥੇ ਬਲੀਡਿੰਗ ਵੀ ਇੰਨੀ ਹੋ ਗਈ ਆ ਹਨਾ, ਪਰ ਕਈ ਵਾਰ ਕੀ ਹੁੰਦਾ ਕਿ ਅਸੀਂ ਉਹ ਵਾਲੀਆਂ ਫੀਲਿੰਗਸ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕਰਦੇ ਆ ਹਨਾ, ਜਦਕਿ ਜੇ ਜਿਹੜੀ ਮੈਡੀਕਲ ਸਾਇੰਸ ਆ ਉਹ ਇਹ ਕਹਿੰਦੀ ਆ ਕਿ ਜੇ ਕਿਸੇ ਵੀ ਤਰ੍ਹਾਂ ਦੀ ਫੀਲਿੰਗ ਤੁਹਾਡੇ ਅੰਦਰ ਆਈ ਆ ਤਾਂ ਉਹਨੂੰ ਦਬਾਉਣ ਦੀ ਬਜਾਏ, ਜੇ ਹੁਣ ਛਿੱਕ ਆਈ ਆ ਤੁਸੀਂ ਸਿਰਫ ਇੱਕ ਜਿਹੜਾ ਪਬਲਿਕ ਸ਼ੋਸ਼ੇ ਜਿਹੜਾ ਜਨਤਕ ਸ਼ੋਸ਼ਾ ਆ ਉਹਦੇ ਵਿੱਚ ਆਪਣੇ ਆਪ ਨੂੰ ਥੋੜਾ ਆਪਣਾ ਸਟੇਟਸ ਜਿਹਾ ਸ਼ੋਅ ਕਰਨ ਦੇ ਲਈ ਛਿੱਕੋ ਹੀ ਨਾ, ਤੁਸੀਂ ਕਹੋ ਹਨਾ ਵੀ ਜੇ ਮੈਂ ਛਿੱਕ ਮਾਰੀ ਮੇਰੀ ਤਾਂ ਆਵਾਜ਼ ਇੰਨੀ ਉੱਚੀ ਆ ਛਿੱਕ ਦੀ ਹਨਾ, ਉਹ ਛਿੱਕ ਕੇ ਹੀ ਰੋਕ ਕੇ ਬੈਠ ਜਾਓਗੇ ਹਨਾ। ਜੇ ਤੁਹਾਨੂੰ ਖਾਂਸੀ ਆ ਰਹੀ ਆ ਤੁਸੀਂ ਖਾਂਸੋਗੇ ਨੀ, ਖੰਘੋਗੇ ਨੀ ਹਨਾ, ਉਹ ਵੀ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਆ। ਇਸੇ ਤਰ੍ਹਾਂ ਜੇਕਰ ਉਦਾਸੀ ਹੈ, ਜਿੱਦਾਂ ਅਸੀਂ ਕਹਿੰਦੇ ਲੈ ਬੰਦਾ ਰੋ ਪਿਆ, ਮਤਲਬ ਕਿਸੇ ਦੇ ਘਰ ਹੋ ਸਕਦਾ ਹਨਾ ਕਿਸੇ ਦੀ ਮਾਂ ਦੀ ਡੈਥ ਹੋ ਗਈ ਆ ਹਨਾ, ਮਾਂ ਦੀ ਡੈਥ ਹੋਣ ਤੋਂ ਬਾਅਦ ਦੇਖੋ ਇੱਕ ਏਡਾ ਵੱਡਾ ਰਿਸ਼ਤਾ ਏਡਾ ਮਹਾਨ ਰਿਸ਼ਤਾ ਆ ਜਿਹਦੀ ਕੁੱਖ ਦੇ ਵਿੱਚੋਂ ਅਸੀਂ ਬਾਹਰ ਆਉਂਦੇ ਹਾਂ, ਜਨਮ ਲੈਂਦੇ, ਦੁਨੀਆਂ ਦੇਖਦੇ ਹਾਂ ਹਨਾ, ਜੇਕਰ ਉਹਦੇ ਲਈ ਜੇ ਦੋ ਅੱਥਰੂ ਸਾਡੇ ਵਹਿ ਜਾਂਦੇ ਆ ਤਾਂ ਫਿਰ ਕਈ ਵਾਰ ਕੀ ਹੁੰਦਾ ਕਿ ਇਹ ਕਿਹਾ ਜਾਂਦਾ ਤੂੰ ਤਾਂ ਪੜ੍ਹਿਆ ਲਿਖਿਆ ਭਾਈ, ਹੈਂ ਤੂੰ ਐਵੇਂ ਰੋਈ ਜਾਂਦਾ ਦੇਖ ਕੀ ਕਹੋਗੇ ਲੋਕੀ, ਪੜ੍ਹਿਆ ਲਿਖਿਆ ਆ ਤੂੰ ਹਨਾ। ਔਰ ਉਸ ਥਾਂ ਦੇ ਉੱਤੇ ਜੇਕਰ ਤੁਸੀਂ ਉਹ ਦੋ ਅੱਥਰੂ ਵਹਾਉਣ ਦੇ ਵੀ ਯੋਗ ਨਹੀਂ ਹੈਗੇ, ਜੇ ਉਹ ਉਦਾਸੀ ਇਸ ਰੂਪ ਚ ਨਿਕਲਦੀ ਆ ਤਾਂ ਵਾਈ ਨਾਟ, ਤੁਹਾਨੂੰ ਮੈਨੂੰ ਲੱਗਦਾ ਕਿ ਉੱਥੇ ਅੱਥਰੂ ਵਹਾਉਣੇ ਬਣਦੇ ਆ, ਤੁਹਾਨੂੰ ਆਪਣਾ ਜਿਹੜਾ ਦਿਲ ਆ ਉਹ ਹੌਲਾ ਕਰਨਾ ਬਣਦਾ ਆ। ਕਿਉਂਕਿ ਵੈਸੇ ਦੇਖੋ ਹੱਸਣਾ ਜਿਹੜਾ ਉਹ ਬਹੁਤ ਚੰਗੀ ਦਵਾਈ ਆ, ਇੱਕ ਟੋਨਿਕ ਦਾ ਕੰਮ ਕਰਦਾ ਆ ਹੱਸਣਾ। ਹਰ ਵੇਲੇ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਜਿਹੜੀ ਬੋਰੀਅਤ ਆ ਉਹ ਅਸੀਂ ਦੂਰ ਕਰੀਏ ਜ਼ਿੰਦਗੀ ਦੇ ਵਿੱਚੋਂ, ਤੇ ਜੇਕਰ ਉਹ ਹੱਸਣ ਦੇ ਨਾਲ ਉਹ ਬੋਰੀਅਤ ਜਿਹੜੀ ਦੂਰ ਹੁੰਦੀ ਆ ਜਾਂ ਸਾਡੀ ਜਿਹੜੀ ਪਰੇਸ਼ਾਨੀ ਘਟਦੀ ਆ ਜਾਂ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਹੋਰ ਖੂਬਸੂਰਤੀ ਜਾਂ ਖੁਸ਼ਗਵਾਰ ਜਿਹੜਾ ਜੀਵਨ ਸਾਡਾ ਆ ਉਹ ਬਣਦਾ ਆ ਹਨਾ, ਦਾ ਸਾਡੇ ਲਈ ਹੱਸਣਾ ਜਿਹੜਾ ਆ ਉਹ ਬੇਹੱਦ ਜ਼ਰੂਰੀ ਹੈ ਹਨਾ। ਤੇ ਇੱਥੇ ਪੋਜ਼ਿਟਿਵਿਟੀ ਜਿਹੜੀ ਆ ਉਹਦੀ ਤਾਂ ਅਸੀਂ ਦੋਨਾਂ ਪੱਖਾਂ ਤੋਂ ਗੱਲ ਕਰਾਂਗੇ, ਉਦਾਸੀ ਉਦਾਸ ਜੇ ਮਾਹੌਲ ਆ ਉਹਦੇ ਵਿੱਚ ਵੀ ਪੋਜ਼ਿਟਿਵਿਟੀ ਬਹੁਤ ਜ਼ਰੂਰੀ ਆ, ਜੇਕਰ ਦੇਖੋ ਮਾਹੌਲ ਹੈ ਹੀ ਖੁਸ਼ ਆ ਤਾਂ ਉਹਦੇ ਵਿੱਚ ਤਾਂ ਪੋਜ਼ਿਟਿਵਿਟੀ ਜ਼ਰੂਰੀ ਹੈ ਹੀ ਆ। ਜਿਵੇਂ ਤੁਸੀਂ ਗੱਲ ਕੀਤੀ ਵੀ ਸਾਡੇ ਕੋਲ ਸਾਰੇ ਸਾਧਨ ਹੋਣ ਦੇ ਬਾਵਜੂਦ ਜੇ ਹਨਾ ਵੀ ਇੱਥੇ ਅਸੀਂ ਨੈਗੇਟਿਵ ਹੋਈ ਜਾਈਏ ਵੀ ਹਾਏ ਮਰ ਗਏ ਹੋਏ ਹਨਾ, ਹੈ ਨਹੀਂ ਹੋਏ ਸਾਡੇ ਕੋਲ ਤਾਂ ਅੱਗੇ ਪਤਾ ਨੀ ਕੀ ਬਣਨਾ ਹੋਏ ਹਨਾ, ਜੇ ਅਸੀਂ ਇਹ ਚੀਜ਼ ਦਾ ਫੇਰ ਵੀ ਕਰੀ ਜਾਈਏ ਤਾਂ ਫੇਰ ਇੱਥੇ ਇਸ ਚੀਜ਼ ਨੂੰ ਅਸੀਂ ਕਹਿੰਦੇ ਹਾਂ ਨੈਗੇਟਿਵ ਅਪਰੋਚ ਜ਼ਿੰਦਗੀ ਦੇ ਲਈ। ਪਰ ਜੇ ਹੁਣ ਅਸੀਂ ਉਦਾਸ ਆ ਹਨਾ, ਜੇਕਰ ਉਦਾਸ ਹੈਗੇ ਆ ਪਰ ਅਸੀਂ ਉੱਥੇ ਵੀ ਉਸ ਚੀਜ਼ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰਦੇ, ਇਹ ਇੱਕ ਪਾਰਟ ਆ। ਜੇ ਅਸੀਂ ਜ਼ਿੰਦਗੀ ਦੇ ਵਿੱਚ ਇੰਨੇ ਸਾਰੇ ਸੁੱਖ ਭੋਗਦੇ ਹਾਂ ਤੇ ਜੇਕਰ ਇੱਕ ਦੁੱਖ ਆ ਗਿਆ ਦੁੱਖ ਤੇ ਐਵੇਂ ਮਰ ਗਏ ਲੁੱਟ ਗਏ ਨਹੀਂ ਕਰਨਾ ਚਾਹੀਦਾ। ਇਸੇ ਤਰ੍ਹਾਂ ਜੇਕਰ ਜ਼ਿੰਦਗੀ ਦੇ ਵਿੱਚ ਇੰਨੀਆਂ ਖੁਸ਼ੀਆਂ ਤੇ ਜੇਕਰ ਇੱਕ ਉਦਾਸੀ ਆਉਂਦੀ ਆ ਤਾਂ ਉਦਾਸੀ ਜਿਹੜੀ ਉਹ ਖਿੜੇ ਮੱਥੇ ਸਾਨੂੰ ਪ੍ਰਵਾਨ ਕਰਨੀ ਆਉਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਇਹ ਆ ਹਨਾ, ਉਦਾਸੀ ਜਿਹੜੀ ਇੱਕ ਮੂਡ ਚੇਂਜ ਆ। ਸੋ ਇਸ ਕਰਕੇ ਜਿਹੜੀ ਉਦਾਸੀ ਆ ਉਹਨੂੰ ਅਪਣਾਉਣਾ ਲੰਮੇ ਰੂਪ ਦੇ ਵਿੱਚ ਜ਼ਿੰਦਗੀ ਦੇ ਵਿੱਚ ਉਹ ਘਾਤਕ ਆ, ਉਹਨੂੰ ਅਸੀਂ ਲੰਮੇ ਰੂਪ ਦੇ ਵਿੱਚ ਨਾ ਅਪਣਾਈਏ। ਸਗੋਂ ਜੇ ਉਦਾਸੀ ਆਈ ਆ ਉਹਨੂੰ ਵਹਿਣ ਦੇ ਵਿੱਚ ਵਹਿਣ ਦਿਓ ਹਨਾ, ਉਸ ਚੀਜ਼ ਨੂੰ ਬਾਹਰ ਕੱਢਣਾ ਜਿਹੜਾ ਬਹੁਤ ਜ਼ਰੂਰੀ ਆ। ਅੱਜ ਅਸੀਂ ਕਹਿੰਦੇ ਹਾਂ ਨਾ ਵੀ ਬਹੁਤ ਸਾਰੇ ਕੇਸਿਸ ਆ ਰਹੇ ਆ ਜੀ ਹਨਾ, ਵੀ ਹੌਲੀ ਹੌਲੀ ਇਹ ਅਸੀਂ ਨੈਗੇਟਿਵ ਹੋ ਜਾਂਦੇ ਹਾਂ, ਅਸੀਂ ਡਿਪਰੈਸ਼ਨ ਚ ਚਲੇ ਜਾਂਦੇ ਹਾਂ। ਕਾਰਨ ਕੀ ਆ ਕਿ ਅਸੀਂ ਉਦਾਸੀ ਨੂੰ ਲੈਣਾ ਹੀ ਹੋਰ ਤਰ੍ਹਾਂ ਸ਼ੁਰੂ ਕਰਤਾ ਹਨਾ। ਅਸੀਂ ਚਾਹੁੰਦੇ ਹਾਂ ਕਿ ਦੇਖੋ ਜੀ ਜੇ ਹੁਣ ਮੈਂ ਆਪਣੇ ਸਟੇਟਸ ਦੀ ਗੱਲ ਕਰਾਂ, ਬਹੁਤ ਸਾਰੇ ਲੋਕਾਂ ਦਾ ਜਿਹੜਾ ਥੱਲੇ ਜਿਹੜਾ ਕਮੈਂਟ ਆਇਆ ਉਹਦੇ ਵਿੱਚ ਇਹ ਆਇਆ, ਅੱਛਾ ਤੁਸੀਂ ਦੀਦੀ ਉਦਾਸ ਹੋ ਗਏ ਜਾਂ ਫਿਰ ਹਨਾ ਕਿ ਤੁਸੀਂ ਇਸ ਆਸਾਂ ਜਿਹੜੀਆਂ ਆ ਉਹ ਜ਼ਿੰਦਗੀ ਦੇ ਵਿੱਚ ਬੰਦ ਕਰ ਦਿਓ ਹਨਾ, ਕਿਉਂਕਿ ਜਿਹੜੀ ਹੋ ਸਕਦਾ ਉਦਾਸੀ ਜਿਹੜੀ ਉਹ ਕਿਸੇ ਆਸ ਤੋਂ ਨਾ ਉਪਜੀ ਹੋਵੇ ਹਨਾ। ਉਦਾਸੀ ਕਿਸੇ ਅਹਿਸਾਸ ਦਾ ਨਾਮ ਆ ਹਨਾ, ਉਹ ਕਿਸੇ ਆਸ ਕਰਕੇ ਨਹੀਂ ਉਪਜਦੀ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਇੱਕ ਤਾਂ ਆਪਣੇ ਜਿਹੜੇ ਆਪਣੇ ਆਪ ਨੂੰ ਸਮਝਣ ਵਾਲੇ ਜਿਹੜੇ ਤੁਹਾਡੇ ਕੋਈ ਸੱਚੇ ਦੋਸਤ ਆ ਉਹ ਹੋਣੇ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ। ਇੱਕ ਦੋ ਇਹੋ ਜਿਹੇ ਦੋਸਤ ਹੋਣ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਹਰ ਦਿਲ ਦੀ ਜਿਹੜੀ ਗੱਲ ਆ ਉਹ ਸਾਂਝੀ ਕਰ ਸਕੋ ਹਨਾ। ਜੇਕਰ ਉਦਾਸ ਸਮੇਂ ਦੇ ਵਿੱਚ ਵੀ ਜੇਕਰ ਤੁਹਾਡੇ ਕੋਈ ਨਾਲ ਆ, ਜੇ ਤੁਹਾਨੂੰ ਕੋਈ ਸਮਝਣ ਵਾਲਾ ਆ ਹਨਾ, ਤਾਂ ਮੈਨੂੰ ਲੱਗਦਾ ਉਹ ਜ਼ਿੰਦਗੀ ਜਿਹੜੀ ਆ ਉਹ ਪਲਾਂ ਦੇ ਵਿੱਚ ਹੀ ਉਹਦੇ ਵਿੱਚੋਂ ਕੱਢਣ ਦੇ ਵਿੱਚ ਤੁਸੀਂ ਕਾਮਯਾਬ ਹੋ ਜਾਂਦੇ ਆ। ਤੇ ਦੂਸਰੀ ਗੱਲ ਆ ਕਿ ਹਰ ਥਾਂ ਦੇ ਉੱਤੇ ਅਸੀਂ ਜਦੋਂ ਉਦਾਸੀ ਦੀ ਬਜਾਏ ਮੁਸਕਰਾਹਟ ਦਾ ਜਿਹੜਾ ਪਰਦਾ ਪਾ ਕੇ ਰੱਖੀਏ ਜਨਤਕ ਤੌਰ ਦੇ ਉੱਤੇ, ਤਾਂ ਉਹ ਵੀ ਬਹੁਤ ਜ਼ਰੂਰੀ ਆ ਅੱਜ ਦੇ ਮਾਹੌਲ ਦੇ ਵਿੱਚ। ਕਿਉਂਕਿ ਮੁਸਕਰਾਹਟ ਦਾ ਜਿਹੜਾ ਪਰਦਾ ਆ ਉਹ ਤਾਂ ਕਰਕੇ ਪਾਉਣਾ ਬਣਦਾ ਕਿਉਂਕਿ ਕਹਿੰਦੇ ਨਾ ਹੱਸੋਗੇ ਤੇ ਸਾਰਾ ਜੱਗ ਨਾਲ ਹੱਸੇਗਾ ਹਨਾ, ਰੋਵੋਗੇ ਤੇ ਸਾਰਾ ਜੱਗ ਦੂਰ ਨੱਸੇਗਾ ਹਨਾ। ਸੋ ਰੋਂਦਿਆਂ ਦੇ ਨਾਲ ਕਹਿੰਦੇ ਕੋਈ ਨੀ ਰੋਂਦਾ, ਪਰ ਹੱਸਦਿਆਂ ਦੇ ਨਾਲ ਸਾਰੇ ਹੱਸਦੇ ਆ। ਸੋ ਇਸ ਕਰਕੇ ਜੇਕਰ ਉਦਾਸ ਆ ਤਾਂ ਉਸ ਉਦਾਸੀ ਨੂੰ ਮੈਂ ਮੇਰਾ ਜਿਹੜਾ ਸਟੇਟਸ ਪਾਉਣ ਦਾ ਵੀ ਜਿਹੜਾ ਕਾਰਨ ਇਹ ਸੀ ਕਿ ਅਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ, ਅਸੀਂ ਇਸ ਭਾਵਨਾ ਨੂੰ ਇਸ ਵੇਗ ਨੂੰ ਕਿਸ ਤਰ੍ਹਾਂ ਆਪਣੇ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ। ਸੋ ਉਹ ਦੇਖਿਆ ਮੈਂ ਵੀ ਹਰ ਇੱਕ ਦੇ ਨੁਕਤੇ ਤੋਂ ਉਹ ਜਿਹੜਾ ਅਹਿਸਾਸ ਨੂੰ ਵੇਖਣ ਦਾ ਜਿਹੜਾ ਨਜ਼ਰੀਆ ਆ ਉਹ ਵੱਖਰਾ ਆ ਹਨਾ। ਕੋਈ ਉਸ ਨੂੰ ਸਿਰਫ ਨੈਗੇਟਿਵਿਟੀ ਦੇ ਤੌਰ ਤੇ ਦੇਖਦਾ ਆ ਹਨਾ, ਕੋਈ ਉਸ ਨੂੰ ਇਸ ਤਰ੍ਹਾਂ ਦੇਖਦਾ ਕਿ ਸ਼ਾਇਦ ਇਹ ਜਿਹੜੀ ਢਹਿੰਦੀ ਕਲਾ ਦੀ ਨਿਸ਼ਾਨੀ ਹੈ ਜਿਹੜੀ ਉਦਾਸੀ ਹੈ। ਨਹੀਂ, ਮੈਨੂੰ ਲੱਗਦਾ ਕਿ ਜੇਕਰ ਕਿਸੇ ਵੀ ਸਮੇਂ ਜੇਕਰ ਇਹੋ ਜਿਹਾ ਕੋਈ ਵੀ ਜਿਹੜਾ ਭਾਵਨਾਵਾਂ ਦਾ ਵੇਗ ਆ ਉਹ ਉਹਦੇ ਵਿੱਚੋਂ ਤੁਸੀਂ ਕਦੇ ਲੰਘਦੇ ਆ ਤਾਂ ਉਹਦੇ ਵਿੱਚੋਂ ਆਪਣੇ ਆਪ ਨੂੰ ਉਭਾਰ ਕੇ ਬਾਹਰ ਲਿਆਉਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੁੰਦਾ ਆ। ਸੋ ਪਰ ਇਹ ਨਹੀਂ ਮੰਨਣਾ ਚਾਹੀਦਾ ਜਿੱਦਾਂ ਹੁਣ ਅਸੀਂ ਆਮ ਕਹਿ ਦਿੰਦੇ ਹਾਂ ਵੀ ਜਿਹੜਾ ਬੰਦਾ ਹੋ ਕੇ ਰੋਂਦਾ ਆ ਹਨਾ। ਮੈਂ ਬਹੁਤ ਵਾਰ ਦੇਖਿਆ ਕਿ ਜਦੋਂ ਹਨਾ ਕੁੜੀਆਂ ਨੂੰ ਤੋਰਦੇ ਆ ਪਿਓ ਹਨਾ, ਤੇ ਫਾਦਰਸ ਜਿਹੜੇ ਆ ਉਹ ਉੱਥੇ ਰੋਂਦੇ ਆ, ਬਹੁਤ ਬਹੁਤ ਸਾਰੇ ਫਾਦਰਸ ਰੋਂਦੇ ਆ ਕਿਉਂਕਿ ਕੁੜੀਆਂ ਦੇ ਨਾਲ ਧੀਆਂ ਦੇ ਨਾਲ ਜਿਹੜੀ ਪਿਓਵਾਂ ਦੀ ਸਾਂਝ ਆ ਉਹ ਇੱਕ ਵੱਖਰੀ ਸਾਂਝ ਹੁੰਦੀ ਆ। ਉਹਨਾਂ ਦਾ ਜਿਹੜਾ ਮੋਹ ਆ ਤੇ ਆ ਉਹ ਬਹੁਤ ਵੱਖਰਾ ਹੁੰਦਾ ਆ ਹਨਾ। ਸੋ ਇਸ ਕਰਕੇ ਜਦੋਂ ਫਾਦਰਸ ਜਿਹੜੇ ਆ ਉਹ ਆਪਣੀਆਂ ਧੀਆਂ ਨੂੰ ਤੋਰਦੇ ਆ ਸਹੁਰੇ ਘਰ, ਤਾਂ ਬਹੁਤ ਵਾਰ ਜਦੋਂ ਵਿਛੜਨ ਵੇਲੇ ਜਦੋਂ ਉਹ ਮਿਲਦੇ ਆ ਹੱਗ ਕਰਦੇ ਆ ਤਾਂ ਬਹੁਤ ਸਾਰੇ ਜਿਹੜੇ ਪਿਓ ਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਉਸ ਵੇਲੇ ਹੰਝੂ ਜਿਹੜੇ ਘਿਰਦੇ ਹੁੰਦੇ ਆ ਹਨਾ। ਪਰ ਕੁਛ ਲੋਕ ਜਿਹੜੇ ਆ ਉਹ ਉੱਥੇ ਵੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਮਜ਼ਬੂਤ ਬਣਾ ਕੇ ਕਠੋਰ ਬਣਾ ਕੇ ਪੇਸ਼ ਆਉਂਦੇ ਆ। ਹੋ ਸਕਦਾ ਉੱਥੇ ਉਹਨਾਂ ਦਾ ਜਿਹੜਾ ਬੰਧਨ ਆ ਉਹ ਕਿਸ ਤਰ੍ਹਾਂ ਦਾ ਰਿਸ਼ਤਾ ਆ ਹਨਾ, ਉਹ ਵੀ ਮਾਇਨੇ ਰੱਖਦਾ ਆ। ਪਰ ਜੇਕਰ ਹੁਣ ਉੱਥੇ ਵੀ ਅਸੀਂ ਕਹੀਏ ਕਿ ਦੇਖੋ ਹਨਾ ਉਹ ਚੰਗਾ ਸੀ ਹਨਾ, ਪਿਓਰ ਹੋਈ ਜਾਂਦਾ ਸੀਗਾ ਹਨਾ, ਕਈ ਵਾਰ ਹਸਬੈਂਡ ਜਿਹੜੇ ਉਹ ਇੰਨੇ ਜਜ਼ਬਾਤੀ ਹੁੰਦੇ ਆ, ਦੇਖੋ ਉਹ ਆਪਣੀ ਵਹੁਟੀ ਨੂੰ ਵਿਆਹ ਕੇ ਲੈ ਕੇ ਜਾ ਰਹੇ ਹੁੰਦੇ ਆ,
ਬਹੁਤ ਸਾਰੀਆਂ ਵੀਡੀਓਸ ਤੁਸੀਂ ਦੇਖਦੇ ਹੋਣੇ ਆ ਉਹ ਰੋ ਪੈਂਦੇ ਆ ਹਨਾ, ਕਿਉਂਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਵੀ ਅਸੀਂ ਉਹਨਾਂ ਦੀ ਕੁੜੀ ਨੂੰ ਲੈ ਕੇ ਜਾ ਰਹੇ ਹਾਂ ਹਨਾ। ਸੋ ਇਹ ਮਤਲਬ ਜਜ਼ਬਾਤ ਆ ਤੁਹਾਡੇ ਹਨਾ, ਜਜ਼ਬਾਤ ਜਿਹੜੇ ਆ ਉਹਨਾਂ ਨੂੰ ਕੰਟਰੋਲ ਕਰਨਾ ਜਾਂ ਜਿਹੜੇ ਮੂਡ ਆ ਉਹਨਾਂ ਨੂੰ ਚੇਂਜ ਮਤਲਬ ਉਹਨਾਂ ਨੂੰ ਕੰਟਰੋਲ ਚ ਰੱਖਣਾ ਜਿਹੜਾ ਉਹ ਵੀ ਘਾਤਕ ਆ। ਮੈਡੀਕਲ ਸਾਇੰਸ ਇਹ ਪ੍ਰੂਵ ਕਰ ਚੁੱਕੀ ਆ ਕਿ ਜੇਕਰ ਤੁਸੀਂ ਰੋਂਦੇ ਨੀ ਆ ਖੁੱਲ ਕੇ ਤਾਂ ਉਹਦਾ ਅਸਰ ਲੇਟਰ ਆਨ ਤੁਹਾਡੇ ਦਿਮਾਗ ਦੇ ਉੱਤੇ ਹੋ ਸਕਦਾ ਆ ਹਨਾ। ਤੇ ਇਸ ਕਰਕੇ ਕਹਿੰਦੇ ਹੁੰਦੇ ਆ ਕਿ ਜੇਕਰ ਕੋਈ ਬਹੁਤ ਵੱਡਾ ਹਾਦਸਾ ਹੋਇਆ ਤਾਂ ਉਸ ਤੋਂ ਬਾਅਦ ਰੋਣਾ ਜਿਹੜਾ ਆ ਉਹ ਵੀ ਬਹੁਤ ਜ਼ਰੂਰੀ ਹੈ। ਦੇਖੋ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਹਨੂੰ ਪਹਿਲਾਂ ਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹਨਾ। ਜਦੋਂ ਉਹ ਇੱਕ ਵਾਰ ਰੋ ਪਿਆ ਤਾਂ ਲੱਗਦਾ ਕਿ ਹਾਂ ਇਹ ਬੱਚਾ ਹੁਣ ਸਿਹਤਮੰਦ ਆ ਹਨਾ। ਸੋ ਇਸ ਕਰਕੇ ਜਿਹੜੀ ਉਦਾਸੀ ਆ ਜੀ ਇਹ ਇੱਕ ਤਰ੍ਹਾਂ ਦਾ ਮੂਡ ਚੇਂਜ ਆ। ਸੋ ਜੇਕਰ ਜ਼ਿੰਦਗੀ ਦੇ ਵਿੱਚ ਏਦਾਂ ਦਾ ਵੀ ਪੜਾਅ ਆਉਂਦਾ ਆ ਤਾਂ ਇਹਨੂੰ ਇਹ ਸੋਚ ਕੇ ਨੈਗੇਟਿਵ ਨਹੀਂ ਉਹਨੂੰ ਪ੍ਰੂਵ ਕਰਨਾ ਚਾਹੀਦਾ ਵੀ ਇਹ ਇੱਕ ਤਰ੍ਹਾਂ ਦੀ ਨੈਗੇਟਿਵਿਟੀ ਆ। ਨਹੀਂ, ਹੋ ਸਕਦਾ ਆ ਕਿ ਉਹ ਇੱਕ ਤਰ੍ਹਾਂ ਦਾ ਜਿਹੜਾ ਇੱਕ ਮੂਡ ਆ ਜਿਹੜਾ ਪਲ ਛਿਣ ਦੇ ਲਈ ਤੁਹਾਡੇ ਅੰਦਰ ਪੈਦਾ ਹੁੰਦਾ ਆ, ਜਾਂ ਫਿਰ ਕਈ ਵਾਰ ਹੁੰਦਾ ਆ ਤੁਸੀਂ ਸਾਲਾਂ ਬੱਦੀ ਕਦੇ ਵੀ ਨਹੀਂ ਕਦੇ ਏਦਾਂ ਦਾ ਹੁੰਦਾ, ਕੋਈ ਇੱਕ ਦਿਨ ਏਦਾਂ ਦਾ ਆ ਜਾਂਦਾ ਉਸ ਦਿਨ ਤੁਹਾਨੂੰ ਖੁਦ ਨੂੰ ਏਦਾਂ ਲੱਗਦਾ ਕਿ ਨਹੀਂ ਅੱਜ ਪਤਾ ਨੀ ਕਿਉਂ ਹਨਾ ਕੁਛ ਉਦਾਸੀ ਆ, ਪਰ ਉਹਦਾ ਕਾਰਨ ਵੀ ਤੁਹਾਨੂੰ ਨੀ ਪਤਾ ਹੁੰਦਾ ਵੀ ਕੁਛ ਏਦਾਂ ਲੱਗ ਰਿਹਾ ਵੀ ਅੱਜ ਮੈਨੂੰ ਵੀ ਖੁਦ ਨੂੰ ਵੀ ਨੀ ਪਤਾ। ਸੋ ਇਹ ਜਿਹੜਾ ਹੋਣਾ ਜਿਹੜਾ ਆ ਇਹ ਬਹੁਤ ਨੋਰਮਲ ਚੀਜ਼ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਅਸੀਂ ਇਸ ਢੰਗ ਦੇ ਨਾਲ ਨਾ ਦੇਖੀਏ ਕਿ ਸ਼ਾਇਦ ਇਹੀ ਨੈਗੇਟਿਵ ਆ, ਜ਼ਿੰਦਗੀ ਦਾ ਇੱਕ ਪਾਰਟ ਆ, ਖੁਸ਼ੀ ਵੀ ਉਦਾਸੀ ਵੀ ਦੁੱਖ ਵੀ ਸੁੱਖ ਵੀ। ਸੋ ਇਹਨਾਂ ਨੂੰ ਸਮ ਕਰਕੇ ਜਾਣਨਾ ਜਿਹੜਾ ਬਹੁਤ ਜ਼ਰੂਰੀ ਹੈ। ਸਾਡੇ ਨਾਲ ਰਵਿੰਦਰ ਸਿੰਘ ਤਾਂ ਨਹੀਂ ਹੋ ਰਹੀ, ਕਹਿੰਦੇ ਇਹ ਵੀ ਪੜਾ ਨੀ, ਸਾਡਾ ਛੋਟਾ ਵੀਰ ਸਾਡਾ ਸਾਰਿਆਂ ਦਾ ਬਹੁਤ ਦਿਲ ਲਗਾ ਕੇ ਰੱਖਦਾ। ਸੋ ਇਹਨੇ ਪੜਾ ਆਪਣਾ ਸ਼ੇਅਰ ਕੀਤਾ ਜੀ ਸਾਡੇ ਨਾਲ। ਭਾਂਡੇ ਵਿਚਾਰਾ ਮਾਂਝ ਕੇ ਹਟਿਆ ਔਰ ਭਾਂਡੇ ਮਾਂਜੇ ਹੋਏ ਸਿੰਕ ਦੇ ਵਿੱਚ ਪਏ ਆ, ਹੁਣ ਧੋਣ ਦੀ ਤਿਆਰੀ ਆ ਉਹਨਾਂ ਨੂੰ। ਸੋ ਕਹਿੰਦੇ ਇਹ ਵੀ ਜ਼ਿੰਦਗੀ ਦਾ ਇੱਕ ਪੜਾ, ਇਹ ਪੜਾ ਵੀ ਆਉਂਦੇ ਨੇ ਜੀ ਜ਼ਿੰਦਗੀ ਚ, ਬਿਲਕੁਲ ਆਉਂਦੇ ਨੇ, ਔਰ ਇਹਨਾਂ ਪੜਾਵਾਂ ਨੂੰ ਇੰਜੋਏ ਕਰਨਾ ਚਾਹੀਦਾ। ਉਦਾਸੀ ਵੀ ਆ ਤਾਂ ਇਹ ਵੀ ਇੰਜੋਏ ਕਰੋ ਹਨਾ, ਹੋ ਸਕਦਾ ਉਹਦੇ ਤੋਂ ਬਾਅਦ ਜਿਹੜਾ ਅਗਲਾ ਦੌਰ ਆ ਉਹ ਅਗਲਾ ਪੜਾ ਆ ਉਹ ਹੋਰ ਵੀ ਜ਼ਿਆਦਾ ਵਧੀਆ ਹੋਵੇ, ਸੋਹਣਾ ਹੋਵੇ ਹਨਾ। ਬਾਕੀ ਬੋਬੀ ਸਿੱਧੂ ਸਾਡੇ ਪ੍ਰੈਜੈਂਟਰ ਨੇ ਜੀ, ਸ਼ੁੱਕਰਵਾਰ ਵਾਲਾ ਪ੍ਰੋਗਰਾਮ ਕਰਦੇ ਨੇ, ਬਹੁਤ ਬਹੁਤ ਸਵਾਗਤ ਉਹ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਕਹਿੰਦੇ ਦੋਨਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੋਬੀ ਤੁਹਾਨੂੰ ਵੀ। ਬਾਕੀ ਕਹਿੰਦੇ ਉਦਾਸੀ ਜ਼ਿੰਦਗੀ ਦੇ ਦੌਰ ਦਾ ਇਹ ਵੀ ਇੱਕ ਮੋੜ ਆ, ਦਿਲ ਦੀ ਉਦਾਸੀ ਸੰਗ ਯਾਦਾਂ ਦਾ ਹੋੜ ਆ, ਜ਼ਿੰਦਗੀ ਦੇ ਅੰਗ ਆ। ਪ੍ਰੋਗਰਾਮ ਗੋਇੰਗ ਗ੍ਰੇਟ, ਕੀਪ ਇਟ ਅਪ, ਕਿਆ ਬਾਤ ਹੈ ਬੋਬੀ, ਬਿਲਕੁਲ ਤੁਸੀਂ ਮੇਰੇ ਦਿਲ ਦੀ ਗੱਲ ਕਹੀ ਹੈ ਹਨਾ। ਤੇ ਇਹ ਵੀ ਇੱਕ ਮੋੜ ਆ ਜੀ, ਦਿਲ ਦੀ ਉਦਾਸੀ ਦੇ ਸੰਗ ਕਹਿੰਦੇ ਯਾਦਾਂ ਦਾ ਹੋੜ ਆ। ਬਿਲਕੁਲ, ਕਈ ਵਾਰ ਹੁੰਦਾ ਕੋਈ ਇਹੋ ਜਿਹੀ ਯਾਦ ਹੀ ਜਿਹੜੀ ਉਹ ਕਈ ਵਾਰ ਉਦਾਸ ਕਰ ਜਾਂਦੀ ਹੈ ਤੁਹਾਨੂੰ ਹਨਾ, ਕੋਈ ਪੁਰਾਣਾ ਕੋਈ ਹਾਦਸਾ ਹਨਾ, ਉਹ ਅਚਾਨਕ ਯਾਦ ਆ ਜਾਂਦਾ ਉਹਦੇ ਨਾਲ, ਕਦੇ ਕਦੇ ਮਨ ਉਦਾਸ ਹੋ ਜਾਂਦਾ, ਔਰ ਮਨ ਉਦਾਸ ਹੋਣਾ ਜਿਹੜਾ ਉਹ ਲਾਜ਼ਮੀ ਵੀ ਆ ਔਰ ਹੋਣਾ ਬਣਦਾ ਵੀ ਆ ਹਨਾ। ਸੋ ਇਸ ਕਰਕੇ ਇਸ ਨੂੰ ਇਹ ਨੀ ਸੋਚਿਆ ਜਾਣਾ ਚਾਹੀਦਾ ਵੀ ਲਓ ਜੀ ਨੈਗੇਟਿਵ ਆਪਾਂ ਸੋਚਣਾ, ਨੈਗੇਟਿਵ ਸ਼ੁਰੂ ਕਰਤਾ, ਬਿਲਕੁਲ ਨਹੀਂ। ਸੋ ਨੈਗੇਟਿਵ ਸੋਚਣਾ ਨਹੀਂ ਆ ਅਸੀਂ, ਪਰ ਉਹਨੂੰ ਐਜ਼ ਅ ਨੋਰਮਲ ਫੀਲਿੰਗ ਦੇ ਵਜੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਵੀਕਾਰ ਜਿਹੜਾ ਆ ਉਹ ਜ਼ਰੂਰ ਕਰ ਸਕਦੇ ਹਾਂ। ਤੇ ਬਹੁਤ ਸਾਰੇ ਦੋਸਤ ਜਿਹੜੇ ਆ ਹੋਰ ਵੀ ਇਸ ਵੇਲੇ ਸਾਂਝ ਪਾ ਰਹੇ ਨੇ, ਰਵਿੰਦਰ ਧਨੀ ਜਿਹੜੇ ਆ ਉਹ ਆਪਣਾ ਮੈਸੇਜ ਟਾਈਪ ਕਰ ਰਹੇ ਆ, ਤੇ ਜਦੋਂ ਤੱਕ ਉਹਨਾਂ ਦਾ ਮੈਸੇਜ ਟਾਈਪ ਹੁੰਦਾ ਆ ਉਦੋਂ ਤੱਕ ਸਾਡੇ ਨਾਲ ਕੁਛ ਜਿਹੜੀਆਂ ਜ਼ਰੂਰੀ ਜਿਹੜੀਆਂ ਜਾਣਕਾਰੀਆਂ ਉਹ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਉਹ ਅਜੇ ਅਸੀਂ ਕੀਤੀਆਂ ਨਹੀਂ, ਉਹ ਵੀ ਅਸੀਂ ਸਾਂਝੀਆਂ ਕਰ ਦਿੰਦੇ ਹਾਂ। ਇੱਕ ਤਾਂ ਅਸੀਂ ਅਕਸਰ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਹੋਰ ਖਬਰ ਜਿਹੜੀ ਸੀਗੀ ਸਾਂਝੀ ਕੀਤੀ ਸੀਗੀ ਕਿ ਲੰਮੇ ਸਮੇਂ ਤੱਕ ਖੜੇ ਰਹਿਣਾ ਜਿਹੜਾ ਆ ਉਹ ਸਾਡੀ ਸਿਹਤ ਦੇ ਲਈ ਮਾੜਾ ਅਸਰ ਕਰਦਾ ਆ, ਪਰ ਇੱਕ ਹੋਰ ਖੋਜ ਜਿਹੜੀ ਆ ਉਹ ਆਈ ਹੈ ਜੀ ਸਾਹਮਣੇ ਕਿ ਬਹੁਤ ਲੰਮੇ ਸਮੇਂ ਤੱਕ ਬੈਠਣਾ ਜਿਹੜਾ ਆ ਉਹ ਵੀ ਸਿਹਤ ਦੇ ਲਈ ਕਾਫੀ ਖਤਰਨਾਕ ਆ। ਸੋ ਸਿਮਰ, ਬਹੁਤ ਸਾਰੇ ਲੋਕ ਜਿਹੜੇ ਆ ਉਹ ਬੈਠੇ ਰਹਿਣ ਵਾਲੀ ਜੋਬ ਕਰਦੇ ਆ, ਜਿਵੇਂ ਹੁਣ ਡਰਾਈਵਿੰਗ ਜੋਬ ਆ ਹਨਾ, ਕਿੰਨੇ ਕਿੰਨੇ ਘੰਟਿਆਂ ਤੱਕ ਟਰੱਕ ਡਰਾਈਵਿੰਗ ਹੋ ਗਈ, ਟੈਕਸੀ ਡਰਾਈਵਿੰਗ ਹੋ ਗਈ, ਉਹਨਾਂ ਨੂੰ ਬੈਠ ਕੇ ਹੀ ਉਹ ਕੰਮ ਕਰਨਾ ਪੈਂਦਾ ਆ, ਪਰ ਕਹਿੰਦੇ ਇਹਦੇ ਨਾਲ ਨਾ ਜਿਹੜੀ ਸਿਹਤ ਆ ਉਹ ਖਤਰੇ ਦੇ ਵਿੱਚ ਪੈ ਜਾਂਦੀ ਆ। ਤੇ ਇਹ ਚੇਤਾਵਨੀ ਵਿਗਿਆਨੀਆਂ ਨੇ ਦਿੱਤੀ ਆ ਕਿ ਬਿਨਾਂ ਬ੍ਰੇਕ ਲਏ ਲੰਮੇ ਸਮੇਂ ਤੱਕ ਬੈਠੇ ਰਹਿਣ ਦੇ ਨਾਲ ਸਿਹਤ ਨੂੰ ਕਈ ਤਰ੍ਹਾਂ ਦਾ ਖਤਰਾ ਵੱਧ ਸਕਦਾ ਆ। ਸੋ ਅਮਰੀਕਾ ਦੀ ਟੈਕਸਸ ਯੂਨੀਵਰਸਿਟੀ ਦੇ ਖੋਜ ਕਰਤਾ ਲਿੰਡਾ ਇਨੇਸ ਨੇ ਇਹ ਪਤਾ ਲਗਾਉਣ ਦੀ ਇੱਕ ਖੋਜ ਕੀਤੀ ਆ ਕਿ ਜਿਹੜਾ ਬੈਠੇ ਰਹਿਣ ਦੀ ਜਿਹੜੀ ਆਦਤ ਆ ਜਾਂ ਫਿਰ ਬੈਠੇ ਰਹਿਣ ਵਾਲੇ ਜਿਹੜੇ ਕੰਮ ਕਰਨ ਵਾਲੇ ਲੋਕ ਆ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਗੰਭੀਰ ਬਿਮਾਰੀਆਂ ਜਾਂ ਦਿਲ ਦੇ ਰੋਗ ਤੇ ਜਾਂ ਸ਼ੂਗਰ ਸਮੇਤ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗੰਭੀਰ ਬਿਮਾਰੀਆਂ ਆ ਉਹ ਹੋ ਸਕਦੀਆਂ ਆ। ਔਰ ਬਹੁਤ ਸਾਰੇ ਲੋਕਾਂ ਦੇ ਉੱਤੇ ਵੀ ਇਹ ਜਿਹੜੀ ਰਿਸਰਚ ਕੀਤੀ ਗਈ ਹੈ ਜਿਹੜੇ ਬੈਠ ਕੇ ਕੰਮ ਕਰਦੇ ਆ ਉਹਨਾਂ ਦੇ ਵਿੱਚ ਗੰਭੀਰ ਬਿਮਾਰੀਆਂ ਜਿਹੜੀਆਂ ਪਾਈਆਂ ਗਈਆਂ ਆ, ਜਿਵੇਂ ਸ਼ੂਗਰ ਹੋ ਗਿਆ ਜਾਂ ਫਿਰ ਹਾਰਟ ਦੀ ਜਿਹੜੀ ਪ੍ਰੋਬਲਮ ਆ, ਉਹ ਜ਼ਿਆਦਾਤਰ ਬੈਠਣ ਵਾਲਿਆਂ ਦੇ ਵਿੱਚ ਹੁੰਦੀ ਹੈ। ਸੋ ਇਸ ਕਰਕੇ ਕਹਿੰਦੇ ਕਿ ਥੋੜੇ ਥੋੜੇ ਫਰਕ ਦੇ ਨਾਲ ਬੈਠਣ ਦੌਰਾਨ ਉੱਠਣਾ, ਚੱਲਣਾ ਫਿਰਨਾ ਜਾਂ ਫਿਰ ਥੋੜੀਆਂ ਬਹੁਤੀਆਂ ਜਿਹੜੀਆਂ ਨਾ ਬਾਡੀ ਦੀਆਂ ਐਕਸਰਸਾਈਜ਼ ਆ ਉਹ ਕਰਨੀਆਂ ਜਿਹੜੀਆਂ ਆ ਬਹੁਤ ਜ਼ਰੂਰੀ ਹੁੰਦੀਆਂ। ਸੋ ਇਸ ਤੋਂ ਨਹੀਂ ਤਾਂ ਫਿਰ ਬਿਮਾਰੀਆਂ ਤੋਂ ਜਿਹੜਾ ਬਚਣਾ ਆ ਉਹ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਆ। ਸੋ ਇਸ ਕਰਕੇ ਇਹਨਾਂ ਖਤਰਿਆਂ ਤੋਂ ਬਚਣ ਦੇ ਲਈ ਤੁਹਾਨੂੰ ਥੋੜਾ ਬਹੁਤਾ ਜਿਹੜਾ ਤੁਰਨਾ ਫਿਰਨਾ ਵਿੱਚ ਵਿੱਚ ਜ਼ਰੂਰ, ਮਤਲਬ ਜੇਕਰ ਤੁਸੀਂ ਟਰੱਕ ਡਰਾਈਵਿੰਗ ਕਰ ਰਹੇ ਹੋ ਤੁਹਾਨੂੰ ਥੋੜੀ ਜਿਹੀ ਬ੍ਰੇਕ ਹਨਾ ਥੋੜੇ ਥੋੜੇ ਘੰਟੇ ਬਾਅਦ ਲੈ ਕੇ ਤੁਹਾਨੂੰ ਆਪਣੇ ਆਪ ਨੂੰ ਥੋੜਾ ਫਰੈਸ਼ ਕਰਨਾ ਪਊਗਾ ਤਾਂ ਕਿ ਜਿਹੜੀ ਇੱਕੋ ਹੀ ਮੁਦਰਾ ਦੇ ਵਿੱਚ ਬੈਠੇ ਰਹਿਣ ਦੇ ਨਾਲ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹ ਨਾ ਹੋਣ। ਬਾਕੀ ਇੱਕ ਹੋਰ ਚੀਜ਼ ਜਿਹੜੀ ਆ ਉਹ ਵੀ ਪਤਾ ਲੱਗੀ ਹੈ ਜੀ ਕਿ ਲਿਵਰ ਰੋਗ ਦੀ ਜਿਹੜੀ ਦਵਾਈ ਕਰੇਗੀ ਅਲਜ਼ਾਈਮਰ ਦਾ ਇਲਾਜ। ਅਲਜ਼ਾਈਮਰ ਜਿਹੜੀ ਹੈ ਨਾ ਉਹ ਇੱਕ ਭੁੱਲਣ ਦੀ ਬਿਮਾਰੀ ਆ। ਸੋ ਕਹਿੰਦੇ ਕਿ ਭੁੱਲਣ ਦੀ ਬਿਮਾਰੀ ਅਲਜ਼ਾਈਮਰ ਦੇ ਇਲਾਜ ਦਾ ਵੀ ਇੱਕ ਨਵਾਂ ਤਰੀਕਾ ਜਿਹੜਾ ਆ ਉਹ ਹੋਂਦ ਦੇ ਵਿੱਚ ਆਇਆ। ਸੋ ਨਵੇਂ ਅਧਿਐਨ ਦਾ ਦਾਅਵਾ ਇਹ ਹੈ ਕਿ ਦਹਾਕਿਆਂ ਦੇ ਨਾਲ ਲਿਵਰ ਰੋਗ ਦੇ ਇਲਾਜ ਚ ਵਰਤੋਂ ਹੋ ਰਹੀ ਇੱਕ ਦਵਾਈ ਅਲਜ਼ਾਈਮਰ ਕਾਰਨ ਨੁਕਸਾਨੀ ਕੋਸ਼ਿਕਾਵਾਂ ਨੂੰ ਦਰੁਸਤ ਕਰਨ ਚ ਮਦਦ ਇਹ ਦਵਾਈ ਜਿਹੜੀ ਆ ਕਰ ਸਕਦੀ ਆ। ਤੇ ਬ੍ਰਿਟੇਨ ਦੀ ਜਿਹੜੀ ਸ਼ੈਫੀਲਡ ਯੂਨੀਵਰਸਿਟੀ ਆ ਉਹਨਾਂ ਦੇ ਖੋਜਕਰਤਾਵਾਂ ਨੇ ਜਿਹੜੀ ਇਹ ਦਵਾਈ ਆ ਉਹ ਕੱਢੀ ਹੈ। ਸੋ ਅਸੋਡੀਆ ਕੋਮਿਕ ਐਸਿਡ ਆ ਜੀ ਇਹ, ਤੇ ਇਹ ਕਹਿੰਦੇ ਕਿ ਇਸ ਬਿਮਾਰੀ ਤੋਂ ਸਾਨੂੰ ਉਭਾਰ ਸਕਦੀ ਆ ਤੇ ਇਸ ਗੜਬੜੀ ਨੂੰ ਅਲਜ਼ਾਈਮਰ ਦਾ ਜਿਹੜਾ ਕਾਰਨ ਆ ਉਹ ਮੰਨਿਆ ਜਾਂਦਾ ਆ। ਤੇ ਮਤਲਬ ਕਿ ਜਿਹੜੀ ਦਿਲ ਲੀਵਰ ਦੇ ਰੋਗ ਦੀ ਜਿਹੜੀ ਦਵਾਈ ਆ ਉਹੀ ਅਸਲ ਦੇ ਵਿੱਚ ਇਸ ਬਿਮਾਰੀ ਦਾ ਜਿਹੜਾ ਇਲਾਜ ਕਰਨ ਦੇ ਵਿੱਚ ਮਦਦ ਕਰੂਗੀ। ਤੇ ਅੱਜ ਕੱਲ ਦੇ ਜੇ ਦੌਰ ਦੇਖਿਆ ਜਾਵੇ ਤਾਂ ਇਹ ਜਿਹੜੀ ਬਿਮਾਰੀ ਆ ਮੈਨੂੰ ਲੱਗਦਾ ਕਿ ਆਮ ਤੌਰ ਤੇ ਬਹੁਤ ਜ਼ਿਆਦਾ ਵੱਧ ਰਹੀ ਆ, ਔਰ ਪੰਜਾਂ ਦੇ ਵਿੱਚੋਂ ਇੱਕ ਬੰਦੇ ਨੂੰ ਜਿਹੜੀ ਅਲਜ਼ਾਈਮਰ ਦੀ ਜਾਂ ਜਿਹੜੀ ਭੁੱਲਣ ਦੀ ਜਿਹੜੀ ਬਿਮਾਰੀ ਆ ਉਹ ਦੇਖਣ ਦੇ ਵਿੱਚ ਆਉਂਦੀ ਆ। ਤੇ ਜੀ ਸੋ ਹੁਣ ਅਗਲਾ ਜਿਹੜਾ ਸਾਡੇ ਕੋਲ ਸੁਨੇਹਾ ਪਹੁੰਚਿਆ ਸੀ ਉਹ ਸ਼ਾਮਲ ਕਰ ਲੈਂਦੇ ਹਾਂ ਰਵਿੰਦਰ ਸਿੰਘ ਧੰਨ ਹੋਰਾਂ ਦਾ। ਬਾਕੀ ਕਹਿੰਦੇ ਇੱਕ ਗੱਲ ਦੱਸੋ ਮੈਨੂੰ ਸਿਮਰ ਦੀਦੀ ਕਿ ਔਰਤਾਂ ਨੂੰ ਇਹ ਕਿਉਂ ਹੁੰਦਾ ਹਮੇਸ਼ਾ ਵੀ ਮੈਂ ਸੋਹਣੀ ਲੱਗਦੀ ਪਈ ਆ ਆਪਣੇ ਪਤੀ ਤੇ, ਕਹਿੰਦੇ ਵਿਸ਼ਵਾਸ ਨੀ ਹੁੰਦਾ। ਜੀ ਸਿਮਰ ਦਿਓ ਜਵਾਬ।
ਨਹੀਂ ਜੀ ਐਕਚੁਲੀ ਪਤਾ ਕੀ ਹੁੰਦਾ ਕਦੀ ਕਦੀ ਨਾ ਆਪਣੀ ਤਾਰੀਫ਼ ਕਿਹਨਾਂ ਨੂੰ ਚੰਗੀ ਲੱਗਦੀ ਹੈ ਨਾ, ਤੇ ਜਦੋਂ ਕੋਈ ਤੁਸੀਂ ਤਿਆਰ ਸ਼ਿਆਰ ਹੋ ਗਿਆ ਨਾ ਘੰਟਾ ਡੇਢ ਘੰਟਾ ਆਪਣੇ ਉੱਤੇ ਲਾਇਆ ਹੁੰਦਾ ਨਾ, ਤੇ ਫਿਰ ਜਦੋਂ ਮਾੜਾ ਜਿਹਾ ਤੁਹਾਡੇ ਹਸਬੈਂਡ ਕਹਿ ਦੇਣ ਨਾ ਖਾਸ ਕਰਕੇ ਵੀ ਵਾਹ ਜਿੱਥੇ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਨਾ, ਤੇ ਇਹ ਜਿਹੜਾ ਨਾ ਇੱਕ ਟੋਨਿਕ ਦਾ ਕਹਿ ਲਓ ਵੀ ਇੱਕ ਐਨਰਜੀ ਦਾ ਕਹਿ ਲਓ ਬੂਸਟ ਕਰਨ ਦਾ ਕੰਮ ਕਰਦਾ ਹੈ ਨਾ, ਤੇ ਓਦਾਂ ਦੇ ਆਪਾਂ ਨੂੰ ਪਤਾ ਹੀ ਹੁੰਦਾ ਹੈ ਵੀ ਚਲੋ ਜਿੱਦਾਂ ਦੇ ਹੈਗੇ ਹੁਣ ਅਸੀਂ ਤੇ ਲੱਗਣਾ ਤੇ ਕਿਸੇ ਨੇ ਤਾਂ ਬਾਹਰ ਕੀ ਕਹਿਣਾ, ਪਰ ਇੱਕ ਕਹਿ ਲਓ ਵੀ ਇੱਕ ਐਨਰਜੀ ਲੈਵਲ ਨਾ ਤੁਹਾਡਾ ਅਪ ਹੋ ਜਾਂਦਾ। ਤੁਸੀਂ ਜਦੋਂ ਪਾਰਟੀ ਤੇ ਜਿੱਦਾਂ ਮੈਂ ਨੀ ਕਹਿੰਦੀ ਵੀ ਸਿਰਫ ਲੇਡੀਜ਼ ਹੀ, ਜਦੋਂ ਬੰਦੇ ਵੀ ਪਾਰਟੀ ਉੱਤੇ ਜਾਂਦੇ ਆ ਤੇ ਬੰਦਿਆਂ ਨੇ ਵੀ ਸ਼ੀਸ਼ਾ ਤੋੜਨਾ ਲਾਇਆ ਹੁੰਦਾ, ਏਦਾਂ ਦੀ ਕੋਈ ਗੱਲ ਨਹੀਂ ਆ, ਵੀ ਪਰਫਿਊਮ ਵੀ ਹਨਾ ਓਦਾਂ ਦਾ ਤੇ ਜੈਕਟਸ ਹਨਾ ਤੇ ਕੋਟ ਪੈਂਟ ਵੀ ਹੈ, ਪ੍ਰੈਸ ਹੋਣਾ ਚਾਹੀਦਾ, ਮਤਲਬ ਇੱਕ ਵੱਟ ਵੀ ਨਾ ਕਿਤੇ ਰਹਿ ਜਾਏ, ਕੋਲਰ ਵੀ ਹਨਾ। ਤੇ ਹੁਣ ਇਹੀ ਗੱਲ ਹੈ ਕਿ ਕਿਸੇ ਕੋਲੋਂ ਆਪਾਂ ਕੋਈ ਉਹ ਤੇ ਨੀ ਲੈਣਾ ਹੁੰਦਾ ਸਟਾਮ ਜਾਂ ਕੁਛ, ਪਰ ਇੱਕ ਜਦੋਂ ਤੁਹਾਨੂੰ ਕੋਈ ਤੁਸੀਂ ਇੰਨਾ ਟਾਈਮ ਹਨਾ ਆਪਣੇ ਉੱਤੇ ਲਾਇਆ ਹੁੰਦਾ ਤੇ ਓਬਵੀਅਸਲੀ ਤੁਸੀਂ ਮਤਲਬ ਚੰਗੇ ਲੱਗਣ ਨੂੰ ਸੋਹਣੇ ਦਿਖਣ ਨੂੰ ਲਾਇਆ ਹੁੰਦਾ, ਤੇ ਉਹ ਇੰਨਾ ਕੁ ਹੁੰਦਾ ਵੀ ਜਦੋਂ ਕੋਈ ਤੁਹਾਨੂੰ ਮਾੜਾ ਜਿਹਾ ਕਹਿ ਦਿੰਦਾ ਨਾ ਫਿਰ ਏਦਾਂ ਹੁੰਦਾ ਵੀ ਇੰਨਾ ਜਿਹੜਾ ਟਾਈਮ ਲਾਇਆ ਉਹ ਵਸੂਲ ਹੋ ਗਿਆ ਤੁਹਾਡਾ, ਵੀ ਇੱਕ ਐਨਰਜੀ ਲੈਵਲ ਤੁਹਾਡਾ ਚੰਗਾ ਬੂਸਟ ਹੋ ਜਾਂਦਾ, ਕੋਨਫੀਡੈਂਸ ਜਾ ਜਾਂਦਾ ਬੰਦੇ ਚ। ਹੋਰ ਇਸ ਤੋਂ ਵੱਡੀ ਤੇ ਕੋਈ ਗੱਲ ਨੀ। ਵੈਸੇ ਮੈਨੂੰ ਪਹਿਲਾਂ ਪਤਾ ਸੀਗਾ ਭਾਜੀ ਵੀ ਇਹ ਗੱਲ ਜ਼ਰੂਰ ਆਊਗੀ ਏਦਾਂ ਨੀ ਸਾਹਿਬ ਹੋਣਾ ਵੱਲੋਂ, ਤੇ ਸ਼ੁਕਰੀਆ ਤੁਹਾਡਾ ਕਿ ਤੁਸੀਂ ਇੰਨੇ ਧਿਆਨ ਨਾਲ ਇੰਨੇ ਗੌਰ ਨਾਲ ਸਾਡੀ ਗੱਲਬਾਤ ਸੁਣ ਰਹੇ ਸੀ।
ਸੋ ਤੁਸੀਂ ਇਸੇ ਤਰ੍ਹਾਂ ਸਾਡੀ ਗੱਲਬਾਤ ਜਿਹੜੀ ਆ ਉਹ ਧਿਆਨ ਦੇ ਨਾਲ ਸੁਣਿਓ, ਪਰ ਆਪਾਂ ਤੁਹਾਨੂੰ ਹੁਣ ਇੱਕ ਗੀਤ ਸੁਣਾਉਣਾ, ਗੀਤ ਤੋਂ ਬਾਅਦ ਗੱਲਬਾਤ ਆਪਾਂ ਜਾਰੀ ਰੱਖਾਂਗੇ। ਆਉਂਦੇ ਹਾਂ ਜੀ ਗੀਤ ਤੋਂ ਬਾਅਦ, ਬਣੇ ਰਹੋ ਇਸੇ ਤਰ੍ਹਾਂ ਤੇ ਆਪਣੀ ਗੱਲਾਂ ਬਾਤਾਂ ਦੇ ਨਾਲ ਸਾਂਝ ਜਿਹੜੀ ਉਹ ਜ਼ਰੂਰ ਪਾਓ। ਬਲਰਾਜ ਸਿੰਘ ਹੋਰੀ ਵੀ ਸ਼ਾਮਲ ਹੋਏ। ਬਲਰਾਜ ਸਿੰਘ ਜੀ ਤੁਸੀਂ ਜ਼ਰੂਰ ਦੱਸੋ ਜੀ ਤੁਸੀਂ ਕਿਸ ਤਰ੍ਹਾਂ ਇਹਨਾਂ ਅਹਿਸਾਸਾਂ ਨੂੰ ਵੇਖਦੇ ਹੋ ਔਰ ਮਹਿਸੂਸ ਕਰਦੇ ਹੋ। ਆਉਂਦੇ ਹਾਂ ਗੀਤ ਤੋਂ ਬਾਅਦ, ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ।
ਪਰੀਆਂ ਤੋਂ ਸੋਹਣੀ ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ ਕੀਤੀ ਸਾਡੀ ਪਰੀਆਂ ਤੋਂ ਸੋਹਣੀ ਪਰੀਆਂ ਤੋਂ ਸੋਹਣੀ ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ ਸਾਡੇ ਪਿੰਡ ਦੇ ਉੱਤੇ ਰੱਬੀ ਨੂਰ ਵਰਸਦਾ ਏ ਨੂਰ ਵਰਸਦਾ ਏ ਅਸੀਂ ਕੀ ਲੈਣਾ ਨਕਲੀ ਰੂਪ ਨਿਖਾਰੇ ਤੋਂ ਮਿੱਤਰਾ
ਜੀ ਦੋਸਤੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ ਤੇ ਗੀਤ ਜਿਹੜਾ ਗੱਲਬਾਤ ਦੇ ਨਾਲ ਵੀ ਰਲ ਗਿਆ ਹਨਾ ਸੋ ਸਰਬਜੀਤ ਭਾਜੀ ਨੇ ਮੈਨੂੰ ਲੱਗਦਾ ਵੀ ਬੜੀ ਵਧੀਆ ਢੰਗ ਦੇ ਨਾਲ ਸਾਡੀ ਗੱਲਬਾਤ ਸੁਣੀ ਹੋਣੀ ਆ ਤੇ ਉਸ ਤੋਂ ਬਾਅਦ ਫਿਰ ਗੀਤ ਵੀ ਬੜਾ ਢੁਕਵਾਂ ਲਾਤਾ ਹਨਾ ਸੋ ਤਿਆਰ ਇਸ਼ਿਆਰ ਹੋ ਕੇ ਜਾਣ ਵਾਲੀ ਜਿਹੜੀ ਗੱਲ ਚੱਲਦੀ ਸੀ ਰਵਿੰਦਰ ਸਿੰਘ ਧਨੀ ਹੋਰਾਂ ਨੇ ਜਿਵੇਂ ਕਿ ਪੁੱਛਿਆ ਸੀਗਾ ਹਨਾ ਸਿਮਰ ਹੋਰਾਂ ਤੋਂ ਵੀ ਇਹ ਜਨਾਨੀਆਂ ਦੇ ਵਿੱਚ ਕਿਉਂ ਆਦਤ ਹੁੰਦੀ ਹੈ ਸੋ ਦੇਖੋ ਜੀ ਇਹੋ ਜਿਹੇ ਹਸਬੈਂਡ ਵੀ ਹੁੰਦੇ ਆ ਜਿਹੜੇ ਕਹਿੰਦੇ ਵੀ ਪਰੀਆਂ ਵਰਗੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ ਸ਼ਾਇਦ ਕੁਛ ਏਦਾਂ ਦਾ ਹਨਾ ਗੀਤ ਸੀਗਾ ਸੋ ਇਸ ਕਰਕੇ ਰੂਪ ਸ਼ਿੰਗਾਰਨ ਦਾ ਅਸਲ ਦੇ ਵਿੱਚ ਹਸਬੈਂਡਸ ਨੂੰ ਬਹੁਤਾ ਕੋਈ ਫਰਕ ਨਹੀਂ ਪੈਂਦਾ ਹਨਾ ਸੋ ਮੈਂ ਆਪਣੇ ਵੀ ਇੱਧਰ ਗੱਲ ਕਰਾਂ ਤਾਂ ਸਾਡੇ ਇੱਧਰ ਹੁੰਦਾ ਕਿ ਮੈਂ ਮਤਲਬ ਕਮਲੀ ਤੋਂ ਕਮਲੀ ਵੀ ਬਣੀ ਹੋਵਾਂ ਤੇ ਉਹਨਾਂ ਨੂੰ ਮਤਲਬ ਹੁੰਦਾ ਕਿ ਜੋ ਹੈਗਾ ਠੀਕ ਹੈ ਬਹੁਤ ਵਧੀਆ ਆ ਹਨਾ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹੀ ਇੱਧਰ ਜਦੋਂ ਸਿਮਰ ਹੋਰਾਂ ਦੀ ਗੱਲ ਆਈ ਹੈ ਤੇ ਉਹਦੇ ਤੋਂ ਵੀ ਇਹੀ ਜਿਹੜਾ ਸਿੱਟਾ ਇਹੀ ਨਿਕਲਦਾ ਹੈ ਕਿ ਜਿਹੜੇ ਹਸਬੈਂਡਸ ਆ ਉਹਨਾਂ ਨੂੰ ਕੋਈ ਰੂਪ ਸ਼ਿੰਗਾਰਨ ਦਾ ਬਹੁਤਾ ਕੋਈ ਚਾਹ ਨਹੀਂ ਹੁੰਦਾ। ਸੋ ਇਸ ਕਰਕੇ ਜਿਹੜੀਆਂ ਜੇ ਬੀਬੀਆਂ ਜਿਹੜੀਆਂ ਜੇ ਸ਼ਿੰਗਾਰ ਕਰਦੀਆਂ ਤਾਂ ਸਿਰਫ ਆਪਣੇ ਆਪ ਨੂੰ ਤਸੱਲੀ ਦੇਣ ਦੇ ਲਈ ਕਰਦੀਆਂ, ਸੋ ਹਸਬੈਂਡ ਜਿਹੜੇ ਆ ਉਹ ਸ਼ਿੰਗਾਰ ਨੂੰ ਬਹੁਤਾ ਪਸੰਦ ਨਹੀਂ ਕਰਦੇ ਹਨਾ, ਇਹਦਾ ਇਹਦਾ ਇਹੀ ਨਿਕਲਦਾ ਜੀ ਰਿਜ਼ਲਟ ਤਾਂ। ਸੋ ਸਿਮਰ ਕੀ ਕਹੋਗੇ ਇਹਦੇ ਬਾਰੇ?
ਪਤਾ ਨੀ ਦੀਦੀ, ਮੈਨੂੰ ਤਾਂ ਲੱਗਦਾ ਕਿ ਜਦੋਂ ਮੈਂ ਨਹੀਂ ਤਿਆਰ ਹੋਈ ਹੁੰਦੀ ਉਦੋਂ ਮੈਨੂੰ ਜ਼ਰੂਰ ਕਹਿ ਦਿੰਦੇ ਨੇ ਕਿ ਇੰਨਾ ਖਲਾਰਾ ਜਾ ਕੇ ਪਿਆ ਜਾਂ ਇੱਦਾਂ, ਪਰ ਜਦੋਂ ਮੈਂ ਤਿਆਰ ਹੋਈ ਹੋਵਾਂ ਤੇ ਉਦੋਂ ਭਾਵੇਂ ਕੁਛ ਕਹਿਣ ਨਾ ਕਹਿਣ। ਤੇ ਬਾਕੀ ਇਹ ਹੈ ਕਿ ਜਿਹੜੇ ਹਸਬੈਂਡ ਹੁੰਦੇ ਨਾ ਉਹਨਾਂ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਤਿਆਰ ਸ਼ਿਆਰ ਹੋਣ ਨਾਲ, ਪਰ ਉਹ ਹਸਬੈਂਡ ਜਿੰਨਾ ਜਦੋਂ ਹਸਬੈਂਡ ਬਣ ਜਾਂਦੇ ਨੇ ਨਾ ਉਦੋਂ ਨੀ ਪੈਂਦਾ, ਜਦੋਂ ਇੰਗੇਜਮੈਂਟ ਹੋਈ ਹੁੰਦੀ ਹੈ ਨਾ ਤੇ ਉਹਦਾ ਵਿੱਚ ਲਾਉ ਪੀਰੀਅਡ ਹੁੰਦਾ ਨਾ, ਇੰਗੇਜਮੈਂਟ ਤੋਂ ਬਾਅਦ ਜਿਹੜਾ ਵਿਆਹ ਤੋਂ ਪਹਿਲਾਂ ਜਿਹੜਾ ਪੀਰੀਅਡ ਹੁੰਦਾ ਵਿੱਚ ਨਾ, ਉਦੋਂ ਬਹੁਤ ਫਰਕ ਪੈਂਦਾ ਵੀ ਅੱਜ ਤੂੰ ਤਿਆਰ ਹੋ ਕੇ ਆਈ ਹੈ ਕਿ ਅੱਜ ਨਹੀਂ ਆਈ, ਅੱਜ ਤੂੰ ਆਹ ਪਾਇਆ ਸੀ ਅੱਜ ਤੂੰ ਪਾਇਆ ਸੀ ਹਨਾ। ਤੇ ਫਿਰ ਹੁਣ ਖਾਸ ਕਰਕੇ ਉਹ ਕਹਿੰਦੇ ਨਾ ਵੀ 2 ਸਾਲਾਂ ਬਾਅਦ ਹੋਰ ਘੱਟ ਜਾਂਦਾ 5 ਸਾਲਾਂ, ਸਾਡਿਆਂ ਨੂੰ ਤਾਂ ਸੁੱਖ ਨਾਲ 10 ਸਾਲ ਹੋ ਗਏ, ਉਹ ਤੇ ਹੁਣ ਮੈਨੂੰ ਲੱਗਦਾ ਵੀ ਉਹ ਹੁਣ ਕੋਈ ਫਰਕ ਰਹਿ ਹੀ ਨੀ ਗਿਆ ਵੀ ਉਹ ਜਿੱਦਾਂ ਕਹਿ ਲੋ ਵੀ ਹੌਲੀ ਹੌਲੀ ਇਮੋਸ਼ਨ ਜਿਹੜੀਆਂ ਆਦਤ ਪੈ ਗਈ ਉਹਨਾਂ ਨੂੰ ਰੋਜ਼ ਵੇਖਣ ਦੀ। ਤੇ ਜੀ
ਕਹਿੰਦੇ ਹੁੰਦੇ ਨਾ ਵੀ ਜਿੰਨੀ ਦੇਰ ਕੋਈ ਚੀਜ਼ ਸਾਡੇ ਤੋਂ ਦੂਰ ਆ, ਚਾਹੇ ਕੋਈ ਰਿਸ਼ਤਾ ਹੀ ਆ ਹਨਾ, ਉਹਦੀ ਅਹਿਮੀਅਤ ਜਿਹੜੀ ਆ ਉਹ ਓਨੀ ਦੇਰ ਤਾਂ ਬਹੁਤ ਜ਼ਿਆਦਾ ਬਣੀ ਰਹਿੰਦੀ ਆ ਜਦੋਂ ਉਹ ਦੂਰ ਹੁੰਦਾ ਹਨਾ, ਤੇ ਜਦੋਂ ਉਹ ਸਾਡੇ ਆਪਣੇ ਕੋਲ ਆ ਜਾਂਦਾ ਆ ਹਨਾ, ਫੇਰ ਸਾਨੂੰ ਉਹਦੀ ਅਹਿਮੀਅਤ ਘੱਟ ਜਾਂਦੀ ਆ। ਇਹੀ ਹਾਲ ਹੁੰਦਾ ਕਿ ਜਿੱਦਾਂ ਹੁਣ ਪਤਨੀ ਆ ਹਨਾ, ਜੇਕਰ ਮੈਂ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਦੇਖੇ ਆ ਕਿ ਜਿਹਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੰਡੀਸ਼ਨਸ ਪਤਨੀਆਂ ਰੱਖ ਦਿੰਦੀਆਂ ਕਿ ਜੇ ਉਹ ਜੋਬ ਕਰਦੀਆਂ ਦੂਰ ਜੋਬ ਕਰਦੀਆਂ ਤੇ ਉਹ ਵੀਕਐਂਡ ਦੇ ਉੱਤੇ ਆਉਂਦੀਆਂ, ਵੀਕਐਂਡ ਤੇ ਜਦੋਂ ਆਉਂਦੀਆਂ ਤੇ ਉਹਨਾਂ ਦਾ ਮਤਲਬ ਆਦਰ ਸਤਿਕਾਰ ਬੜਾ ਹੁੰਦਾ ਕਿ ਦੇਖੋ ਜੀ ਇਹ ਤਾਂ ਵਿਚਾਰੀ ਹਨਾ ਦੂਰ ਜੋਬ ਕਰਦੀ ਆ, ਸਾਰਾ ਵੀਕ ਬਾਹਰ ਰਹਿੰਦੀ ਆ ਪਰਿਵਾਰ ਤੋਂ ਹਨਾ। ਸੋ ਉਹਦੀ ਅਹਿਮੀਅਤ ਜਿਹੜੀ ਆ ਉਹ ਹਮੇਸ਼ਾ ਲਈ ਬਣੀ ਰਹਿੰਦੀ ਆ, ਪਰ ਜਿਹੜੀਆਂ ਵਿਚਾਰੀਆਂ ਜਦੋਂ ਹੁਣ ਇੱਕ ਵਾਰ ਵਿਆਹੀਆਂ ਗਈਆਂ ਤੇ ਉੱਥੇ ਆ ਗਈਆਂ ਔਰ ਹਸਬੈਂਡ ਨੂੰ ਵੀ ਪਤਾ ਵੀ ਹੁਣ ਤਾਂ ਇਹਨੇ ਜਾਣਾ ਕਿੱਥੇ ਆ ਹਨਾ, ਸੋ ਉਹਦੇ ਨਾਲ ਫਿਰ ਮੈਨੂੰ ਲੱਗਦਾ ਕਿ ਜ਼ਿਆਦਾ ਫਰਕ ਜਿਹੜਾ ਆ ਉਹ ਨਹੀਂ ਪੈਂਦਾ ਹਸਬੈਂਡ ਨੂੰ। ਸੋ ਸ਼ੁਰੂ ਸ਼ੁਰੂ ਦੇ ਵਿੱਚ ਕਿਉਂਕਿ ਇਕੱਲਾ ਜਿਹਾ ਪਨ ਹੁੰਦਾ, ਨਵਾਂ ਨਵਾਂ ਪਨ ਜਿਹੜਾ ਹੁੰਦਾ ਉਹ ਉਹਨਾਂ ਨੂੰ ਜ਼ਰੂਰ ਪ੍ਰਭਾਵਿਤ ਕਰਦਾ, ਪਰ ਹੌਲੀ ਹੌਲੀ ਫਿਰ ਉਹਨਾਂ ਨੂੰ ਲੱਗਦਾ ਕਿ ਨਹੀਂ ਠੀਕ ਆ ਹੁਣ ਇਹ ਏਦਾਂ ਤਾਂ ਰਹਿਣਾ ਹੀ ਆ ਨਾ ਹੁਣ। ਜੀ
ਮੈਨੂੰ ਨਾ ਦੋ ਇੱਕ ਕਵਿਤਾ ਮੈਨੂੰ ਯਾਦ ਆ ਗਈ, 2 ਲਾਈਨਾਂ ਯਾਦ ਆ ਗਈਆਂ, ਮੈਂ ਸ਼ੇਅਰ ਜ਼ਰੂਰ ਕਰਨਾ ਚਾਹੂੰਗੀ। ਉਹ ਕਹਿੰਦੇ ਨਾ ਮੰਗੀ ਸੀ ਤੇ ਚੰਗੀ ਸੀ, ਵਿਆਹੀ ਗਈ ਲੱਥਿਆ ਚਾ, ਮਾੜੀ ਤੇ ਮੈਂ ਉਦੋਂ ਲੱਗੀ ਜਦੋਂ ਬੂਹੇ ਬੈਠੀ ਆ। ਸੋ ਇਹ ਜਦੋਂ ਤੱਕ ਮੰਗੀ ਹੁੰਦੀ ਆ ਨਾ ਉਦੋਂ ਤੱਕ ਬਹੁਤ ਬਹੁਤ ਚੰਗੀ ਹੁੰਦੀ ਆ, ਜਿੰਨਾ ਚਿਰ
ਚੰਗੀ ਹੁੰਦੀ
ਆ ਤੇ ਜਿੱਦਾਂ ਹੀ। ਜੀ ਬਿਲਕੁਲ ਜੀ।
ਤੇ ਅੱਗੇ ਨਾ ਹਰਜਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ, ਹਰਜਿੰਦਰ ਸਿੰਘ ਹੋਰੀ ਘੁੰਮਣ ਸਾਹਿਬ ਜਿਹੜੇ ਪੰਜਾਬ ਤੋਂ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ, ਕਹਿੰਦੇ ਸਾਰੇ ਪ੍ਰੋਗਰਾਮ ਤਾਂ ਬਹੁਤ ਵਧੀਆ, ਬਾਕੀ ਸਾਰਿਆਂ ਨੂੰ ਗਿਆਨ ਬਹੁਤ ਹੈ ਜੀ। ਠੀਕ ਹੈ ਘੁੰਮਣ ਸਾਹਿਬ, ਵੈਸੇ ਸਾਡਾ ਤਾਂ ਜਿਹੜਾ ਗਿਆਨ ਆ ਉਹ ਬਹੁਤ ਛੋਟਾ ਔਰ ਜੀ ਜੀ ਗਿਆਨ ਜਿਹੜਾ ਉਹ ਇੱਕ ਦੂਸਰੇ ਤੋਂ ਅਸੀਂ ਜ਼ਿਆਦਾ ਹਾਸਲ ਕਰ ਸਕਦੇ ਹੁੰਦੇ ਹਾਂ ਹਨਾ। ਸੋ ਇਸੇ ਕਰਕੇ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਤੁਸੀਂ ਸਾਰੇ ਆਪਣੇ ਆਪਣੇ ਵਿਚਾਰਾਂ ਦਾ ਯੋਗਦਾਨ ਪਾਓ ਤਾਂ ਕਿ ਜਿਹੜਾ ਅਸੀਂ ਆਪਣੇ ਗਿਆਨ ਚ ਵਾਧਾ ਜ਼ਰੂਰ ਕਰ ਸਕੀਏ ਹਨਾ। ਤੇ ਪਰ ਜੇ ਖਾਮੀਆਂ ਜਿਹੜੀਆਂ ਰਹਿੰਦੀਆਂ ਨੇ ਸਾਡੇ ਵੀ ਪ੍ਰੋਗਰਾਮਾਂ ਦੌਰਾਨ ਬਹੁਤ ਸਾਰੀਆਂ ਕਮੀਆਂ ਰਹਿ ਜਾਂਦੀਆਂ ਜੀ, ਬਹੁਤ ਜਗ੍ਹਾ ਅਸੀਂ ਵੀ ਗਲਤ ਬੋਲ ਜਾਂਦੇ ਹਾਂ ਹਨਾ। ਸੋ ਜਿੱਥੇ ਵੀ ਕੋਈ ਇਹੋ ਜਿਹਾ ਜਿਹੜਾ ਤੁਸੀਂ ਮਹਿਸੂਸ ਕਰਦੇ ਹੋ ਤੇ ਤੁਸੀਂ ਜ਼ਰੂਰ ਸਾਨੂੰ ਆਗਾਹ ਕਰਿਆ ਕਰੋ, ਤੁਸੀਂ ਸਾਨੂੰ ਫੀਡਬੈਕ ਜ਼ਰੂਰ ਦਿਆ ਕਰੋ feedback@harmandeep.com ਤੇ। ਅੱਗੇ ਸਾਨੂੰ ਨਾ ਢਿੱਲੋ ਸਾਹਿਬ ਸਾਡੇ ਸੀਨੀਅਰ ਪ੍ਰੈਜੈਂਟਰ ਵੀ ਨੇ ਤੇ ਗੁਰਬਾਣੀ ਦੇ ਇੰਚਾਰਜ ਨੇ ਦਲਜੀਤ ਸਿੰਘ ਢਿੱਲੋਂ ਜੀ ਅੰਮ੍ਰਿਤਸਰ ਸਾਹਿਬ ਤੋਂ, ਉਹਨਾਂ ਨੇ ਬਿਲਕੁਲ ਜੀ ਉਹਨਾਂ ਨੇ ਵੀ ਗੁਰਬਾਣੀ ਤੋਂ ਸਾਨੂੰ ਇੱਕ ਜਿਹੜੀ ਤੁੱਕ ਹੈ ਉਹ ਭੇਜੀ ਹੈ ਕਿ ਜਦੋਂ ਅਸੀਂ ਦੁੱਖਾਂ ਤੇ ਸੁੱਖਾਂ ਨੂੰ ਸਮ ਕਰ ਜਾਣਨ ਦੀ ਗੱਲ ਕਰਦੇ ਹਾਂ। ਸੋ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਕਿਆ ਬਾਤ ਹੈ, ਬਿਲਕੁਲ ਜੀ ਜਿਹੜਾ ਦੁੱਖਾਂ ਦੇ ਵਿੱਚ ਨਹੀਂ ਘਬਰਾਉਂਦਾ ਜਿਹੜਾ ਬੰਦਾ ਹਨਾ, ਤੇ ਜਿਹਦੇ ਹਿਰਦੇ ਦੇ ਵਿੱਚ ਸੁੱਖਾਂ ਦੇ ਨਾਲ ਵੀ ਮੋਹ ਨਹੀਂ ਹੈਗਾ ਤੇ ਕੋਈ ਡਰ ਨਹੀਂ ਆ ਵੀ ਜਿੱਦਾਂ ਹੁੰਦਾ ਨਾ ਵੀ ਸੋਨਾ ਆ ਵੀ ਮੇਰਾ ਇਹ ਚੋਰੀ ਹੋ ਜਾਣਾ ਆ ਜਾਂ ਫਿਰ ਮੇਰੇ ਕੋਲ ਇੰਨੀਆਂ ਆਹ ਕੀਮਤੀ ਚੀਜ਼ਾਂ ਆ ਉਹ ਚੋਰੀ ਹੋ ਜਾਣੀਆਂ। ਸੋ ਸਾਰੀਆਂ ਚੀਜ਼ਾਂ ਨੂੰ ਜੇਕਰ ਉਹ ਮਿੱਟੀ ਮੰਨਦਾ ਆ ਨਾ ਤਾਂ ਕਹਿੰਦੇ ਉਹਦੇ ਅੰਦਰ ਆਪਣੇ ਆਪ ਫਿਰ ਪਰਮਾਤਮਾ ਦਾ ਜਿਹੜਾ ਨਿਵਾਸ ਆ ਉਹ ਹੋ ਜਾਂਦਾ ਆ। ਬਿਲਕੁਲ ਬਿਲਕੁਲ ਜੀ, ਔਰ ਜ਼ਿੰਦਗੀ ਦੇ ਵਿੱਚ ਇਹੀ ਆ ਕਿ ਜਿਹੜੀ ਇਹ ਅਵਸਥਾ ਹੁੰਦੀ ਹੈ ਇਹ ਆਨੰਦ ਦੀ ਅਵਸਥਾ ਹੁੰਦੀ ਹੈ ਅਸਲ ਦੇ ਵਿੱਚ, ਪਰ ਜਿਹੜੇ ਅਸੀਂ ਸੰਸਾਰਿਕ ਜੀਵ ਆ ਉਸ ਆਨੰਦ ਦੀ ਅਵਸਥਾ ਤੋਂ ਕਾਫੀ ਦੂਰ ਆ ਅਸੀਂ। ਸੋ ਅਸੀਂ ਸਮ ਕਰਦਾ ਭਾਵੇਂ ਜਾਣਨਾ ਸਿੱਖ ਲੈਂਦੇ ਹਾਂ, ਹੌਲੀ 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 ਜ਼ਿੰਦਗੀ ਦੇ ਜਿਹੜੇ ਤਜਰਬੇ ਆ ਉਹ ਸਾਨੂੰ ਸਿਖਾ ਦਿੰਦੇ ਆ ਕਿ ਨਾ ਤਾਂ ਸਾਨੂੰ ਬਹੁਤਾ ਦੁਖੀ ਕੋਈ ਬਹੁਤ ਵੱਡਾ ਲੱਗਦਾ ਤੇ ਨਾ ਹੀ ਜਿਹੜੇ ਸੁੱਖ ਆ ਉਹਨਾਂ ਦੇ ਵਿੱਚ ਬੇਮਤਲਬ ਤੋਂ ਅਸੀਂ ਆਪਣੇ ਆਪਣੀਆਂ ਜਿਹੜੀਆਂ ਜਜ਼ਬਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਜਾਂਦੇ ਆ ਉਹਨਾਂ ਦੇ ਵਿੱਚ, ਹਨਾ, ਜਾਂ ਉਤਸੁਕ ਹੁੰਦੇ ਆ ਉਹਨਾਂ ਚੀਜ਼ਾਂ ਦੇ ਲਈ। ਪਰ ਹਾਂ, ਇਹ ਜਿਹੜੀ ਆਨੰਦ ਦੀ ਅਵਸਥਾ ਆ, ਪਰ ਇਹ ਪਾਉਣੀ ਜਿਹੜੀ ਆ ਇਹ ਬਹੁਤ ਮੁਸ਼ਕਲ ਆ ਸੰਸਾਰਿਕ ਜੀਵਾਂ ਦੇ ਲਈ। ਸੋ ਇਸੇ ਕਰਕੇ ਇਸ ਆਨੰਦ ਦੀ ਅਵਸਥਾ ਦੇ ਲਈ ਸਾਨੂੰ ਗੁਰਬਾਣੀ ਦੇ ਵਿੱਚ ਥਾਂ ਥਾਂ ਤੇ ਪ੍ਰੇਰਿਆ ਵੀ ਗਿਆ ਆ। ਸੋ ਆਪਾਂ ਜਦੋਂ ਸੁਖਮਨੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੂ ਕਹਾਵੇ। ਜੀਵਨ ਮੁਕਤ ਬੰਦਾ ਜਿਹੜਾ ਉਹ ਕਿਸ ਤਰ੍ਹਾਂ ਦਾ ਹੈ, ਕਹਿੰਦੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਵਿਯੋਗ। ਬਿਲਕੁਲ ਜੀ, ਖੁਸ਼ੀ ਵੀ ਉਹਦੇ ਲਈ ਓਦਾਂ ਦੀ ਆ ਤੇ ਸੋਗ ਵੀ ਉਹਦੇ ਲਈ ਓਦਾਂ ਦਾ ਹੀ ਆ, ਹਨਾ। ਉਹ ਹਰ ਵੇਲੇ ਆਨੰਦ ਦੀ ਅਵਸਥਾ ਦੇ ਵਿੱਚ ਰਹਿੰਦਾ ਆ। ਤੈਸਾ ਸਵਰਨ ਤੈਸੀ ਉਸ ਮਾਟੀ ਤੇ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਤੈਸਾ ਮਾਨ ਆ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਸੋ ਵਰਤਾਏ ਸਾਈ ਜੂ ਤੇ ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ। ਸੋ ਜੀਵਨ ਮੁਕਤ ਹੋਣਾ ਹੀ ਜਿਹੜਾ ਆ ਉਹ ਬਹੁਤ ਮੁਸ਼ਕਲ ਹੈ। ਅਸਲ ਦੇ ਵਿੱਚ ਗੁਰਬਾਣੀ ਦੇ ਵਿੱਚ ਸਾਨੂੰ ਥਾਂ ਥਾਂ ਦੇ ਉੱਤੇ ਇਹੋ ਜਿਹੇ ਸੰਕੇਤ ਦਿੱਤੇ ਗਏ ਨੇ, ਉਪਦੇਸ਼ ਦਿੱਤੇ ਗਏ ਨੇ, ਜਿਹਨਾਂ ਨੂੰ ਅਸੀਂ ਅਪਣਾ ਕੇ ਬਿਲਕੁਲ ਜੀ ਇਹੋ ਜਿਹੜੇ ਅਹਿਸਾਸ ਜਦੋਂ ਸਾਡੇ ਤੇ ਭਰ ਹੁੰਦੇ ਆ। ਔਰ ਬਹੁਤ ਸੋਹਣਾ ਜਿਹੜਾ ਤਰੀਕਾ ਉਹ ਇਹ ਆ, ਬਹੁਤ ਸੌਖਾ ਤਰੀਕਾ ਇਹ ਆ ਕਿ ਗੁਰਬਾਣੀ ਦੇ ਵਿੱਚ ਜਿਹੜੇ ਉਪਦੇਸ਼ ਦਿੱਤੇ ਗਏ ਆ ਨਾ, ਉਹਨਾਂ ਨੂੰ ਅਸੀਂ ਮਨ ਦੇ ਵਿੱਚ ਉਸ ਵੇਲੇ ਵਸਾਉਣ ਦੀ ਕੋਸ਼ਿਸ਼ ਕਰੀਏ, ਮਨ ਦੇ ਵਿੱਚ ਵਸਾਈਏ ਹੀ ਨਾ, ਸਗੋਂ ਉਹਨਾਂ ਨੂੰ ਅਜਮਾਉਣ ਦੀ ਕੋਸ਼ਿਸ਼ ਕਰੀਏ, ਉਹਨਾਂ ਨੂੰ ਅਮਲ ਦੇ ਵਿੱਚ ਲਿਆਈਏ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ਤੁਹਾਡਾ, ਤੁਸੀਂ ਸਾਡੇ ਨਾਲ ਜੁੜਨਾ ਕੀਤਾ ਔਰ ਗੁਰਬਾਣੀ ਦੇ ਨਾਲ ਸਾਨੂੰ ਇਹ ਉਪਦੇਸ਼ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਧੰਨਵਾਦ ਜੀ ਬਹੁਤ ਬਹੁਤ। ਬਾਕੀ ਰਵਿੰਦਰ ਸਿੰਘ ਧਨੀ ਹੋਰਾਂ ਦਾ ਜਿਹੜਾ ਲਾਸਟ ਮੈਸੇਜ ਹੈ ਉਸ ਲੈਂਦੇ ਹਾਂ। ਪ੍ਰੋਗਰਾਮ ਦਾ ਜਿਹੜਾ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਸਮਾਂ ਤਕਰੀਬਨ ਖਤਮ ਵੱਲ। ਸੋ ਕਹਿੰਦੇ ਜੀ ਧਨੀ ਸਾਹਿਬ ਕਹਿੰਦੇ ਤੁਸੀਂ ਦੇਖਿਆ ਕਦੇ ਦੀਦੀ ਜਦੋਂ ਜਨਾਨੀ ਪਾਰਲਰ ਤੋਂ ਤਿਆਰ ਹੋ ਕੇ ਆਉਂਦੀ ਆ ਤਾਂ ਵਿਆਹ ਤੇ ਗਈ ਹੁੰਦੀ ਆ ਤਾਂ ਬੰਦਾ ਕਿੱਦਾਂ ਅੱਗੇ ਹੋ ਕੇ ਗੋਲ ਗੱਪੇ ਫੜਾਉਂਦਾ ਆਪਣੀ ਸੋਹਣੀ ਵਾਈਫ ਨੂੰ। ਠੀਕ ਹੈ ਜੀ, ਮੰਨ ਲੈਂਦੇ ਹਾਂ, ਮੰਨ
ਲੈਂਦੇ ਜੀ ਅਮਰਦੀਪ ਜੀ। ਸੋ ਰਵਿੰਦਰ ਹੋਣਾ ਦੇ ਹਿਸਾਬ ਨਾਲ ਹੈ ਕਿ ਜਿਹੜਾ ਮੇਕਅਪ ਹੈ ਉਹ ਵਰਕ ਕਰਦਾ ਆ, ਏਦਾਂ ਨਹੀਂ ਹੈ ਕਿ ਉਹ ਕੰਮ ਨਹੀਂ ਕਰਦਾ, ਮੇਕਅਪ ਕੰਮ ਕਰਦਾ ਹੈ
ਜੀ। ਸੋ ਉਹਨਾਂ ਨੂੰ ਆਪ ਦੇਖੋ ਆਪਣਾ ਐਕਸਪੀਰੀਅੰਸ ਸਾਂਝਾ ਕਰ ਰਹੇ ਆ ਕਿ ਇਹਨਾਂ ਨੂੰ ਦੇਖੋ ਗੋਲ ਗੱਪੇ ਫੜਾਉਣ ਦੇ ਲਈ ਵਿਚਾਰਿਆਂ ਨੂੰ ਉੱਥੇ ਲਾਈਨ ਦੇ ਵਿੱਚ ਵੀ ਲੱਗਣਾ ਪੈਂਦਾ ਤੇ ਫਿਰ ਬਾਅਦ ਚ ਜਦੋਂ ਖਿਲਾਉਣੇ ਹੁੰਦੇ ਆ ਮੂੰਹ ਦੇ ਵਿੱਚ ਵੀ ਪਾਉਣੇ ਪੈਂਦੇ ਆ। ਸੋ ਰਵਿੰਦਰ ਸਾਨੂੰ ਪੂਰੀ ਹਮਦਰਦੀ ਵੀ ਆ ਤੁਹਾਡੇ ਨਾਲ, ਦੇਖੋ ਹਨਾ, ਇੱਕ ਤਾਂ ਦੇਖੋ ਵੀ ਤੁਸੀਂ ਮੇਕਅਪ ਵੀ ਝੱਲਦੇ ਹੋ ਫਿਰ ਦੂਸਰਾ ਨਖਰਾ ਵੀ ਝੱਲਦੇ ਹੋ ਹਨਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਤਜਰਬਾ ਸਾਂਝਾ ਕਰਨ ਦੇ ਲਈ। ਅੱਗੇ ਚਰਨਜੀਤ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਜੀ ਸਭ ਨੂੰ। ਕਹਿੰਦੇ ਮੇਕਅਪ ਦਾ ਇੱਕ ਚੱਕਰ ਇਹ ਵੀ ਹੈ ਕਿ ਇੱਕ ਤਾਂ ਮਹਿੰਗਾ ਬਹੁਤ ਹੈ, ਦੂਜਾ ਟਾਈਮ ਬਹੁਤ ਲੈਂਦਾ ਤੇ ਸਭ ਤੋਂ ਵੱਡੀ ਗੱਲ ਉਦੋਂ ਹੁੰਦੀ ਹੈ ਜਦੋਂ ਇਹ ਸੁਣਨ ਨੂੰ ਮਿਲਦਾ ਕਿ ਮੈਂ ਰੈਡੀ ਹਾਂ ਤੁਸੀਂ ਕਾਰ ਸਟਾਰਟ ਕਰੋ।
ਉਹ ਮੈਨੂੰ ਨਾ ਗੱਲ ਯਾਦ ਆ ਗਈ ਪਿੱਛੇ ਜੇ ਨਾ, ਇਹੀ ਸੇਮ ਗੱਲ ਹੋਈ ਸੀਗੀ ਕਿ ਸਾਡੀ ਫਰੈਂਡ ਸਰਕਲ ਦੀ ਤੇ ਕਹਿੰਦੇ ਵੀ ਕਾਰ ਸਟਾਰਟ ਕਰੋ ਹਨਾ, ਤੇ ਕਹਿੰਦਾ ਮੈਂ ਕਾਰ ਸਟਾਰਟ ਕਰਕੇ ਦੋ ਤਿੰਨ ਗੇੜੀਆਂ ਵੀ ਲਾਇਆ ਤੇ ਬਾਅਦ ਚ ਮੈਂ ਆ ਕੇ ਨਾ ਕਹਿੰਦਾ ਹਰ ਕੇ ਕਾਰ ਬੰਦ ਕਰਕੇ ਅੰਦਰ ਆ ਗਿਆ ਤੇ ਮੈਂ ਕਹਿੰਦੀ ਕਦੋਂ ਦੀ ਮੈਂ ਕਹੀ ਜਾਣੀ ਕਾਰ ਸਟਾਰਟ ਕਰੋ, ਮੈਂ ਤਿਆਰ ਖਲੋਤੀ ਕਦੋਂ ਦੀ ਮੈਂ ਕਹੀ ਜਾਂਦੀ ਕਾਰ ਸਟਾਰਟ ਕਰੋ। ਕਹਿੰਦਾ ਕਾਰ ਸਟਾਰਟ ਕਰਕੇ ਮੈਂ 15 ਮਿੰਟ ਚੱਕਰ ਲਾ ਕੇ ਫਿਰ ਘਰ ਆ ਗਏ, ਹਰ ਕੇ ਕਾਰ ਬੰਦ ਕਰਤੀ ਵੀ ਪਤਾ ਨੀ ਹਨਾ। ਤੇ ਉਹ ਐਕਚੁਲੀ ਇਹਨਾਂ ਦੀ ਗੱਲ ਸੁਣ ਕੇ ਮੈਨੂੰ ਇਕਦਮ ਉਹ ਦਿਮਾਗ ਚ ਆ ਗਿਆ, ਤਾਂ ਕਰਕੇ ਮੈਨੂੰ ਹਾਸਾ ਆ ਗਿਆ ਕਾਰ ਸਟਾਰਟ ਕਰੋ ਜੀ।
ਜੀ ਜੀ ਬਿਲਕੁਲ। ਆਮ ਤੌਰ ਤੇ ਪਤਾ ਕੀ ਹੁੰਦਾ ਹੈ ਸਾਡੇ ਆਪਣੇ ਭਾਈਚਾਰੇ ਦੇ ਵਿੱਚ ਪਰਿਵਾਰਾਂ ਦੇ ਵਿੱਚ ਇਹ ਸ਼ਿਕਾਇਤ ਆਮ ਸੁਣਨ ਨੂੰ ਮਿਲਦੀ ਆ ਕਿ ਪਹਿਲਾਂ ਤਾਂ ਬੜੇ ਦਿਨਾਂ ਤੋਂ ਜਿੱਦਾਂ ਕੋਈ ਜਿਹੜੇ ਫੰਕਸ਼ਨ ਆ ਉਹਨਾਂ ਤੇ ਜਾਣ ਦੀ ਤਿਆਰੀ ਜਿਹੜੀ ਉਹ ਇੱਕ ਹਫ਼ਤਾ ਪਹਿਲਾਂ ਸ਼ੁਰੂ ਹੋ ਜਾਂਦੀ ਆ, ਮੈਂ ਆਹ ਪਾਉਣਾ, ਆਹ ਡਰੈਸ ਲੈਣੀ ਆ, ਉਹ ਬੱਚਿਆਂ ਦੇ, ਉਹ ਹਸਬੈਂਡ ਦੇ, ਉਹ ਕਈ ਜਿਹੜੇ ਜੋੜੇ ਆ ਮੈਚਿੰਗ ਬੜੀ ਕਰਕੇ ਜਾਂਦੇ ਆ, ਫਿਰ ਉਹ ਮੈਚਿੰਗ ਕਰਨ ਦੇ ਲਈ ਵੀ ਕਿੰਨੀ ਕਿੰਨੀ ਦੇਰ ਸ਼ੋਪਿੰਗਾਂ ਤੇ ਲਗਾ ਦਿੰਦੇ ਆ, ਹਨਾ, ਵੀ ਉਹ ਮੈਨੂੰ ਮੇਰੇ ਹਸਬੈਂਡ ਨੇ ਆਹ ਪੱਗ ਬੰਨਣੀ ਆ ਤੇ ਉਹਦੇ ਨਾਲ ਮੈਂ ਆਹ ਚੀਜ਼ ਦੇਖਦੀ ਸੀ, ਜਾਂ ਫਿਰ ਮੇਰਾ ਇੱਦਾਂ ਦਾ ਸੂਟ ਆ ਮੇਰੇ ਹਸਬੈਂਡ ਦੇ ਲਈ ਆਹ ਚੀਜ਼ ਨਹੀਂ ਲੱਭ ਰਹੀ, ਉਹ ਇੰਨੀ ਲੰਬੀ ਸ਼ੋਪਿੰਗ ਹੁੰਦੀ ਆ। ਫਿਰ ਦੇਖੋ ਜੁਵਲਰੀ ਨੀ ਮੈਚ ਕਰਦੀ ਹੁੰਦੀ, ਜੁਵਲਰੀ ਨੂੰ ਮਤਲਬ ਕਦੇ ਕਿਸੇ ਜੁਵਲਰੀ ਸ਼ੋਪ ਤੇ ਜਾਂਦੇ ਆ। ਹੁਣ ਇੱਥੇ ਆਪਣੇ ਪੰਜਾਬ ਵਾਂਗੂ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਦੁਕਾਨਾਂ ਜਿਹੜੀਆਂ ਕਾਫੀ ਵਧੀਆ ਆ ਗਈਆਂ, ਸੋ ਇਸ ਕਰਕੇ ਸੌਖਾ ਹੋ ਗਿਆ ਥੋੜਾ ਜਿਹਾ। ਤੇ ਉਹ ਦੇਖੋ ਜੀ ਉਹ ਪੂਰਾ ਹਫ਼ਤਾ ਪਹਿਲਾਂ ਤਾਂ ਮਤਲਬ ਤਿਆਰੀ ਚੱਲਦੀ ਹੁੰਦੀ ਆ, ਫਿਰ ਜਦੋਂ ਜਾਣਾ ਹੁੰਦਾ ਜਾਣ ਵੇਲੇ ਦੇਖੋ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਤਿਆਰ ਹੋਣਾ ਹੁੰਦਾ ਤੇ ਜਿਹੜੀ ਜਿਹੜੀ ਬੀਬੀ ਆ ਉਹਨੇ ਵਿਚਾਰੀ ਨੇ ਤਿਆਰ ਹੋਣਾ ਹੁੰਦਾ ਹਨਾ। ਤੇ
ਆਮ ਤੌਰ ਤੇ ਜਿਹੜਾ ਮਿਹਣਾ ਆ ਉਹ ਸਿਰਫ ਵਿਚਾਰੀ ਉਹਨੂੰ ਦਿੱਤਾ ਜਾਂਦਾ ਆ ਵੀ ਉਹਨੇ ਹੀ ਲੇਟ ਕਰਾਤਾ, ਇਹਦੀ ਤਿਆਰੀ ਨੀ ਮੁੱਕਦੀ। ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੇ ਹਸਬੈਂਡ ਆ ਤਿਆਰੀ ਉਹਨਾਂ ਦੀ ਵੀ ਕਾਫੀ ਲੰਬੀ ਹੁੰਦੀ ਆ, ਹਾਂ ਜੇਕਰ ਚਲੋ ਮੈਨੂੰ ਇਹ ਨੀ ਪਤਾ
ਉਹਨਾਂ ਦੀ
ਫੈਮਿਲੀ ਚ ਕੀ ਹੁੰਦਾ ਹੋਊਗਾ ਜੀ, ਪਰ ਮੈਂ ਦੇਖਦੀ ਹੁੰਦੀ ਆ ਕਿ ਹਸਬੈਂਡ ਦਾ ਜਿਹੜਾ ਕੰਮ ਬਹੁਤ ਜ਼ਿਆਦਾ ਹੁੰਦਾ ਜੀ। ਜੇਕਰ ਸਰਦਾਰ ਫੈਮਿਲੀਜ਼ ਨੇ ਉਹਨਾਂ ਦੇ ਵਿੱਚ ਤਾਂ ਤੁਸੀਂ ਦੇਖਿਓ ਵੀ ਆਪਣੀਆਂ ਦਾੜੀਆਂ ਸੰਭਾਲਣੀਆਂ, ਪੱਗਾਂ ਉਹਨਾਂ ਦੇ ਥੱਲੇ ਪਹਿਲਾਂ ਪਰਨਿਆਂ ਦੀ ਸੈਟਿੰਗ ਆ, ਫਿਰ ਪੱਗਾਂ ਦੀ ਸੈਟਿੰਗ ਆ, ਉਹ ਕਰਦੇ ਕਰਾਉਂਦੇ ਆ, ਉਹਨਾਂ ਦੇ ਉੱਤੇ ਟਾਈਮ ਜ਼ਿਆਦਾ ਲੱਗਦਾ ਹੁੰਦਾ ਜਦਕਿ ਜਿਹੜੀ ਪਤਨੀ ਆ ਦੂਸਰੇ ਪਾਸੇ ਜਿਹਨਾਂ ਨੇ ਸਾਡੇ ਵਰਗਿਆਂ ਨੇ ਮੇਕਅਪ ਵੀ ਨੀ ਕਰਨਾ ਹੁੰਦਾ ਹਨਾ, ਜਿਹਨਾਂ ਨੇ ਕੋਈ ਜੁਐਲਰੀ ਨੀ ਮੈਚ ਕਰਨੀ ਹੁੰਦੀ, ਜਿਹਨਾਂ ਨੇ ਕੁਛ ਵੀ ਨੀ ਹੋਰ ਕਰਨਾ ਹੁੰਦਾ, ਸਿਰਫ 2 ਮਿੰਟ ਦੇ ਵਿੱਚ ਇੱਕ ਸੂਟ ਪਾ ਕੇ ਰੈਡੀ ਹੋਣਾ ਹੁੰਦਾ ਹਨਾ, ਫਿਰ ਵੀ ਹਾਲਾਤ ਇੱਦਾਂ ਦੇ ਹੁੰਦੇ ਆ ਕਿ ਸਾਰਾ ਜਿਹੜਾ ਮਿਹਣਾ ਆ ਉਹ ਵਾਈਫ ਦੇ ਉੱਤੇ ਹੀ ਆਉਂਦਾ ਹੈ ਕਿ ਆਪਾਂ ਤਾਂ ਤਿਆਰ ਹੋ ਗਏ ਸੀ। ਉਹ ਜਿਹੜੀ ਤਿਆਰੀ ਆ ਉਹ 2 ਘੰਟੇ ਪਹਿਲਾਂ ਦੀ ਸ਼ੁਰੂ ਹੋਈ ਹੁੰਦੀ ਹੈ, ਉਸ ਟਾਈਮ ਚ ਜਿਹੜੀ ਵਾਈਫ ਹੈ ਵਿਚਾਰੀ ਘਰ ਦੇ ਸਾਰੇ ਪਹਿਲਾਂ ਜਿਹੜੇ ਕੰਮ ਕਾਜ ਆ ਉਹ ਸਵਾਰਦੀ ਆ, ਫਿਰ ਬੱਚਿਆਂ ਨੂੰ ਤਿਆਰ ਕਰਦੀ ਆ, ਬੱਚਿਆਂ ਨੂੰ ਤਿਆਰ ਕਰਕੇ ਉਹਨੂੰ ਸਿਰਫ 2 ਮਿੰਟ ਹੁੰਦੇ ਲਾਸਟ ਵਾਲੇ, ਔਰ ਉਹਨਾਂ 2 ਮਿੰਟਾਂ ਚ ਉਹ ਆਪਣੇ ਆਪ ਤਿਆਰ ਹੋ ਕੇ ਨਿਕਲਦੀ ਆ, ਪਰ ਤਾਨਾ ਜਿਹੜਾ ਵੇਹਣਾ ਜਿਹੜਾ ਘਰ ਵਾਲੀ ਨੂੰ ਦਿੱਤਾ ਜਾਂਦਾ।
ਮੇਰੇ ਨਾਲ ਵੀ ਇਹ ਕੁਛ ਪ੍ਰੋਬਲਮ ਹੈ ਕਿਉਂਕਿ ਚਲੋ ਹੁਣ ਜਿੱਦਾਂ ਮੇਕਅਪ ਦੀ ਤਾਂ ਗੱਲ ਵੱਖਰੀ ਹੋ ਜਾਏਗੀ, ਪਰ ਜਦੋਂ ਆਪਾਂ ਤਿਆਰ ਕਿਤੇ ਵੀ ਕਿਸੇ ਪਾਰਟੀ ਚ ਜਾਣਾ ਤੇ ਮੇਰੇ ਹਸਬੈਂਡ ਨੂੰ ਸਿਰਫ ਇਹ ਕੰਮ ਹੁੰਦਾ, ਉਹਨਾਂ ਨੇ ਆਪਣਾ ਆਪ ਹੀ ਤਿਆਰ ਕਰਨਾ, ਦੈਟਸ ਇਟ, ਇਸ ਤੋਂ ਉੱਤੇ ਉਹਨਾਂ ਨੇ ਕੁਛ ਨੀ ਕਰਨਾ। ਤੇ ਮੈਂ ਪਹਿਲਾਂ ਬੇਟੀ ਨੂੰ ਉਹਨੂੰ ਹੁੰਦਾ ਮੈਨੂੰ ਪਹਿਲਾਂ ਕੱਪੜੇ ਕੱਢ ਕੇ ਦੋ ਮੈਂ ਕੀ ਪਾ ਕੇ ਜਾਵਾਂ ਨਾ, ਫਿਰ ਬੇਟੇ ਨੂੰ ਤਿਆਰ ਕਰਨਾ, ਉਹਦਾ ਤੇ ਖੈਰ ਜਿੱਦਾਂ ਹੁਣ ਪਟਕਾ ਵੀ ਆਪ ਬਣਨਾ ਸਾਰਾ ਕੁਛ ਕਰਨਾ ਹੁੰਦਾ ਨਾ, ਫਿਰ ਮੈਨੂੰ ਇਹ ਹੁੰਦਾ ਕਿ ਜਦੋਂ ਆਪਾਂ ਕਿਤੇ ਬਾਹਰ ਜਾ ਰਹੇ ਹਾਂ ਜਿੱਦਾਂ ਖਾਸ ਕਰਕੇ ਜਦੋਂ ਰਾਤ ਨੂੰ ਕਿਤੇ ਜਾ ਰਹੇ ਹਾਂ ਤੇ ਮੇਰੀ ਆਦਤ ਹੈ ਕਿ ਮੈਂ ਨਾ ਕਿਚਨ ਚ ਜਿੱਦਾਂ ਜੂਠੇ ਭਾਂਡੇ ਆ ਤਾਂ ਰਾਤ ਨੂੰ ਰੱਖ ਕੇ ਨਹੀਂ ਸੌਂਦੀ ਹੈ ਨਾ, ਮੈਨੂੰ ਮਤਲਬ ਏਦਾਂ ਹੁੰਦਾ ਜਿੱਦਾਂ ਮੈਂ ਸਵੇਰੇ
ਬਿਲਕੁਲ ਸਾਰੇ ਆਪਣੇ
ਮੈਨੂੰ ਕਿਚਨ ਸਾਫ ਚਾਹੀਦੀ ਹੁੰਦੀ ਹੈ ਜੀ,
ਬੀਬੀਆਂ ਜਿਹੜੀਆਂ ਸਿਆਣੀਆਂ ਨੇ ਨਾ ਉਹਨਾਂ ਨੂੰ ਮੈਂ ਆਪਣੇ ਆਪ ਨੂੰ ਸ਼ਾਮਿਲ ਕਰ ਲੈਣੀ ਉਹਦੇ ਚ ਜੀ ਜੀ
ਜੀ ਸਿਆਣੇ ਵਾਲੀ ਨੇ ਮਤਲਬ ਇੱਕ ਆਦਤ ਜੀ ਹੁੰਦੀ ਹੈ ਨਾ ਵੀ ਜਦੋਂ ਕੰਮ ਪਾਰਟੀ ਪੂਰਟੀ ਤੋਂ ਆਓ ਤੇ ਫਿਰ ਤੁਸੀਂ ਆ ਕੇ ਜੇ ਕਹੋ ਕਿ ਤੁਸੀਂ ਕਿਚਨ ਦਾ ਕੰਮ ਕਰਨਾ, ਉਹ ਨਹੀਂ ਆਪਾਂ ਨਹੀਂ ਕਰ ਸਕਦੀ, ਮੈਂ ਨਹੀਂ ਕਰ ਸਕਦੀ ਹਨਾ, ਤੇ ਮੈਨੂੰ ਹੁੰਦਾ ਮੈਂ ਜਾਣ ਤੋਂ ਪਹਿਲਾਂ ਉਹ ਵਾਲਾ ਕੰਮ ਵੀ ਫਿਨਿਸ਼ ਕਰਕੇ ਜਾਵਾਂ। ਸੋ ਇਹ ਸਾਰਾ ਕੁਛ ਕਰਦਿਆਂ ਕਰਦਿਆਂ ਜਿੱਦਾਂ ਕਹਿ ਲਓ ਵੀ ਜਿਹੜੇ ਉਹ ਅਖੀਰ ਨੇ 10-15 ਮਿੰਟ ਹੁੰਦੇ ਨਾ ਜਿੱਦਾਂ ਗੱਡੀ ਸਟਾਰਟ ਕਰੋ ਤੇ ਮੈਂ ਆਈ, ਤੇ ਉਹ ਤਾਂ ਕਰਕੇ ਵੀ ਕਦੀ ਕਦੀ ਇਹ ਲੇਟ ਹੋ ਜਾਂਦਾ ਕਿਉਂਕਿ ਸਾਡੇ ਤੋਂ ਹੋਰ ਬੜੀਆਂ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ ਤੇ ਮੇਰੇ ਹਸਬੈਂਡ ਕਦੀ ਕਦੀ ਜਿੱਦਾਂ ਹੁਣ ਉਹ ਹੁਣ ਸ਼ੀਸ਼ੇ ਕੇ ਖੜੇ ਪੱਗ ਬੰਨ ਰਿਹਾ ਤੇ ਉਹਨਾਂ ਨੂੰ ਹੁੰਦਾ ਵੀ ਹੁਣ ਮੇਰੇ ਲਾਗੇ ਵੀ ਕੋਈ ਨਾ ਆਵੇ ਕਿ ਮੈਂ ਪੱਗ ਬੰਨ ਰਿਹਾ ਹਨਾ, ਤੇ ਉਹ ਇਸ ਕਰਕੇ ਵੀ ਹੋ ਜਾਂਦਾ ਲੇਟ, ਜ਼ਰੂਰੀ ਨਹੀਂ ਹੈ ਕਿ ਆਪਾਂ ਮੇਕਅਪ ਨੂੰ ਲੈ ਕੇ ਆ ਉਹਦੀ ਗੱਲ ਕਰੀਏ, ਇਹ ਇੱਕ ਰੀਜ਼ਨ ਇਹ ਵੀ ਹੈਗਾ ਲੇਟ ਹੋਣ ਦਾ ਵੀ ਔਰਤਾਂ ਉੱਤੇ ਹੋਰ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਹੈ ਜੀ।
ਜੀ ਧਨੀ ਸਾਹਿਬ ਕਹਿੰਦੇ ਵੀ ਕਹਿੰਦੇ ਬੰਦਾ 5 ਮਿੰਟ ਤੇ ਲੇਡੀਜ 50 ਮਿੰਟ ਲਈ ਲੈ ਕੇ ਚੱਲੋ ਜੀ, ਚਲੋ ਠੀਕ ਹੈ ਜੀ, ਤੁਹਾਡਾ ਤਜਰਬਾ ਧਨੀ ਸਾਹਿਬ ਮੰਨ ਲੈਂਦੇ ਹਾਂ ਹਨਾ, ਤੁਹਾਡੇ ਤਜਰਬਾ ਇਹੀ ਰਿਹਾ ਹੋਣਾ। ਤੇ ਬਾਕੀ ਕਹਿੰਦੇ ਜੇ ਤੁਸੀਂ ਕਹਿ ਦਿੱਤਾ ਨਾ ਵੀ ਜਲਦੀ ਤਿਆਰ ਹੋ, ਤੁਹਾਡੇ ਮੂੰਹ ਤੇ ਕਹਿੰਦੇ ਬਰੱਸ਼ ਵੀ ਵੱਜ ਸਕਦਾ, ਹੋ ਸਕਦਾ ਇਹ ਵੀ ਹਾਲਾਤ ਬਣ ਜਾਣ ਹਨਾ। ਧੰਨਵਾਦ ਤੁਹਾਡਾ। ਤੇ ਹਰਜਿੰਦਰ ਸਿੰਘ ਘੁੰਮਣ ਸਾਹਿਬ ਇਹ ਦੁਬਾਰਾ ਕਹਿੰਦੇ ਕਹਿੰਦੇ ਸਿਆਣੇ ਕਹਿੰਦੇ ਆ ਮਾਂ ਕੁਛ ਅੱਜੀ ਧੀਆਂ ਪੁੱਤ ਪੁੱਤਾ ਕੰਗੂ, ਇਹ ਹੁਣ ਮੈਨੂੰ ਮਾਂ ਕੁਛ ਅੱਜੀ ਧੀਆਂ ਪੁੱਤਾ ਕੰਗੂ, ਤੇ ਅੱਗੇ ਕਹਿੰਦੇ ਅਸਲੀ ਰੂਪ ਨੂੰ ਨਕਲੀ ਸ਼ਿੰਗਾਰ ਦੇਣ ਦੀ ਲੋੜ ਨਹੀਂ ਹੈ ਜੀ। ਬਿਲਕੁਲ ਬਿਲਕੁਲ ਅਸੀਂ ਸਹਿਮਤ ਹਾਂ ਜੀ ਤੁਹਾਡੇ ਇਸ ਵਿਚਾਰ ਦੇ ਨਾਲ। ਤੇ ਹੁਣ ਸਮਾਂ ਜਿਹੜਾ ਜੀ ਉਹ ਸਮਾਪਤ ਹੈ ਪ੍ਰੋਗਰਾਮ ਦਾ, ਤੇ ਆਪਾਂ ਹੁਣ ਗੱਲਬਾਤ ਜਿਹੜੀ ਉਹ ਬਹੁਤੀ ਲੰਬੀ ਨਹੀਂ ਲਿਜਾ ਸਕਦੇ, ਤੇ ਅੱਜ ਦੀ ਗੱਲਬਾਤ ਜਿਹੜੀ ਆ ਮੈਨੂੰ ਲੱਗਦਾ ਕਿ ਸਾਰਿਆਂ ਨੇ ਹੀ ਇੰਜੋਏ ਕੀਤੀ ਹੋਣੀ ਆ। ਅਸੀਂ ਦੋਨਾਂ ਪੱਖਾਂ ਦੀ ਗੱਲ ਕੀਤੀ ਉਦਾਸੀ ਦੀ, ਬਾਕੀ ਆ ਦੇਖੋ ਵਿੱਚ ਜਿਹੜਾ ਤਿਆਰ ਸ਼ਿਆਰ ਹੋਣ ਵਾਲਾ ਜਿਹੜਾ ਇੱਕ ਸੁਭਾਅ ਲੇਡੀਜ਼ ਦਾ ਆ ਉਹ ਵੀ ਆਪਾਂ ਅੱਜ ਡਿਸਕਸ ਕਰ ਲਿਆ, ਜਿਹੜਾ ਕਿ ਅਸੀਂ ਵੈਸੇ ਟੌਪਿਕ ਦੇ ਵਿੱਚ ਰੱਖਿਆ ਨਹੀਂ ਸੀਗਾ, ਪਰ ਤੁਸੀਂ ਉਸ ਚੀਜ਼ ਨੂੰ ਜ਼ਿਆਦਾ ਇੰਜੋਏ ਕੀਤਾ। ਸੋ ਇਸ ਕਰਕੇ ਜਿਹੜੀ ਚੀਜ਼ ਨੂੰ ਤੁਸੀਂ ਇੰਜੋਏ ਕਰਦੇ ਆ ਆਪਾਂ ਤੁਹਾਨੂੰ ਇੰਜੋਏ ਕਰਦੇ ਹਾਂ ਦੋਸਤੋ। ਸੋ ਉਮੀਦ ਕਰਦੇ ਹਾਂ ਪ੍ਰੋਗਰਾਮ ਜਿਹੜਾ ਤੁਸੀਂ ਪਸੰਦ ਕੀਤਾ ਹੋਣਾ, ਪਰ ਅਸੀਂ ਜਾਂਦੇ ਜਾਂਦੇ ਦੱਸਦੇ ਜਾਈਏ ਸ਼ਾਮ ਨੂੰ ਸਾਡਾ ਰੋਜ਼ਾਨਾ ਪ੍ਰੋਗਰਾਮ ਸਾਂਝ ਤੁਸੀਂ ਹੁਣ ਹਰ ਰੋਜ਼ ਦੇ ਸੁਣਿਆ ਕਰੋਗੇ, ਹਰ ਹਫਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਸੋ ਪ੍ਰੋਗਰਾਮ ਜਿਹੜਾ ਜੀ ਸ਼ਾਮ 6 ਵਜੇ ਤੋਂ 8 ਵਜੇ ਤੱਕ ਪ੍ਰਸਾਰਿਤ ਕੀਤਾ ਜਾਂਦਾ, ਤੇ ਤੁਸੀਂ ਇਸੇ ਪ੍ਰੋਗਰਾਮ ਦੇ ਵਿੱਚ ਗੁਰਜੋਤ ਹੋਰਾਂ ਨੂੰ ਤੁਸੀਂ ਮਾਣਦੇ ਹੋ। ਸੋ ਗੁਰਜੋਤ ਪ੍ਰੋਗਰਾਮ ਲੈ ਕੇ ਆਉਂਦੇ ਨੇ ਸ਼ਾਮ 6 ਵਜੇ। ਸੋ ਤੁਸੀਂ ਜ਼ਰੂਰ ਇੰਜੋਏ ਕਰਿਓ ਪ੍ਰੋਗਰਾਮ ਸਾਂਝ, ਬਹੁਤ ਸਾਰੀਆਂ ਉਹਦੇ ਵਿੱਚ ਵਨਗੀਆਂ ਜਿਹੜੀਆਂ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ, ਕੁਛ ਸਾਹਿਤਕ ਹੁੰਦੀਆਂ ਨੇ, ਕੁਛ ਖਬਰਾਂ ਦੇ ਨਾਲ ਸੰਬੰਧਿਤ ਹੁੰਦੀਆਂ ਨੇ, ਕੁਛ ਖੋਜਾਂ ਦੇ ਨਾਲ ਸੰਬੰਧਿਤ ਹੁੰਦੀਆਂ ਨੇ। ਸੋ ਤੁਸੀਂ ਇੰਜੋਏ ਕਰਿਆ ਕਰੋ ਪ੍ਰੋਗਰਾਮ ਸਾਂਝ, ਤੇ ਅੱਜ ਸ਼ਾਮ 7 ਵਜੇ
ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਵੀ ਤੁਹਾਡੇ ਨਾਲ ਹਾਜ਼ਰੀ ਲਗਾਵਾਂਗੇ ਤੇ ਇੱਕ ਹੋਰ ਜਿਹੜੀ ਅਨਾਊਂਸਮੈਂਟ ਕਰਦੇ ਜਾਈਏ ਆਉਣ ਵਾਲੇ ਦਿਨਾਂ ਦੇ ਵਿੱਚ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਵੀ ਅਸੀਂ ਆ ਰਹੇ ਹਾਂ ਹਰ ਵੀਰਵਾਰ ਹਰ ਹਫ਼ਤੇ ਵੀਰਵਾਰ ਇਹ ਪ੍ਰੋਗਰਾਮ ਜਿਹੜਾ ਪ੍ਰਸਾਰਿਤ ਕੀਤਾ ਜਾਣਾ ਸ਼ਾਮ 7 ਵਜੇ ਤੋਂ 8 ਵਜੇ ਤੱਕ ਦ ਮਾਈਗ੍ਰੇਸ਼ਨ ਸ਼ੋਅ ਵਿਦ ਲਕਸ਼ ਮਾਈਗ੍ਰੇਸ਼ਨ ਸੋ ਇਹ ਪ੍ਰੋਗਰਾਮ ਵੀ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੁਣ ਸਕੋਗੇ ਸੋ ਦੋਸਤੋ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੇ ਲਈ ਮੈਨੂੰ ਅਮਰਦੀਪ ਨੂੰ ਤੇ ਇੱਧਰ ਮਲਬਨ ਤੋਂ ਹੀ ਸਿਮਰਦੀਪ ਹੋਰਾਂ ਨੂੰ ਵੀ ਇਜਾਜ਼ਤ ਦਿਓ ਤੇ ਉਧਰੋਂ ਸਰਬਜੀਤ ਸਿੰਘ ਜਿਹੜੇ ਕਿ ਤੜਕੇ ਤੋਂ ਉੱਠ ਕੇ ਪਟਿਆਲਾ ਤੋਂ ਸਾਨੂੰ ਸਪੋਰਟ ਦੇ ਰਹੇ ਨੇ ਉਹਨਾਂ ਨੂੰ ਵੀ ਸੋ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੇ ਤੁਸੀਂ ਜੁੜੇ ਰਹੋ ਹਰਮਨ ਜੀ ਦੇ ਨਾਲ
ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ